प्राप्त करने लिए कोई लक्ष्य अंतम नहीं हुंदा। एक अजहा समुंदर है जिस च जिन्नी डूंगी चुभी मारोगे उन्ने ही वधेरे मोती मिलते ने। विचार आचार्य रजनीश।
आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी।
ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਅੱਜ ਤੁਸੀਂ ਹਰਮਨ ਰੇਡੀਓ ਦੇ ਨਾਲ ਜੁੜ ਬੈਠੇ ਹੋ। ਦੋਸਤੋ, ਅੱਜ ਵੀਰਵਾਰ ਦਾ ਦਿਨ ਹੋ ਗਿਆ, 2 ਵਿਸਾਖ, ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਅੱਜ ਬਹੁਤ ਵਧੀਆ ਮੌਸਮ ਹੈ ਇੱਥੇ ਨਾਲ ਲੈ ਕੇ ਆਇਆ ਤੇ ਮੀਂਹ ਪੈ ਰਿਹਾ ਆ ਤੇ ਇੰਜੋਏ ਕਰ ਰਹੇ ਹਾਂ ਜੀ ਨਾਲ ਦੀ ਨਾਲ, ਤੇ ਆਸ ਇਹੀ ਕਰਦੇ ਹਾਂ ਕਿ ਸਾਡਾ ਵੀ ਜਿਹੜਾ ਦਿਨ ਆ ਬਹੁਤ ਵਧੀਆ ਬਤੀਤ ਹੁੰਦਾ ਹੋਵੇਗਾ। ਸਵੇਰ ਜਿਹੜੀ ਆ ਤੁਸੀਂ ਇੰਜੋਏ ਕਰ ਰਹੇ ਹੋਵੋਗੇ, ਤੇ ਨਾਲ ਦੀ ਨਾਲ ਜਿਹਨਾਂ ਨੇ ਦੋਸਤਾਂ ਨੇ ਕੰਮ ਸ਼ੁਰੂ ਕਰਨੇ ਆ ਉਹਨੇ ਕੰਮ ਸ਼ੁਰੂ ਕਰ ਲਏ ਹੋਣੇ ਆ, ਜਿਹਨਾਂ ਨੇ ਫਿਨਿਸ਼ ਕਰਨੇ ਆ ਉਹ ਫਿਨਿਸ਼ ਕਰਕੇ ਘਰ ਵੀ ਆ ਗਏ ਹੋਣੇ ਆ, ਤੇ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਦੋਸਤੋ ਸਵਾਗਤ ਆ। ਤੇ ਅੱਜ ਥੋੜਾ ਜਿਹਾ ਪਹਿਲਾਂ ਆਪਾਂ ਰੂਪਰੇਖਾ ਇਸ ਪ੍ਰੋਗਰਾਮ ਦੀ ਦੱਸ ਦਈਏ ਕਿ ਅੱਜ ਆਪਾਂ ਗੱਲਬਾਤ ਕਰਨੀ ਆ ਜਸਪਾਲ ਸਿੰਘ ਸੰਧੂ ਹੋਣਾ ਦੇ ਨਾਲ, ਜਿਹੜੇ ਕਿ ਇੱਥੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਮਾਮਲਿਆਂ ਦੇ ਲਾਇਰ ਵੀ ਹੈਗੇ ਆ। ਇੱਕ ਅੱਜ ਕੱਲ ਇੱਕ ਵਿਵਾਦ ਵੀ ਚੱਲ ਰਿਹਾ ਆ ਜਿਹੜਾ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਜਿਹੜੀ ਪਲੱਸ ਟੂ ਕੀਤੀ ਹੋਈ ਆ ਉਹਦੇ ਵੀਜ਼ੇ ਰਿਫਿਊਜ਼ ਕਰਨ ਦਾ ਮਾਮਲਾ ਹੈਗਾ, ਉਹਦੇ ਬਾਰੇ ਗੱਲਾਂ ਬਾਤਾਂ ਜਿਹੜੀਆਂ ਕਰਨਗੇ ਆਪਣੇ ਨਾਲ, ਤੇ ਆਪਾਂ ਕੋਸ਼ਿਸ਼ ਕਰਾਂਗੇ ਮਿੰਟੂ ਬਰਾੜ ਜੀ ਹੁਣੇ ਵੀ ਨਾਲ ਜੁੜਨਗੇ ਇਸ ਮਾਮਲੇ ਦੇ ਉੱਤੇ ਆਪਾਂ ਗੱਲਾਂ ਬਾਤਾਂ ਕਰਨਗੇ। ਤੇ ਨਾਲ ਦੀ ਨਾਲ ਦੋਸਤੋ ਸਾਡਾ ਵੀ ਕੋਈ ਵੀ ਪਲਾਨ ਹੈਗਾ, ਕੋਈ ਵੀ ਸਵਾਲ ਹੈਗਾ ਆ ਇਮੀਗ੍ਰੇਸ਼ਨ ਮਾਮਲਿਆਂ ਦੇ ਨਾਲ ਸੰਬੰਧਿਤ, ਤੁਸੀਂ ਵੀ ਇਸ ਪ੍ਰੋਗਰਾਮ ਦੇ ਨਾਲ ਨਾਤਾ ਜਿਹੜਾ ਆ ਜੋੜ ਸਕਦੇ ਆ। ਨਾਲ ਦੀ ਨਾਲ ਦੋਸਤੋ ਅੱਜ ਬਹੁਤ ਵਧੀਆ ਇੱਕ ਦਿਨ ਵੀ ਹੈਗਾ ਕਿ ਅੱਜ 14 ਅਪ੍ਰੈਲ ਦਾ ਇਹ ਦਿਨ ਆਪਾਂ ਗੱਲ ਕਰੀਏ, 14 ਅਪ੍ਰੈਲ ਹੋ ਚੁੱਕੀ ਆ 2 ਵਿਸਾਖ, ਤੇ ਅੱਜ ਡਾਕਟਰ ਭੀਮ ਰਾਓ ਅੰਬੇਡਕਰ ਉਹਨਾਂ ਦਾ ਜਨਮ ਦਿਨ ਵੀ ਹੈਗਾ, ਤੇ ਉਹਨਾਂ ਦੇ ਜੀਵਨ ਦੇ ਸੰਬੰਧੀ ਗੱਲਾਂ ਬਾਤਾਂ ਵੀ ਕਰਨੀਆਂ। ਬਹੁਤ ਮੁੱਦੇ ਹੈਗੇ ਆ ਜਿਹੜੇ ਕਿ ਉਹਨਾਂ ਦੀ ਜੀਵਨੀ ਦੇ ਬਹੁਤ ਸਾਰੇ ਸਰੋਤੇ ਆ ਨਹੀਂ ਜਾਣਦੇ, ਆਪਾਂ ਉਹਨਾਂ ਪਹਿਲੂਆਂ ਦੇ ਉੱਤੇ ਗੱਲਬਾਤ ਵੀ ਕਰਨੀ ਆ, ਤੇ ਆਪਣੇ ਨਾਲ ਜੁੜਨਗੇ ਗੁਰਸੇਵਕ ਸਿੰਘ ਜੀ ਹੁਣੀ ਵੀ, ਗੱਲਾਂ ਬਾਤਾਂ ਆਪਾਂ ਉਹਨਾਂ ਦੀਆਂ ਜੀਵਨੀਆਂ ਦੇ ਉੱਤੇ ਉਹਨਾਂ ਦੀ ਜੀਵਨੀ ਦੇ ਉੱਤੇ ਵੀ ਕਰਾਂਗੇ, ਤੇ ਉਹਨਾਂ ਦੇ ਕੰਮਾਂ ਕਾਰਾਂ ਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਜਿਹੜੀ ਆ ਹਾਸਲ ਕਰਾਂਗੇ। ਨਰਿੰਦਰ ਸਿੰਘ ਕਪੂਰ ਦੇ ਵਿਚਾਰਾਂ ਦੇ ਨਾਲ ਆਪਾਂ ਸਾਂਝ ਬਣਾਉਂਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਇੱਕ ਵਾਰੀ ਸੇਵਾ ਨੂੰ ਸਮਰਪਿਤ ਇੱਕ ਵਿਸ਼ਾਲ ਸਮਾਗਮ ਉੱਤੇ ਡਾਕਟਰ ਬੱਚਿਆਂ ਵਿੱਚ ਵੰਡਣ ਲਈ ਡੱਬੀਆਂ ਵਿੱਚ ਲੱਡੂ ਭਰਨ, ਪ੍ਰੋਫੈਸਰ ਲੰਗਰ ਵਰਤਾਉਣਗੇ, ਵਕੀਲ ਪ੍ਰਸ਼ਾਦ ਵੰਡਣ, ਇੰਜੀਨੀਅਰ ਲੋਕਾਂ ਦੇ ਆਰਾਮ ਦਾ ਪ੍ਰਬੰਧ ਕਰਨ, ਇਸਤਰੀਆਂ ਬਜ਼ੁਰਗਾਂ ਦੀ ਦੇਖਭਾਲ ਕਰਨ, ਬਜ਼ੁਰਗ ਬੱਚਿਆਂ ਨੂੰ ਸੰਭਾਲਣ, ਲੜਕੀਆਂ ਵਿਕਲਾਂਗਾਂ ਦਾ ਧਿਆਨ ਰੱਖਣ, ਦੁਕਾਨਦਾਰ ਆਵਾਜਾਈ ਦੇਖਣ ਦਾ ਕਾਰਜ ਕਰ ਰਹੇ ਸਨ, ਕੋਈ ਕਿਸੇ ਵਿੱਚ ਨੁਕਸ ਨਹੀਂ ਸੀ ਕੱਢ ਰਿਹਾ, ਮਨੋਰੰਜਨ ਜ਼ਿੰਮੇਵਾਰੀ ਅਤੇ ਕੰਮ ਵਿਚਲਾ ਅੰਤਰ ਮਿਟ ਗਿਆ ਸੀ, ਡਿਗਰੀਆਂ ਅਤੇ ਅਹੁਦਿਆਂ ਦਾ ਹੰਕਾਰ ਲੋਪ ਹੋ ਗਿਆ ਸੀ, ਕੋਈ ਕਿਸੇ ਦੀ ਨਿਗਰਾਨੀ ਨਹੀਂ ਸੀ ਕਰ ਰਿਹਾ, ਕੋਈ ਮੁਲਾਂਕਣ ਨਹੀਂ ਸੀ ਹੋ ਰਿਹਾ, ਕਿਸੇ ਤੋਂ ਅੱਗੇ ਲੰਘ ਜਾਣ ਦੀ ਦੌੜ ਨਹੀਂ ਸੀ, ਹਾਰ ਪਵਾਉਣ ਅਤੇ ਫੋਟੋ ਖਿਚਵਾਉਣ ਦਾ ਲਾਲਚ ਗਾਇਬ ਸੀ, ਕਿਉਂਕਿ ਹਰ ਕੋਈ ਸਭ ਕੁਝ ਦੂਜਿਆਂ ਲਈ ਕਰ ਰਿਹਾ ਸੀ, ਸੋ ਹਰ ਕੋਈ ਸਵਾਰਥ ਸਾੜੇ ਈਰਖਾ ਤੋਂ ਮੁਕਤ ਸੀ, ਸਭ ਤਸੱਲੀ ਨਾਲ ਮਾਲਾਮਾਲ ਸਨ, ਸਭ ਪਾਸੇ ਵਾਹ ਵਾਹ ਅਤੇ ਧੰਨਵਾਦ ਹੀ ਧੰਨਵਾਦ ਸੀ, ਇੱਕ ਨਵਾਂ ਸੰਤੁਲਨ ਉਸਰਿਆ ਪਿਆ ਸੀ, ਨਿਰਸੰਦੇਹ ਸਦੀਵੀ ਪ੍ਰਸੰਨਤਾ ਸੰਭਵ ਨਹੀਂ, ਪਰ ਨਵੇਂ ਤਾਲਮੇਲ, ਨਵੇਂ ਸੰਤੁਲਨ, ਨਵੇਂ ਰਿਸ਼ਤੇ, ਨਵੇਂ ਸੰਬੰਧ, ਨਵੀਆਂ ਦਿਲਚਸਪੀਆਂ ਉਸਾਰਨ ਨਾਲ ਅਸੀਂ ਨਵੀਂ ਅਤੇ ਸੱਜਰੀ, ਚੰਗੇਰੀ ਅਤੇ ਵੱਖਰੀ, ਪ੍ਰਸੰਨ ਅਤੇ ਭਰਪੂਰ ਜੀਵਨ ਜਾਚ ਦੀ ਦਹਿਲੀਜ਼ ਉੱਤੇ ਖਲੋਤੇ ਮਹਿਸੂਸ ਕਰਾਂਗੇ। ਇਹ ਨਰਿੰਦਰ ਸਿੰਘ ਕਪੂਰ ਹੋਣਾ ਦੇ ਵਿਚਾਰ ਸਨ, ਤੇ ਇਹਦੇ ਵਿੱਚ ਕਹਿਣ ਦੀ ਕੋਸ਼ਿਸ਼ ਇਹੀ ਕੀਤੀ ਗਈ ਆ ਕਿ ਕੁਛ ਵੀ ਨਿਰੰਤਰ ਜਿਹੜਾ ਇੱਕ ਸੁਭਾਅ ਹੋਣਾ ਚਾਹੀਦਾ ਆ ਜਿਹਦੇ ਵਿੱਚ ਕਿ ਸਵਾਰਥ ਦੀ ਜਿਹੜੀ ਭਾਵਨਾ ਆ ਉਹ ਨਹੀਂ ਹੋਣੀ ਚਾਹੀਦੀ, ਇਸੇ ਸਵਾਰਥ ਦੀ ਭਾਵਨਾ ਤੋਂ ਜਿਹੜੀ ਦੂਰ ਸਨ ਡਾਕਟਰ ਅੰਬੇਡਕਰ ਜਿਹਨਾਂ ਦੇ ਬਾਰੇ ਆਪਾਂ ਅੱਜ ਗੱਲਬਾਤ ਕਰਨੀ ਆ। ਨਾਲ ਦੀ ਨਾਲ ਦੋਸਤੋ ਤੁਸੀਂ ਸਾਂਝ ਬਣਾ ਸਕਦੇ ਆ ਇਸ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਜਿਹੜਾ ਟੈਲੀਗ੍ਰਾਮ ਦਾ ਨੰਬਰ ਜਿਹੜਾ ਆ ਵਰਤ ਕੇ ਤੇ ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਆ, ਸਾਡੇ ਮਨ ਦੇ ਵਿੱਚ ਵੀ ਕੋਈ ਵਿਚਾਰ ਹੈਗਾ ਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਆ। ਨਾਲ ਦੀ ਨਾਲ ਜੇ ਸਾਡੇ ਜਿਹਨ ਦੇ ਵਿੱਚ ਕੋਈ ਸੰਗੀਤ ਦੇ ਨਾਲ ਸੰਗੀਤ ਸੁਣਨ ਦਾ ਦਿਲ ਕਰਦਾ ਹੈ ਤਾਂ ਤੁਸੀਂ ਗਾਣੇ ਦੀ ਫਰਮਾਇਸ਼ ਵੀ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਕਰ ਸਕਦੇ ਆ, ਤੇ ਆਪਾਂ ਇੱਕ ਗਾਣਾ ਸੁਣਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਆਪਾਂ ਜੋੜਦੇ ਆ ਜੀ ਗੁਰਸੇਵਕ ਸਿੰਘ ਜੀ ਹੋਣਾ ਦੇ ਨਾਲ ਤੇ ਪ੍ਰੋਗਰਾਮ ਨੂੰ ਅੱਗੇ ਵਧਾਵਾਂਗੇ, ਤੇ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਟੁੱਟ ਜਾਣਾ ਨਹੀਂ ਜਵਾਨੀ ਦਾ ਦੌਰ ਰਹਿਣਾ ਕਬਜ਼ਾ ਕਰਨਾ ਸਰੀਰ ਤੇ ਕੁੜੀਆਂ ਨੇ ਤੇਰਾ ਇਤਨਾ ਸਦਾ ਨਹੀਂ ਤੋਰ ਰਹਿਣਾ ਉੱਕ ਜਾਏਗਾ ਮੁੱਢ ਸਰੀਰ ਵਾਂਗੂ ਇਹ ਨੀ ਚਮਕਦਾ ਹੁਸਨ ਬਲੋਰ ਰਹਿਣਾ ਪਾਵੇ ਜਿੰਦਰੇ ਕੁੰਡੀਆਂ ਲਾ ਰੱਖੀ ਜੱਟਾ ਪਿੰਜਰੇ ਅੰਦਰ ਨਹੀਂ ਪੌਰ ਰਹਿਣਾ ਨੇਕੰਬਲ ਕੋਈ ਕਰ ਲਾ ਬੰਦਿਆ ਨੇਕੰਬਲ ਕੋਈ ਕਰ ਲਾ ਬੰਦਿਆ ਸਮਾਂ ਨਿਕਲਦਾ ਜਾਂਦਾ ਈ ਹਰ ਇੱਕ ਦਾ ਨਾਲ ਉਮਰ ਤਰੀ ਦਾ ਕੋਟਾ ਕਰਦਾ ਜਾਂਦਾ ਈ ਨੇਕੰਬਲ ਕੋਈ ਕਰ ਲਾ ਬੰਦਿਆ ਆਪਣੀ ਮੌਤ ਤੇ ਹਰ ਕੋਈ ਮਰਦਾ ਦੇਹ ਦੀ ਖਾਤਰ ਮਰ ਜਾ ਉਹ ਲੋਕੀ ਅਮਰ ਸ਼ਹੀਦ ਕਹਿਣਗੇ ਆਪਾਂ ਅਰਪਣ ਕਰ ਜਾ ਕਲੀ ਯਾਰ ਦੀ ਉਹ ਵੜਦਾ ਜੋ ਕਲੀ ਯਾਰ ਦੀ ਉਹ ਵੜਦਾ ਜੋ ਕਲੀ ਤੇ ਸ਼ੀਸ਼ ਟਕਾਂਦਾ ਈ ਹਰ ਕੁਸਾ ਨਾਲ ਉਮਰ ਤਰੀ ਦਾ ਕੋਟਾ ਕਰਦਾ ਜਾਂਦਾ ਈ ਤੇ ਕੰਬਲ ਕੋਈ ਕਰ ਲਾ ਬੰਦਿਆ ਬੰਦੇ ਜੋ ਸ਼ਰਮ ਜਿਹਨੂੰ ਜਾਣੇ ਉਹ ਪੱਤਰ ਪਾੜ ਮਿਲੇ ਰੱਬ ਉਸ ਨੂੰ ਜਾਂਦਾ ਲੱਖ ਟਿਕਾਣੇ ਰੱਬ ਉਸ ਦੇ ਦਰ ਤੋਂ ਆ ਕੇ ਰੱਬ ਉਸ ਦੇ ਦਰ ਤੋਂ ਆ ਕੇ ਰੁੱਖੀਆਂ ਮਿੱਟੀਆਂ ਖਾਂਦਾ ਈ ਹਰ ਕਿਸਾਨ ਨਾਲ ਉਮਰ ਤਰੀ ਦਾ ਕੋਟਾ ਕਰਦਾ ਜਾਂਦਾ ਈ ਤੇ ਕੰਬਲ ਕੋਈ ਕਰ ਲਾ ਬੰਦਿਆ ਸਖਤ ਨਹੀਂ ਆਉਣਾ ਉਹ ਨਾ ਬੋਏ ਇੱਥੇ ਮਾਲਕ ਬਣ ਕੇ ਤੂੰ ਹੈ ਜਗਤ ਪਰਾਉਣਾ ਮਧੂ ਸ਼ੰਗੇ ਵਾਲਾ ਤੈਨੂੰ ਮਧੂ ਸ਼ੰਗੇ ਵਾਲਾ ਤੈਨੂੰ ਬਾਰ ਬਾਰ ਸਮਝਾਉਂਦਾ ਈ ਹਰ ਕਿਸਾਨ ਨਾਲ ਉਮਰ ਤਰੀ ਦਾ ਕੋਟਾ ਕਰਦਾ ਜਾਂਦਾ ਈ ਨੇਕੰਬਲ ਕੋਈ ਕਰ ਲਾ ਬੰਦਿਆ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮ ਰੇਡੀਓ ਦੇ ਸੰਗ ਬੈਠ ਗਏ ਹੋ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਮੇਰੇ ਨੇ ਗੁਰਸੇਵ ਸਿੰਘ ਜੀ ਉਹ ਵੀ ਆਪਣੇ ਨਾਲ ਬ੍ਰਿਸਬੇਨ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ
ਹਾਂਜੀ ਹਰਮ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਵਧਾਈਆਂ ਤੇ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਾਲ ਦੀ ਨਾਲ ਅੱਜ 14 ਅਪ੍ਰੈਲ ਆ ਤੇ ਮਹਾਨ ਫਿਲਾਸਫਰ ਡਾਕਟਰ ਬੀ ਆਰ ਅੰਬੇਦਕਰ ਦੇ ਜਨਮ ਦਿਨ ਦੀ ਵੀ ਆਪ ਸਭ ਨੂੰ ਸਰੋਤਿਆਂ ਨੂੰ ਵਧਾਈਆਂ ਹੋਣ ਜੀ ਤੇ ਦਲਜੀਤ ਸਿੰਘ ਜੀ
ਤੁਹਾਨੂੰ ਵੀ ਜੀ ਬਹੁਤ ਬਹੁਤ ਤੇ ਤੁਹਾਨੂੰ ਇਸ ਗੱਲ ਦੀਆਂ ਵੀ ਬਹੁਤ ਬਹੁਤ ਵਧਾਈਆਂ ਕਿ ਤੁਸੀਂ ਜਿਹੜਾ ਲਾਸਟ ਵੀਕ ਜਿਹੜਾ ਕੰਪੀਟੀਸ਼ਨ ਜਿੱਤ ਕੇ ਆਏ ਆ ਮਿਸਟਰ ਪਰਸਨੈਲਿਟੀ ਸ਼ਾਇਦ ਜਿੱਤ ਕੇ ਆਏ ਆ ਨਾ ਤੁਸੀਂ
ਹਾਂਜੀ ਉਹਨੇ ਮਿਸਟਰ ਪਰਸਨੈਲਿਟੀ ਦਾ ਟਾਈਟਲ ਦਿੱਤਾ ਜੀ
ਸਾਨੂੰ ਪਤਾ ਕਿ ਤੁਸੀਂ ਬਹੁਤ ਵਧੀਆ ਸ਼ਖਸੀਅਤ ਹੈਗੇ ਆ ਤੇ ਸ਼ਖਸੀਅਤ ਦਾ ਜਿਹੜਾ ਮਾਣ ਆ ਤੁਹਾਨੂੰ ਮਿਲ ਗਿਆ ਤੇ ਬਹੁਤ ਬਹੁਤ ਤੁਹਾਨੂੰ ਵਧਾਈਆਂ ਜੀ ਇਹਦੇ ਲਈ
ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ
ਜੀ ਤੇ ਆਪਣੇ ਨਾਲ ਪਹਿਲਾਂ ਆਪਾਂ ਮੈਸੇਜ ਲੈ ਲਈਏ ਨਾਲ ਦੀ ਨਾਲ ਫਿਰ ਆਪਾਂ ਅਗਲੀ ਗੱਲਬਾਤ ਜਿਹੜੀ ਹੈ ਗੁਰਸੇਵ ਜੀ ਸ਼ੁਰੂ ਕਰਦੇ ਆ ਜਗਤਾਰ ਢੁੱਡੀਕੇ ਸਾਹਿਬ ਜੁੜੇ ਆ ਹਾਂਗਕਾਂਗ ਤੋਂ ਉਹ ਕਹਿੰਦੇ ਵੀ ਜਨਮ ਤੋਂ ਤੁਹਾਡਾ ਕੋਈ ਦੁਸ਼ਮਣ ਜਾਂ ਦੋਸਤ ਨਹੀਂ ਹੁੰਦਾ ਸਹੇੜੀਆਂ ਇਨਸਾਨ ਦੇ ਹੱਥਾਂ ਦੀਆਂ ਅਲਾਮਤਾਂ ਅਜਿਹੇ ਹਾਲਾਤ ਪੈਦਾ ਕਰਦੀਆਂ ਨੇ ਆਪਣੇ ਜਿਹੜਾ ਲੜਾਈ ਝਗੜਾ ਵੀ ਹੁੰਦਾ ਘੰਟੇ ਦੋ ਘੰਟੇ ਦਾ ਹੀ ਹੁੰਦਾ ਫੇਰ ਆਪਾਂ ਦੇਖੋ ਰਲ ਬੈਠ ਜੀ ਦਾ ਨਾ ਬੱਚਿਆਂ ਦਾ ਜਿੱਦਾਂ ਜਿੱਦਾਂ ਅਸੀਂ ਵਧੀ ਜਾਂਦੇ ਆ ਵੱਡੇ ਹੋਈ ਜਾਂਦੇ ਆ ਅਸੀਂ ਗੱਲਾਂ ਜਿਹੜੀਆਂ ਦਿਲ ਚ ਰੱਖਣੀਆਂ ਸ਼ੁਰੂ ਕਰ ਦਿੰਦੇ ਹਾਂ ਤੇ ਦੁਸ਼ਮਣੀਆਂ ਗਾਹ ਵਧਣੀਆਂ ਸ਼ੁਰੂ ਹੋ ਜਾਂਦੀਆਂ। ਉਸ ਵੇਲੇ ਸਾਡਾ ਦੁਸ਼ਮਣ ਕੋਈ ਪਰਮਾਨੈਂਟ ਨੀ ਬਣਦਾ, ਹਨਾ, ਘੰਟੇ ਦੋ ਘੰਟੇ ਦਾ ਹੁੰਦਾ ਜਾਂ ਇੱਕ ਦਿਨ ਦਾ।
ਜਦੋਂ ਦਾਵਾ ਕਰਨ ਲੱਗ ਜਾਂਦੇ ਕਿ ਅਸੀਂ ਸਮਝਦਾਰ ਹੋ ਗਏ ਤੇ ਅਸੀਂ ਦੁਸ਼ਮਣ ਪਾਉਣ ਲੱਗ ਪੈਂਦੇ
ਹਾਂ। ਬਿਲਕੁਲ ਬਿਲਕੁਲ, ਇਹ ਗੱਲ ਸ਼ਾਇਦ ਆਪਣੇ ਬਹੁਤ ਤਕੜੇ ਵਿਦਵਾਨ ਹੋਇਆ ਆਇਨਸਟਾਈਨ, ਹਨਾ, ਉਹਨਾਂ ਨੇ ਵੀ ਕਿਹਾ ਆ ਵੀ ਅਸਲ ਦੇ ਵਿੱਚ ਜਦੋਂ ਕਹਿੰਦੇ ਸਾਇੰਸ ਨੇ ਇੰਨੀ ਤਰੱਕੀ ਕਰ ਲੈਣੀ ਆ ਵੀ ਬੰਦਾ ਬੰਦਾ ਨੀ ਰਹਿਣਾ ਅਸਲ ਦੇ ਵਿੱਚ, ਹੈਨਾ, ਤੇ ਜਿੱਦਾਂ ਜਿੱਦਾਂ ਸਾਇੰਸ ਤਰੱਕੀ ਕਰ ਗਈ ਤੇ ਬੰਦਾ ਬੰਦਾ ਹੈ ਹੀ ਨੀ। ਬਹੁਤ ਬਹੁਤ ਧੰਨਵਾਦ ਆਪਣੇ ਜਗਤਾਰ ਟੁੱਡੀ ਕੇ ਸਾਹਿਬ, ਸਾਡਾ ਦਲਜੀਤ ਸਿੰਘ ਜੀ ਸਾਡੇ ਨਾਲ ਜੁੜਿਆ ਮਹਿਤਾ ਚੌਂਕ ਤੋਂ, ਤੇ ਉਹਨਾਂ ਨੇ ਵੀ ਕਿਹਾ ਆ ਵੀ ਖੁਦ ਪ੍ਰਤੀ ਜਿਹੜੀ ਜਵਾਬਦੇਹੀ ਆ ਦੂਸਰਿਆਂ ਨਾਲ ਤੋਰਨ ਦਾ ਸਹੀ ਜਵਾਬ ਹੈਗਾ ਆ ਵੀ ਆਪਣੀ ਜਵਾਬਦੇਹੀ ਜਿਹੜੀ ਆ ਹੋਣੀ ਜਿਹੜੀ ਆ ਜ਼ਰੂਰੀ ਆ। ਬਿਲਕੁਲ, ਇਹ ਵੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਤਕੜੇ ਤਕੜੇ ਅੱਜ ਸਵੇਰੇ ਸਵੇਰੇ ਜਿਹੜੇ ਆ ਮੈਸੇਜ ਆਏ ਆਪਾਂ ਨੂੰ। ਇੰਦਰ ਡਬਲੀ ਜੀ ਸਾਡੇ ਨਾਲ ਜੁੜੇ ਆ, ਇੰਦਰ ਡਬਲੀ ਸਾਹਿਬ ਨੇ ਆਪਾਂ ਦੱਸਿਆ ਨੀ ਕਿੱਥੋਂ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ। ਤੇ ਹਰਮੀਤ ਸਿੰਘ ਚਾਨਾ ਸਾਹਿਬ ਕੋਵਰਮ ਤੋਂ ਜੁੜ ਚੁੱਕੇ ਆ ਤੇ ਉਹ ਕਹਿੰਦੇ ਵੀ ਜੇ ਸੱਪ ਘਰ ਵਿੱਚ ਆ ਜਾਵੇ ਤਾਂ ਲੋਕ ਡੰਡਿਆ ਨਾ ਮਾਰਦੇ ਆ, ਜੇ ਸ਼ਿਵਲਿੰਗ ਦੇ ਉੱਤੇ ਦਿਸੇ ਤਾਂ ਹੱਥ ਜੋੜਦੇ ਆ, ਦੁੱਧ ਵੀ ਪਿਲਾਉਂਦੇ ਆ।
ਹਾਂਜੀ, ਆਹੀ ਤਾਂ ਮਾਨਸਿਕਤਾ ਜੀ ਸਾਡੀ।
ਤੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਨਾ ਕਹਿੰਦੇ ਵੀ ਲੋਕ ਤੁਹਾਡਾ ਨੀ ਅਸਲ ਦੇ ਵਿੱਚ ਸਥਾਨ ਦਾ ਤੇ ਸਥਿਤੀ ਦਾ ਜਿਹੜਾ ਸਤਿਕਾਰ ਕਰਦੇ ਆ।
ਇਹਦੇ ਨਾਲ ਜੀ ਇੱਕ ਰਲਦੀ ਮਿਲਦੀ ਖਬਰ ਸੀ, ਜਦੋਂ ਸ਼ਾਇਦ ਹੁਣ ਚੇਤਾ ਹੋਵੇਗਾ, ਹੁਣ ਤਾਂ ਬਹੁਤ ਸਮਾਂ ਹੋ ਗਿਆ, ਜਦੋਂ ਦਿੱਲੀ ਦੇ ਵਿੱਚ ਇੱਕ ਕਹਿੰਦੇ ਸੀ ਵਣਮਾਨਸ ਆ ਗਿਆ ਆ ਤੇ ਲੋਕਾਂ ਨੇ ਇਕੱਠੇ ਹੋ ਕੇ ਹਵਨ ਪਾਣਾ ਪਿਆ, ਕਹਿੰਦੇ ਜੀ ਤੁਸੀਂ ਚਲੇ ਜਾਓ ਉਦਾਂ ਇਹਨਾਂ ਨੂੰ, ਪਰ ਐ ਘਰੇ ਨਾ ਸਾਡੇ।
ਜੀ 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 ਬਿਲਕੁਲ,
ਘਰੇ ਆ ਕੇ
ਜੀ ਏਦਾਂ ਦੇ ਵਰਤਾਰੇ ਜਿਹੜੇ ਆ ਰੋਜ਼ਾਨਾ ਚੱਲਦੇ ਰਹਿੰਦੇ ਆ ਨਾ ਉੱਥੇ ਤਾਂ। ਤੇ ਕੋਹਲੀ ਸਾਹਿਬ ਆਪਣੇ ਨਾਲ ਜੁੜੇ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਸਾਡਾ ਬਹੁਤ ਬਹੁਤ ਸਵਾਗਤ ਹੈ ਕੋਹਲੀ ਸਾਹਿਬ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋ, ਨਾਲੇ ਉਹਨਾਂ ਨੇ ਤੁਹਾਨੂੰ ਮੁਬਾਰਕਾਂ ਵੀ ਭੇਜੀਆਂ ਕਿ ਤੁਹਾਨੂੰ ਅਹਿਮ ਸ਼ਖਸੀਅਤ ਜਿਹੜਾ ਅਵਾਰਡ ਆ ਮੈਲਬੋਰਨ ਦੇ ਵਿੱਚ ਦਿੱਤਾ ਗਿਆ ਜੀ।
ਬਹੁਤ ਬਹੁਤ ਧੰਨਵਾਦ ਕੋਹਲੀ ਸਾਹਿਬ ਜੀ ਤੁਹਾਡਾ ਸਪੋਰਟ ਕਰਨ ਦਾ
ਜੀ। ਤੇ ਆਪਾਂ ਅੱਜ ਗੱਲ ਕਰਨੀ ਆ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਹਾਨ ਜੁੱਗ ਪੁਰਸ਼ ਹੋਏ ਆ ਡਾਕਟਰ ਭੀਮ ਰਾਓ ਰਾਮ ਜੀ ਅੰਬੇਡਕਰ, 14 ਅਪ੍ਰੈਲ 1891 ਦੇ ਵਿੱਚ ਉਹਨਾਂ ਦਾ ਜਿਹੜਾ ਜਨਮ ਹੋਇਆ। ਆਪਾਂ ਉਹਨਾਂ ਦੇ ਬਾਰੇ ਅੱਜ ਜੀਵਨੀ ਦੇ ਬਾਰੇ ਥੋੜੀਆਂ ਗੱਲਾਂ ਜਿਹੜੀਆਂ ਕਰਨੀਆਂ ਆ ਤੇ ਸਰੋਤਿਆਂ ਨੂੰ ਬਹੁਤ ਏਦਾਂ ਇੱਕ ਇਹ ਵੀ ਤੁਸੀਂ ਦੇਖਿਓ ਕਿ ਉਹਨਾਂ ਦੇ ਜੀਵਨ ਦੇ ਬਾਰੇ ਏਦਾਂ ਨੀ ਹੁੰਦਾ ਕਿ ਇੱਕ ਖਾਸ ਤਬਕੇ ਦੇ ਨਾਲ ਹੀ ਜੋੜ ਦਿੱਤਾ ਗਿਆ, ਬੜੀ ਇਸ ਗੱਲ ਦੇ ਨਾਲ ਪਰੇਸ਼ਾਨੀ ਹੁੰਦੀ ਅਸਲ ਦੇ ਵਿੱਚ ਉਹ ਉਹਨਾਂ ਦੇ ਕੰਮ ਹੈ ਜੀ ਸਾਰੇ ਆਪਾਂ ਦੇਖੀਏ, ਉਹ ਤਾਂ ਮਨੁੱਖਤਾ ਦੇ ਲਈ ਬਹੁਤ ਇੱਕ ਖਾਸ ਸਖੀਅਤ ਸੀ ਗੁਰਸੇਵ ਸਿੰਘ ਜੀ। ਤੁਹਾਡਾ ਇਸ ਬਾਰੇ ਕੀ ਕਹਿਣਾ ਆਪਾਂ ਹੋਰ ਗੱਲ ਅੱਗੇ ਕਰਨ ਤੋਂ ਪਹਿਲਾਂ ਕਰੀਏ ਗੱਲ ਤਾਂ?
ਹਾਂਜੀ ਦਲਜੀਤ ਸਿੰਘ ਜੀ, ਜਿਹੜੇ ਜਿਹੜੇ ਪੁਰਸ਼ ਨੇ ਵੀ ਪਹਿਲਾਂ ਤੋਂ ਲਾ ਲਓ ਤੁਸੀਂ, ਕੋਈ ਵੀ ਮਹਾਨ ਪੁਰਸ਼ ਹੋਇਆ ਜਿਹਨੇ ਵੀ ਸਮਾਜ ਨੂੰ ਸਮਾਨਤਾ ਦੇਣ ਦੀ ਕੋਸ਼ਿਸ਼ ਕੀਤੀ ਆ, ਜਿਹੜਾ ਆਪਣੇ ਪਾਵਰ ਤੇ ਹੁੰਦਾ ਉਹ ਇਹ ਗੱਲ ਨੂੰ ਕਰ ਨਹੀਂ ਸਕਦਾ ਤੇ ਉਹਨਾਂ ਨੂੰ ਪਾਵਰ ਹੁੰਦੀ ਆ। ਹੁਣ ਤੁਸੀਂ ਇਹ ਦੇਖ ਲਓ ਕਿ ਇੱਥੇ ਆ ਕੇ ਸਾਨੂੰ ਪੂਰੀ ਤਰ੍ਹਾਂ ਪੜਾਇਆ ਨੀ ਜਾਂਦਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਬਾਰੇ, ਅਸੀਂ ਉਹਨਾਂ ਨੂੰ ਇੱਕ ਤਬਕੇ ਨਾਲ ਜੋੜ ਕੇ ਦੇਖਦੇ ਹਾਂ, ਕਿਹਾ ਤਾਂ ਉਹਨਾਂ ਦੇ ਨਹੀਂ ਨਹੀਂ ਅਸੀਂ ਨੀ ਪੜ੍ਹਨਾ ਸਾਨੂੰ ਕੀ ਲੋੜ ਆ ਨਾ, ਪਰ ਉਹਨਾਂ ਦੀ ਜੋ ਸੋਸਾਇਟੀ ਲਈ ਗੱਲਾਂ ਤਾਂ ਬਹੁਤ ਕਰਨੀਆਂ ਬਣਦੀ ਹੈ ਹੀ, ਬਹੁਤ ਵੱਡੀ ਜੀਵਨੀ ਗੱਲਾਂ ਇੱਕ ਪ੍ਰੋਗਰਾਮ ਚ ਸਮੇਟੀਆਂ ਨੀ ਜਾ ਸਕਦੀਆਂ,
ਲਗਾਤਾਰ
ਹੋਰ ਪ੍ਰੋਗਰਾਮ ਇਹਨਾਂ ਬਾਰੇ ਤਾਂ ਸ਼ਾਇਦ ਕੁਛ ਦੱਸ ਸਕੀ ਉਹ ਵੀ ਸਮਾਜ ਨੂੰ ਆਪਣੇ ਲਈ ਤਾਂ ਹਰ ਕੋਈ ਕਰਦਾ। ਜਦੋਂ ਹੁਣ ਥੋੜੇ ਸਮੇਂ ਤੋਂ ਮੈਂ ਵੀ ਪੜ੍ਹਨਾ ਸ਼ੁਰੂ ਕੀਤਾ ਤੇ ਅੱਖਾਂ ਖੋਲਦੀਆਂ ਬਹੁਤ ਬੜੀ ਦੇਣ ਸੀ ਤੇ ਕੀ ਹਿਸਟਰੀ ਸਾਡੀ ਕਿਹਾ ਤੇ ਕੀ ਸਾਨੂੰ ਹੋਣੀ ਸੀਗੀ
ਇਹਨਾਂ
ਦੀ ਬਦੌਲਤ। ਤੁਸੀਂ ਚਾਨਣਾ ਪਾਓ ਆਪਣੇ ਸਰੋਤਿਆਂ ਨੂੰ, ਦੱਸੋ ਥੋੜਾ ਜਿਹਾ ਜਿੰਨਾ ਸਾਡਾ ਪ੍ਰੋਗਰਾਮ ਅਸੀਂ ਉਹਨਾਂ ਦੱਸ ਸਕੀਏ ਆਪਣਾ ਫਰਜ਼ ਨਿਭਾਈਏ।
ਜਿੱਦਾਂ ਆਪਾਂ ਤੁਸੀਂ ਗੱਲ ਕਹਿਤੀ ਇਹ ਤਾਂ ਬਹੁਤ ਵੱਡੀ, ਯਾਰ ਮੈਂ ਇੱਦਾਂ ਸੀਗਾ ਕਿ ਪਹਿਲਾਂ ਮੈਂ ਗਾਂਧੀਵਾਦ ਪੜਿਆ ਸਭ ਤੋਂ ਪਹਿਲਾਂ, ਮੈਂ ਬਹੁਤ ਤਕੜਾ ਪ੍ਰਸ਼ੰਸ ਕਿਹਾ, ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੀਆਂ ਵਧੀਆ, ਅਹਿੰਸਾ ਦਾ ਜਿਹੜਾ ਸਿਧਾਂਤ ਆ ਮੈਨੂੰ ਲੱਗਦਾ ਵੀ ਦੁਨੀਆਂ ਦੇ ਵਿੱਚ ਸਵੀਕਾਰਿਆ ਗਿਆ। ਨੈਲਸਨ ਮੰਡੇਲਾ ਵਰਗੇ ਜਿਹੜੇ ਲੋਕ ਆ ਉਹਨਾਂ ਨੇ ਸਤਿਕਾਰ ਦਿੱਤਾ ਆ ਅਹਿੰਸਾ ਦਾ, ਅੱਜ ਵੀ ਦੇਖਿਆ ਜਾਵੇ ਤਾਂ ਬਹੁਤ ਤਕੜਾ ਇੱਕ ਢੰਗ ਹੈਗਾ। ਨਾਲ ਦੀ ਨਾਲ ਮੈਂ ਫਿਰ ਉਸ ਤੋਂ ਬਾਅਦ ਕਾਰਲ ਮਾਰਕਸ ਪੜਿਆ ਜੀ, ਮਾਰਕਸਵਾਦ ਜਿਹੜਾ ਬੜਾ ਮੈਂ ਡਿਟੇਲ ਦੇ ਵਿੱਚ ਪੜਿਆ, ਉਹ ਵੀ ਵਰਗ ਵੰਡ ਦਾ ਸਿਧਾਂਤ ਜਿਹੜਾ ਆ, ਮੈਨੂੰ ਲੱਗਾ ਕਿ ਵਰਗ ਵੰਡ ਦਾ ਜਿਹੜਾ ਸਿਧਾਂਤ ਸੀਗਾ ਸ਼ਾਇਦ ਉਹ ਸਾਰੀਆਂ ਪ੍ਰੋਬਲਮਸ ਦਾ ਹੱਲ ਹੈਗਾ, ਮੈਨੂੰ ਇਹੀ। ਫਿਰ ਉਸ ਤੋਂ ਬਾਅਦ 1910 ਦੇ ਵਿੱਚ ਆਪਣੇ ਬਰਾਕ ਓਬਾਮਾ ਸਾਹਿਬ ਆਪਣੇ ਆਏ ਸੀ ਇੰਡੀਆ ਦੇ ਵਿੱਚ 2010 ਦੇ ਵਿੱਚ, ਤੇ ਉੱਥੇ ਉਹਨਾਂ ਨੇ ਇੰਡੀਅਨ ਜਿਹੜੀ ਪਾਰਲੀਮੈਂਟ ਉਹਦੇ ਵਿੱਚ ਉਹਨਾਂ ਨੇ ਭਾਸ਼ਣ ਦਿੱਤਾ ਸੀ ਤੇ ਉਸ ਵੇਲੇ ਉਹਨਾਂ ਨੇ ਕਿਹਾ ਸੀ, ਜਾਣੀ ਸਪੈਸ਼ਲ ਕੋਟ ਕੀਤਾ ਸੀ ਵੀ ਡਾਕਟਰ ਭੀਮ ਰਾਓ ਅੰਬੇਡਕਰ ਜਿਹੜਾ ਆ ਉਹ ਗ੍ਰੇਟ ਹਿਊਮਨ ਰਾਈਟ ਚੈਂਪੀਅਨ ਆ ਤੇ ਉਹ ਅਸਲੀ ਜਿਹੜਾ ਰਾਈਟਰ ਹੈਗਾ ਆ ਆਪਣੇ ਇੰਡੀਅਨ ਸੰਵਿਧਾਨ ਦਾ। ਉਸ ਵੇਲੇ ਮੇਰੇ ਵੀ ਮਨ ਵਿੱਚ ਜਾਗਰਤਾ ਆਈ ਵੀ ਯਾਰ ਜੇ ਓਬਾਮਾ ਸਾਹਿਬ ਨੇ ਉਹਨਾਂ ਦਾ ਨਾਂ ਲਿਆ ਵੀ ਜ਼ਰੂਰ ਆਪਾਂ ਨੂੰ ਪੜ੍ਹਨਾ ਚਾਹੀਦਾ, ਕਿਉਂਕਿ ਆਪਾਂ ਨੂੰ ਨਾ ਤੇ ਇਹਦਾ ਲੇਖ ਆਉਂਦਾ ਕੋਈ, ਹਨਾ, ਜੇ ਆਪਾਂ ਪਹਿਲੀ ਤੋਂ ਲੈ ਕੇ 10ਵੀਂ 12ਵੀਂ ਤੱਕ ਮਹਾਤਮਾ ਗਾਂਧੀ ਸਾਹਿਬ ਬਾਰੇ ਤਾਂ ਆਪਾਂ ਬਹੁਤ ਪੜ੍ਹਿਆ, ਸ਼ਹੀਦ ਭਗਤ ਸਿੰਘ ਬਾਰੇ ਪੜ੍ਹ ਲੈਂਦੇ ਹਾਂ, ਪਰ ਡਾਕਟਰ ਅੰਬੇਡਕਰ ਦੇ ਬਾਰੇ ਨਾ ਤਾਂ ਕੋਈ ਚੈਪਟਰ ਆ, ਜਦਕਿ ਕਾਨੂੰਨ ਜਿਹੜਾ ਆ ਬੜਾ ਜਰੂਰੀ ਆ ਆਪਾਂ ਨੂੰ ਪੜ੍ਹਾਉਣਾ, ਤੇ ਕਾਨੂੰਨ ਬਿਲਕੁਲ ਨੀ ਪੜ੍ਹਾਇਆ ਜਾਂਦਾ ਆਪਾਂ ਨੂੰ ਸਕੂਲਾਂ ਦੇ ਵਿੱਚ, ਸ਼ਾਇਦ ਇਹ ਵੀ ਇੱਕ ਨਿਰਾਸ਼ਾਜਨਕ ਗੱਲ ਹੈਗੀ ਆ। ਖੈਰ ਉਹ ਤੋਂ ਬਾਅਦ ਜਿੱਦਾਂ ਤੁਸੀਂ ਗੱਲ ਕੀਤੀ ਆ ਬਈ ਇੰਨਾ ਸੌਖਾ ਨੀ ਹੈਗਾ ਕਿ ਆਪਾਂ 10-15 ਮਿੰਟ ਦੇ ਵਿੱਚ ਉਹਨਾਂ ਦੀ ਵਾਰਤਾਲਾਪ ਜਿਹੜੀ ਆ ਸੰਵੇਦੀ ਜਾ ਸਕੇ, ਸਿਰਫ ਸ਼ੁਰੂ ਜਾਂ ਇੱਕ ਸੰਖੇਪ ਦੇ ਵਿੱਚ ਕੁਛ ਕੁਛ ਗੱਲਾਂ ਜਿਹੜੀਆਂ ਉਹਨਾਂ ਦੀਆਂ ਆਪਾਂ ਕਰਾਂਗੇ। ਪਹਿਲਾਂ ਤਾਂ ਆਪਾਂ ਗੱਲ ਕਰੀਏ ਕਿ ਉਹਨਾਂ ਨੇ ਜਿਹੜੇ ਥੋੜੇ ਕੰਮੇ ਆਪਾਂ ਗੱਲ ਕਰਦੇ ਆ, ਕਿਉਂਕਿ ਜਦੋਂ ਆਪਾਂ ਦੇਖਦੇ ਆ ਬਿੱਲ ਤੰਗੀਆਂ ਤਰੁਸ਼ਟੀਆਂ ਉਹਨਾਂ ਦਿਨਾਂ ਦੇ ਵਿੱਚ ਬਹੁਤ ਹੁੰਦੀਆਂ ਸੀਗੀਆਂ ਹਨਾ, ਤੇ ਉਹਨਾਂ ਨੇ ਜਿੱਦਾਂ ਤੁਹਾਨੂੰ ਪਤਾ ਵੀ ਮਹਾਰ ਕਾਸਟ ਦੇ ਵਿੱਚ ਉਹ ਪੈਦਾ ਹੋਏ, ਉਸ ਵੇਲੇ ਤਾਂ ਇਹ ਕਿਹਾ ਜਾਂਦਾ ਸੀ ਵੀ ਨਹੀਂ ਬਿਲਕੁਲ ਜਿਹੜਾ ਭੇਦਭਾਵ ਦੀਆਂ ਜਿਹੜੀਆਂ ਬੜੀਆਂ ਛੂਹਾ ਛੂਹਤ ਦਾ ਬੜਾ ਜ਼ਮਾਨਾ ਹੁੰਦਾ ਸੀਗਾ, ਪਰ ਉਸ ਵੇਲੇ ਵੀ ਜਿਹੜਾ ਪੜ੍ਹਨਾ ਕਿੱਡਾ ਚੈਲੰਜ ਵਾਲਾ ਸੀਗਾ ਹਨਾ, ਜਿਹਨਾਂ ਨੇ ਪੀ ਐਚ ਡੀ ਕੀਤੀ ਕੋਲੰਬੀਆ ਯੂਨੀਵਰਸਿਟੀ ਤੋਂ ਜਾ ਕੇ ਹਨਾ, ਇਕਨੋਮਿਕਸ ਦੇ ਵਿੱਚ ਇਕੋਨਮੀ ਦੇ ਵਿੱਚ ਜਿੱਦਾਂ ਸਾਰਾ ਕੁਛ ਉਹਨਾਂ ਨੇ ਪੜ੍ਹਿਆ, ਫਿਰ ਉਹਨਾਂ ਨੇ ਸੋਸ਼ੀਓਲੋਜੀ ਪੜ੍ਹੀ, ਹਿਸਟਰੀ ਪੜ੍ਹੀ, ਫਿਲੋਸਫੀ ਪੜ੍ਹੀ, ਐਂਥਰੋਪੋਲੋਜੀ ਪੜ੍ਹੀ ਹਨਾ। ਫਿਰ ਇੱਕ ਮੈਂ ਹੋਰ ਵੀ ਗੱਲ ਕਰਦਾ ਕਿ ਉਹਨਾਂ ਨੇ ਉਦੋਂ ਬਾਅਦ ਵਿੱਚ ਇੰਨਾ ਵਿਦਰੋਹ ਕੀਤਾ, ਜੇ ਉਹ ਚਾਹੁੰਦੇ ਉਸ ਵੇਲੇ ਤਾਂ ਸ਼ਾਇਦ ਪੈਸੇ ਵੀ ਬਹੁਤ ਕਮਾ ਸਕਦੇ ਸੀ ਹਨਾ, ਆਰਥਿਕ ਤੇ ਸਮਾਜਿਕ ਤੌਰ ਤੇ ਉਹਨਾਂ ਦਾ ਜੀਵਨ ਤਾਂ ਸਹੀ ਹੋ ਸਕਦਾ ਸੀ, ਪਰ ਉਹਨਾਂ ਨੇ ਲੋਕਾਂ ਦੇ ਲਈ ਜੀਣਾ ਜਿਹੜਾ ਆ ਜ਼ਿਆਦਾ ਜ਼ਰੂਰੀ ਸਮਝਿਆ। ਤੇ ਆਪਾਂ ਗੱਲ ਕਰਨੀ ਹੈ ਜੀ, ਪਹਿਲਾਂ ਥੋੜਾ ਜਿਹਾ ਆਪਾਂ ਗੱਲ ਕਰਦੇ ਹਾਂ ਕਿ ਸਾਈਮਨ ਕਮਿਸ਼ਨ ਦੇ ਵੀ ਉਹ ਮੈਂਬਰ ਰਹੇ ਆ, ਤੇ ਸਾਈਮਨ ਕਮਿਸ਼ਨ ਸਾਨੂੰ ਪੜ੍ਹਾਇਆ ਜਾਂਦਾ, ਤੇ ਸਾਈਮਨ ਕਮਿਸ਼ਨ ਦਾ ਵਿਰੋਧ ਕਿਹਾ ਜਾਂਦਾ ਕਿ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ ਗਿਆ, ਪਰ ਅਸੀਂ ਦੇਖ ਲਓ ਅਸੀਂ ਵੀ ਕਹਿ ਲਓ ਵੀ ਕਦੀ ਕੁਐਸਚਨ ਨਹੀਂ ਕੀਤਾ ਵੀ ਅਸਲ ਦੇ ਵਿੱਚ ਸਾਈਮਨ ਕਮਿਸ਼ਨ ਹੈ ਕੀ ਸੀ। ਸਾਈਮਨ ਕਮਿਸ਼ਨ ਹੈ ਕੀ ਸੀ, ਇਹ ਦੇਖੋ ਇਹ ਵੀ ਆਪਣਾ ਭੋਲਾਪਨ ਹੀ ਆ ਗੁਰਸੇਵ ਸਿੰਘ ਜੀ, ਇਹ ਸਵਾਲ ਦਾ ਜਿਹੜਾ ਆ ਜਵਾਬ ਪੁੱਛਦੇ ਹੀ ਨੀ ਹਨਾ ਕਿਸੇ ਨੂੰ। ਅਸੀਂ ਕਿਹਾ, ਉਹ ਕਹਿੰਦੇ ਵੀ ਸਾਈਮਨ ਕਮਿਸ਼ਨ ਆਇਆ, ਉਹ ਕਹਿੰਦਾ ਗੋ ਬੈਕ ਤੇ ਕਿਉਂ, ਅਸੀਂ ਇਹ ਸਵਾਲ ਹੀ ਨੀ ਕੀਤਾ। ਇਹ ਬੜਾ ਤਰਾਸਦੀ ਆ ਸਾਡੇ ਸਮਾਜ ਦੀ ਹਨਾ, ਜਦਕਿ ਜੀ ਜਦਕਿ ਉਹ ਤਾਂ ਚੈੱਕ ਕਰਨ ਆਇਆ ਸੀ ਵੀ ਇੱਥੇ ਜਿਹੜੇ ਹਾਲਾਤ ਆ ਸਾਡੇ ਲੋਕਾਂ ਦੇ ਸਮਾਜਿਕ ਹਾਲਾਤ ਜਿਹੜੇ ਆ ਉਹ ਕਿਹੋ ਜਿਹੇ ਸੀਗੇ। ਤੇ 1927 ਦੇ ਵਿੱਚ ਉਹਨਾਂ ਨੇ ਮਨੂ ਸਿਮਰਤੀ ਜਲਾ ਦਿੱਤੀ, ਜਿਹੜਾ ਕਿ ਇੱਕ ਸੰਵਿਧਾਨ ਸੀ ਜਿਹੜਾ ਕਿ ਇਸਤਰੀਆਂ ਨੂੰ ਅਧਿਕਾਰ ਦੇਣੇ ਗਲਤ ਸਮਝਦਾ ਸੀ, ਸ਼ੂਦਰਾਂ ਨੂੰ ਅਧਿਕਾਰ ਦੇਣੇ ਗਲਤ ਸਮਝਦਾ ਸੀਗਾ। ਤੇ ਪੂਨਾ ਪੈਕਟ ਉਹਨਾਂ ਦਾ ਸਭ ਤੋਂ ਵੱਡੀ ਦੇਣ ਹੈਗੀ ਆ, ਜਦੋਂ ਮਹਾਤਮਾ ਗਾਂਧੀ ਪੂਨਾ ਜੇਲ੍ਹ ਦੇ ਵਿੱਚ ਸੀਗੇ ਉਸ ਵੇਲੇ ਜਿਹੜਾ ਇੱਥੇ ਇੱਕ ਗੱਲ ਹੋਰ ਵੀ ਆਪਾਂ ਚਲੋ ਇਹਨੂੰ ਇੱਕ ਗੱਲ ਹੋਰ ਵੀ ਸਮੇਟਦੇ ਹਾਂ ਇਹਨੂੰ ਗੱਲ ਨੂੰ ਕਿ ਆਪਾਂ ਸਿੱਖਾਂ ਦੇ ਨਾਲ ਜੋੜ ਕੇ ਦੇਖਦੇ ਹਾਂ ਕਿ ਬਾਬਾ ਸਾਹਿਬ ਜਿਹੜੇ ਆ ਸਿੱਖਾਂ ਸਿੱਖੀ ਦੇ ਵਿੱਚ ਆਉਣਾ ਜਿਹੜਾ ਆ ਚਾਹੁੰਦੇ ਸੀਗੇ, ਤੁਹਾਡਾ ਇਸ ਬਾਰੇ ਕੀ ਵਿਚਾਰ ਹੈਗਾ?
ਹਾਂਜੀ ਦਲਜੀਤ ਸਿੰਘ ਜੀ, ਮੈਂ ਪਹਿਲਾਂ ਵੀ ਜਾਣੀ ਕਿ ਸਾਲ ਤੋਂ ਪਹਿਲਾਂ ਜੋ ਪਿਛਲੇ ਸਾਲ ਜਾਣਤੀ ਸੀ ਤੇ ਮੈਂ ਸਿੱਖ ਚੈਨਲ ਤੇ ਇਹਨਾਂ ਦਾ ਸੁਣ ਰਿਹਾ ਸੀ ਪ੍ਰੋਗਰਾਮ ਇਹਨਾਂ ਦੇ ਜਿਹੜੇ, ਤੇ ਉਦੋਂ ਵੀ ਮੈਨੂੰ ਪਤਾ ਲੱਗਾ, ਉਸ ਤੋਂ ਪਹਿਲਾਂ ਤਾਂ ਇਸ ਗੱਲ ਦਾ ਪਤਾ ਨਹੀਂ ਸੀ, ਨਾ ਪੜ੍ਹਿਆ ਸੀਗਾ। ਮੈਨੂੰ ਪਤਾ ਹੀ ਆ ਕਿ ਸਾਨੂੰ ਹੋਰ ਚੱਕਰਾਂ ਚ ਪਾਇਆ, ਹੋਰ ਹਿਸਟਰੀਆਂ ਪੜ੍ਹਾਈ ਜਾਂਦੇ ਆ, ਹੋਰ ਕੁਛ ਕਰੀ ਜਾਂਦੇ ਆ। ਤੇ ਜਦੋਂ ਸੁਣਿਆ ਤਾਂ ਉਦੋਂ ਹੈਰਾਨੀ ਵੀ ਬਹੁਤ ਹੋਈ ਕਿ ਉਹ ਜਦੋਂ ਇੱਥੇ ਆਪਣੇ ਅੰਮ੍ਰਿਤਸਰ ਆਏ ਸੀਗੇ ਆਪਣੇ ਸਿੱਖ ਲੀਡਰਾਂ ਨਾਲ ਉਹਨਾਂ ਦੀ ਕੋਈ ਆ ਮੀਟਿੰਗ, ਤੇ ਉਹ ਤਾਂ ਇਸ ਵਾਸਤੇ ਆਏ ਜੋ ਕਿ ਸਿੱਖੀ ਦਾ ਅਸਲੀ ਫਿਲਾਸਫੀ ਆਪਣੀ ਹੈਗੀ ਆ ਕਿ ਜਾਤ ਪਾਤ ਤੋਂ ਦੂਰ ਇਨਸਾਨੀਅਤ ਦੇ ਨਾਤੇ ਚੱਲਦੀ ਆ, ਕਿਉਂਕਿ ਸਿੱਖੀ ਦਾ ਚਲੋ ਜੋ ਸਿਧਾਂਤ ਉਹ ਸਭ ਦੁਨੀਆਂ ਜਾਣਦੀ ਆ, ਪਰ ਜਿੱਦਾਂ ਚੱਲਦੇ ਉਸ ਤੋਂ ਉਹ ਵੀ ਜਾਣੂਗਾ ਸਾਰੇ ਲੋਕ ਕਿ ਅਸੀਂ ਚੱਲਦੇ ਹਾਂ। ਜਦੋਂ ਆਪਣੇ ਸਿੱਖ ਲੀਡਰਸ਼ਿਪ ਨੇ ਉਹਨਾਂ ਮੂਹਰੇ ਉਹ ਜਿਹੀਆਂ ਸ਼ਰਤਾਂ ਰੱਖਤੀਆਂ ਕਿ ਆਪਣੇ ਜਿੱਦਾਂ ਕਿ ਆਪਾਂ ਪੜ੍ਹਦੇ ਹੀ ਆ ਕਿ ਜਾਤ ਪਾਤ ਦੀਆਂ ਉਹੀ ਗੱਲਾਂ, ਉਹੀ ਫਾਰਮ ਵਗੈਰਾ, ਤੇ ਜੋ ਇਹਨਾਂ ਦੀਆਂ ਸੀਗੀਆਂ ਕਿ ਆਪਣੇ ਲੈਂਡ ਕਿਹੜਾ ਸੀ ਤੁਹਾਨੂੰ, ਮੈਨੂੰ ਸਕਿਪ ਕਰ ਰਿਹਾ
ਜੀ, ਜਿਹੜਾ ਜ਼ਮੀਨ ਲੈਣ ਦਾ ਅਧਿਕਾਰ ਜਿਹੜਾ ਉਹ ਇੱਕ ਬਿੱਲ
ਬਣ ਗਿਆ, ਜ਼ਮੀਨ ਲੈਣ ਦਾ ਅਧਿਕਾਰ ਉਹ ਜਾਇਜ਼ ਵੀ ਆ ਸ਼ਾਇਦ। ਮੈਂ ਕਹਿੰਦਾ ਜੀ ਸਾਡੇ ਜੱਟ ਵਰਗ ਨੂੰ ਸੁਣ ਕੇ ਦੂਆ ਹੋਊਗਾ ਵੀ ਕਿ ਨਹੀਂ ਆ ਗਲਤ ਸੀ, ਕਿਉਂਕਿ ਜੇ ਕਿਸੇ ਦੀ ਚੀਜ਼ ਖੁਸਦੀ ਹੋਵੇ ਉਹਨੂੰ ਮਾੜੀ ਤਾਂ ਲੱਗਦੀ ਆ,
ਮਾੜੀ ਲੱਗਦੀ ਆ,
ਕਿਉਂਕਿ ਇਸ ਦੇ ਨਾਲ ਸਾਰੇ ਸਮਾਜ ਨੂੰ ਇੱਕ ਬਰਾਬਰਤਾ ਮਿਲਣੀ ਸੀਗੀ, ਜੋ ਸਿੱਖੀ ਦਾ ਸਿਧਾਂਤ ਵੀ ਆ, ਗੁਰੂ ਸਾਹਿਬ ਦਾ ਸਿਧਾਂਤ ਵੀ ਆ ਨਾ, ਜੇਕਰ ਉਹ ਆਪਣੇ ਸਿਰੇ ਚੜ ਜਾਂਦੀ ਇਹਨਾਂ ਦੀ ਮੀਟਿੰਗ, ਰਾਜ ਕਰੇ ਖਾਲਸਾ ਦਾ ਸੰਕਲਪ ਤਾਂ ਆਪਣੇ ਆਪ ਪੂਰੇ ਮੁਲਕ ਦੇ ਵਿੱਚ ਹੋ ਜਾਣਾ ਸੀਗਾ, ਸਾਰੇ ਲੋਕਾਂ ਨੇ ਸੁਨੇਹਾ ਦੇਣਾ ਸੌਖਾ ਹੋ ਜਾਣਾ ਸੀ, ਕਿਉਂਕਿ ਆਪਣੇ ਸਿਰਫ ਨੌਰਥ ਦੇ ਵਿੱਚ ਹੀ ਸਿੱਖੀ ਦਾ ਸੀ ਤੇ ਬਾਕੀਆਂ ਨੂੰ ਤਾਂ ਨਹੀਂ ਪਤਾ ਸੀ, ਐਡੇ ਵੱਡੇ ਫਿਲੋਸਫਰ ਨੇ ਪੜ੍ਹਿਆ ਜਾਣਿਆ ਤੇ ਉਹਨੇ ਅੱਗੇ ਵਾਧਾ ਕਿੰਨਾ ਕਰਨਾ ਸੀਗਾ।
ਬਿਲਕੁਲ, ਤੇ ਇਹਦੇ ਵਿੱਚ ਮੈਂ ਕੋਟੇਸ਼ਨ ਦੇਣੀ ਚਾਹੁੰਦਾ, ਜਿੱਦਾਂ ਸਰਦਾਰ ਕਪੂਰ ਸਿੰਘ ICS ਜਿਹੜੇ ਹੋਏ ਆ ਉਹਨਾਂ ਦੀ ਹਵਾਲਾ ਸਾਚੀ ਸਾਖੀ ਦਾ ਆਪਾਂ ਦੇਵਾਂਗੇ ਥੋੜਾ ਜਿਹਾ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ 1935-36 ਦੀ ਗੱਲ ਹੈਗੀ ਆ, ਤੇ ਉਸ ਵੇਲੇ ਡਾਕਟਰ ਅੰਬੇਡਕਰ ਜਿਹੜੇ ਆ ਉਸ ਵੇਲੇ ਸਿੱਖ ਧਰਮ ਨੂੰ ਜਿਹੜਾ ਆ ਉਹ ਲੈਣਾ ਚਾਹੁੰਦੇ ਸੀ, ਕਿਉਂਕਿ ਉਹਨਾਂ ਨੇ ਪਹਿਲਾਂ ਕਹਿ ਦਿੱਤਾ ਸੀ ਵੀ ਉਹ ਹਿੰਦੂ ਧਰਮ ਦੇ ਵਿੱਚ ਜੰਮੇ ਜ਼ਰੂਰ ਆ ਪਰ ਹਿੰਦੂ ਧਰਮ ਦੇ ਵਿੱਚ ਰਹਿਣਗੇ ਨਹੀਂ, ਕਿਉਂਕਿ ਜਾਤੀ ਪ੍ਰਥਾ ਦੇ ਨਾਲ ਉਹਨਾਂ ਨੇ ਵਿਰੋਧ ਕੀਤਾ ਸੀ। ਇਸ ਵੇਲੇ ਉਹਨਾਂ ਨੇ ਉਸ ਵੇਲੇ ਸਭ ਤੋਂ ਜਿਆਦਾ ਵਿਰੋਧ ਜਿਹੜਾ ਆ ਜਦੋਂ ਉਹ ਸਿੱਖ ਬਣਨ ਨੂੰ ਤਿਆਰ ਹੋਏ ਆ ਉਸ ਵੇਲੇ ਮਹਾਤਮਾ ਗਾਂਧੀ ਨੇ ਬਹੁਤ ਜੀ ਦਾ ਵਿਰੋਧ ਕੀਤਾ ਤੇ ਉਹਨਾਂ ਨੇ ਜੰਗ ਇੰਡੀਆ ਅਖਬਾਰ ਦੇ ਵਿੱਚ ਲਿਖਿਆ ਵੀ ਅਛੂਤਾਂ ਦਾ ਸਿੱਖੀ ਦੇ ਵਿੱਚ ਪ੍ਰਵੇਸ਼ ਜਿਹੜਾ ਆ ਹਿੰਦੂ ਧਰਮ ਤੋਂ ਪੀੜਤ ਹੋਣ ਦੇ ਤੌਲੇ ਆ।
ਵੈਸੇ ਇੱਕ ਗੱਲ ਦਲਜੀਤ ਸਿੰਘ ਜੀ ਦੇਖੀ ਜਾਵੇ ਅਸੀਂ ਕਹਿ ਤਾਂ ਦਿੰਦੇ ਹਿੰਦੂ ਧਰਮ ਚ ਜਨਮ ਹੋਇਆ ਪਰ ਜੇ ਸਾਨੂੰ ਛੂਤ ਛੂਤ ਕਰਦੇ ਆ ਮਨੁ ਸਿਮਰਤੀਆਂ ਤਾਂ ਉਹਨਾਂ ਨੂੰ ਕੋਈ ਦਰਜਾ ਤਾਂ ਦਿੱਤਾ ਨੀ ਜਾਂਦਾ ਹਿੰਦੂ ਧਰਮ ਦਾ ਫਿਰ ਉਹ ਹਿੰਦੂ ਧਰਮ ਉਹ ਤਾਂ ਹਿੰਦੂ ਹੋਏ ਹੀ ਨੀ। ਲੈਣ
ਦੇਣੇ ਵੈਸੇ ਵੀ ਦੇਖੋ ਜੇ ਮੇਰੇ ਹਿਸਾਬ ਦੇ ਨਾਲ ਜੇ ਉਹ ਸਿੱਖ ਧਰਮ ਦੇ ਵਿੱਚ ਆ ਜਾਂਦੇ ਜਿਵੇਂ ਕਿ ਸਰਦਾਰ ਕਪੂਰ ਸਿੰਘ ਆਈ ਸੀ ਐਸ ਉਹਨਾਂ ਦੀ ਵੀ ਮੈਂ ਕਿਤਾਬ ਉਹ ਹਵਾਲਾ ਸਾਚੀ ਸਾਖੀ ਦੇ ਵਿੱਚ ਨਾਲ ਦੇ ਰਿਹਾ ਨਾਲ ਦੀ ਨਾਲ ਮੁਕਤਸਰ ਸਾਹਿਬ ਜਿਹੜੇ ਹੈਗੇ ਆ ਉਹਨਾਂ ਦੀ ਵੀ ਕਿਤਾਬ ਹੈਗੀ ਆ ਭਾਰਤੀ ਲੋਕ ਛੂਤ ਕਿਵੇਂ ਬਣੇ ਹਨਾ ਤੇ ਉਹਦੇ ਭਾਰਤੀ ਲੋਕ ਨੀਚ ਕਿਵੇਂ ਬਣੇ ਉਹਦੇ ਉਹਦੀ ਕਿਤਾਬ ਦੇ ਵਿੱਚ ਵੀ ਹੈਗਾ ਆ ਉਹਦੇ ਵਿੱਚ ਇਹ ਲਿਖਿਆ ਗਿਆ ਵੀ ਆਏ ਵੀ ਆ ਉੱਥੇ ਅੰਮ੍ਰਿਤਸਰ ਦੇ ਵਿੱਚ ਉੱਥੇ ਇਹਨਾਂ ਦੀ ਉਦੋਂ ਦੇ ਸਿੱਖ ਜਿਹੜੇ ਸੀਗੇ ਲੀਡਰ ਉਹਨਾਂ ਦੇ ਨਾਲ ਵਾਰਤਾਲਾਪ ਵੀ ਹੋਈ ਆ ਪਰ ਉਸ ਵੇਲੇ ਵੀ ਜਿੱਦਾਂ ਆਪਣੇ ਹੁਣ ਇਹ ਵੀ ਹਨਾ ਚੱਲ ਪਿਆ ਕਿ ਸਿੱਖਾਂ ਦੇ ਵਿੱਚ ਵੀ ਮੋਹਰੇ ਜਾਤ ਲਾਉਣ ਲੱਗ ਗਿਆ ਵੀ ਇਹ ਜੱਟ ਸਿੱਖ ਆ ਇਹ ਮਾਝੀ ਸਿੱਖ ਆ ਉਸ ਵੇਲੇ ਇਹਨਾਂ ਗੱਲਾਂ ਤੋਂ ਵੀ ਮਤਭੇਦ ਹੋਏ ਆ ਨਾਲ ਦੀ ਨਾਲ ਲੈਂਡ ਐਕੁਜੀਸ਼ਨ ਜਿਹੜਾ ਐਕਟ ਆ ਉਹਦੇ ਕਰਕੇ ਵੀ ਇਹਨਾਂ ਦਾ ਦੂਜਾ ਥੋੜਾ ਜਿਹਾ ਹੋ ਗਿਆ ਉਹਦੇ ਕਰਕੇ ਇੱਕ ਹੋਰ ਵੀ ਜਿੱਦਾਂ ਸਰਦਾਰ ਕਪੂਰ ਸਿੰਘ ਹੁਣੀ ਲਿਖਦੇ ਆ ਵੀ 1925 ਦੇ ਵਿੱਚ ਗੁਰਦੁਆਰਾ ਐਕਟ ਬਣਨ ਸਮੇਂ ਸਿੱਖਾਂ ਦੇ ਦੋ ਧੜੇ ਬਣ ਗਏ ਸੀ ਇੱਕ ਮਾਸਟਰ ਤਾਰਾ ਸਿੰਘ ਸੀ ਜਿਹੜੇ ਕਿ ਖੱਤਰੀ ਸਿੱਖ ਸੀਗੇ ਤੇ ਦੂਜਾ ਸੀਗਾ ਸਰਦਾਰ ਮਹਿਤਾਬ ਸਿੰਘ ਦਾ ਜਿਹੜਾ ਇਹ ਜੱਟ ਸੀਗੇ। ਇਸ ਵੇਲੇ ਉਹਨਾਂ ਨੇ ਬੁੱਧੀਵਾਨ ਸਿੱਖਾਂ ਨੂੰ ਜਿਹੜਾ ਅਕਾਲੀ ਪਾਰਟੀ ਦੇ ਵਿੱਚੋਂ ਬਾਹਰ ਧੱਕ ਦਿੱਤਾ ਤੇ ਅਮਰ ਸਿੰਘ ਹੁਣੀ ਵੀ ਕਾਫੀ ਇਹਦੇ ਬਾਰੇ ਜਿਹੜਾ ਲਿਖਿਆ ਉਹਨਾਂ ਨੇ ਵੀ ਇਹਨਾਂ ਨੇ ਇੱਕ ਖਾਸ ਸਾਜਿਸ਼ ਦੇ ਤਹਿਤ ਡਾਕਟਰ ਅੰਬੇਡਕਰ ਨੂੰ ਸਿੱਖ ਧਰਮ ਦੇ ਵਿੱਚ ਜਾਂ ਅੰਮ੍ਰਿਤ ਛਕਣ ਦੇ ਵਿੱਚ ਜਿਹੜਾ ਆ ਅੰਮ੍ਰਿਤ ਛਕਣ ਦੇ ਵਿੱਚ ਆਨਾਕਾਨੀ ਕੀਤੀ ਤਾਂ ਸ਼ਾਇਦ ਜੇ ਉਸ ਵੇਲੇ ਅੰਮ੍ਰਿਤ ਛਕਦੇ ਤਾਂ ਸ਼ਾਇਦ ਅੱਜ ਸਿੱਖ ਘੱਟ ਗਿਣਤੀ ਵਿੱਚ ਨਾ ਹੁੰਦੇ।
ਹਾਂਜੀ ਦਲਜੀਤ ਸਿੰਘ ਜੀ ਉਹ ਤਾਂ ਏਦਾਂ ਨਾ ਤੁਹਾਨੂੰ ਪਤਾ ਹੈ ਕਿ ਆਪਣੀ ਜੇ ਚੌਧਰ ਖੁਸਦੀ ਦਿਖਦੀ ਆ ਕੁਝੀਆਂ ਚਾਲਾਂ ਤੱਕ ਚੱਲਦੇ ਹੀ ਆ ਤੇ ਉਸ ਤੋਂ ਜਦ ਤੁਸੀਂ ਪਹਿਲੇ ਦੱਸ ਦਿੱਤਾ ਮਹਾਤਮਾ ਗਾਂਧੀ ਉਹਨਾਂ ਦਾ ਬਿਆਨ ਆ ਗਿਆ ਸੀਗਾ ਉਹਨਾਂ ਨੂੰ ਸੀ ਮੈਜੋਰਿਟੀ ਕਿਸੇ ਪਾਸੇ ਚੱਲ ਜਾਣੀ ਤੇ ਉਹਦੀ ਹਿਸਟਰੀ ਕੀ ਕ੍ਰੀਏਟ ਹੋਣੀ ਆ ਉਹ ਗੱਲਾਂ ਤੋਂ ਜਾਣੂ ਸੀ ਦੂਰ ਦੇਸ਼ੀ ਸੀ ਪਰ ਆਪਣੇ ਉਹ ਟਾਈਮ ਹੀ ਆਪਣੇ ਸਿੱਖਾਂ ਲਈ ਬਹੁਤ ਮਾੜਾ ਰਿਹਾ ਹਨਾ
ਉਹ
ਲੀਡਰਸ਼ਿਪ ਨੇ ਜੋ ਹੁਣ ਤੱਕ ਲੀਡਰਸ਼ਿਪ ਰਹੀ ਆ ਕਿ ਆਪਾਂ ਨੂੰ ਲੀਡਰਸ਼ਿਪ ਦੀ ਕਮੀ ਬਹੁਤ ਰਹੀ ਆ
ਨਾਲ ਦੀ ਨਾਲ ਫਿਰ ਜਨਵਰੀ 1947 ਦੇ ਵਿੱਚ ਵੱਲਭ ਭਾਈ ਪਟੇਲ ਜਿਹੜੇ ਆ ਪ੍ਰਧਾਨਗੀ ਉਹਨਾਂ ਦੇ ਪ੍ਰਧਾਨਗੀ ਦੇ ਵਿੱਚ ਇੱਕ ਘੱਟ ਗਿਣਤੀ ਕਮੇਟੀ ਬਣਾਈ ਗਈ ਸੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਵੀ ਧਾਰਮਿਕ ਘੱਟ ਗਿਣਤੀਆਂ ਜਿਹੜੀਆਂ ਹੈਗੀਆਂ ਚਾਹੇ ਉਹ ਸਿੱਖ ਸੀਗੇ ਚਾਹੇ ਮੁਸਲਮਾਨ ਸੀ ਤੇ ਚਾਹੇ ਈਸਾਈ ਸੀਗੇ ਉਹਨਾਂ ਨੂੰ ਖਾਸ ਤੌਰ ਤੇ ਰਾਖਵਾਂ ਕਰਨ ਦੀ ਗੱਲ ਕੀਤੀ ਗਈ ਸੀ ਜਿਹੜੀ ਕਿ 1932 ਦੇ ਵਿੱਚ ਦਿੱਤਾ ਗਿਆ ਸੀ ਪਹਿਲਾਂ ਇਹਨਾਂ ਨੂੰ ਰਾਖਵਾਂ ਕਰਨ ਕਿ ਇਹਨਾਂ ਦੇ ਨੁਮਾਇੰਦੇ ਹੈਗੇ ਆ ਵੀ ਇੱਦਾਂ ਕੋਈ ਸਿੱਖਇਜ਼ਮ ਦੇ ਵਿੱਚ ਹੈਗੇ ਆ ਜਾਂ ਮੁਸਲਮਾਨ ਹੈਗੇ ਆ ਉਹ ਸਿੱਧੇ ਬਿਨਾਂ ਵੋਟਾਂ ਤੋਂ ਚੋਣ ਕੇ ਸੰਸਦ ਦੇ ਵਿੱਚ ਪਹੁੰਚਣੇ ਸੀ ਪਰ ਇਹ ਜਿਹੜੀ ਵੱਲਭ ਭਾਈ ਪਟੇਲ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਘੱਟ ਗਿਣਤੀ ਕਮੇਟੀ ਬਣੀ ਆ ਉਹਦੇ ਵਿੱਚ ਇਹ ਖਤਮ ਕਰ ਦਿੱਤਾ ਸੀ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨੀ ਵੀ ਬਾਬਾ ਸਾਹਿਬ ਨੇ ਉਹਦਾ ਬਹੁਤ ਵਿਰੋਧ ਕੀਤਾ ਸੀ ਤੇ ਉਹਨਾਂ ਨੇ ਡੈਡ ਲੈਟਰ ਡੇਜ਼ ਗੱਲ ਨੂੰ ਕਿਹਾ ਸੀ ਵੀ ਜਿਹੜੇ ਘੱਟ ਗਿਣਤੀਆਂ ਦੇ ਲੋਕ ਵਿਦਰੋਹ ਕਰ ਦੇਣਗੇ ਤੇ ਅੱਜ ਹੁੰਦਾ ਵੀ ਉਹੀ ਆ ਹਨਾ ਤੇ
ਹਾਂਜੀ ਆਪਣੇ ਸਰੋਤੇ ਨੂੰ ਅਸੀਂ ਉਦਾਹਰਨ ਵੀ ਦਿੰਦੇ ਚਾਹੀਏ ਜਿੱਦਾਂ ਕਿ ਪਾਕਿਸਤਾਨ ਦੇ ਵਿੱਚ ਸਿੱਖ ਮਿਨੋਰਟੀ ਆ ਤੇ ਉਹਨਾਂ ਦਾ ਲੀਡਰ ਸਿੱਧਾ ਐਮਪੀ ਆਪਣੇ ਪਾਰਲੀਮੈਂਟ ਦੇ ਵਿੱਚ ਉਹਨਾਂ ਗਿਆ ਬਿਨਾਂ ਚੋਣ ਤੋਂ ਉਹ ਉਹ ਤਰੀਕਾ ਸੀ ਉਹ ਚਾਹੁੰਦੇ ਸੀ ਕਿ ਮਿਨੋਰਟੀ ਦਾ ਸਿੱਧੇ ਲੀਡਰ ਜਾਣ
ਵੈਸੇ ਵੀ ਬੜੇ ਮਤਭੇਦ ਜਿਹਾ ਬਣਾ ਕੇ ਰੱਖੇ ਜਾਣੀ ਲੁਕੋ ਕੇ ਰੱਖਿਆ ਡਾਕਟਰ ਅੰਬੇਡਕਰ ਮੈਨੂੰ ਏਦਾਂ ਲੱਗਦਾ ਜਿੱਦਾਂ ਨਾ ਵੀ ਕੁਛ ਪੜਾਇਆ ਨੀ ਜਿੱਦਾਂ ਉਹਨਾਂ ਨੇ ਮੈਕਨਾਈਜੇਸ਼ਨ ਦਿੱਤਾ ਸੀ ਐਗਰੀਕਲਚਰ ਦਾ ਉਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਸੀ ਵੀ ਟਰੈਕਟਰਾਂ ਦੇ ਨਾਲ ਮਸ਼ੀਨਰੀ ਦੇ ਨਾਲ ਖੇਤੀਬਾੜੀ ਕਰਨੀ ਚਾਹੀਦੀ ਹੈ ਜਾਣੀ ਆਜ਼ਾਦੀ ਵੇਲੇ ਦੀ ਗੱਲ ਹੈ ਉਸ ਵੇਲੇ ਆਪਣੇ ਪੰਜਾਬ ਦੇ ਕਹਿੰਦੇ ਕਿਸਾਨਾਂ ਨੂੰ ਬਹੁਤ ਵਿਰੋਧ ਕੀਤਾ ਸੀ ਵੀ ਸਾਡਾ ਜਿਹੜਾ ਮਹੌਲਦਾਂ ਦੇ ਨਾਲ ਪਿਆਰ ਤੋੜ ਰਿਹਾ ਡਾਕਟਰ ਅੰਬੇਡਕਰ ਵਿਰੋਧ ਬਹੁਤ ਕੀਤਾ ਇਹਨਾਂ ਨੇ ਪੈਂਟ ਕੋਟ ਪਾ ਕੇ ਰੱਖੋ ਧੋਤੀ ਕੁੜਤੇ ਛੱਡ ਦੋ ਉਸ ਵੇਲੇ ਵੀ ਬੜਾ ਵਿਰੋਧ ਕੀਤਾ ਵੀ ਸਾਡਾ ਸਭਿਆਚਾਰ ਸਾਡੀ ਵਿਰਾਸਤ ਇਹ ਬੰਦਾ ਖਤਮ ਕਰਨ ਤੇ ਲੱਗਾ ਆ ਤੇ ਅੱਜ ਅਸੀਂ ਕੋਟ ਪੈਂਟ ਨੂੰ ਤਰਸੇ ਪਏ ਆ। ਤੀਜੀ ਗੱਲ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀ ਨੈਸ਼ਨਲ ਲੈਂਗੁਏਜ ਆ ਆਪਣੀ ਹਿੰਦੀ ਦੀ ਜਗ੍ਹਾ ਅੰਗਰੇਜ਼ੀ ਬਣਾ ਦੋ ਇੰਗਲਿਸ਼ ਬਣਾ ਦੋ
ਠੀਕ ਹੈ ਜੀ
ਤੇ ਇੰਗਲਿਸ਼ ਜਿਹੜੀ ਬੋਲਣੀ ਸ਼ੁਰੂ ਕਰੋ ਉਹਨਾਂ ਨੇ ਵੀ ਕਿਹਾ ਸੀ।
ਹਾਂਜੀ, ਕਿਉਂਕਿ ਹਿੰਦੀ ਤਾਂ ਪੂਰੇ ਆਪਣੇ ਮੈਂ ਕਹਿੰਦਾ ਭਾਰਤ ਦੇ ਵਿੱਚ ਬੋਲੀ ਵੀ ਨੀ ਜਾਂਦੀ,
ਪੰਜਾਹ ਸਾਲ ਪਹਿਲਾਂ ਲਾ ਲਈ ਸੀ ਗੱਲ ਵੀ ਜਿਹੜੀ ਇੰਗਲਿਸ਼ ਏਦਾਂ ਦੀ ਆ ਜਿਹੜੀ ਸਾਇੰਸ ਦੇ ਵਿੱਚ ਢੁਕਵੀ ਭਾਸ਼ਾ ਆ, ਤੇ ਸ਼ਾਇਦ ਦੇਖੋ ਕਿੱਡੇ ਵੱਡੇ ਉਹਨਾਂ ਨੇ ਵਿਚਾਰ ਪਹਿਲਾਂ ਹੀ ਕਰ ਦਿੱਤੇ ਸੀ। ਫੇਰ ਦੇਖੋ ਉਹਨਾਂ ਨੇ ਸਭ ਤੋਂ ਸ਼ਾਇਦ ਪਹਿਲੇ ਬੰਦੇ ਸੀ ਜਿਹਨਾਂ ਨੇ ਕਿਹਾ ਵੀ ਬਰਥ ਕੰਟਰੋਲ ਕਰੋ, ਜਿਹੜਾ ਆਪਣਾ ਜੇ ਤੁਸੀਂ ਇਕੋਨਮੀ ਤਿਆਰ ਬਦਲਣਾ ਤੇ ਬਰਥ ਦੇ ਉੱਤੇ ਕੰਟਰੋਲ ਰੱਖੋ, ਹਨਾ, ਤੇ ਜਿਹੜੀ ਕਿ ਬਾਅਦ ਵਿੱਚ ਨੈਸ਼ਨਲ ਪਾਲਿਸੀ ਵੀ ਬਣੀ ਆ। ਜੇ ਕਹਿੰਦੇ ਵੀ ਤੁਸੀਂ ਇੰਡੀਅਨ ਇਕੋਨਮੀ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਤੇ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਘਟਾਓ, ਹਨਾ, ਪਹਿਲੇ ਉਹ ਬੰਦੇ ਉਹਨਾਂ ਨੇ ਇਸ ਗੱਲ ਦੀ ਜਿਹੜੀ ਆ ਕਾਫੀ ਸ਼ਾਦੀ ਭਰੀ ਆ ਜੇ ਆਪਾਂ ਕਹਿ ਦਈਏ ਇਸ ਗੱਲ ਦੀ। ਤੇ ਸਭ ਤੋਂ ਵੱਡੀ ਉਹਨਾਂ ਦੀ ਦੇਣ ਹੈਗੀ ਆ ਰਿਜ਼ਰਵ ਬੈਂਕ ਆਫ ਇੰਡੀਆ, ਜਿਹੜਾ ਉਹਨਾਂ ਨੇ ਬਣਾਇਆ ਉਹਦੇ ਵਿੱਚ ਆਈਡੀਆਸ ਜਿੰਨੇ ਅੱਜ ਵੀ ਚੱਲਦੇ ਆ ਰਿਜ਼ਰਵ ਬੈਂਕ ਆਫ ਇੰਡੀਆ ਦੇ, ਉਹ ਇਹਨਾਂ ਨੇ ਦਿੱਤੇ ਸਾਰੇ ਰਿਜ਼ਰਵ ਬੈਂਕ ਆਫ ਇੰਡੀਆ ਦੇ। ਇਸੇ ਕਰਕੇ ਕੁਝ ਸਾਲ ਪਹਿਲਾਂ ਜਿਹੜੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਚੇਅਰਮੈਨ ਵੀ ਉਹ ਹੈਗੇ ਸੀ, ਉਹਨਾਂ ਨੇ ਇਹ ਵੀ ਕਿਹਾ ਸੀ ਵੀ ਅਸਲੀ ਹੱਕਦਾਰ ਫੋਟੋ ਜਿਹੜੀ ਉਹਨਾਂ ਦੀ ਚਾਹੀਦੀ, ਕਿਉਂਕਿ ਰਿਜ਼ਰਵ ਬੈਂਕ ਆਫ ਇੰਡੀਆ ਦੇ ਜਿੰਨੇ ਅਸੂਲ ਆ ਸਾਰੇ ਕੰਮ ਤਾਂ ਉਹਦੇ ਕਰਦੇ ਆ, ਤੇ ਗਾਂਧੀ ਦੀ ਜਗ੍ਹਾ ਇਹਨਾਂ ਦੀ ਫੋਟੋ ਹੋਣੀ ਚਾਹੀਦੀ ਸੀ।
ਠੀਕ ਹੈ, ਪਰ ਉਹਨਾਂ ਨੂੰ ਪਿੱਛੇ ਲੁਕੋ ਕੇ ਰੱਖ ਲਿਆ ਕਿ ਲੋਕਾਂ ਨੂੰ ਸਿੱਖਿਆਵਾਂ ਦਾ ਪਤਾ ਨਾ ਲੱਗੇ, ਸ਼ਾਇਦ ਅਮਲ ਕਰ ਗਿਆ ਤਾਂ ਔਖਾ ਹੋ ਜਾਏਗਾ।
ਜੀ 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 ਜੀ, ਤੇ ਹੁਣ ਆਪਾਂ ਲਾਸਟ ਇੱਕ ਹੋਰ ਉਹਨਾਂ ਦੇ ਬਾਰੇ ਗੱਲ ਕਰ ਲਈਏ ਵੀ ਅੰਬੇਡਕਰ ਜਿਹੜਾ ਆ ਗ੍ਰੇਟੈਸਟ ਇੰਡੀਅਨ 2012 ਦੇ ਵਿੱਚ ਚੁਣਿਆ ਗਿਆ ਸੀ, ਜਿਹਦੇ ਵਿੱਚ ਕਿ ਕੋਈ 80 ਲੱਖ ਦੇ ਕਰੀਬ ਜਿਹੜੀਆਂ ਵੋਟਿੰਗ ਹੋਈਆਂ ਸੀ, ਉਹਦੇ ਵਿੱਚ ਫਸਟ ਆਏ ਸੀ ਉਹ, ਜਿਹੜਾ ਕਿ ਹਿਸਟਰੀ ਟੀਵੀ 18 ਤੇ CNN IBN ਚੈਨਲ ਨੇ ਕਰਵਾਇਆ ਸੀ, ਉਹਦੇ ਵਿੱਚ ਫਸਟ ਇੰਡੀਅਨ ਸੀ। ਜਦਕਿ ਜਿਹਦੇ ਵਿੱਚ ਜਿਊਰੀ ਸੀ, ਜਿਹਦੇ ਵਿੱਚ ਅਮਿਤਾਬ ਬੱਚਨ ਵੀ ਸੀ, ਸ਼ਸ਼ੀ ਥਰੂਰ ਵਗੈਰਾ ਵੀ ਸੀਗੇ, ਉਹਨਾਂ ਨੇ ਕੱਢਿਆ ਸੀ ਜਵਾਹਰ ਲਾਲ ਨਹਿਰੂ ਨੂੰ।
ਅੱਛਾ ਜੀ।
ਹਾਂਜੀ, ਤੇ ਉਹਨਾਂ ਨੂੰ ਜਵਾਹਰ ਲਾਲ ਨਹਿਰੂ ਨੂੰ ਕੁਛ ਕੁ 1000 ਵੋਟਾਂ ਪਈਆਂ ਸੀ, ਤੇ ਇਹਨਾਂ ਨੂੰ ਕੋਈ 19 ਜਾਂ 20 ਲੱਖ ਦੇ ਕਰੀਬ ਜਿਹੜੀ ਵੋਟ ਪਈ ਸੀ ਗ੍ਰੇਟੈਸਟ ਇੰਡੀਅਨ ਦੀ।
ਠੀਕ ਹੈ ਜੀ
ਜੀ, ਤੇ
ਇਹਨਾਂ ਨੂੰ ਆਹ ਵੀ ਦੱਸਦੇ ਕਿ ਭਾਰਤ ਰਤਨ ਵੀ ਉਹਨਾਂ ਦੇ ਮਰਨ ਦੇ ਉਪਰੰਤ ਭਾਰਤ ਰਤਨ ਦੀ ਉਪਾਧੀ ਵੀ ਦਿੱਤੀ।
ਇਹ ਵੀ ਦੇਖੋ ਕਿੱਡੀ ਤਰਾਸਦੀ ਹੈ, ਇਹ ਵੀ ਤਰਾਸਦੀ ਦੇਖੋ ਕਿ ਇੱਕ ਏਡਾ ਮਹਾਨ ਸ਼ਖਸੀਅਤ, ਏਡੀ ਮਹਾਨ ਸ਼ਖਸੀਅਤ ਉਹਨੂੰ ਜਾਣੀ ਨੇਪਰੇ ਚਾਹ, ਉਹਨੂੰ 1990 ਦੇ ਵਿੱਚ ਭਾਰਤ ਰਤਨ ਅਵਾਰਡ ਦਿੱਤਾ ਜਾਂਦਾ, ਜਾਣੀ ਇਹ ਤੋਂ
1990 ਦੇ ਵਿੱਚ
ਜੀ 1990 ਦੇ ਵਿੱਚ, ਜਦਕਿ 1947 ਦੇ 1950 ਦੇ ਵਿੱਚ ਸੰਵਿਧਾਨ ਦੇਖੋ ਲਾਗੂ ਹੋ ਗਿਆ, 1949 ਚ ਉਹਨੇ ਕੰਪਲੀਟ ਕਰ ਲਿਆ।
ਅੱਛਾ ਜੀ,
ਤੇ ਦੇਖੋ ਤੁਸੀਂ ਇਹ ਤਾਂ ਗੱਲ ਦੇਖੋ। ਫਿਰ ਸਭ ਤੋਂ ਵੱਡੀ ਇੱਕ ਗੱਲ ਇਹ ਵੀ ਜੋੜ ਦਿੱਤੀ ਜਾਂਦੀ ਆ, ਸਭ ਤੋਂ ਵੱਡਾ ਹੇਡ ਇਸ ਗੱਲ ਨੂੰ ਇੱਕ ਗੱਲ ਨੂੰ ਹੋ ਜਾਂਦੇ ਆ ਕਿ ਬਈ ਰਿਜ਼ਰਵੇਸ਼ਨ ਜਿਹੜੀ ਆ, ਰਿਜ਼ਰਵੇਸ਼ਨ ਦੀ ਜਦੋਂ ਗੱਲ ਕਰਦੇ ਆ ਬਹੁਤ ਸਾਰੇ ਸਰੋਤੇ ਜਿਹੜੇ ਆ ਇਸ ਕਰਕੇ ਨਹੀਂ ਪੜ੍ਹਨਾ ਚਾਹੁੰਦੇ ਵੀ ਰਿਜ਼ਰਵੇਸ਼ਨ ਉਹਨਾਂ ਦਿੱਤੀ ਆ, ਪਰ ਉਹਨਾਂ ਨੂੰ ਹੈਰਾਨੀ ਹੋਣੀ ਵੀ ਇਹ 10 ਸਾਲ ਲਈ ਸੀ, ਹਨਾ, ਇਹਦੇ ਵਿੱਚ ਵੀ 10 ਸਾਲ ਲਈ ਸੀ, ਤੇ ਜੇ ਸ਼ਾਇਦ ਉਹ ਉਸ ਵੇਲੇ ਨਾ ਦਿੰਦੇ, ਕਿਉਂਕਿ ਦੇਖੋ ਇਹ ਪਹਿਲੇ ਦਲਿਤ ਸੀਗੇ ਜਿਨ੍ਹਾਂ ਨੇ 10ਵੀਂ ਪਾਸ ਕੀਤੀ ਸੀ, ਤੁਸੀਂ ਉੱਥੋਂ ਹਾਲਾਤ ਲਾਓ ਵੀ ਦਲਿਤਾਂ ਦੀ ਸਿਚੁਏਸ਼ਨ ਕੀ ਸੀ।
ਬਿਲਕੁਲ,
ਯਾਨੀ ਇਹ ਪਹਿਲੇ ਇੰਡੀਅਨ ਦਲਿਤ ਸੀਗੇ ਜਿਨ੍ਹਾਂ ਨੇ ਕਿ 10ਵੀਂ ਪਾਸ ਕੀਤੀ, ਤੁਸੀਂ ਇਹ ਤੋਂ ਲਾ ਲਓ। ਤੇ ਖੈਰ ਆਪਣੇ ਨਾਲ ਬਲਵਿੰਦਰ ਸਿੰਘ ਜੀ ਵੀ ਜੁੜੇ ਆ, ਉਹਨਾਂ ਕੈਲਮ ਬੇਲ ਵਾਲੇ, ਤੇ ਉਹਨਾਂ ਨੇ ਵੀ ਵਧਾਈਆਂ ਦਿੱਤੀਆਂ ਇਸ ਗੱਲ ਤੇ, ਆਪਾਂ ਹੋਰ ਵੀ ਸੋਚਿਆ ਦੇ ਜਿਹੜੇ ਮੈਸੇਜ ਲੈਣੇ ਆ, ਤੇ ਇਹ ਥੋੜੀ ਜਿਹੀ ਵਾਰਤਾਲਾਪ ਸੀਗੀ, ਤੇ ਦੋਸਤੋ ਤੁਸੀਂ ਪੜ੍ਹ ਸਕਦੇ ਆ ਜਿਹੜੀਆਂ ਕਿਤਾਬਾਂ ਦੇ ਆਪਾਂ ਰੈਫਰੈਂਸ ਦਿੱਤੇ ਆ, ਉਹ ਗੁਰਨਾਮ ਸਿੰਘ ਮੁਕਤਸਰ ਉਹਨਾਂ ਦੀ ਕਿਤਾਬ ਜਰੂਰ ਪੜ੍ਹਿਓ ਜੀ, ਭਾਰਤੀ ਲੋਕ ਨੀਚ ਕਿਵੇਂ ਬਣੇ, ਤੇ ਮੈਨੂੰ ਲੱਗਦਾ ਵੀ ਇੱਕ ਸਾਲ ਵੀ ਪ੍ਰੋਗਰਾਮ ਜੇ ਆਪਾਂ ਕਰੀ ਜਾਈਏ ਤਾਂ ਥੋੜੇ ਆ ਉਹਨਾਂ ਦੀਆਂ ਜਿੰਨੀਆਂ ਪ੍ਰਾਪਤੀਆਂ ਹੈਗੀਆਂ। ਨਾਲ ਦੀ ਨਾਲ ਉਹਨਾਂ ਦੀ ਆਪਣੀਆਂ ਕਿਤਾਬਾਂ ਹੈਗੀਆਂ ਜੀ, ਕਿਤਾਬਾਂ ਉਹਨਾਂ ਦੀਆਂ ਜਰੂਰ ਪੜ੍ਹੋ ਡਾਕਟਰ ਸਾਹਿਬ ਦੀਆਂ, ਤੇ ਨਾਲ ਦੀ ਨਾਲ ਉਹਨਾਂ ਦੇ ਆਰਟੀਕਲ ਜਿਹੜੇ ਹੈਗੇ ਖਾਸ ਤੌਰ ਤੇ, ਉਹ ਜਿਹੜੇ ਕਿ ਬੁੱਧੀਜੀਵੀ ਲੋਕ ਨੇ ਜਿਹੜੇ ਕਿ ਪੜ੍ਹਨ ਨੂੰ ਕੁਛ ਸਿੱਖਣਾ ਚਾਹੁੰਦੇ ਆ, ਵੀ ਹਾਂ ਕੁਛ ਨਾ ਕੁਛ ਜ਼ਰੂਰ ਤੁਸੀਂ ਜਿਹੜੇ ਆ ਉਹਨਾਂ ਦੇ ਨਾਲ ਮਿਲੂਗੇ। ਨਾਲ ਦੀ ਨਾਲ ਸਾਚੀ ਸਾਖੀ ਜਿਹੜੀ ਸਰਦਾਰ ਕਪੂਰ ਸਿੰਘ ICS ਉਹਨਾਂ ਦੀ, ਤੇ 2-3 ਤੁਹਾਨੂੰ ਨਾਲ ਦੀ ਨਾਲ ਉਹਨਾਂ ਦੇ ਰੈਫਰੈਂਸ ਮਿਲ ਜਾਣੇ ਆ, 2-3 ਕਿਤਾਬਾਂ ਜਿਹੜੀਆਂ ਕੁਛ ਇੰਗਲੈਂਡ ਦੇ ਰਾਈਟਰ ਵੀ ਹੋਏ ਆ ਉਹਨਾਂ ਨੇ ਵੀ ਲਿਖੀਆਂ ਆ, ਉਹ ਵੀ ਜ਼ਰੂਰ ਤੁਸੀਂ ਦੋਸਤੋ ਪੜ੍ਹਿਓ, ਤੇ ਤੁਹਾਨੂੰ ਥੋੜਾ ਜਿਹਾ ਪਤਾ ਲੱਗ ਜਾਣਾ ਹੈ ਕਿ ਨਾਲ ਦੀ ਨਾਲ ਕਿੱਦਾਂ ਉਹਦੇ ਨਾਲ ਸਲੂਕ ਕੀਤਾ ਗਿਆ, ਚਾਹੇ ਪਹਿਲਾਂ ਪੜ੍ਹਾਈ ਤੋਂ ਲੈ ਕੇ ਅਖੀਰ ਤੱਕ। ਅੱਜ ਵੀ ਇਹ ਹੁੰਦਾ ਆ, ਅੱਜ ਵੀ ਜਾਤ ਪ੍ਰਥਾ ਸਾਡੇ ਬਲੱਡ ਦੇ ਵਿੱਚ ਆ, ਗੁਰਸੇਵ ਸਿੰਘ ਜੀ, ਅੱਜ ਵੀ ਅਸੀਂ ਬਰਾਬਰ ਤਾਂ ਨਹੀਂ ਹੋਏ, ਬਰਾਬਰ ਨਹੀਂ।
ਹਾਂਜੀ, ਚਲੋ ਜੀ, ਮੈਂ ਤਾਂ ਆਹੀ ਸਰੋਤਿਆਂ ਨੂੰ ਕਹਿਣਾ ਚਾਹੂੰਗਾ ਕਿ ਆਹ ਟਾਈਮ ਲੱਗ ਜਾਣਾ ਆਪਣੇ ਜਾਤ ਪ੍ਰਥਾ ਨੂੰ ਕੱਢਣ ਲਈ, ਪਰ ਘੱਟੋ ਘੱਟ ਇਹੋ ਜਿਹੀ ਸ਼ਖਸੀਅਤਾਂ ਜਿੰਨੀਆਂ ਵੀ ਮਹਾਨ ਸ਼ਖਸੀਅਤਾਂ ਦੁਨੀਆਂ ਦੇ ਵਿੱਚ, ਇਹਨਾਂ ਨੂੰ ਜਾਤ ਜਾਂ ਧਰਮ ਨਾਲ ਜੋੜ ਕੇ ਨਾ ਦੇਖਿਆ ਜਾਵੇ। ਇਹਨਾਂ ਤੋਂ ਸਿੱਖਣ ਦਾ ਇਹ ਸਿੱਖੀ ਹੈ ਅਸੀਂ, ਤੇ ਆਹ ਨਾ ਦੇਖਿਆ ਜਾਵੇ ਉਹ ਕਿਹੜੀ ਜਾਤ ਦੇ ਆ, ਕਿਹੜੇ ਧਰਮ ਦੇ ਆ, ਸਿੱਖਣਾ ਅੱਜ ਤਾਂ ਹੈ ਹੀ ਸਿੱਖ ਆ, ਘੱਟੋ ਘੱਟ ਅਸੀਂ ਤਾਂ ਨਾ ਕਰੀਏ, ਅਸੀਂ ਤਾਂ ਨਾ ਕਰੀਏ, ਦੁਨੀਆ ਚਾਹੀ ਕਰੀ ਜਾਵੇ, ਤੇ ਸਿੱਖਣ ਵਾਲੀ ਚੀਜ਼ ਸਿੱਖ ਲਈ ਦੀ ਹੁੰਦੀ,
ਬਲਵਿੰਦਰ ਸਿੰਘ ਜੀ ਹੁਣਾਂ ਨੇ ਕੀਤਾ ਹੈ ਤੇ ਉਹ ਕਹਿੰਦੇ ਵੀ ਵਧਾਈਆਂ ਬਹੁਤ ਬਹੁਤ ਭੀਮ ਰਾਓ ਅੰਬੇਡਕਰ ਉਹਨਾਂ ਦੇ 125ਵੇਂ ਜਨਮ ਦਿਨ ਦੀਆਂ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਜਿਹੜਾ ਸੈਲੀਬ੍ਰੇਟ ਕਰੀਏ ਜਿਹੜੀ ਕਿ ਉਹਨਾਂ ਨੇ ਰਿਮਾਰਕੇਬਲ ਕੰਟਰੀਬਿਊਸ਼ਨ ਕੀਤੀ ਆ ਜਿਹੜੀ ਚੇਂਜ ਲਿਆਉਣ ਦੇ ਲਈ ਤਾਂ ਕਿ ਲੋਕਾਂ ਦੇ ਜਿਹੜੇ ਅਧਿਕਾਰ ਮਨੁੱਖੀ ਅਧਿਕਾਰ ਆ ਉਹਨਾਂ ਨੂੰ ਇਕੁਅਲ ਕੀਤਾ ਜਾ ਸਕੇ ਤੇ ਨਾਲ ਦੀ ਨਾਲ ਉਹ ਕਹਿੰਦੇ ਵੀ ਨੌਲੇਜ ਨੂੰ ਵਧਾਇਆ ਜਾ ਸਕੇ ਵਿਦਾਊਟ ਐਨੀ ਬਲੱਡ ਸ਼ੈੱਡ ਕੋਈ ਖੂਨ ਖਰਾਬੇ ਤੋਂ ਬਗੈਰ ਵਗੈਰਾ ਜਿਹੜਾ ਤੁਸੀਂ ਅੱਗੇ ਵਧਣ ਦਾ ਕੰਮ ਜਿਹੜਾ ਕਰ ਸਕਦੇ ਆ ਤੇ ਆਪਣੇ ਨਾਲ ਸੁਖਜਿੰਦਰ ਸਿੰਘ ਜੀ ਜੁੜੇ ਆ ਇਹ ਵੀ ਕੈਲਮ ਬੇਲ ਕਲੱਬ ਤੋਂ ਹੈਗੇ ਆ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਇਹਨਾਂ ਦੇ ਬਾਰੇ ਜੇ ਹੋਰ ਜਾਣਨਾ ਤਾਂ ਜਾਤ ਪਾਤ ਦਾ ਬੀਜ ਨਾਸ਼ ਇਹ ਕਿਤਾਬ ਜਿਹੜੀ ਆ ਜ਼ਰੂਰ ਤੁਸੀਂ ਪੜ੍ਹੋ ਇਹਦੇ ਬਾਰੇ ਵਿੱਚੋਂ ਵੀ ਬਹੁਤ ਕੁਛ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਸੁਖਜਿੰਦਰ ਸਿੰਘ ਜੀ ਕਿ ਤੁਸੀਂ ਵੀ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਢੁੱਡੀ ਕੇ ਸਾਹਿਬ ਉਹਨਾਂ ਨੇ ਵੀ ਕਿਹਾ ਆ ਸਲੂਟ ਕੀਤਾ ਉਹਨਾਂ ਨੇ ਵੀ ਉਹਨਾਂ ਦੀ ਕੁਰਬਾਨੀ ਨੂੰ ਕਿ ਬਹੁਤ ਵਧੀਆ ਗੱਲ ਹੈਗੀ ਵਧੀਆ ਗੱਲ ਹੋ ਰਹੀ ਆ ਉਹ ਕਹਿੰਦੇ ਵੀ ਬਾਬਾ ਜੀ ਵੀ ਚਾਹੁੰਦੇ ਸੀ ਕਿ ਸਾਰੀਆਂ ਜਿਹੜੀਆਂ ਅਨਸੂਚਿਤ ਤਬਕਾ ਆ ਸਿੱਖੀ ਜੀਵਨ ਅਪਣਾਵੇ ਬਿਲਕੁਲ ਜੀ ਉਸ ਵੇਲੇ ਜਿਹੜਾ ਕੋਈ 2 ਕਰੋੜ ਦੇ ਕਰੀਬ ਜਿਹੜੇ ਲੋਕ ਸੀਗੇ ਜਿਹੜੇ ਕਿ ਚਾਹੁੰਦੇ ਸੀ ਇਹਨਾਂ ਦੇ ਨਾਲ ਤੇ ਇੱਕ ਰਿਕਾਰਡ ਵੀ ਬਣਿਆ ਤੁਸੀਂ ਇਹ ਕਿਤਾਬਾਂ ਦੇ ਵਿੱਚ ਦੇਖੋ ਉਸ ਵੇਲੇ ਅੰਮ੍ਰਿਤ ਛਕਣ ਦਾ ਵੀ ਰਿਕਾਰਡ ਬਣਿਆ ਜੀ ਸਿਰਫ ਇਹਨਾਂ ਦੇ ਐਲਾਨ ਤੋਂ ਬਾਅਦ
ਤੇ
ਜੀ ਗੁਰਸੇਵ ਸਿੰਘ ਜੀ ਹੁਣ ਆਪਾਂ ਇੱਕ ਗਾਣਾ ਸੁਣ ਲਈਏ ਤੇ ਗਾਣਾ ਸੁਣਨ ਤੋਂ ਬਾਅਦ ਫੇਰ ਆਪਾਂ ਜੁੜਦੇ ਹਾਂ ਜੀ ਲਹਿਰਾ ਪ੍ਰੋਗਰਾਮ ਦੇ ਨਾਲ
ਜ਼ਰੂਰ ਜੀ
ਕੀਤੀ ਭਗਤ ਸਿੰਘ ਸੂਰਮੇ ਦੇ ਸੁਪਨੇ ਰੱਬੇ ਨੇ ਕਿਤਾਬ ਕਿਹੜੀ ਪੜ੍ਹੀ ਸੀ ਕੀ ਸੀ ਭਗਤ ਸਿੰਘ ਸੂਰਮੇ ਦੇ ਸੁਪਨੇ ਸਰਾਬੇ ਨੇ ਕਿਤਾਬ ਕਿਹੜੀ ਪੜ੍ਹੀ ਸੀ ਕੀ ਸੀ ਊਧਮ ਸਿੰਘ ਸੂਰਮੇ ਦੇ ਸੁਪਨੇ ਸਰਾਬੇ ਨੇ ਕਿਤਾਬ ਕਿਹੜੀ ਪੜ੍ਹੀ ਸੀ ਰੱਖ ਕੇ ਸਰਾਣੇ ਪਸ ਤੌਲ ਸੌਣ ਵਾਲਿਆਂ ਨੂੰ ਦੱਸਿਓ ਨਾ ਜੰਗ ਕਿਵੇਂ ਲੜੀ ਗਈ ਰੱਖ ਕੇ ਸਰਾਣੇ ਪਸ ਤੌਲ ਸੌਣ ਵਾਲਿਆਂ ਨੂੰ ਦੱਸਿਓ ਨਾ ਜੰਗ ਕਿਵੇਂ ਲੜੀ ਗਈ ਰੱਖ ਕੇ ਸਰਾਣੇ ਪਸ ਤੌਲ ਸੌਣ ਵਾਲਿਆਂ ਨੂੰ ਦੱਸਿਓ ਨਾ ਜੰਗ ਕਿਵੇਂ ਲੜੀ ਦੀ ਸੀ ਊਧਮ ਸਿੰਘ ਨੂੰ ਤਾਂ ਲੈਣਾ ਬਦਲਾ ਉਹ ਤਾਂ ਹੀ ਰਿਹਾ 21 ਸਾਲ ਜਾਗਦਾ ਆਉਂਦੀ ਕਿਵੇਂ ਨੀਂਦ ਉਹਨੂੰ ਪੜ ਜਾਂਦੇ ਉੱਤੇ ਹਾਏ ਅੱਖਾਂ ਨੂੰ ਸਿੱਖੂ ਦੀ ਦਾ ਵਾਗਦਾ ਲੈਣਾ ਸੀਗਾ ਉਹਨੇ ਅਡਵੈਰ ਕੋਲੋਂ ਬਦਲਾ ਕਿਤੇ ਦਾ ਉਡੀਕਦਾ ਉਹ ਘੜੀ ਸੀ ਰੱਖ ਕੇ ਸਰਾਣੇ ਪਸ ਤੌਲ ਸੌਣ ਵਾਲਿਆਂ ਨੂੰ ਦੱਸਿਓ ਨਾ ਜੰਗ ਕਿਵੇਂ ਲੜੀ ਦੀ ਰੱਖ ਕੇ ਸਰਾਣੇ ਪਸ ਤੌਲ ਸੌਣ ਵਾਲਿਆਂ ਨੂੰ ਦੱਸਿਓ ਨਾ ਜੰਗ ਕਿਵੇਂ ਲੜੀ ਦੀ ਰੱਖ ਕੇ ਸਰਾਣੇ ਪਸ ਤੌਲ ਸੌਣ ਵਾਲਿਆਂ ਨੂੰ ਦੱਸਿਓ ਨਾ ਜੰਗ ਕਿਵੇਂ ਲੜੀ ਦੀ ਸਖਾਲੀ ਕਿਵੇਂ ਲੱਗੀ ਜਿਹੜੀ ਗਾਲ ਜਿਹ ਕਿਸੇ ਨੇ ਦੇ ਭਾਈ ਜਿਉਣੇ ਮੌੜਦੇ ਆਓ ਛੱਡ ਦਿੱਤੀ ਗੋਲੀ ਉਹਨੇ ਠੋਕਰ ਦੀ ਹਿੱਕ ਵਿੱਚ ਪਾੜ ਦਿੱਤੇ ਟਾਣੇ ਮੱਲੇ ਫੋੜਦੇ ਚਾਦਰੇ ਦੇ ਵਾਂਗੂ ਸੀ ਬਿਛਾਦਾ ਉਹਨੂੰ ਧਰਤੀ ਤੇ ਰੱਖਦਾ ਸ਼ਕੀਨ ਮੁੱਛ ਖੜੀ ਸੀ ਆਓ ਰੱਖ ਕੇ ਸਰਾਣੇ ਪਸ ਤੌਲ ਸੌਣ ਵਾਲਿਆਂ ਨੂੰ ਦੱਸਿਓ ਨਾ ਜੰਗ ਕਿਵੇਂ ਲੜੀ ਦੀ ਓਏ ਰੱਖ ਕੇ ਸਰਾਣੇ ਪਸ ਤੌਲ ਸੌਣ ਵਾਲਿਆਂ ਨੂੰ ਦੱਸਿਓ ਨਾ ਜੰਗ ਕਿਵੇਂ ਲੜੀ ਦੀ ਰੱਖ ਕੇ ਸਰਾਣੇ ਪਸ ਤੌਲ ਸੌਣ ਵਾਲਿਆਂ ਨੂੰ ਦੱਸਿਓ ਨਾ ਜੰਗ ਕਿਵੇਂ ਲੜੀ ਦੀ ਦੱਬਿਆ ਰਜਾਈ ਚ ਕੁੱਕਰ ਸੁੱਜੇ ਸੂਰਮੇ ਨੇ ਚੁੱਕਦਾ ਸੀ ਫਾਇਦਾ ਪਾਕੇ ਉਹ ਵਟਾਈ ਦਾ ਟੰਗੇ ਉੱਤ ਟੰਗਿਆ ਮੈਂ ਹੰਕਣੋ ਵੀ ਜਾਵੇ ਦੱਸੋ ਬੱਕਰੇ ਨਾ ਵੈਰ ਕੀ ਕਸਾਈ ਦਾ ਜਵਾਨਾ ਕੀ ਤੂੰ ਮੋੜਾ ਉੱਤੇ ਖੜ ਕੇ ਰੇਖ ਵਿੱਚ ਮੇਖ ਕਿਵੇਂ ਜੜੀ ਦੀ ਔਰ ਰੱਖ ਕੇ ਸਰਾਣੇ ਪਸ ਧੌਲ ਸੌਣ ਵਾਲਿਆਂ ਨੂੰ ਦੱਸੇ ਉਹਨਾਂ ਜੰਗ ਕਿਵੇਂ ਲੜੀ ਦੀ ਰੱਖ ਕੇ ਸਰਾਣੇ ਪਸ ਧੌਲ ਸੌਣ ਵਾਲਿਆਂ ਨੂੰ ਦੱਸੇ ਉਹਨਾਂ ਜੰਗ ਕਿਵੇਂ ਲੜੀ ਦੀ ਖੇਡਣਾ ਤੇ ਮੌਤ ਨਾਲ ਲੜਨਾ ਹੋਏ ਦੁਨੀਆ ਤੇ ਵਰ ਲਾਈ ਜਾਣਦਾ ਗੋਲੀ ਅੱਗੇ ਖੜਨਾ ਤੇ ਕੌਮ ਲਈ ਉਆੜਨਾ ਪੀਤ ਪਲ ਜੀਤ ਕੋਈ ਜਾਣਦਾ ਅੱਟ ਨਾਲ ਅੱਟ ਖੜਕਾ ਦਿੱਤੀ ਸੀਗੀ ਸਿੰਘਾਂ ਸਰਦਾਰਾ ਉਸ ਘੜੀ ਦੀ ਰੱਖ ਕੇ ਸਰਾਣੇ ਪਸ ਧੌਲ ਸੌਣ ਵਾਲਿਆਂ ਨੂੰ ਦੱਸੇ ਉਹਨਾਂ ਜੰਗ ਕਿਵੇਂ ਲੜੀ ਦੀ ਰੱਖ ਕੇ ਸਰਾਣੇ ਪਸ ਧੌਲ ਸੌਣ ਵਾਲਿਆਂ ਨੂੰ ਦੱਸੇ ਉਹਨਾਂ ਜੰਗ ਕਿਵੇਂ ਲੜੀ ਦੀ ਰੱਖ ਕੇ ਸਰਾਣੇ ਪਸ ਧੌਲ ਸੌਣ ਵਾਲਿਆਂ ਨੂੰ ਦੱਸੇ ਉਹਨਾਂ ਜੰਗ ਕਿਵੇਂ ਲੜੀ ਦੀ ਰੱਖ ਕੇ ਸਰਾਣੇ ਪਸ ਧੌਲ ਸੌਣ ਵਾਲਿਆਂ ਨੂੰ ਦੱਸੇ ਉਹਨਾਂ ਜੰਗ ਕਿਵੇਂ ਲੜੀ ਦੀ ਰੱਖ ਕੇ ਸਰਾਣੇ ਪਸ ਧੌਲ ਸੌਣ ਵਾਲਿਆਂ ਨੂੰ ਦੱਸੇ ਉਹਨਾਂ ਜੰਗ ਕਿਵੇਂ ਲੜੀ ਦੀ
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +1 2808 05 6 0 6 8 ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 33 00 102 4 55 ਫੋਰ ਕੈਨੇਡਾ ਕਾਲ +1 8 6 7 6 7 5 0 2 6 4 ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਸੰਗ ਬੈਠੇ ਹੋ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਆਪਾਂ ਅੱਜ ਗੱਲਬਾਤ ਵੀ ਕਰਨੀ ਆ ਜਸਪਾਲ ਸੰਧੂ ਜੀ ਹੋਣਾ ਦੇ ਨਾਲ ਜਿਹੜੇ ਕਿ ਆਪਣੇ ਨਾਲ 9 ਵਜੇ ਦੇ ਕਰੀਬ ਜੁੜਨਗੇ ਜਿਹੜਾ ਕਿ ਵਿਵਾਦ ਇੱਕ ਚੱਲ ਰਿਹਾ ਆ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਜਿਨ੍ਹਾਂ ਨੇ 10ਵੀਂ ਕੀਤੀ ਆ ਜਾਂ 12ਵੀਂ ਕੀਤੀ ਆ ਉਹਨਾਂ ਦੇ ਵੀਜ਼ਾ ਦੇ ਸੰਬੰਧੀ ਕੁਛ ਡਿਫਰੈਂਟ ਰੂਲਸ ਕੀਤੇ ਹੋਏ ਆ ਆਸਟ੍ਰੇਲੀਅਨ ਗੌਰਮੈਂਟ ਨੇ ਉਹਦੇ ਸੰਬੰਧੀ ਜੇ ਕੋਈ ਗੱਲਾਂ ਬਾਤਾਂ ਤੁਹਾਡੇ ਵੀ ਮਨ ਦੇ ਵਿੱਚ ਸ਼ੰਕੇ ਹੈਗੇ ਆ ਤਾਂ ਤੁਸੀਂ ਉਹਨਾਂ ਦੇ ਨਾਲ ਕਰ ਸਕਦੇ ਹਾਂ ਕਿਉਂਕਿ ਉਹਨਾਂ ਨੇ ਹਾਈ ਕਮਿਸ਼ਨਰ ਦੇ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਸਾਰੇ ਜਿਹੜੇ ਸਾਡੇ ਤੌਖਲੇ ਆ ਉਹ ਤੁਸੀਂ ਜਿਹੜੇ ਆ ਉਹਨਾਂ ਦੇ ਨਾਲ ਸ਼ੇਅਰ ਕਰ ਸਕਦੇ ਹਾਂ ਤੇ ਦੋਸਤੋ ਇਸੇ ਤਰ੍ਹਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਬਣੇ ਰਹੋ ਤੇ ਹੁਣ ਆਪਾਂ ਖਬਰਾਂ ਦੇ ਉੱਤੇ ਝਾਤ ਥੋੜੀ ਜਿਹੀ ਮਾਰੀਏ ਗੁਰਸੇਵ ਸਿੰਘ ਜੀ
ਜ਼ਰੂਰ ਜੀ ਖਬਰਾਂ ਤੋਂ ਖਾਸ ਆਪਣੇ ਪ੍ਰੋਗਰਾਮ ਦੀ ਜੀ ਖਬਰਾਂ ਦਾ ਵੀ
ਜੀ ਤੇ ਕੱਲ ਵਿਸਾਖੀ ਦੀਆਂ ਗੱਲਾਂ ਕਰਦੇ ਆ ਜੀ ਵਿਸਾਖੀ ਤੇ ਕੱਲ ਦੇਖ ਲਓ ਵੀ ਵੈਸੇ ਤਾਂ ਪਹਿਲਾਂ ਹੁੰਦਾ ਸੀਗਾ ਹਨਾ ਵੀ ਧੁੱਪ ਧੂੜ ਧੱਕੇ ਜਿਹੜੇ ਜਾ ਸਕਦੇ ਮੇਲਿਆਂ ਦੀ ਸੈਰ ਉਹੀ ਕਰ ਸਕਦੇ ਹਨਾ ਜਾਣੀ ਕਮਜ਼ੋਰ ਬੰਦਾ ਮੇਲਾ ਵੀ ਨੀ ਦੇਖ ਸਕਦਾ ਸੀ ਜਾਣੀ ਇਹ ਕਿਹਾ ਜਾਂਦਾ ਸੀ ਧਨੀ ਰਾਮ ਚਾਤਰਿਕ ਹੋਣਾ ਦੀ ਗੱਲ ਹੁੰਦੀ ਸੀਗੀ ਪਰ ਕੱਲ ਤਾਂ ਨਜ਼ਾਰੇ ਬੰਨੇ ਪਏ ਸੀ ਜਾਣੀ ਕਿ ਮੈਂ ਕਹਿੰਦਾ ਕੋਈ ਛੱਡਿਆ ਹੀ ਨੀ ਜਾਣੀ ਬਈ ਜਿਹੜੀ ਮਰਜ਼ੀ ਪਾਰਟੀ ਦੇਖ ਲਓ ਕਿ ਪੰਡਾਲ ਭਰੇ ਹੀ ਦੇ ਸੀ ਆ ਕੱਲ ਤਾਂ
ਹਾਂਜੀ ਆਮ ਵਾਲਿਆਂ ਦਾ ਵੀ ਦਾਵਾ ਸੀਗਾ ਕਿ 3 ਲੱਖ ਤੋਂ ਉੱਤੇ ਇਕੱਠ ਆ ਤੇ ਬਾਕੀ ਵੀ ਬਹੁਤ ਜ਼ਿਆਦਾ ਸਾਰੀਆਂ ਦਾ ਹੀ ਬਹੁਤ ਜ਼ਿਆਦਾ ਇਕੱਠ ਹੋਇਆ ਸੀਗਾ ਪੰਡਾਲ ਗੱਲ ਸਹੀ ਹੈ ਜੀ
ਜੀ ਜੀ ਜੀ ਤੇ ਨਾਲ ਦੀ ਨਾਲ ਪਾਣੀਆਂ ਤੇ ਵੀ ਅਕਾਲੀ ਕਾਂਗਰਸ ਜਿਹੜੇ ਆ ਇੱਕ ਸੌਰ ਹੋ ਗਏ ਆ ਤੇ ਪਾਣੀਆਂ ਦਾ ਮੁੱਦਾ ਅਜੇ ਵੀ ਛੱਡਣ ਵਾਲੇ ਨੀ ਜਾਣੀ ਪਾਣੀ ਆ ਨਿਚੋੜ ਕੇ ਰੱਖਣਗੇ
ਹਾਂਜੀ ਉਹ ਇੱਕ ਸੌਰ ਹੋਣਾ ਬਣਦਾ ਵੀ ਹੈ ਜੀ ਕਿਉਂ ਕੀ ਕਹਿੰਦੇ ਵੀ ਹਮਲਾਵਰਾਂ ਤੋਂ ਬਚਣ ਲਈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਬਣਾ ਲਿਆ ਆ
ਮੇਰੇ
ਦੋਸਤ ਨੇ ਦੱਸੀ ਸੀ ਖਬਰ
ਪੜ੍ਹੀ ਤਾਂ ਨਹੀਂ ਪਰ ਉਹ ਦੱਸਦਾ ਸੀ ਕਹਿੰਦਾ ਵੀ ਪਾਣੀਆਂ ਦੇ ਮੁੱਦੇ ਤੇ ਪਾਣੀ ਤੇ ਚਲੋ ਆ ਸੀਗਾ ਦਰਿਆਵਾਂ ਦਾ ਤੇ ਸ਼ਰਾਬ ਵੀ ਨੀ ਆਪ ਦੇ ਦਿੱਤੀ ਸੀਗੀ
ਆਉਣ
ਵਾਲਿਆਂ ਨੂੰ ਹਾਂਜੀ ਪਾਣੀ ਤੇ ਸ਼ਰਾਬ ਦਾ ਸੁਮੇਲ ਕਰਾਤਾ ਸੀ ਕੱਲ ਤੇ ਇਸ ਕਰਕੇ ਇਕੱਠ ਬਹੁਤ ਜ਼ਿਆਦਾ ਸੀ ਜੀ
ਬਿਲਕੁਲ ਵੈਸੇ ਗੁਰਸੇਵ ਸਿੰਘ ਜੀ ਇੱਕ ਹੋਰ ਵੀ ਗੱਲ ਹੈਗੀ ਆ ਜਿੱਦਾਂ ਐਸ ਵਾਈ ਐਲ ਦਾ ਜਿਹੜਾ ਮੁੱਦਾ ਆ ਵੈਸੇ ਤਾਂ ਇਹ ਅਦਾਲਤ ਦੇ ਵਿੱਚ ਚੱਲ ਰਿਹਾ ਇਹਨਾਂ ਨੇ ਕੁਛ ਨਹੀਂ ਕਰ ਪਾਉਣਾ ਕਿਉਂਕਿ ਅਦਾਲਤ ਨੇ ਫੈਸਲਾ ਦੇਣਾ ਫੈਸਲਾ ਤੇ ਇਹ ਦੇਣਾ ਆ ਕਿ ਜਿਹੜਾ ਪਾਣੀ ਆ ਕਿ ਜਿਹੜਾ ਕਿ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਲਿਆਂਦਾ ਸੀਗਾ 2004 ਦੇ ਵਿੱਚ ਕੈਪਟਨ ਸਾਹਿਬ ਹੋਣਾ ਨੇ ਕਿ ਪਾਣੀਆਂ ਦਾ ਜਿਹੜਾ ਉਹ ਸਾਰੇ ਸਮਝੌਤੇ ਆ ਉਹ ਰੱਦ ਕਰ ਦਿੱਤੇ ਆ ਉਹ ਤਾਂ ਸਿਰਫ ਕੇਸ ਚੱਲ ਰਿਹਾ ਵੀ ਉਹ ਸਮਝੌਤੇ ਦਾ ਰੱਦ ਕਰ ਸਕਦੇ ਆ ਕਿ ਨਹੀਂ ਪਰ ਇਹਨੂੰ ਇੱਦਾਂ ਬਣਾਇਆ ਜਾ ਸਕਦਾ ਵੀ ਜਿੱਦਾਂ ਹਨਾ ਇਹਨਾਂ ਦੇ ਕੋਲੇ ਕਈਆਂ ਲੈ ਕੇ ਖੜੇ ਆ ਵੀ ਅਸੀਂ ਉਧਰ ਨੂੰ ਪਾਣੀ ਮੋੜਨਾ ਹੀ ਨਹੀਂ ਦੇਣਾ ਹਨਾ
ਗੱਲਬਾਤ ਹੀ ਹੁੰਦੀ ਹੈ ਜੀ ਨੀ ਤੁਹਾਨੂੰ ਪਤਾ ਪਹਿਲਾਂ ਵੀ ਏਦਾਂ ਹੀ ਮੁੱਦਿਆਂ ਨੂੰ ਚੱਕਦੇ ਆ ਰੱਖਦੇ ਆ
ਜੀ 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 ਤੁਸੀਂ ਕਰੋ ਗੱਲ ਪੂਰੀ
ਹਾਂਜੀ ਮੈਂ ਤਾਂ ਜੇਕਰ 30 ਸਾਲ 1984 ਦੀ ਗੱਲ ਨੂੰ ਲੈ ਕੇ ਚੱਲ ਸਕਦੇ ਆ ਰਾਜ ਕਰ ਸਕਦੇ ਪਾਰਟੀਆਂ ਦੋਏ ਤੇ ਪਾਣੀ ਤੇ ਮੁੱਦੇ ਤੇ ਵੀ ਕੋਈ ਬੜੀ ਗੱਲ ਨੀ ਗੱਲਾਂ ਬਹੁਤ
ਇਹ ਵੀ ਗੱਲ ਵਧੀਆ ਤੇ ਨਾਲ ਦੀ ਨਾਲ ਜਿਹੜਾ ਉਦਣ ਆਪਾਂ ਗੱਲ ਵੀ ਸ਼ੇਅਰ ਕੀਤੀ ਸ਼ਾਇਦ ਆਪਣਾ ਪਹਿਲਾ ਰੇਡੀਓ ਸੀ ਜਿੱਥੇ ਆਪਾਂ ਇਹ ਕਥਾਸ ਕੀਤੀ ਸੀ ਬਈ ਵੈਸੇ ਹੀ ਉਹ ਜਿਹੜਾ ਪਹਿਲਾਂ ਤਾਂ ਤੁਸੀਂ ਨਜਾਇਜ਼ ਕਬਜ਼ਾ ਕੀਤਾ ਆ ਹਨਾ ਤੇ ਅਦਾਲਤ ਨੇ ਇਹ ਆਰਡਰ ਦਿੱਤੇ ਆ ਵੀ ਤੁਸੀਂ ਉਹ ਜਿਹੜਾ ਆ ਨਜਾਇਜ਼ ਕਬਜ਼ਾ ਹਟਾਓ ਹਨਾ ਪਿਛਲੇ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਪਰਸੋਂ ਜਿਹਾ ਕਾਫੀ ਇਹਨਾਂ ਨੇ ਅਕਾਲੀ ਦਲ ਨੇ ਬਹੁਤ ਜ਼ਿਆਦਾ ਜਿਹੜਾ ਸਾਰਾ ਆਪ ਆਮ ਆਦਮੀ ਪਾਰਟੀ ਜਿਹਨਾਂ ਦਾ ਕੋਈ ਲੈਣ ਦੇਣ ਵੀ ਹੈ ਨੀ ਜੇ ਆਪਾਂ ਦੇਖੀਏ ਮੈਂ ਕੋਈ ਸਪੋਰਟਰ ਨਹੀਂ ਕਿਸੇ ਪਾਰਟੀ ਦਾ ਪਰ ਫਿਰ ਵੀ ਜੇ ਆਪਾਂ ਦੇਖੀਏ ਉਹ ਤਾਂ ਅਦਾਲਤ ਦਾ ਇੱਕ ਹੁਕਮ ਸੀ ਅਦਾਲਤ ਨੇ ਹੁਕਮ ਦਿੱਤੇ ਆ ਦਿੱਲੀ ਜਿਹੜੀ ਕੌਂਸਲ ਹੈਗੀ ਆ ਜਿਹੜੀ ਉੱਥੇ ਮਿਊਨਸੀਪਲ ਕਮੇਟੀ ਹੈਗੀ ਉਹਨਾਂ ਨੂੰ ਆਰਡਰ ਦਿੱਤੇ ਆ ਉਹਨਾਂ ਨੇ ਕੰਮ ਕਰਵਾਏ ਆ ਤੇ ਦੇਖੋ ਕਿੱਦਾਂ ਵਧਾ ਚੜਾ ਕੇ ਜਿਹੜਾ ਆ ਕਾਫੀ ਇੰਨਾ ਕਾਫੀ ਕਈ ਵਾਰੀ ਦੁੱਖ ਜਿਹੜਾ ਆ ਲੱਗਦਾ
ਹਾਂਜੀ ਮੈਨੂੰ ਵੀ ਇਹ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਬਾਅਦ ਵਿੱਚ ਤਾਂ ਕਹਿੰਦੇ ਵੀ ਤੂੰ ਇੱਕ ਸਿੱਖ ਵਾਂ ਅੰਮ੍ਰਿਤ ਛਕਿਆ ਹੋਇਆ ਤੂੰ ਵਿਰੋਧ ਕਰੀ ਜਾ ਰਿਹਾ ਕਿ ਥੜਾ ਧਾਰ ਤਾਂ ਮਾੜੀ ਗੱਲ ਆ ਤੇ ਮੈਂ ਸਰੋਤਿਆਂ ਨੂੰ ਦੇਖਣਾ ਚਾਹੁੰਦਾ ਕਿ ਅਸੀਂ ਥੜੇ ਤੇ ਤਖ਼ਤ ਦੇ ਵਿਚਕਾਰ ਫਰਕ ਜਾਣਦੇ ਹਾਂ
ਹਨਾ
ਤਖ਼ਤ ਤੇ ਕੁਛ ਹੋਊਗੀ ਸਿਧਾਂਤਾਂ ਤੇ ਕੋਈ ਗੱਲ ਹੁੰਦੀ ਅਸੀਂ ਖੜੇ ਹਾਂ ਈਵਨ ਮਨੁੱਖੀ ਕਿਸੇ ਵੀ ਧਰਮ ਨਾ ਕਿਸੇ ਜਾਤ ਨਾ ਹੋਵੇ ਠੀਕ ਹੈ ਜੀ ਕਿਉਂਕਿ ਅਸੀਂ ਸੇਧ ਲੈਂਦੇ ਹਾਂ ਖਾਲਸਾ ਏਡ ਵਰਗੇ ਹਾਂ ਤਾਂ ਸੇਧ ਲੈਣੀ ਚਾਹੀਦੀ ਹੈ ਸਾਨੂੰ ਕਿੱਥੇ ਜਾ ਕੇ ਕੀ ਸੇਵਾ ਕਰ ਰਹੇ ਆ ਤੇ ਤੁਸੀਂ ਖੜੇ ਪਿੱਛੇ ਲੜ ਰਹੇ ਹੋ ਨੌਜਵਾਨਾਂ ਨੂੰ ਮਰਵਾ ਰਹੇ ਹੋ ਤੇ ਪਤਾ ਵੀ ਹੈ ਕਿ ਰਾਜਨੀਤੀ ਚੱਲ ਰਹੀ ਆ
ਰਾਜਨੀਤੀ ਚੱਲ ਰਹੀ
ਇੱਕ ਪਾਸੇ ਤਾਂ ਅਸੀਂ ਦਾਵਾ ਕਰ ਦਿੰਦੇ ਹਾਂ ਕਿ ਰੋਡ ਕਲੀਅਰ ਸਾਨੂੰ ਚਾਹੀਦਾ ਟ੍ਰੈਫਿਕ ਨਹੀਂ ਚਾਹੀਦੀ ਉੱਤੋਂ ਜੇ ਹੁਣ ਗੁਰਦੁਆਰਾ ਸਾਹਿਬ ਹੀ ਗੁਰਦੁਆਰੇ ਦੀ ਕਮੇਟੀਆਂ ਹੀ ਰੋਡ ਦੇ ਵਿੱਚ ਅੜਿੱਕਾ ਬਣ ਗਈਆਂ ਕਹਾਂਗੇ ਬਾਣੀ ਨੇ ਤਾਂ ਅੜਿੱਕੇ ਚੱਕਣੇ ਆ ਸਾਡੇ
ਅੜਿੱਕੇ ਚੱਕਣੇ
ਅੜਿੱਕੇ ਪਾਵਾਂਗੇ ਪੂਰੀ ਗੱਲਬਾਤ ਹੈ ਵੀ ਸਾਨੂੰ ਪਤਾ ਚਲੋ ਹੁਣ ਸਾਹਮਣੇ ਆਈ ਜਾ ਰਹੀ ਹੈ ਸਾਡਾ ਉਸ ਖਬਰ ਦੇ ਨਾਲ ਵਿਊ ਸੀਗਾ ਪਿਛਲੀ ਵਾਰ ਵੀ ਦੱਸਦੇ ਸਰੋਤਿਆਂ ਨੂੰ ਸਾਨੂੰ ਅੜਿੱਕੇ ਨੀ ਬਣਨਾ ਚਾਹੀਦਾ ਅੱਗੇ ਵਾਸਤੇ ਵੀ ਜਿਹੜੇ ਸਾਰੀ ਕਰਨੀ ਆ ਗੁਰਦੁਆਰਾ ਸਾਹਿਬਾਨ ਦੀ ਜਾਂ ਆਪਣੇ ਘਰਾਂ ਦੀ ਕੁਛ ਵੀ ਆ ਸਾਨੂੰ ਚਾਹੀਦਾ ਕਿ ਜਗ੍ਹਾ ਪ੍ਰੋਪਰ ਛੱਡ ਕੇ ਆਪਣੀ ਜਗ੍ਹਾ ਦੇ ਵਿੱਚ ਹੀ ਬਣਾਉਣਾ ਚਾਹੀਦਾ ਹੈ ਸਾਨੂੰ
ਜੀ ਬਿਲਕੁਲ ਵੈਸੇ ਵੀ ਗੁਰਸੇਵ ਸਿੰਘ ਜੀ ਜਿੱਦਾਂ ਹੁਣ ਤੁਹਾਨੂੰ ਉਹਨੇ ਕਿਹਾ ਵੀ ਤੁਸੀਂ ਅੰਮ੍ਰਿਤ ਗਿਆ ਆ ਵੀ ਗੁਰਸਿੱਖ ਬੰਦੇ ਆ ਇਹ ਤਾਂ ਸਾਡੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਆ ਵੀ ਤੁਸੀਂ ਸੱਚ ਨੂੰ ਸੱਚ ਕਹਿਣ ਦਾ ਜੇਰਾ ਰੱਖੋ
ਹਾਂਜੀ ਹਾਂਜੀ ਬਿਲਕੁਲ ਬਿਲਕੁਲ
ਜਿਹੜੇ ਪੁਰਖੇ ਆ ਉਹ ਤਾਂ ਸੱਚ ਸਾਨੂੰ ਇਹ ਦੱਸਦੇ ਇਹ ਆ ਕਿ ਸੱਚ ਨੂੰ ਸੱਚ ਕਹਿ ਦੋ ਭਾਵੇਂ ਤੁਹਾਨੂੰ ਕਿਸੇ ਨੂੰ ਸੇਕ ਲੱਗੇ ਚਾਹੇ ਕਿਸੇ ਨੂੰ ਸਾਡਾ ਉਹਨੂੰ ਕਹੇ ਅਸੀਂ ਇੰਨਾ ਤਾਂ ਹੈ ਘੱਟੋ ਘੱਟ ਦਿਲ ਨੂੰ ਤਸੱਲੀ ਤਾਂ ਹੈ ਮੈਨੂੰ ਵੀ ਬਹੁਤ ਕਈਆਂ ਦੇ ਫੋਨ ਆਏ ਆ ਤੇ ਆ ਕੇ ਕਹਿੰਦੇ ਵੀ ਤੁਸੀਂ ਏਦਾਂ ਦੇ ਸਾਨੂੰ ਸ਼ਬਦ ਨਹੀਂ ਸੀ ਕਹਿਣੇ ਚਾਹੀਦੇ ਹਨਾ ਭਾਵੇਂ ਕਿ ਨਰਮ ਭਾਸ਼ਾ ਦੇ ਵਿੱਚ ਉੱਦਾਂ ਤਾਂ ਕਹੇ ਸੀਗੇ ਪਰ ਲੱਗਦਾ ਤਾਂ ਹੈ ਨਾ ਏਦਾਂ ਨਹੀਂ ਹੁੰਦਾ ਕਿਉਂਕਿ ਸੱਚ ਸੱਚ ਆ ਭਾਵੇਂ ਕੁਛ ਵੀ ਆਪਾਂ ਕਹਿ ਦਈਏ ਜੇ ਅਸੀਂ ਦੂਜਿਆਂ ਚ ਫਿਰ ਕਿੱਦਾਂ ਨੁਕਸ ਕੱਢਾਂਗੇ ਜੇ ਅਸੀਂ ਸੱਚ ਆਪ ਨੀ ਬੋਲਾਂਗੇ ਤਾਂ
ਬਿਲਕੁਲ ਜੀ ਬਿਲਕੁਲ ਉਹੀ ਗੱਲ ਇੱਕ ਤਾਂ ਅਸੀਂ ਪਹਿਲਾਂ ਹੀ ਆਪਣਾ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ ਪੂਰੀ ਦੁਨੀਆਂ ਚ ਦੇ ਸਕੇ ਤਾਂ ਜੋ ਕਿ ਲੋਕੀ ਇਹਦਾ ਆਨੰਦ ਮਾਣ ਸਕਣ ਆਪਣੀ ਜ਼ਿੰਦਗੀ ਸੁਖਾਲੀ ਬਤੀਤ ਕਰ ਸਕਣ ਤੁਸੀਂ ਹੋਰ ਹੀ ਸੁਨੇਹੇ ਦੇਈ ਜਾ ਰਹੇ ਹੋ ਲੜਾਈਆਂ ਝਗੜੇ ਕਰਕੇ ਗਲਤ ਤਰੀਕੇ ਨਾਲ ਕਿੱਡਾ ਬੜਾ ਕੰਸੈਪਟ ਸੀ ਆਪਣਾ ਅਸੀਂ ਨਹੀਂ ਦੇ ਸਕੇ ਤੇ ਅਸੀਂ ਦੱਸ ਰਹੇ ਕਿ ਸੱਚ ਵੀ ਨਾ ਬੋਲੀਏ
ਘੱਟੋ
ਘੱਟ ਚਲੋ ਇੱਕ ਮਾਧਿਅਮ ਮਿਲਿਆ ਤੇ ਅਸੀਂ ਸੱਚ ਦਾ ਘੱਟੋ ਘੱਟ ਬੋਲ ਸਕੀਏ ਬੋਲਦੇ ਰਹਾਂਗੇ ਜਿੰਨਾ ਹੋ ਸਕਦਾ ਜਿੰਨਾ ਚਿਰ ਬੋਲਾਂਗੇ ਤਾਂ ਸੱਚੇ ਬੋਲਾਂਗੇ ਕੋਸ਼ਿਸ਼
ਬਿਲਕੁਲ ਕੋਸ਼ਿਸ਼ ਜ਼ਰੂਰ ਕਰਾਂਗੇ ਹਨਾ ਕਿਤੇ ਕਿਤੇ ਉਹਦਾ ਪੈ ਜਾਂਦਾ ਕਿਤੇ ਕਿਤੇ ਉਹਦਾ ਕੋਸ਼ਿਸ਼ ਇਹੀ ਹੁੰਦੀ ਆ ਵੀ ਅਸੀਂ ਬੋਲੀਏ ਨਵੀਂ ਕੰਬੋਜ ਸਾਹਿਬ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵਿਸਾਖੀ ਦਾ ਤਿਉਹਾਰ ਲਿਖਿਆ ਉਹਨੇ ਵਿਸਾਖੀ ਦਾ ਤਿਉਹਾਰ ਹੋਵੇ ਆਨੰਦਪੁਰ ਲੱਗਾ ਦਰਬਾਰ ਹੋਵੇ ਮੇਰੇ ਸਤਿਗੁਰ ਕਲਗੀਆਂ ਬਾਲੜਿਆ ਮੇਰਾ ਸੀਸ ਤੇਰੀ ਤਲਵਾਰ ਹੋਵੇ ਜਨਮ ਦਿਨ ਮੁਬਾਰਕ ਖਾਲਸਾ ਜੀ ਬਹੁਤ ਬਹੁਤ ਧੰਨਵਾਦ ਜੀ ਨਵੀਂ ਕੰਬੋਜ ਸਾਹਿਬ ਬਿੱਟੂ ਬੋਪਾ ਰਾਏ ਸਾਹਿਬ ਆਪਾਂ ਨੇ ਨਾਲ ਜੁੜੇ ਆ ਬਡੂਰਾ ਤੋਂ ਬਲਜੀਤ ਸਿੰਘ ਜੀ ਉਹਨਾਂ ਨੇ ਆਪਾਂ ਨੂੰ ਇੱਕ ਮੈਸੇਜ ਦਿੱਤਾ ਸਾਰੀ ਕਮਿਊਨਿਟੀ ਨੂੰ ਸਾਰੇ ਭਾਈਚਾਰੇ ਨੂੰ ਕਹਿੰਦੇ ਵੀ ਬਲਡੂਰਾ ਦੇ ਵਿੱਚ ਸਿੱਖ ਕਮਿਊਨਿਟੀ ਕਾਫੀ ਘੱਟ ਹੈਗੀ ਆ ਅਤੇ ਗੁਰਦੁਆਰਾ ਸਾਹਿਬ ਬਣਾਉਣ ਦੇ ਵਿੱਚ ਉੱਥੇ ਹੁਣ ਕੋਸ਼ਿਸ਼ ਕਰ ਰਹੇ ਆ ਤੇ ਉਹਨਾਂ ਨੂੰ ਹੈਲਪ ਦੀ ਲੋੜ ਹੈਗੀ ਆ ਤੇ ਉਹਨਾਂ ਦੇ ਨਾਲ ਆਪਾਂ ਸੰਪਰਕ ਕਰਾਂਗੇ ਉਹਨਾਂ ਦਾ ਜਿਹੜਾ ਮੈਸੇਜ ਆਪਾਂ ਪਲੇ ਕਰ ਦਾਂਗੇ ਬਿੱਟੂ ਸਾਹਿਬ ਥੋੜਾ ਜਿਹਾ ਹੁਣ ਮੈਨੂੰ ਟਾਈਮ ਦਿਓ ਆਪਾਂ ਪਲੇ ਕਰ ਦੇਵਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ
ਜਗਤਾਰ ਢੁੱਡੀ ਕੇ ਸਾਹਿਬ ਕਹਿ ਰਹੇ ਆ ਕਿ ਬੜੀ ਵਧੀਆ ਗੱਲ ਹੋ ਰਹੀ ਹੈ ਕਿ ਬਾਬਾ ਜੀ ਚਾਹੁੰਦੇ ਸਨ ਕਿ ਸਾਰੀਆਂ ਅਨੁਸੂਚਿਤ ਤਬਕਾ ਜਿਹੜਾ ਸਿੱਖੀ ਜੀਵਨ ਅਪਣਾਵੇ, ਇਹਦੇ ਵਿੱਚ ਕੋਈ ਗੁੰਜਾਇਸ਼ ਨੀ ਹਨਾ। ਉਹਨਾਂ ਨੇ ਲਾਇਕ ਤਾਂ ਸਿੱਖ ਧਰਮ ਨੇ ਕੀਤਾ ਸੀ, ਬਾਅਦ ਵਿੱਚ ਜਦੋਂ ਕੋਈ ਆਪਸ਼ਨ ਬਚੀ ਨੀ ਤਾਂ ਫੇਰ ਹੀ ਉਹ ਬੁੱਧ ਧਰਮ ਨੂੰ ਗਏ ਆ। ਫੇਰ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਤੇ ਪਰ ਗਾਂਧੀ ਹੁਣੀ ਨਹੀਂ ਚਾਹੁੰਦੇ ਸੀ ਕਿ ਸਿੱਖ ਕੌਮ ਵੱਧ ਗਿਣਤੀ ਵਿੱਚ ਹੋਵੇ। ਹਿੰਦੁਸਤਾਨੀ ਸਰਕਾਰਾਂ ਨੇ ਹਮੇਸ਼ਾ ਹੀ ਜਾਗਰੂਕ ਕਰਨ ਵਾਲੀਆਂ ਸ਼ਖਸੀਅਤਾਂ ਦੇ ਇਤਿਹਾਸ ਨੂੰ ਲੁਕੋ ਕੇ ਰੱਖਿਆ, ਚਾਹੇ ਕਿਸੇ ਵੀ ਧਰਮ ਦੇ ਹੋਣ। ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਭੇਜਿਆ। ਜਸਵਿੰਦਰ ਚਾਹਲ ਸਾਹਿਬ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਨਾਲੇ ਉਹਨਾਂ ਨੇ ਕਿਹਾ ਵੀ ਬੁੱਕਸ ਦੇ ਨੇਮ ਜ਼ਰੂਰ ਭੇਜ ਦਿਓ। ਜ਼ਰੂਰ ਜਸਵਿੰਦਰ ਚਾਹਲ ਸਾਹਿਬ, ਤੁਹਾਨੂੰ ਮੈਸੇਜ ਬਾਅਦ ਵਿੱਚ ਆਪਾਂ ਕਰ ਦਿੰਦੇ ਹਾਂ। ਅਮਰੀਕ ਸਿੰਘ ਜੀ ਫਲੋਰਾ ਸਾਹਿਬ ਆਪਣੇ ਇੱਥੋਂ ਅਨਾਊਂਸਰ ਵੀ ਹੈਗੇ ਆ, ਤੇ ਉਹ ਕਹਿੰਦੇ ਵੀ ਟਰੈਵਲ ਕਰ ਰਹੇ ਆ ਟ੍ਰੇਨ ਦੇ ਵਿੱਚ, 4 ਵਜੇ ਹੋਏ ਆ ਤੇ ਮਹਾਰਾਸ਼ਟਰ ਦੇ ਵਿੱਚ ਕਿਤੇ ਜਾ ਰਹੇ ਆ, ਉਹ ਪ੍ਰੋਗਰਾਮ ਇੰਜੋਏ ਕਰ ਰਹੇ ਆ। ਤੇ ਅਮਰੀਕ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਨਾਲ ਦੀ ਨਾਲ ਇਹ ਆਸ ਕਰਦੇ ਆ ਕਿ ਤੁਹਾਡੀ ਜਿਹੜੀ ਯਾਤਰਾ ਆ ਉਹ ਆਨੰਦਮਈ ਹੋਵੇ, ਸ਼ੁਭਮਈ ਹੋਵੇ ਹਨਾ, ਤੇ ਤੁਸੀਂ ਜਿਹੜੀ ਯਾਤਰਾ ਆਪਣੀ ਜ਼ਰੂਰ ਇੰਜੋਏ ਕਰੋ। ਅਮਰਦੀਪ ਸਿੰਘ ਜੀ ਜੁੜੇ ਆ ਸਾਡੇ ਨਾਲ, ਉਹਨਾਂ ਨੇ ਵੀ ਡਾਕਟਰ ਅੰਬੇਡਕਰ ਸਾਹਿਬ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ ਕਿਹਾ ਵੀ ਸਲੋ ਟੂ ਗ੍ਰੇਟ ਪਰਸਨੈਲਿਟੀ ਤੇ ਥੈਂਕਸ ਫੋਰ ਦਾ ਵੈਰੀ ਹੈਲਪਫੁਲ ਇਨਫੋਰਮੇਸ਼ਨ, ਉਹਨਾਂ ਨੇ ਕਿਹਾ। ਅਮਰਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ। ਰਾਜੀ ਭੰਗੂ ਸਾਹਿਬ ਜੁੜੇ ਆਪਣੇ ਨਾਲ ਸਿੰਘਾਪੁਰ ਤੋਂ, ਤੇ ਉਹਨਾਂ ਨੇ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ। ਅਮਰਦੀਪ ਸਿੰਘ ਜੀ ਜੁੜੇ ਆ ਸਾਡੇ ਨਾਲ ਬੈਂਗਲੋਰ ਤੋਂ, ਉਹਨਾਂ ਨੇ ਵੀ ਵਧਾਈਆਂ ਦਿੱਤੀਆਂ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ ਜਨਮ ਦਿਨ ਦੀਆਂ, ਤੇ ਉਹਨਾਂ ਨੇ ਕਿਹਾ ਵੀ ਇਹੋ ਜਿਹੀਆਂ ਸ਼ਖਸੀਅਤਾਂ ਤੋਂ ਜਿਹੜਾ ਸਾਨੂੰ ਸਿੱਖਣ ਦੀ ਲੋੜ ਹੈਗੀ ਹੈ। ਕੁਛ ਮੈਸੇਜ ਦੋਸਤੋ ਹੋਰ ਵੀ ਹੈਗੇ ਆ, ਅਗਲੀਆਂ ਖ਼ਬਰਾਂ ਦੇ ਨਾਲ ਵੀ ਝਾਤ ਪਾਉਣੀ ਆ। ਗੁਰਸੇਵ ਸਿੰਘ ਜੀ ਇੱਕ ਗਾਣਾ ਸੁਣ ਲਈਏ ਹਨਾ, ਤੇ ਇੱਕ ਤੁਹਾਨੂੰ ਸ਼ਾਇਦ ਫਰਮਾਇਸ਼ ਵੀ ਕੋਈ ਆਈ ਹੋਊਗਾ, ਉਹ ਵੀ ਮੈਸੇਜ।
ਹਾਂਜੀ ਹਾਂਜੀ, ਅਮਰੀਕਾ ਤੋਂ ਪਿਟਸਬਰਗ ਸ਼ਹਿਰ ਤੋਂ ਅੱਗੇ ਵੀ ਜੁੜਦੇ ਹੁੰਦੇ ਸਾਡੇ ਨਾਲ ਹਰਜਸਪੁਰ ਸੰਧੂ ਜੀ, ਤੇ ਉਹਨੇ ਵੀ ਆਹੀ ਧੰਨਵਾਦ ਕੀਤਾ, ਕਹਿੰਦੇ ਨਹੀਂ ਪਤਾ ਸੀ ਡਾਕਟਰ ਅੰਬੇਦਕਰ ਜੀ ਬਾਰੇ, ਤੇ ਹੁਣ ਅੱਗੇ ਜ਼ਰੂਰ ਪੜ੍ਹਨਗੇ ਤੇ ਜੋ
ਕਿਤਾਬਾਂ। ਬਹੁਤ ਸਾਰੀਆਂ ਇਨਫੋਰਮੇਸ਼ਨ ਆ ਗੁਰਸੇਵ ਸਿੰਘ ਜੀ, ਮੈਂ ਤਾਂ ਹੈਰਾਨ ਰਹਿ ਗਿਆ ਕਿ ਕਿੰਨਾ, ਦੇਖੋ ਸਾਡੇ ਨਾਲ ਸਿੱਧਾ ਤਾਲੁਕਾ ਤੇ ਪੰਜਾਬ ਦੇ ਨਾਲ ਉਹਨਾਂ ਨਾਲ, ਬਹੁਤ ਘੱਟ ਲੋਕਾਂ ਨੂੰ ਪਤਾ ਕਿ ਇਹਨਾਂ ਦੀ ਮੀਟਿੰਗ ਵੀ ਹੋਈ ਆ ਇੱਥੇ ਅੰਮ੍ਰਿਤਸਰ ਦੇ ਵਿੱਚ। ਉੱਥੇ ਜਾ ਕੇ ਇਹਨਾਂ ਨੂੰ ਜੇ ਕਿਹਾ ਜਾਵੇ, ਇੱਕ ਐਡਵੋਕੇਟ ਸਾਹਿਬ ਉਹਨਾਂ ਦੀ ਜਿਹੜੀ ਸਾਖੀ ਸਾਚੀ ਸਾਖੀ ਦੇ ਵਿੱਚ ਤੁਸੀਂ ਪੜ੍ਹ ਕੇ ਦੇਖੋ, ਅੱਖਾਂ ਖੋਲ ਦਿੰਦੇ ਆ ਜਦੋਂ ਉਹਨਾਂ ਨੂੰ ਕਹਿੰਦੇ ਆ ਬਈ, ਜਦਕਿ ਡਾਕਟਰ ਅੰਬੇਡਕਰ ਜਾਣੀ ਖੁੱਲਮ ਖੁੱਲਾ ਜਿਹੜਾ ਆ ਚਾਹੁੰਦੇ ਸੀ, ਉਹਨਾਂ ਨੂੰ ਲੱਗਦਾ ਸੀ ਬਈ ਬਹੁਤ ਜਾਣੀ ਜਿੱਦਾਂ ਕਹਿ ਲਓ ਸਮਾਨਤਾ ਵਾਲਾ ਧਰਮ ਇਹ ਹੈਗਾ, ਹੈਗਾ ਵੀ ਸਾਡਾ ਧਰਮ
ਸਮਾਨਤਾ
ਇਹ ਤਾਂ ਹੈਗਾ ਹੀ ਆ, ਜੋ ਪੜ੍ਹਿਆ ਸੀ ਉਹਨਾਂ ਨੇ ਆਪ ਕਿਹਾ ਵੀ ਜੋ ਮੈਂ ਪੜ੍ਹਿਆ ਸੀ ਉਹ ਜਿਹਾ ਮੈਨੂੰ ਮਿਲਿਆ ਨੀ ਹਨਾ। ਖੈਰ ਇਹਨਾਂ ਨੇ ਕਿਹਦੀ ਗਲਤੀ ਹੋਈ ਉਹ ਵੀ ਆਪਾਂ ਬਾਅਦ ਦੇ ਵਿੱਚ ਗੱਲ ਕਰਾਂਗੇ, ਤੇ ਇੱਕ ਆਪਾਂ ਗਾਣਾ ਸੁਣਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਮਿਲਦੇ ਆ ਗੁਰਸੇਵ ਸਿੰਘ।
ਜਰੂਰ ਜੀ ਜਰੂਰ।
ਸਤਿ ਸ੍ਰੀ ਅਕਾਲ ਜੀ, ਮੈਂ ਬਲਜੀਤ ਸਿੰਘ ਬੋਲ ਰਿਹਾ ਜੀ, ਮਲਡੂਰਾ ਵਿਕਟੋਰੀਆ ਤੋਂ। ਇੱਥੇ ਜੀ ਇਹੀ ਬੇਨਤੀ ਕਰਨੀ ਆ, ਮਤਲਬ ਆਪਾਂ ਹਰਮਨ ਰੇਡੀਓ ਤੇ ਪਲੀਜ਼ ਅਨਾਊਂਸ ਕਰ ਦਿਓ ਵੀ ਆਪਣੇ ਮਲਡੂਰਾ ਵਿੱਚ ਸਿੱਖ ਕਮਿਊਨਿਟੀ ਬਹੁਤ ਘੱਟ ਆ, ਪਰ ਇੱਥੇ ਅਸੀਂ ਗੁਰਦੁਆਰਾ ਸਾਹਿਬ ਬਣਾਉਣ ਜਾ ਰਹੇ ਹਾਂ ਜੀ, ਅਤੇ ਉਹਦੇ ਵਾਸਤੇ ਆਪਾਂ ਨੂੰ ਸਾਰੀ ਸਿੱਖ ਸੰਗਤ ਦੀ ਹੈਲਪ ਦੀ ਲੋੜ ਹੈ ਜੀ। ਮਤਲਬ ਅਸੀਂ ਆਹ ਸੰਡੇ ਨੂੰ ਗੁਰਦੁਆਰਾ ਕ੍ਰੇਗਰੀਵਨ ਸਾਹਿਬ ਮੈਲਬੋਰਨ ਆਪਣਾ ਟੇਬਲ ਲਗਾ ਰਹੇ ਹਾਂ ਜੀ ਮਾਇਆ ਇਕੱਠੀ ਕਰਨ ਵਾਸਤੇ। ਸੋ ਪਲੀਜ਼ ਤੁਸੀਂ ਇਹ ਅਨਾਊਂਸ ਕਰ ਦਿਓ ਵੀ ਜੋ ਵੀ ਉੱਥੇ ਭੈਣ ਵੀਰ ਨੇ ਕ੍ਰੇਗਰੀਵਨ ਗੁਰਦੁਆਰਾ ਸਾਹਿਬ ਉਹ ਵੱਧ ਤੋਂ ਵੱਧ ਹੈਲਪ ਕਰਨ, ਤੇ ਅਸੀਂ ਮਲਡੂਰਾ ਵੱਲੋਂ ਟੇਬਲ ਲਗਾ ਰਹੇ ਹਾਂ ਜੀ ਮਾਇਆ ਇਕੱਠੀ ਕਰਨ ਵਾਸਤੇ। ਤੇ ਉਸ ਤੋਂ ਬਾਅਦ ਅਸੀਂ ਸਿਡਨੀ ਐਡੀਲੇਡ ਤੇ ਹੋਰ ਸ਼ਹਿਰਾਂ ਦੇ ਵਿੱਚ ਵੀ ਜਾਵਾਂਗੇ। ਤੇ ਸੋ ਸਾਰੀ ਸਿੱਖ ਸੰਗਤ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਤੇ ਤਾਂ ਜੋ ਇੱਥੇ ਮਲਡੂਰਾ ਵੀ ਗੁਰਦੁਆਰਾ ਸਾਹਿਬ ਬਣ ਸਕੇ। ਧੰਨਵਾਦ, ਥੈਂਕ ਯੂ
ਜੀ। ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮ ਰੇਡੀਓ ਦੇ ਸੰਗਤ ਬੈਠੇ ਹੋਏ ਹੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਨੇ ਮੇਰੇ ਗੁਰਸੇਵਕ ਸਿੰਘ ਜੀ ਤੇ ਆਪਣੇ ਨਾਲ ਵੈਰਨ ਬੇ ਤੋਂ ਜੁੜੇ ਅਮਰਦੀਪ ਸਿੰਘ ਜੀ, ਤੇ ਉਹਨਾਂ ਨੇ ਵਧਾਈਆਂ ਵੀ ਦਿੱਤੀਆਂ। ਉਹ ਕਹਿੰਦੇ ਵੀ ਅਮਰੀਕਾ ਤੋਂ ਪ੍ਰਦੀਪ ਸਿੰਘ ਅਟਵਾਲ ਵੀ ਪ੍ਰੋਗਰਾਮ ਸੁਣ ਰਹੇ ਆ ਤੇ ਨਾਲ ਦੀ ਨਾਲ ਟਰੱਕ ਤੇ ਕੈਲੀਫੋਰਨੀਆ ਨੂੰ ਜਾ ਰਹੇ ਆ, ਉਹ ਵੀ ਫਤਿਹ ਬੁਲਾ ਰਹੇ ਆ। ਸਾਨੂੰ ਵੀ ਫਤਿਹ ਪ੍ਰਵਾਨ ਹੋਵੇ ਜੀ ਪ੍ਰਦੀਪ ਸਿੰਘ ਅਟਵਾਲ ਸਾਹਿਬ ਕਿ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ। ਤੁਹਾਡਾ ਵੀ ਧੰਨਵਾਦ ਅਮਰਦੀਪ ਸਿੰਘ ਜੀ ਕਿ ਤੁਸੀਂ ਵਾਇਰਨ ਬੇ ਤੋਂ ਫੇਰ ਦੁਬਾਰਾ ਤੋਂ ਜੁੜੇ ਹੋ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ। ਸਤਵਿੰਦਰ ਸਿੰਘ ਟੀਨੂ ਸਾਹਿਬ ਜੁੜੇ ਆ ਸਾਡੇ ਨਾਲ ਤੇ ਉਹਨਾਂ ਨੇ ਵੀ ਵਧਾਈਆਂ ਭੇਜੀਆਂ ਬਾਬਾ ਸਾਹਿਬ ਦੇ ਜਨਮ ਦਿਨ ਦੇ ਉੱਤੇ, ਤੇ ਉਹਨਾਂ ਦਾ ਵੀ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ। ਤੇ ਗੁਰਸੇਵ ਸਿੰਘ ਜੀ ਆਪਾਂ ਵੈਸੇ ਤਾਂ ਜਸਪਾਲ ਸਿੰਘ ਸੰਧੂ ਹੋਣਾ ਨੂੰ 10 ਮਿੰਟ ਤੱਕ ਆਪਾਂ ਲੈ ਲੈਣਾ ਆ ਇਸ ਪ੍ਰੋਗਰਾਮ ਦੇ ਵਿੱਚ, ਉਹਨਾਂ ਦੇ ਨਾਲ ਗੱਲਬਾਤ ਕਰਨੀ ਆ ਮਾਈਗ੍ਰੇਸ਼ਨ ਮਾਮਲਿਆਂ ਦੇ ਸੰਬੰਧੀ, ਜਿਹੜੇ ਕੁਛ ਲਾਅ ਜਿਹੜੇ ਨਵੇਂ ਆਏ ਆ ਉਹਨਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਇੱਕ ਆਪਾਂ ਇੰਟਰਸਟਿੰਗ ਜੀ ਗੱਲ ਕਰਨੀ ਆ ਕਿ ਖਬਰ ਹੈਗੀ ਆ ਵੀ ਕਹਿੰਦੇ ਪੰਜਾਬ ਚ ਹਰ ਸਾਲ 35 ਕਰੋੜ ਸ਼ਰਾਬ ਦੀਆਂ ਬੋਤਲਾਂ ਕੌਣ ਪੀ ਰਿਹਾ।
ਅੱਛਾ ਜੀ, 35 ਕਰੋੜ ਦੀ
35 ਕਰੋੜ, ਹਾਂਜੀ 35 ਕਰੋੜ ਜਾਣੀ ਸ਼ਰਾਬ ਦੀਆਂ ਬੋਤਲਾਂ ਕੌਣ ਪੀ ਰਿਹਾ ਇਹ ਜਾਣੀ ਹੈਗਾ। ਇਹਦੇ ਵਿੱਚ ਬੜਾ ਇੰਟਰਸਟਿੰਗ ਆਪਾਂ ਸ਼ੇਅਰ ਕਿਉਂ ਕਰਨੀ ਆ ਦੋਸਤਾਂ ਦੇ ਨਾਲ ਕਿ ਪੰਜਾਬ ਦੇ ਵਿੱਚ ਜੇ ਆਪਾਂ ਆਮ ਆਦਮੀ ਪਾਰਟੀ ਤੇ ਚਲੋ ਹੁਣੇ ਨਵੀਂ ਆਈ ਆ ਜੇ ਫਰੈਸ਼ ਆ ਹਨਾ, ਹਜੇ ਤੇ 2-3 ਸਾਲ ਤੋਂ ਆਈ ਆ, ਪਰ ਜਿਹੜੀਆਂ ਦੋ ਮੁੱਖ ਰਾਜਨੀਤਿਕ ਪਾਰਟੀਆਂ ਹੈਗੀਆਂ ਅਕਾਲੀ ਦਲ ਬਾਦਲ ਤੇ ਕਾਂਗਰਸ, ਤੇ ਦੋਨਾਂ ਦੀਆਂ ਜਿਹੜੇ ਸੰਵਿਧਾਨ ਇਹ ਸੰਵਿਧਾਨ ਲਿਖਦੇ ਆ ਨਾ ਪਹਿਲਾਂ ਹਰ ਪਾਰਟੀ ਦਾ ਆਪਣਾ ਇੱਕ ਸੰਵਿਧਾਨ ਹੁੰਦਾ ਮੈਮੋਰੈਂਡਮ ਹੁੰਦਾ, ਅਕਾਲੀ ਦਲ ਬਾਦਲ ਤੇ ਕਾਂਗਰਸ ਦੇ ਸੰਵਿਧਾਨ ਦੇ ਵਿੱਚ ਦਾਖਲ ਆ ਵੀ ਜਿਹੜਾ ਬੰਦਾ ਉਹਦਾ ਮੁੱਢਲਾ ਮੈਂਬਰ ਬਣ ਜਾਂਦਾ ਚਾਹੇ ਉਹ ਕਾਂਗਰਸ ਦਾ ਤੇ ਚਾਹੇ ਅਕਾਲੀ ਦਲ ਬਾਦਲ ਦਾ, ਉਹਨਾਂ ਨੂੰ ਸ਼ਰਾਬ ਪੀਣ ਦੀ ਮਨਾਹੀ ਆ, ਯਾਨੀ ਜਿਹੜਾ ਬੰਦਾ ਸ਼ਰਾਬ ਪੀਂਦਾ ਆ ਉਹ ਇਹਨਾਂ ਦੋਨਾਂ ਪਾਰਟੀਆਂ ਦਾ ਮੈਂਬਰ ਨਹੀਂ ਬਣ ਸਕਦਾ।
ਠੀਕ ਹੈ ਜੀ,
ਜੇ ਹੁਣ ਜਿਹੜੇ ਉੱਚ ਰਾਜਨੀਤਿਕ ਨੇਤਾ ਆ ਉਹਨਾਂ ਨੇ ਹੁਣ ਮੈਂਬਰਸ਼ਿਪ ਸੰਬੰਧੀ ਜਿਹੜੇ ਦਾਅਵੇ ਕੀਤੇ ਆ, ਜੇ ਦੋਨਾਂ ਪਾਰਟੀਆਂ ਦੇ ਜੋੜ ਲੈ ਜਾਣ ਤਾਂ ਇਹ ਗਿਣਤੀ 80 ਲੱਖ ਦੇ ਪਾਰ ਕਰ ਜਾਂਦੀ ਆ
ਮੈਂਬਰਾਂ।
ਦੂਜੇ ਪਾਸੇ ਪੰਜਾਬ ਦੇ ਕਈ ਦਰਜਨ ਏਦਾਂ ਦੇ ਧਾਰਮਿਕ ਡੇਰੇ ਹੈਗੇ ਆ, ਸਿੱਖੀ ਪ੍ਰਚਾਰ ਕੇਂਦਰ ਹੈਗੇ ਆ, ਵੈਸੇ ਤਾਂ ਏਦਾਂ ਦੇ ਡੇਰੇ ਵੀ ਹੈਗੇ ਆ ਜਿੱਦਾਂ ਆਪਾਂ ਗੱਲ ਕਰਦੇ ਹਾਂ, ਉੱਥੇ ਅਜੇ ਵੀ ਭਾਂਡੇ ਵੱਖਰੇ ਰੱਖੇ ਹੋਏ ਆ ਹਨਾ, ਛੋਟੀਆਂ ਜਾਤਾਂ ਦੇ ਭਾਂਡੇ ਵੀ ਵੱਖਰੇ ਹੈਗੇ ਪੰਜਾਬ ਦੇ ਵਿੱਚ, ਇਹੋ ਜਿਹਾ ਡੇਰੇ ਵੀ ਹੈਗੇ ਆ ਅਜੇ ਤੱਕ
ਬਹੁਤ ਜ਼ਿਆਦਾ
ਹੈਗੇ ਆ। ਸਰੋਤਿਆਂ ਨੂੰ ਜ਼ਰੂਰ ਪਤਾ ਹੋਣਾ ਕਿ ਜਿਹੜੇ ਉੱਚੀਆਂ ਜਾਤਾਂ ਲਈ ਵੱਖਰੇ ਭਾਂਡੇ ਆ ਤੇ ਛੋਟੀਆਂ ਜਾਤਾਂ ਲਈ ਵੱਖਰੇ, ਉਹਨਾਂ ਦੀ ਲਾਈਨ ਵੀ ਵੱਖਰੀ ਲੱਗਦੀ ਆ। ਪੰਜਾਬ ਦੇ ਵਿੱਚ ਇਹੋ ਜਿਹਾ ਡੇਰੇ ਹੈਗੇ ਆ, ਪੰਜਾਬ ਦੇ ਕਈ ਦਰਜਨ ਜਿਹੜੇ ਡੇਰੇ ਆ ਉਹ ਕਹਿੰਦੇ ਆ ਵੀ ਸ਼ਰਾਬ ਪੀਣੀ ਮਨਾਹੀ ਆ, ਇਹਦਾ ਮਤਲਬ ਇਹ ਆ ਵੀ ਕਰੋੜਾਂ ਲੋਕ ਉੱਥੇ ਵੀ ਜਾਂਦੇ ਆ ਹਨਾ, ਤੇ ਉਹਨਾਂ ਨੇ ਸ਼ਰਾਬ ਪੀਣ ਤੋਂ ਤੌਬਾ ਵੀ ਕੀਤੀ ਆ। ਹੁਣ ਸਵਾਲ ਇਹ ਉੱਠਦਾ ਵੀ ਪੰਜਾਬ ਵਿੱਚ 2015-16 ਦੇ ਵਿੱਚ ਸ਼ਰਾਬ ਦੀਆਂ 35 ਕਰੋੜ ਬੋਤਲਾਂ ਜਿਹੜੀਆਂ ਕੌਣ ਪੀ ਗਿਆ।
ਹਾਂਜੀ, ਅਕਾਲੀ ਤੇ ਕਾਂਗਰਸ ਪੀਂਦੇ ਨੀ ਕਿਉਂਕਿ ਉਹਨਾਂ ਸੰਵਿਧਾਨ ਚ ਲਿਖਿਆ ਹੋਇਆ ਤੇ ਪੱਕੇ ਮੈਂਬਰ ਉਹ ਤਾਂ ਨੀ ਪੀਂਦੇ। ਮੈਂ ਕਹਿੰਦਾ ਜੀ ਬੀਬੀਆਂ ਦੇ ਬੱਚੇ ਵਜੇ ਮਗਰ
ਦੇਖੋ ਕਿੰਨਾ ਇੰਟਰਸਟਿੰਗ ਹੈ। ਕਮਲ ਆਨੰਦ ਜਿਹੜੇ ਕਿ ਐਡਵੋਕੇਟ ਹੈਗੇ ਆ, ਉਹਨਾਂ ਨੇ ਪੀਪਲਸ ਫਾਰ ਟਰਾਂਸਪੇਰੈਂਸੀ ਦੇ ਪ੍ਰਧਾਨ ਵੀ ਹੈਗੇ ਆ, ਉਹ ਕਹਿੰਦੇ ਵੀ ਪੰਜਾਬ ਦੀ ਜਿਹੜੀ ਆਬਾਦੀ ਆ 2014 ਦੇ ਵਿੱਚ 2,88,83,590 ਸੀ, ਇਹਦੇ ਵਿੱਚ 18 ਸਾਲ ਤੋਂ ਉੱਪਰ ਦੇ ਜਾਣੀ 18 ਸਾਲ ਤੋਂ ਉੱਪਰ ਦੇ ਸਿਰਫ ਬਚਦੇ ਆ 1,95,16,688।
ਠੀਕ ਹੈ ਜੀ,
ਇਹਦਾ ਮਤਲਬ ਇਹ ਆ ਵੀ ਗਿਣਤੀ 80 ਲੱਖ ਦੇ ਕਰੀਬ ਹੈਗੀ ਆ ਜਿਹਨਾਂ ਨੇ ਸ਼ਰਾਬ ਪੀਣੀ, ਪਰ ਉਹਨਾਂ ਦੇ ਵਿੱਚੋਂ ਹੁਣ ਆਪਾਂ ਗਿਣਤੀ ਜਿਹੜੀ ਆ ਔਰਤਾਂ ਦੀ ਵੀ ਕੱਢ ਲਈਏ 55 ਲੱਖ ਔਰਤਾਂ ਹੈਗੀਆਂ, ਪੁਰਸ਼ਾਂ ਦੀ ਗਿਣਤੀ 60 ਲੱਖ ਰਹਿ ਜਾਂਦੀ ਆ।
ਠੀਕ ਹੈ ਜੀ,
60 ਲੱਖ ਦੇ ਵਿੱਚ ਡੇਰੇ ਆ ਵੀ ਜਾਂਦੇ ਆ, ਕੋਈ ਕਾਂਗਰਸ ਨਾਲ ਵੀ ਜੁੜਿਆ ਅਕਾਲੀ ਦਲ ਨਾਲ ਵੀ ਜੁੜਿਆ ਆ, ਇਹਦਾ ਮਤਲਬ ਇਹ ਆ ਵੀ ਇਹ ਬੋਤਲਾਂ ਕੌਣ ਪੀ ਗਿਆ, ਇਹ ਤਾਂ ਬੰਦੇ ਪੀਂਦੇ ਨੀ ਪੰਜਾਬ ਵਿੱਚ ਕੋਈ। ਸ਼ਰਾਬ ਕੌਣ ਪੀ ਜਾਂਦਾ ਯਾਰ ਜਾਣੀ ਕਹਿਣ ਦਾ ਮਤਲਬ ਇਹ ਆ ਵੀ ਜੋ ਜੋ ਕਹਿੰਦੇ ਆ ਇਹ ਉਹਨਾਂ ਦੇ ਸੰਵਿਧਾਨ ਵਿਚ ਕੁਛ ਹੋਰ ਲਿਖਿਆ ਆ ਬਾਅਦ ਦੇ ਵਿਚ ਕਿਉਂਕਿ ਅਕਾਲੀ ਦਲ ਦੇ ਸੰਵਿਧਾਨ ਵਿਚ ਇਹ ਵੀ ਲਿਖਿਆ ਆ ਵੀ ਇਹ ਧਰਮ ਨਿਰਪੱਖ ਪਾਰਟੀ ਆ
ਅੱਛਾ ਜੀ
ਜਦੋਂ ਇਹ ਵਿਧਾਨ ਸਭਾ ਦੀਆਂ ਚੋਣਾਂ ਲੜਦੇ ਉਦੋਂ ਇਹਨਾਂ ਦਾ ਸੰਵਿਧਾਨ ਹੋ ਰਿਹਾ ਵੀ ਅਸੀਂ ਪੰਥਕ ਪਾਰਟੀ ਆ ਜਦੋਂ ਇਹ ਨੈਸ਼ਨਲ ਲੈਵਲ ਦੀ ਲੜਨੀ ਚਾਹੁੰਦੇ ਆ ਉਸ ਵੇਲੇ ਜਿਹੜਾ ਇਹ ਕਹਿੰਦੇ ਆ ਵੀ ਅਸੀਂ ਜਿਹੜਾ ਧਾਰਮਿਕ ਨੀ ਅਸੀਂ ਤਾਂ ਧਰਮ ਨਿਰਪੱਖ ਆ ਸਾਰੇ ਧਰਮਾਂ ਦੇ ਆ
ਨੈਸ਼ਨਲ ਵੋਟਾਂ ਲੜਨ ਲਈ ਤਾਂ ਫੇਰ ਇੱਕ ਅੱਧਾ ਕਾਂਡ ਵੀ ਕਰਦੇ ਦੱਸਣ ਨੂੰ ਕਿ ਨਹੀਂ ਨਹੀਂ ਅਸੀਂ ਸਿੱਖਾਂ ਦੇ ਨਾਲ ਨੀ ਆਪਾਂ ਤਾਂ ਧਰਮ ਨਿਰਪੱਖ ਆ
ਗੱਲਬਾਤ ਕਰਨੀ ਆ ਜਸਪਾਲ ਸਿੰਘ ਸੰਧੂ ਹੋਣਾ ਦੇ ਨਾਲ ਕਿ ਕਾਫੀ ਸਰੋਤਿਆਂ ਦੇ ਮੈਸੇਜ ਵੀ ਆ ਰਹੇ ਆ ਕਿ ਤੁਸੀਂ ਜਿਹੜਾ ਉਹਨਾਂ ਦੇ ਨਾਲ ਸਾਂਝ ਜਿਹੜੀ ਆ ਛੇਤੀ ਤੋਂ ਛੇਤੀ ਬਣਵਾਓ ਜਰੂਰ ਜੀ ਤੁਸੀਂ ਕਈ ਦੋਸਤ ਕਈ ਵਾਰੀ ਕੀ ਹੁੰਦਾ ਆ ਕਿ ਜਲਦੀ ਦੇ ਵਿੱਚ ਹੁੰਦੇ ਆ ਗੁਰਸੇਵ ਸਿੰਘ ਜੀ ਕਿ ਉਹਨਾਂ ਨੇ ਜਾਣਾ ਹੁੰਦਾ ਪਰ ਉਦੋਂ ਪਹਿਲਾਂ ਆਪਣੇ ਨਾਲ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਵਾਲੇ ਜੁੜੇ ਆ ਆਪਣੇ ਨਾਲ ਆਪਾਂ ਇੱਕ ਵਾਰੀ ਜਨਮ ਦਿਨ ਦੀਆਂ ਵਧਾਈਆਂ ਵੀ ਦਿੱਤੀਆਂ ਸੀਗੀਆਂ ਛੋਟੇ ਬੱਚੇ ਆ ਇਹ ਹਨਾ ਜੀ ਤੇ ਉਹਨਾਂ ਨੇ ਵੀ ਕਿਹਾ ਉਹ ਕਹਿੰਦੇ ਵੀ ਜੇਕਰ ਜੀਵਨ ਦੇ ਵਿੱਚ ਸੇਵਾ ਸਿਮਰਨ ਸਾਸਾਂ ਗਿਆ ਤਾਂ ਬਸੰਤ ਹੈ ਅਗਰ ਨਹੀਂ ਹੈ ਤਾਂ ਬਸ ਅੰਤ ਹੈ
ਬਹੁਤ ਖੂਬ ਫਿਰ ਤਾਂ ਉਮਰ ਚ ਛੋਟੇ ਆ ਆਪਣੇ ਨਾਲ ਉੱਤੇ ਗਿਆਨ ਦੇ ਲੈਵਲ ਤਾਂ ਇਹਨਾਂ ਦਾ
ਜੀ ਤੇ ਨਾਲ ਦੀ ਨਾਲ ਭੁਪਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਆ ਉਹਨਾਂ ਨੇ ਕਿਹਾ ਵੀ ਆਪ ਸਾਹਿਬ ਨੂੰ ਵਿਸਾਖੀ ਤੇ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ 125ਵੇਂ ਜਨਮ ਦਿਵਸ ਦੀਆਂ ਵਧਾਈਆਂ ਨਾਲ ਦੀ ਨਾਲ ਉਹਨਾਂ ਕਿਹਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਨੌਲੇਜ ਜਿਹੜੀ ਬਾਬਾ ਸਾਹਿਬ ਦੇ ਰਿਗਾਰਡਿੰਗ ਸ਼ੇਅਰ ਕੀਤੀ ਆ ਤੇ ਧੰਨਵਾਦ ਕਰਦੇ ਆ ਤੇ ਭੁਪਿੰਦਰ ਸਿੰਘ ਜੀ ਆਪਣੇ ਬ੍ਰਿਸਬੇਨ ਤੋਂ ਹੀ ਜੁੜੇ ਆ ਸਤਵੀਰ ਸਿੰਘ ਮਿਨਹਾਲ ਸਾਹਿਬ ਜੁੜੇ ਆ ਤੇ ਉਹਨਾਂ ਨੇ ਵੀ ਬਹੁਤ ਵਧੀਆ ਕਿਹਾ ਪ੍ਰੋਗਰਾਮ ਚੱਲ ਰਿਹਾ ਆਨੰਦ ਮਾਣ ਰਹੇ ਆ ਪ੍ਰੋਗਰਾਮ ਦੇ ਵਿੱਚ ਸਤਵੀਰ ਮਿਨਹਾਸ ਤੇ ਨਾਲ ਉਹਨਾਂ ਦੇ ਹੈਗੇ ਆ ਲਾਡੀ ਸੇਖੋ ਸਾਹਿਬ ਸਤਵੀਰ ਮਿਨਹਾਸ ਸਾਹਿਬ ਤੇ ਲਾਡੀ ਸੇਖੋ ਸਾਹਿਬ ਸਾਡਾ ਬਹੁਤ ਬਹੁਤ ਧੰਨਵਾਦ ਕਮਲਦੀਪ ਸਿੰਘ ਧਾਲੀਵਾਲ ਜੁੜੇ ਆ ਉਹਨਾਂ ਨੇ ਕਿਹਾ ਵੀ ਬੁਕਸ ਦਾ ਨਾਮ ਜ਼ਰੂਰ ਇੱਕ ਵਾਰੀ ਰਿਪੀਟ ਕਰ ਦਿਓ ਕਮਲਦੀਪ ਸਿੰਘ ਧਾਲੀਵਾਲ ਸਾਹਿਬ ਤੇ ਤੁਸੀਂ ਵੀ ਤੇ ਨਾਲ ਨਾਲ ਜਸਵਿੰਦਰ ਚਾਹਲ ਸਾਹਿਬ ਉਹਨਾਂ ਨੇ ਵੀ ਪੁੱਛਿਆ ਸੀ ਤੁਸੀਂ ਕਿਤਾਬਾਂ ਜ਼ਰੂਰ ਪੜ੍ਹਿਓ ਜੀ ਇੱਕ ਕਿਤਾਬ ਇਹ ਜ਼ਰੂਰ ਪੜ੍ਹਿਓ ਜਾਤ ਪਾਤ ਦਾ ਬੀਜ ਨਾਸ਼ ਜਾਤ ਪਾਤ ਦਾ ਬੀਜ ਨਾਸ਼ ਤੇ ਦੂਜੀ ਕਿਤਾਬ ਪੜ੍ਹਿਓ ਭਾਰਤੀ ਲੋਕ ਨੀਚ ਕਿਵੇਂ ਬਣੇ ਤੇ ਤੀਜੀ ਕਿਤਾਬ ਜਨਮ ਸਾਖੀ ਜਿਹੜੀ ਲਿਖੀ ਆ ਸਰਦਾਰ ਕਪੂਰ ਸਿੰਘ ਨੇ ਉਹਨਾਂ ਦੇ ਵਿੱਚ ਕੱਲਾ ਇਹੀ ਨੀ ਹੋਰ ਬਹੁਤ ਸਾਰੇ ਭਰਮ ਭੁਲੇਖੇ ਆ ਗੁਰਸੇਵ ਸਿੰਘ ਜੀ ਉਹਦੇ ਵਿੱਚ ਤਾਂ ਜਾਣੀ ਬੰਦੇ ਦੀ ਨਿਸ਼ਾ ਹੀ ਹੋ ਜਾਂਦੀ ਹੈ ਵੀ ਏਦਾਂ ਇੰਨਾ ਕੁਛ ਹੋ ਗਿਆ ਨਾ ਜਦੋਂ ਤੁਸੀਂ ਉਹ ਪੜ੍ਹਦੇ ਆ ਨਾ ਤੇ ਬਹੁਤ ਪੜ੍ਹੇ ਲਿਖੇ ਆਈ ਸੀ ਅਸੀਂ ਉਸ ਵੇਲੇ ਜਿਹੜੀ ਕਪੂਰ ਸਿੰਘ ਦੀ ਜਿਹੜੀ ਸਾਚੀ ਸਾਖੀ ਆ ਬੜੇ ਭਰਮ ਭੁਲੇਖੇ ਦੂਰ ਕਰਦੀ ਆ ਕਿ ਲੋਕ ਹੈ ਅਸਲ ਵਿੱਚ ਹੈ ਕੀ ਸੀ ਤੇ ਸਾਨੂੰ ਪੇਸ਼ ਕੀ ਕਰਕੇ ਦੇ ਦਿੱਤਾ ਇਹਦੇ ਬਾਰੇ ਵੀ ਆਪਾਂ ਰੋਜ਼ਾਨਾ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਹਰ ਹਫ਼ਤੇ ਕੋਸ਼ਿਸ਼ ਕਰਿਆ ਕਰਾਂਗੇ ਕਿ ਕੁਛ ਨਵਾਂ ਜਿਹੜਾ ਲਿਆ ਕੇ ਆਪਾਂ ਜਿਹੜਾ ਦੋਸਤਾਂ ਦੇ ਸਨਮੁੱਖ ਜਿਹੜਾ ਆ ਕਰਿਆ ਕਰੀਏ ਤੇ ਦੋਸਤੋ ਮਿਲਦੇ ਆ ਫਿਰ ਆਪਾਂ ਸੰਧੂ ਸਾਹਿਬ ਹੁਣ
ਬ੍ਰੇਕ ਤੋਂ ਬਾਅਦ
ਜੀ ਬ੍ਰੇਕ ਤੋਂ ਬਾਅਦ
Morinda Motors, 15 Book Lane Avenue, Dandenong, Melbourne. Huge workshop, roadworthy for trucks, trailers and cars. Mechanical, electrical batteries also available. Body repair insurance work, denting and painting. And all kind of truck and car tires, new and used. On the best prices, fitting and balancing. Truck wash, waiting area and driver restroom. They also provide truck rental. And open Monday to Saturday, 8 to 6 p.m. Emergency breakdown, 24 into 7 days. We will beat any quotation. Our address is 15 Book Lane Avenue, Dandenong, Melbourne. Call Melbourne, 87121447. Mobile number is 0430179890 or 0433174372.
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਾਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ संपर्क नंबर 9878090001 9780 90 001। वेबसाइट विजिट करो kularhospital.com।
एक ऐसा रोजगार जिस नाल जुड़िया एक खूबसूरत एहसास तुहाडी गोदी दा निग उस दिया कोमल उंगलां दा स्पर्श अजिहा काम जो ना थकावे ते ना ही अकावे। हुण तुसी भी जुड़ सकदे हो सिडनी वाले राजेश सैनी दे फैमिली डे केयर सर्विस बिजनेस दे नाल। इस उपराले नाल जुड़ के बिना किसी क्वालिफिकेशन तो बच्चियां दी देख रेख करके तुसी कमा सकदे हो 2 हफ्ते च $3,000। बच्चियां दी सहूलत मुताबिक अपने घर च करो कुछ माइनर चेंजेस जिथे तुसी इस नोबल प्रोफेशन नाल ता जुड़ोगे ही उथे तुसी बच्चियां दी बुनियाद खड़ी करन च भी अहम रोल अदा कर रहे होवोगे नाले पुन ते नाले फलियां। फैमिली डे केयर सर्विस बिजनेस नाल जुड़न लई संपर्क करो राजेश सैनी नो फोन नंबर 04-2359-2377।
ऑस्ट्रेलिया पर इमिग्रेशन संबंधी अपने किसी भी किस्म दे मसले या मदद लई याद रखो जोरिस ऑस्ट्रेलिया लॉयर्स नो। पेरेंट वीजा पार्टनर या स्पाउस वीजा एम्प्लॉयर स्पॉन्सरशिप ENS लेबर एग्रीमेंट RSMS स्टूडेंट या होर भी किसी किस्म दी प्रोफेशनल वीजा मदद या सलाह लई एजाज खान नु तुरंत संपर्क करो फोन नंबर 02-9687-4748 ते या वेबसाइट विजिट करो jurisaustralia.com.au। ए ऑस्ट्रेलिया पर अपनी सेवावां दिंदे ने।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲੈਣਾ ਤੇ ਹਰਮਨ ਰੇਡੀਓ ਦੇ ਸੰਗ ਤੁਸੀਂ ਮਿਲ ਬੈਠੇ ਹੋ ਤੇ ਗੁਰਸੇਵ ਸਿੰਘ ਜੀ ਆਪਣੇ ਨਾਲ। ਗੁਰਸੇਵ ਸਿੰਘ ਜੀ, ਇੱਕ ਮੈਸੇਜ ਆਪਾਂ ਨੂੰ ਆਇਆ ਚਰਨਜੀਤ ਕੌਰ ਜੀ ਦਾ ਤੇ ਕਰਨੈਲ ਸਿੰਘ ਹੋਣਾ ਦਾ ਮੈਲਬੋਰਨ ਤੋਂ, ਤੇ ਉਹ ਵੀ ਪ੍ਰੋਗਰਾਮ ਕਹਿੰਦੇ ਬਹੁਤ ਇੰਜੋਏ ਕਰ ਰਹੇ ਆ ਤੇ ਜਨਮਦਿਨ ਦੀਆਂ ਵੀ ਵਧਾਈਆਂ ਉਹਨਾਂ ਨੇ ਦਿੱਤੀਆਂ। ਆਪਣੇ ਕੋਲ ਮੈਸੇਜ ਕੁਛ ਆਇਆ, ਗੁਰਜੀਤ ਸਿੰਘ ਚਾਹਲ ਹੋਣਾ ਦਾ ਆਇਆ, ਦਲਜੀਤ ਸਿੰਘ ਜੀ ਹੋਣਾ ਦਾ ਆਇਆ, ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਦਾ ਆਇਆ ਤੇ ਇਹਨਾਂ ਦੇ ਆਪਾਂ ਮੈਸੇਜ ਜਿਹੜੇ ਆ ਬਾਅਦ ਦੇ ਵਿੱਚ ਲੈਣੇ ਆ। ਗੁਰਸੇਵ ਸਿੰਘ ਜੀ, ਪਹਿਲਾਂ ਆਪਾਂ ਸਾਂਝ ਬਣਾ ਲੈਣੇ ਆ ਜਸਪਾਲ ਸੰਧੂ ਜੀ ਹੋਣੀ, ਜਿਹੜੇ ਕਿ ਮਾਈਗ੍ਰੇਸ਼ਨ ਮੈਟਰਸ ਦੇ ਜਿਹੜੇ ਬਹੁਤ ਮਾਹਰ ਨੇ, ਬਹੁਤ ਤਕੜਾ ਤਜਰਬਾ ਵੀ ਹੈਗਾ ਤੇ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਆਪਣੇ ਮਿੰਟੂ ਬਰਾੜ ਸਾਹਿਬ। ਮਿੰਟੂ ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਤੇ ਹੁਣ ਕਰੋ ਸਰੋਤਿਆਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਦਾ ਨਿਵਾਰਨ ਕਰੋ ਥੋੜਾ ਜਿਹਾ।
ਜੀ ਜੀ, ਬਹੁਤ ਮਿਹਰਬਾਨੀ ਦਲਜੀਤ ਜੀ ਤੇ ਗੁਰਸੇਵ ਜੀ, ਤੁਸੀਂ ਬਹੁਤ ਵਧੀਆ ਪ੍ਰੋਗਰਾਮ ਦੇ ਵਿੱਚ ਰੰਗ ਬੰਨਿਆ ਹੋਇਆ ਸੀ ਤੇ ਅਸੀਂ ਰੰਗ ਚ ਭੰਗ ਪਾਉਣ ਆ ਗਏ ਆ ਬਸ। ਪਰ ਪ੍ਰੋਬਲਮ ਕਈ ਵਾਰੀ ਕੀ ਹੋ ਜਾਂਦੀ ਹੈ ਨਾ, ਕੋਈ ਮਸਲਾ ਜਾਂ ਕੋਈ ਪ੍ਰੋਬਲਮ ਹੀ ਇਹੋ ਜਿਹੀ ਆ ਜਾਂਦੀ ਹੈ ਵੀ ਪਾਣੀ ਸਿਰ ਦੇ ਉੱਤੋਂ ਦੀ ਲੰਘ ਜਾਂਦਾ ਤੇ ਉਦੋਂ ਫਿਰ ਚਾਹੇ ਭੰਗ ਪਾਉਣੀ ਪਵੇ ਤੇ ਚਾਹੇ ਰੰਗ ਖਰਾਬ ਕਰਨੇ ਪੈਣ ਆਉਣਾ ਹੀ ਪੈਂਦਾ। ਸੋ ਪਿਛਲੇ 3-4 ਦਿਨਾਂ ਤੋਂ ਦਲਜੀਤ ਤੁਸੀਂ ਦੇਖਿਆ ਹੋਣਾ ਵੀ ਅਖਬਾਰਾਂ ਦੀਆਂ ਸੁਰਖੀਆਂ ਕੀ ਕਹਿ ਰਹੀਆਂ ਆਸਟ੍ਰੇਲੀਆ ਦੇ ਵੀਜ਼ੇ ਲਈ। ਆਸਟ੍ਰੇਲੀਆ ਨੂੰ ਹਮੇਸ਼ਾ ਹੀ ਇੱਕ ਹੌਟ ਮਸਲਾ ਮੰਨਿਆ ਜਾਂਦਾ ਹਰੇਕ ਵਿਸ਼ੇ ਦੇ ਉੱਤੇ। ਸੋ ਵੀਜ਼ੇ ਦੇ ਮਾਮਲੇ ਚ ਵੀ ਇਹ ਬੜਾ ਹੌਟ ਹੋ ਕੇ ਉਭਰਿਆ ਤੇ ਚਾਰ ਸਵੇਰੇ ਵੱਖਰੀਆਂ ਵੱਖਰੀਆਂ ਖਬਰਾਂ ਆ ਰਹੀਆਂ। ਜੇ ਹੁਣ ਤੁਸੀਂ ਅਜੀਤ ਖੋਲਦੇ ਹੋ ਕੁਛ ਹੋਰ ਕਹਿ ਰਿਹਾ, ਪੰਜਾਬੀ ਜਾਗਰਣ ਖੋਲਦੇ ਹੋ ਕੁਛ ਹੋਰ ਕਹਿ ਰਿਹਾ, ਮੈਲਬਰਨ ਤੋਂ ਲੱਗੀ ਨਿਊਜ਼ ਪੜ ਰਹੇ ਹੋ ਕੁਛ ਹੋਰ ਕਹਿ ਰਹੀ ਆ, ਐਡਲੇਡ ਤੋਂ ਲੱਗੀ ਨਿਊਜ਼ ਕੁਛ ਹੋਰ ਕਹਿ ਰਹੀ ਆ, ਤੇ ਦੁਚਿੱਤੀ ਚ ਮੇਰੇ ਵਰਗਾ ਬੰਦਾ ਫਸ ਜਾਂਦਾ ਜਿਹੜਾ ਕਿ ਆਮ ਸਧਾਰਨ ਬੰਦਾ, ਤੇ ਜਾਂ ਉਹ ਬੰਦਾ ਫਸ ਜਾਂਦਾ ਜਿਹੜਾ ਬੰਦਾ ਆਨ ਦਾ ਵੇ ਆ। ਜੇ ਹੁਣ ਤੁਸੀਂ ਰਾਹ ਦੇ ਵਿੱਚੋਂ ਤੇ ਰਾਹ ਤੁਹਾਨੂੰ ਲੰਘਦੇ ਟੱਪਦੇ ਇਹ ਕਹਿਣ ਲੱਗ ਜਾਣ ਵੀ ਗਾਹ ਨਾ ਜਾਈ ਭਾਈ, ਗਾਹ ਤਾਂ ਸ਼ੇਰ ਫਿਰਦਾ ਜਾਂ ਗਾਹ ਤਾਂ ਤੂਫਾਨ ਆ ਰਿਹਾ, ਤਾਂ ਤੁਸੀਂ ਨਾ ਪਿੱਛੇ ਜਾਣ ਜੋਗੇ ਨਾ ਗਾਹ ਜਾਣ ਜੋਗੇ। ਸੋ ਇਹੀ ਪੋਜੀਸ਼ਨ ਅੱਜ ਆਈ ਹੋਈ ਆ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਵੀਜ਼ੇ ਅਪਲਾਈ ਕਰ ਰੱਖੇ ਆ, ਤੇ ਪਰ ਇੱਕ ਇਹ ਨਿਊਜ਼ ਨੇ ਉਹਨਾਂ ਦਾ ਜਿਹੜੀ ਨੀਂਦ ਹਰਾਮ ਕਰ ਰੱਖੀ ਆ, ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਇਹ ਕੀ ਹੋਊਗਾ। ਹਾਲਾਂਕਿ ਵਾਪਰਿਆ ਕੁਛ ਨਹੀਂ, ਹਾਲੇ ਤੱਕ ਉਹਨਾਂ ਨੂੰ ਕੋਈ ਲੈਟਰ ਨਹੀਂ ਆਇਆ, ਹਾਲੇ ਤੱਕ ਉਹਨਾਂ ਦਾ ਕੋਈ ਰਿਫਿਊਜ਼ ਨਹੀਂ ਹੋਇਆ, ਕੁਛ ਨਹੀਂ, ਪਰ ਉਹ ਸੰਸਿਆ ਦੇ ਵਿੱਚ ਜ਼ਰੂਰ ਪੈ ਗਏ ਆ। ਸੋ ਇਹਨਾਂ ਸਾਰੇ ਲੋਕਾਂ ਦੇ ਜਿਹੜੀ ਆਪਾਂ ਸੰਸਿਆ ਨੂੰ ਧਿਆਨ ਚ ਰੱਖਦੇ ਹੋਏ ਅੱਜ ਜਸਪਾਲ ਸੰਧੂ ਹੋਰਾਂ ਨੂੰ ਪਿਛਲੇ ਤਿੰਨ ਦਿਨਾਂ ਤੋਂ ਆਪਾਂ ਗੁਜ਼ਾਰਿਸ਼ ਕੀਤੀ ਹੋਈ ਸੀ ਵੀ ਅਸੀਂ ਨਹੀਂ ਚਾਹੁੰਦੇ ਤਰਦੀ ਤਰਦੀ ਜਾਣਕਾਰੀ ਲੈ ਕੇ ਆਉਣੀ, ਅਸੀਂ ਨਹੀਂ ਚਾਹੁੰਦੇ ਅਧੂਰੀ ਜਾਣਕਾਰੀ ਲੈ ਕੇ ਆਉਣੀ ਜਿਹਦੇ ਨਾਲ ਕੀ ਕਹਿੰਦੇ ਹੁੰਦੇ ਆ ਹਮੇਸ਼ਾ ਹੀ ਖਤਰਨਾਕ ਹੁੰਦੀ ਆ ਅਧੂਰੀ ਨੌਲੇਜ, ਤਾਂ ਅਸੀਂ ਚਾਹੁੰਦੇ ਹਾਂ ਵੀ ਇਹਦੇ ਬਾਰੇ ਚ ਪੂਰੀ ਗੱਲ ਕੀਤੀ ਜਾਵੇ, ਕੀ ਸਿਸਟਮ ਆ, ਕਿਵੇਂ ਕਾਨੂੰਨ ਹੁੰਦਾ, ਕਿਵੇਂ ਇਹਨੂੰ ਕਾਨੂੰਨ ਕੰਮ ਕਰਦਾ, ਹੁਣ ਮੌਜੂਦਾ ਕੀ ਵਾਪਰਿਆ। ਇਸ ਚੀਜ਼ ਦੇ ਉੱਤੇ ਉਹਨਾਂ ਨੇ ਤਕਰੀਬਨ ਦੋ ਤਿੰਨ ਦਿਨਾਂ ਤੋਂ ਕਾਫੀ ਮਿਹਨਤ ਕੀਤੀ ਆ, ਖੁਦ ਵੀ ਫਰੋਲਿਆ ਕਾਨੂੰਨ ਤੇ ਸੰਬੰਧਿਤ ਲੋਕਾਂ ਨਾਲ ਵੀ ਮੌਕੇ ਤੇ ਗੱਲ ਕੀਤੀ ਆ। ਸੋ ਮੈਂ ਚਾਹੁੰਦਾ ਵੀ ਆਪਾਂ ਆਉਣ ਵਾਲਾ ਜਿਹੜਾ ਅੱਧਾ ਘੰਟਾ ਘੱਟੋ ਘੱਟ ਉਹਨਾਂ ਨਾਲ ਉਹਨਾਂ ਤੋਂ ਇਹ ਵਿਚਾਰ ਜਾਣੀਏ ਵੀ ਕੀ ਇਹ ਸਾਰਾ ਮਸਲਾ ਹੈ। ਸੋ ਕਹੀਏ ਜੀ ਆਇਆਂ ਜੀ ਜਸਪਾਲ ਸਿੰਘ ਸੰਧੂ ਹੋਰਾਂ ਨੂੰ।
ਜੀ ਜੀ
ਸੋ ਸੰਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ ਤੇ
ਥੈਂਕ ਯੂ ਜੀ
ਸਾਹਿਬ। ਮੈਂ ਜੀ ਜੀ ਆਪਣੇ ਨਾਲ ਦਲਜੀਤ ਸਿੰਘ ਬ੍ਰਿਸਬੇਨ ਤੋਂ ਜੁੜੇ ਹੋਏ ਆ, ਗੁਰਸੇਵਕ ਸਿੰਘ ਜੁੜੇ ਹੋਏ ਆ, ਤੇ ਮੈਂ ਐਡਲੇਡ ਤੋਂ ਜੁੜਿਆ ਹੋਇਆ, ਤੇ ਆਪਾਂ ਆਉਣ ਵਾਲਾ ਜਿਹੜਾ ਅੱਧਾ ਘੰਟਾ ਸਾਰਾ ਜਿਹੜੀਆਂ ਜਿਹੜੇ ਮਾਈਗ੍ਰੇਸ਼ਨ ਮੈਟਰ ਦੇ ਮਾਮਲਾ ਜਿਹੜਾ ਭਖਿਆ ਹੋਇਆ ਇਹਦੇ ਉੱਤੇ ਆਪਾਂ ਗੱਲਬਾਤ ਕਰਨੀ ਆ। ਸੋ ਪਹਿਲਾਂ ਤਾਂ ਸਾਰੇ ਸਰੋਤਿਆਂ ਵੱਲੋਂ ਤੁਹਾਡਾ ਸਵਾਗਤ ਆ।
ਸ਼ੁਕਰੀਆ ਜੀ, ਤੇ ਬਰਾੜ ਸਾਹਿਬ ਦਲਜੀਤ ਬਾਈ ਸਾਰਿਆਂ ਦਾ, ਤੇ ਉਸ ਤੋਂ ਵੀ ਪਹਿਲਾਂ ਹਰਮਨ ਰੇਡੀਓ ਸੁਣ ਰਹੇ ਜਿੰਨੇ ਵੀ ਭੈਣ ਭਰਾ ਦੁਨੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਜੀ ਬਰਾੜ ਸਾਹਿਬ
ਜੀ ਜੀ ਮੁਬਾਰਕਾਂ ਕਬੂਲ ਆ ਜੀ। ਤੇ ਸੰਧੂ ਸਾਹਿਬ ਪਹਿਲਾਂ ਤਾਂ ਆਪਾਂ ਦੇਖੋ ਇਧਰਲੀਆਂ ਉਧਰਲੀਆਂ ਗੱਲਾਂ ਤੇ ਟਾਈਮ ਨਾਲ ਲਾ ਕੇ ਤੇ ਆਪਾਂ ਸਿੱਧੀ ਗੱਲ ਜੇ ਆਈਏ ਤੁਹਾਡੇ ਵਿਸ਼ੇ ਦੇ ਉੱਤੇ, ਤੁਹਾਡੇ ਮੌਜੂਦਾ ਮਸਲੇ ਦੇ ਉੱਤੇ ਕੀਤੇ ਤੁਹਾਡੇ ਕੰਮ ਦੇ ਉੱਤੇ, ਪਹਿਲਾਂ ਤਾਂ ਸਾਨੂੰ ਨਾ ਜਿਹੜੀ ਭੂਮਿਕਾ ਜੜ ਤੋਂ ਸ਼ੁਰੂ ਕਰੋ, ਕਿਉਂਕਿ ਅਸੀਂ ਸਾਡੇ ਆਮ ਲੋਕਾਂ ਨੂੰ ਨਾ ਅਸੀਂ ਜੇ ਵਿਚਾਲੋਂ ਗੱਲ ਛੇੜੀ ਲਏ ਜਾਂ ਕਹਿੰਦੇ ਹੁੰਦੇ ਰੱਸਾ ਵਿਚਾਲੋਂ ਫੜ ਲਈਏ ਤਾਂ ਉਹ ਰੱਸਾ ਕਈ ਵਾਰੀ ਨਾ ਫਿਰ ਸੁਲਝਦਾ ਨਹੀਂ, ਤੇ ਜੇ ਇੱਕ ਲੜ ਫੜ ਕੇ ਚੱਲਿਆ ਜਾਵੇ ਤਾਂ ਜ਼ਿਆਦਾ ਬਿਹਤਰ ਆ। ਪਹਿਲਾਂ ਤਾਂ ਸਾਨੂੰ ਨਾ ਇਹ ਆਸਟ੍ਰੇਲੀਅਨ ਇਮੀਗ੍ਰੇਸ਼ਨ ਆਸਟ੍ਰੇਲੀਅਨ ਲਾਅ ਜੋ ਵੀ ਇਹ ਸਿਸਟਮ ਬਣਦੇ ਆ ਕੀ ਚੀਜ਼ ਕੀ ਆ, ਪਹਿਲਾਂ ਇੱਥੋਂ ਸ਼ੁਰੂ ਕਰੀਏ ਫੇਰ ਆਪਾਂ ਅੱਗੇ ਚੱਲੀਏ ਹੁਣ ਦੇ ਘਟਨਾਕ੍ਰਮ ਦੇ ਉੱਤੇ।
ਬਰਾੜ ਸਾਹਿਬ, ਆਸਟ੍ਰੇਲੀਆ ਦਾ ਜਿਹੜਾ ਲੀਗਲ ਸਿਸਟਮ ਹੈ ਜਾਂ ਮਾਈਗ੍ਰੇਸ਼ਨ ਸਿਸਟਮ ਹੈ ਉਹ ਬਹੁਤ ਹੀ ਕਲੀਅਰ ਹੈ। ਜਿਵੇਂ ਤੁਸੀਂ ਗੱਲ ਕਰੀ ਸੀ ਨਾ, ਆਪਾਂ ਤਿੰਨ ਦਿਨ ਪਹਿਲਾਂ ਗੱਲ ਕਰ ਰਹੇ ਸੀਗੇ ਤਾਂ ਵੀ ਆਹ ਇਸ਼ੂ ਜਸਪਾਲ ਆਇਆ, ਤਾਂ ਤੁਸੀਂ ਇਸ ਗੱਲ ਤੇ ਯਕੀਨ ਕਰ ਸਕਦੇ ਹੋ ਕਿ ਵੀ ਉਹ ਵੈਰੀ ਨੈਕਸਟ ਮਿੰਟ ਜਿਹੜਾ ਮੈਂ ਤੁਹਾਨੂੰ ਆਂਸਰ ਦਿੱਤਾ ਸੀ ਉਹ ਹੀ ਅੱਜ ਸਟੈਂਡ ਕਰਦਾ, ਕਿਉਂਕਿ ਜਿਹੜਾ ਵੀ ਮਾਈਗ੍ਰੇਸ਼ਨ ਏਜੰਟ ਹੈ ਜਿਹਨੇ ਪੜ੍ਹ ਕੇ ਚੰਗੇ ਤਰੀਕੇ ਨਾਲ ਪੜ੍ਹ ਕੇ ਸਟੱਡੀ ਕਰਕੇ ਕੋਈ ਆਪਣੀ ਪ੍ਰੈਕਟਿਸ ਕਰਦਾ, ਚਾਹੇ ਮੈਂ ਤੇ ਚਾਹੇ ਕੋਈ ਹੋਰ ਵੀਰ ਹੈ ਜਿਹੜਾ ਵੀ ਮਾਰਾ ਚ ਰਜਿਸਟਰਡ ਹੋ ਗਿਆ ਇੱਕ ਵਾਰ, ਉਹਨੂੰ ਇੰਨੀ ਕੁ ਨੌਲੇਜ ਤੇ ਇੰਨੀ ਕੁ ਟਰਾਂਸਪੈਰੈਂਟ ਇਮੀਗ੍ਰੇਸ਼ਨ ਦੀ ਅਵੇਲੇਬਲ ਹੁੰਦੀ ਆ, ਕਿਉਂਕਿ ਸਾਡੇ ਕੋਲ ਲੌਗਨ ਆਈਡੀ ਪਾਸਵਰਡ ਹੁੰਦੇ ਨੇ ਆਪਦੇ, ਐਕਸੈਸ ਹੁੰਦਾ ਸਾਨੂੰ ਲੈਜਿਸਲੇਸ਼ਨ ਦਾ, ਅਸੀਂ ਵਿਦ ਇਨ 5 ਮਿੰਟ ਲੌਗਇਨ ਕਰਕੇ ਕਿਸੇ ਵੀ ਪੁਆਇੰਟ ਤੇ ਆਪਦਾ ਵਿਊ ਦੇ ਸਕਦੇ ਹਾਂ ਜਿਹੜਾ ਕਿ ਲਾਈਕ ਐਕਸੈਪਟਡ ਹੈ। ਕਿਉਂਕਿ ਜੇ ਅਸੀਂ ਇਮੀਗ੍ਰੇਸ਼ਨ ਨੂੰ ਕਾਲ ਕਰੀਏ ਨਾ ਵੀ ਇਸ ਮੈਟਰ ਤੇ ਕੀ ਮਾਮਲਾ ਜੀ, ਉਲਟਾ ਕਹਿ ਦਿੰਦੇ ਵੀ ਕਾਕਾ ਤੈਨੂੰ ਮਾਈਗ੍ਰੇਸ਼ਨ ਏਜੰਟ ਕਿਹਨੇ ਬਣਾਤਾ, ਤੈਨੂੰ ਇਹ ਨੀ ਪਤਾ ਵੀ ਤੂੰ ਕਿੱਥੋਂ ਲੱਭਣੀ ਆ ਗੱਲ, ਇਹਦਾ ਕੀ ਅੰਸਰ ਹੈ, ਕਿੱਥੋਂ ਮਿਲੂਗਾ। ਇਸ ਕਰਕੇ ਬਰਾੜ ਸਾਹਿਬ ਕਿ ਜਿਹੜਾ ਸਾਡਾ ਲੈਜਿਸਲੇਸ਼ਨ ਹੈ ਜਾਂ ਸਾਡੇ ਰੈਲੇਵੈਂਟ ਲਾਅ ਨੇ ਜਾਂ ਇਨਫੋਰਮੇਸ਼ਨ ਆ, ਦੈਟਸ ਵੈਰੀ ਕਲੀਅਰ, ਤੇ ਉਹਦੇ ਤੋਂ ਅਸੀਂ ਵੈਰੀ ਲਾਈਕ ਵਿਦ ਇਨ ਫਿਊ ਲੋਗਨ ਅਸੀਂ ਅੰਸਰ ਦੇ ਸਕਦੇ ਸੀ ਤੇ ਉਹੀ ਅੰਸਰ ਹੁਣ ਸਟੈਂਡ ਕਰਦਾ। ਪਰ ਐਨੀਵੇ ਆਪਾਂ ਕਮਿੰਗ ਔਨ ਦੀ ਮੇਨ ਪੁਆਇੰਟ ਕਿ ਜਿਹੜਾ ਇੰਡੀਆ ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਾਂ ਵੀਜ਼ੇ ਰਿਫਿਊਜ਼ਲ ਨੇ, ਉਹ ਦੱਸਣ ਤੋਂ ਪਹਿਲਾਂ ਬਰਾੜ ਸਾਹਿਬ ਜੀ ਮੈਨੂੰ ਤੁਸੀਂ ਮਾਇੰਡ ਨਾ ਕਰੋ, ਆਈ ਵੁੱਡ ਲਾਈਕ ਟੂ ਸ਼ੇਅਰ ਕਿ ਵੀ ਜਿੰਨੇ ਵੀ ਆਸਟ੍ਰੇਲੀਆ ਤੇ ਵੀਜ਼ੇ ਹੈ ਨਾ ਜੀ, ਚਾਹੇ ਉਹ ਸਟੂਡੈਂਟ ਵੀਜ਼ਾ, ਚਾਹੇ ਟੂਰਿਸਟ ਵੀਜ਼ਾ, ਚਾਹੇ ਬਿਜ਼ਨਸ ਵੀਜ਼ਾ, ਚਾਹੇ ਪਾਰਟਨਰ ਵੀਜ਼ਾ, ਹਰ ਵੀਜ਼ਾ ਬਣਾਉਣ ਦਾ ਇੱਕ ਰੀਜ਼ਨ ਹੈ, ਉਹਦੇ ਪਿੱਛੇ ਇੱਕ ਉਹਨਾਂ ਦਾ ਕੰਟਰੀ ਦੀ ਇਕੋਨਮੀ ਨੂੰ ਲੈ ਕੇ ਜਾਂ ਡਿਫਰੈਂਟ ਫੈਕਟਰਸ ਨੂੰ ਲੈ ਕੇ ਉਹਨਾਂ ਨੇ ਕਿਸੇ ਨਾ ਕਿਸੇ ਰੀਜ਼ਨ ਕਰਕੇ ਇੱਕ ਵੀਜ਼ਾ ਸਬ ਕਲਾਸ ਡਿਫਾਈਨ ਕੀਤੀ ਆ, ਕਿ ਹਰ ਜਿਹੜਾ ਵੀ ਵੀਜ਼ਾ ਹੈ, ਚਾਹੇ ਉਹ ਸਟੂਡੈਂਟ ਵੀਜ਼ਾ ਹੈ, ਚਾਹੇ ਉਹ ਟੂਰਿਸਟ ਵੀਜ਼ਾ ਹੈ, ਚਾਹੇ ਇੰਪਲਾਇਰ ਵੀਜ਼ਾ ਹੈ, ਉਹਦੀਆਂ ਆਪਣੀਆਂ ਰਿਕੁਆਇਰਮੈਂਟਸ ਨੇਗੀਆਂ, ਤੇ ਜੇ ਤੁਸੀਂ ਉਹ ਰਿਕੁਆਇਰਮੈਂਟਸ ਮੀਟ ਨਹੀਂ ਕਰਦੇ ਤਾਂ ਤੁਹਾਡਾ ਵੀਜ਼ਾ ਜਿਹੜਾ ਤੁਹਾਨੂੰ ਨਹੀਂ ਮਿਲਦਾ, ਤੇ ਜੇ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਵੈਰੀ ਸਿੰਪਲ, ਕੋਈ ਬਾਈ ਨੇ ਕਿਸੇ ਇੰਡੀਆ ਤੋਂ ਟੂਰਿਸਟ ਵੀਜ਼ਾ ਲਿਆ ਤੇ ਉਹ ਜਦੋਂ ਆਇਆ ਏਅਰਪੋਰਟ ਤੇ ਪਹੁੰਚਿਆ ਤਾਂ ਉਹਦੀ ਜੇਬ ਚ ਉਹਦੇ ਚੋਂ ਕੋਈ ਬਾਇਓਡਾਟਾ ਮਿਲ ਗਿਆ ਕਿਤੇ ਜੋਬ ਲੱਭਣ ਲਈ। ਉਹਦੇ ਕਾਕਾ ਜੀ ਤੂੰ ਤਾਂ ਟੂਰਿਸਟ ਵੀਜ਼ਾ ਲਿਆ ਸੀਗਾ ਤੇ ਆਹ ਤੇਰਾ ਬਾਇਓਡਾਟਾ ਪਿਆ ਦੇ ਵਿੱਚ ਤੇ ਤੇਰਾ ਤਾਂ ਮਤਲਬ ਹੀ ਨੀ ਹੈਗਾ ਕਿ ਤੂੰ ਇੱਥੇ ਟੂਰਿਸਟ ਆ, ਤੂੰ ਆਪਦੇ ਵਾਪਸੀ ਆ ਕੰਟਰੀ ਏਅਰਪੋਰਟ ਤੋਂ ਵੀ ਵਾਪਸ ਭੇਜ ਸਕਦੇ ਆ। ਇਸੇ ਤਰੀਕੇ ਨਾਲ ਦੋ ਦਿਨ ਪਹਿਲਾਂ ਮਤਲਬ ਮੈਂ ਚਲੋ ਇਨਫੋਰਮੇਸ਼ਨ ਤਾਂ ਨਹੀਂ ਸ਼ੇਅਰ ਕਰ ਸਕਦਾ, ਇੰਡੀਆ ਤੋਂ ਟੂਰਿਸਟ ਆਏ ਉਹ ਮੈਲਬਨ ਆ ਗਏ ਕਿਸੇ ਵੀਰ ਭਾਈ ਦਾ ਆਂਢੀ ਗੁਆਂਢੀ ਦਾ ਨਾਲ ਮੋਬਾਈਲ ਚੱਕ ਲਏ, ਉਹਨੇ ਕਹਿੰਦੀ ਚੱਲ ਸਾਡੇ ਬੱਚੇ ਦਾ ਮੋਬਾਈਲ ਹੈ ਪਲੀਜ਼ ਨਾਲ ਲੈ ਜਾਵੇ। ਅਰੇ ਉਹ ਆਸਟ੍ਰੇਲੀਆ ਸੀਗਾ, ਉਹ ਜਾਂਦਾ ਜਾਂਦਾ ਇੱਥੇ ਭੁੱਲ ਗਿਆ ਉਹ ਜਿਹੜਾ ਮੋਬਾਈਲ ਸੀ, ਕਿਉਂਕਿ ਆਸਟ੍ਰੇਲੀਆ ਨੰਬਰ ਸੀ ਉਹਦੇ ਚ ਕੰਮ ਕਰ ਰਿਹਾ ਸੀ, ਬਹੁਤ ਸਾਰੇ ਟੈਕਸਟ ਮੈਸੇਜ ਸੀਗੇ ਜਿਹੜੇ ਇੰਪਲਾਇਮੈਂਟ ਦੇ ਰਿਲੇਟਡ ਸੀ ਉਹ ਉੱਥੇ ਜਾ ਰਹੇ ਸੀਗੇ। ਉਹ ਬਜ਼ੁਰਗ ਬੇਚਾਰੇ ਨਾਲ ਲੈ ਕੇ ਆਏ ਵੀ ਚਲੋ ਫੋਨ ਬੱਚੇ ਦਾ ਨਾਲ ਲੈ ਜਾਂਦੇ ਆ। ਜਦੋਂ ਏਅਰਪੋਰਟ ਤੇ ਆਏ ਉਹਨਾਂ ਨੇ ਮੋਬਾਈਲ ਚੈੱਕ ਕੀਤਾ, ਕਹਿੰਦੇ ਤੁਸੀਂ ਇੰਪਲਾਇਮੈਂਟ ਕਰਨ ਆਏ ਹੋ, ਦੇਖੋ ਕਿੰਨੇ ਟੈਕਸਟ ਮੈਸੇਜ। ਉਹ ਕਹਿੰਦੇ ਭਾਈ ਇਹ ਮੇਰਾ ਮੋਬਾਈਲ ਨਹੀਂ, ਮੈਂ ਤਾਂ ਬਜ਼ੁਰਗ ਬੰਦਾ, ਮੇਰਾ ਬੇਟਾ ਡਾਕਟਰ ਹੈ, ਮੈਂ ਉਹਦੇ ਬੱਚੇ ਸਾਂਭਣ ਲਈ ਆਇਆ ਤੇ ਮੈਂ ਤਾਂ ਉਹਦੇ ਕੋਲ ਘਰ ਚ ਕੁਆਲਿਟੀ ਆਫ ਟਾਈਮ ਸਪੈਂਡ ਕਰਨ ਲਈ ਆਇਆ। ਨਾ ਸਾਡਾ ਮਤਲਬ ਤੂੰ ਇੰਪਲਾਇਮੈਂਟ ਤੂੰ ਜਾ ਵਾ। ਉਹਦਾ ਰੀਜ਼ਨ ਇਹ ਨਹੀਂ ਕਿ ਉਹ ਇਮੀਗ੍ਰੇਸ਼ਨ ਵਾਲੇ ਰੋਂਗ ਨੇ ਜੀ, ਉਹਦਾ ਰੀਜ਼ਨ ਇਹ ਹੈ ਕਿ ਹਰ ਵੀਜ਼ੇ ਦੀ ਆਪਣੀ ਰਿਕੁਆਇਰਮੈਂਟ ਹੈ ਜਿਹੜਾ ਤੁਸੀਂ ਲੈ ਕੇ ਤੁਰ ਰਹੇ ਹੋ। ਜੇ ਸਟੂਡੈਂਟ ਵੀਜ਼ਾ ਹੈ ਤਾਂ ਸਟੂਡੈਂਟ ਵੀਜ਼ੇ ਦੀਆਂ ਰਿਕੁਆਇਰਮੈਂਟਾਂ ਤੁਹਾਨੂੰ ਪੂਰੀਆਂ ਕਰਨੀਆਂ ਪੈਣਗੀਆਂ, ਜੇ ਇੰਪਲਾਇਰ ਤਾਂ ਇੰਪਲਾਇਰ ਦੀਆਂ ਪੂਰੀਆਂ ਕਰਨੀਆਂ ਪੈਣਗੀਆਂ। ਸੋ ਇਸ ਕਰਕੇ ਜੀ ਪਹਿਲੀ ਗੱਲ ਤੇ ਇਹ ਵੀ ਜਿਹੜਾ ਇਮੀਗ੍ਰੇਸ਼ਨ ਦਾ ਸਿਸਟਮ ਆ ਉਹ ਇੱਕ ਵੀਜ਼ਾ ਓਰੀਐਂਟਡ ਚੱਲਦਾ। ਜਦੋਂ ਆਪਾਂ ਸਟੂਡੈਂਟ ਵੀਜ਼ੇ ਦੀ ਗੱਲ ਕਰੀਏ ਤਾਂ ਸਟੂਡੈਂਟ ਵੀਜ਼ੇ ਦਾ ਮਤਲਬ ਸਿੰਪਲ ਤੇ ਦੋ ਸ਼ਬਦਾਂ ਚ ਇਹ ਆ ਵੀ ਤੁਸੀਂ ਇੱਕ ਚੰਗੀ ਫੈਮਿਲੀ ਨੂੰ ਬਿਲੋਂਗ ਕਰਦੇ ਹੋ। ਚੰਗੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਹੁਤ ਹੀ ਜ਼ਿਆਦਾ ਚੰਗੀ ਨੂੰ, ਮਤਲਬ ਤੁਹਾਡੇ ਕੋਲ ਇੰਨੇ ਕੁ ਫਾਈਨੈਂਸ਼ੀਅਲ ਹੈਗੇ ਨੇ, ਤੁਸੀਂ ਕਿਸੇ ਰੀਜ਼ਨ ਕਰਕੇ ਇੰਡੀਆ ਦੀ ਸਟੱਡੀ ਨਹੀਂ ਕਰਨਾ ਚਾਹੁੰਦੇ, ਉਹ ਸਟੱਡੀ ਕਰਨਾ ਚਾਹੁੰਦੇ ਜਿਹੜੀ ਇੰਡੀਆ ਚ ਅਵੇਲੇਬਲ ਨਹੀਂ ਹੈਗੀ, ਮੈਂ ਦੁਬਾਰਾ ਵਰਡ ਵਰਤ ਰਿਹਾ, ਤੇ ਉਹ ਸਟੱਡੀ ਤੁਸੀਂ ਆਸਟ੍ਰੇਲੀਆ ਆ ਕੇ ਕਰਕੇ ਆਪਣੇ ਆਪ ਨੂੰ ਸਕਿੱਲਡ ਕਰਕੇ ਵਾਪਸ ਆਪਣੇ ਕੰਟਰੀ ਚ ਜਾਓਗੇ, ਵਾਪਸ ਆਪਦੀ ਕੰਟਰੀ ਚ ਜਾਓਗੇ, ਜਾ ਕੇ ਉੱਥੇ ਤੁਹਾਡੇ ਵਾਸਤੇ ਜੋਬ ਆ ਜੀ, ਉਹਦੀ ਕੋਈ ਕਮੀ ਨਹੀਂ ਹੈਗੀ, ਉਹ ਤੁਹਾਨੂੰ ਅਵੇਲੇਬਲ ਹੋ ਜਾਣਗੀਆਂ। ਇਸ ਕਰਕੇ ਲਾਈਕ ਇਹ ਸਟੂਡੈਂਟ ਵੀਜ਼ੇ ਦੀ ਮੇਨ ਰਿਕੁਆਇਰਮੈਂਟ ਹੈ। ਪਹਿਲਾ ਰਿਕੁਆਇਰਮੈਂਟ ਤੁਸੀਂ ਬਹੁਤ ਵਧੀਆ ਸਟੂਡੈਂਟ ਹੋ, ਪੜ੍ਹਨਾ ਚਾਹੁੰਦੇ ਹੋ, ਲਰਨ ਕਰਨਾ ਚਾਹੁੰਦੇ ਹੋ, ਵਾਪਸ ਜਾਓਗੇ। ਦੂਸਰੀ ਰਿਕੁਆਇਰਮੈਂਟ ਆ ਜਾਂਦੀ ਹੈ ਕਿ ਵੀ ਤੁਹਾਡੇ ਕੋਲ ਫਾਈਨੈਂਸ਼ੀਅਲ ਦੀ ਕੋਈ ਕਮੀ ਨਹੀਂ। ਤੀਸਰੀ ਗੱਲ ਇਹ ਹੈ ਕਿ ਤੁਹਾਡਾ ਕੋਈ ਹੋਰ ਆਬਜੈਕਟ ਨਹੀਂ ਹੈਗਾ, ਤੁਸੀਂ ਸਟੱਡੀ ਕਰਨੀ ਹੈ ਵਾਪਸ ਕਰਨਾ। ਪਰ ਇਹ ਕੀ ਕਹਿੰਦੇ ਇਹਨਾਂ ਨੇ ਕਿ ਹੋਰ ਉਹਨਾਂ ਲਈ ਆਪਸ਼ਨਾਂ ਡਿਜ਼ਾਇਨ ਕੀਤੀਆਂ ਹੋਈਆਂ ਨੇ ਵੀ ਜਦੋਂ ਤੁਸੀਂ ਇੱਥੇ ਆਓਗੇ ਰੱਬ ਨਾ ਕਰੇ ਤੁਹਾਨੂੰ ਕੋਈ, ਤੁਹਾਡੇ ਕੋਲ ਬਹੁਤ ਜ਼ਿਆਦਾ ਸਕਿੱਲਡ ਹੈ, ਸਾਡਾ ਕੋਈ ਇੰਪਲਾਇਰ ਬੇਚਾਰਾ ਮਿੰਟੂ ਬਰਾੜ ਹੈ ਸਾਊਥ ਆਸਟ੍ਰੇਲੀਆ ਜਿਹਨੂੰ ਕੋਈ ਇੰਪਲਾਈ ਨਹੀਂ ਮਿਲ ਰਿਹਾ, ਜਿਸ ਨੂੰ ਅਪਲਾਈ ਕਰਨਾ ਪੈ ਜੇ, ਕੋਈ ਨੀ ਤੁਸੀਂ 4-5-7 ਲਾ ਸਕਦੇ। ਇਸੇ ਤਰੀਕੇ ਨਾਲ ਜੇ ਤੁਸੀਂ ਸਟੱਡੀ ਕਰਨ ਤੋਂ ਬਾਅਦ ਤੁਹਾਨੂੰ ਲੱਗਿਆ ਵੀ ਨਹੀਂ ਇੱਥੇ ਮੈਂ ਕੁਛ ਕੰਮ ਕਰਕੇ ਦੇਖਾਂ, ਮੇਰੀ ਲਰਨਿੰਗ ਡਿਵੈਲਪ ਹੋ ਜੇ, ਤਾਂ ਉਹਦੇ ਲਈ ਉਹਨਾਂ ਨੇ ਕਿ ਅੱਗੇ ਵੀਜ਼ੇ ਦੀ ਆਪਸ਼ਨ 4-5 ਦੀ ਦੇਤੀ। ਇਸੇ ਤਰੀਕੇ ਨਾਲ ਕੁਝ ਮੁੰਡੇ ਆਏ ਕਹਿੰਦੇ ਭਾਜੀ ਅਸੀਂ ਸੋਰੀ ਉਹਨਾਂ ਦਾ ਇਸ਼ੂ ਸੀਗਾ ਵੀ ਜਿਹੜਾ ਬੰਦਾ ਯੂਨੀਵਰਸਿਟੀ ਚ ਪੜ੍ਹ ਰਿਹਾ ਹੈ ਉਹ ਬੰਦਾ ਸਾਰਾ ਦਿਨ ਪੜ੍ਹ ਪੜ੍ਹ ਕੇ ਬੋਰ ਹੋਜੂਗਾ, ਉਹ ਬੰਦਾ ਕੋਈ ਮਾੜਾ ਮੋਟਾ ਕੋਈ ਕੰਮ ਕਰਨਾ ਚਾਹੂਗਾ ਕਿਤੇ ਆਪਦੀ ਪਾਕਟ ਮਨੀ ਦੀ, ਪੈਸੇ ਕਮਾਉਣ ਲਈ ਨੀ, ਫੀਸਾਂ ਤੋਂ ਪੇਰੈਂਟਸ ਦੇ ਹੀ ਰਹੇ ਨੇ, ਪਾਕਟ ਮਨੀ ਨੀ, ਥੋੜਾ ਬਹੁਤ ਉਹਨੇ ਕੰਮ ਕਰਨਾ, ਚਲੋ ਉਹਨੂੰ 20 ਘੰਟਿਆਂ ਦਾ ਨਾ ਵਰਕ ਰਾਈਟ ਦੇ ਦੋ ਤਾਂ ਜੋ ਬੰਦਾ ਬੋਰ ਨਾ ਹੋਵੇ, ਉਹ ਬੰਦਾ ਉਹਨੂੰ ਪੜ੍ਹ ਕੇ ਥੋੜਾ ਬਹੁਤ ਕੰਮ ਵੀ ਕਰ ਲੈ ਨਾਲ ਨਾਲ, ਉਹ 20 ਘੰਟੇ ਤਾਂ ਕਰਕੇ ਦਿੱਤੇ ਹੋਏ ਨੇ ਤਾਂ ਜੋ ਕਿ ਉਹ ਬੰਦੇ ਬੋਰ ਨਾ ਹੋਣ, ਪੰਜਾਬੀ ਝੇਲ ਲਾ ਲਓ, ਇਹ ਨੀ ਕਿ ਉਹਨਾਂ ਨੇ ਪੈਸੇ ਕਮਾ ਕੇ ਫੀਸਾਂ ਕੱਢਣੀਆਂ ਨੇ। ਇਸ ਤਰੀਕੇ ਨਾਲ ਜੀ ਇਹ ਸਟੂਡੈਂਟ ਵੀਜ਼ਾ ਜੀ, ਜਦੋਂ ਇਹ ਸਟੂਡੈਂਟ ਵੀਜ਼ਾ ਲਾਉਣਾ ਤਾਂ ਕੇਸ ਆਫੀਸਰ ਨੇ ਇਹ ਨੀ ਦੇਖਣਾ ਕਿ ਜਿਵੇਂ ਉਹ ਏਅਰਪੋਰਟ ਤੋਂ ਬੰਦਾ ਵਾਪਸ ਭੇਜਿਆ ਵੀ ਟੂਰਿਸਟ ਹੀ ਆ, ਦੇਖੋ ਸਾਰਾ ਕੁਛ ਸਹੀ ਆ, ਉਹ ਮੋਬਾਈਲ ਦੇ ਕੇ ਵਾਪਸ ਭੇਜਣਾ, ਉਹ ਕਹਿੰਦੇ ਨਹੀਂ ਤੂੰ ਟੂਰਿਸਟ ਨਹੀਂ ਹੈਗਾ ਸਾਡੀ ਨਜ਼ਰ ਚ ਜੀ। ਇਸੇ ਤਰੀਕੇ ਨਾਲ ਸਟੂਡੈਂਟ ਵੀਜ਼ੇ ਦੀਆਂ ਆਪਦੀਆਂ ਰਿਕੁਆਇਰਮੈਂਟ ਨੇ ਜਿਹੜੀਆਂ ਕਿ ਇਹ ਬੇਸਿਕ ਇਹ ਨੀ ਵੀ ਤੁਸੀਂ ਪੜ੍ਹੋਗੇ ਪੜ੍ਹ ਕੇ ਆਪਦੀ ਕੰਟਰੀ ਵਾਪਸ ਜਾਓਗੇ। ਹੁਣ ਕੀ ਹੁੰਦਾ ਗਾ ਸਿੱਧੂ ਸਾਹਿਬ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਜਦੋਂ ਇਹ ਲੱਗਦਾ ਕੋਈ ਅਨਨਸੈਸਰੀ ਡਿਸਐਡਵਾਂਟੇਜ ਹੋ ਰਿਹਾ ਜਾਂ ਕੋਈ ਬੰਦਾ ਧੱਕਾ ਕਰ ਰਿਹਾ ਇਮੀਗ੍ਰੇਸ਼ਨ ਨਾਲ, ਅਨਸੈਸਰੀ ਫੈਲਾ ਲੱਗ ਰਿਹਾ, ਕੋਈ ਨਾ ਕੋਈ ਮਾਲ ਪ੍ਰੈਕਟਿਸ ਜਾ ਰਹੀ ਹੈ, ਕਿਉਂਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਰੱਬ ਨੀ ਹੈਗੀ ਜੀ। ਅਸੀਂ ਕੇਸ ਆਫੀਸਰ ਨਾਲ ਪੁਆਇੰਟ ਲੜਦੇ ਰਹਿੰਦੇ ਹਾਂ ਜੀ, ਫੋਨ ਕਰਦੇ ਹਾਂ ਉਹਨੂੰ, ਫੋਨ ਕਰਕੇ ਉਹਨਾਂ ਨਾਲ ਮਤਲਬ ਜਿਹਨੂੰ ਕਹਿੰਦੇ ਹਾਂ ਕਿ ਵੀ ਫਿਰ ਉਹਨਾਂ ਦੇ ਮੈਨੇਜਰ ਨਾਲ ਗੱਲ ਕਰੀਏ, ਤੂੰ ਛੱਡ ਤੇਰੇ ਮੈਨੇਜਰ ਨਾਲ ਗੱਲ ਕਰਾ ਕੇ ਉਹਦੇ ਨਾਲ ਲੜਦੇ, ਮਤਲਬ ਹੈਵਿੰਗ ਸੈਡ ਦੈਟ, ਇਹ ਨੀ ਕਿ ਵੀ ਇਮੀਗ੍ਰੇਸ਼ਨ ਰੱਬ ਹੈ, ਲੋ ਇੱਕ ਹੈ, ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਉਹੀ ਲੋ ਫੋਲੋ ਕਰਨਾ ਪੈਂਦਾ, ਉਹੀ ਇਮੀਗ੍ਰੇਸ਼ਨ ਲਈ ਲੱਗਦਾ, ਉਹੀ ਐਪਲੀਕੈਂਟ ਲਈ ਲੱਗਦਾ, ਉਹ ਇੱਕ ਪਾਰਟੀ ਹੈ, ਆਪਾਂ ਵੀ ਇੱਕ ਪਾਰਟੀ ਹਾਂ, ਉਹ ਵੀ ਇੱਕ ਪਾਰਟੀ ਹੈ। ਗੌਰਮੈਂਟ ਦਾ ਮਤਲਬ ਨਹੀਂ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਗੌਰਮੈਂਟ ਲਾ ਬਣਾਊਗਾ, ਜਿੱਦਾਂ ਮਿਨਿਸਟਰ ਬਣਾ ਦੂ ਆਪਾਂ ਦੇਖ ਲਾਂਗੇ, ਪਰ ਇੱਕ ਵਾਰੀ ਜਿਹੜਾ ਲਾ ਮਿਨਿਸਟਰ ਨੇ ਬਣਾਤਾ ਉਸੇ ਨੂੰ ਉਹਨਾਂ ਨੇ ਫੋਲੋ ਕਰਨਾ, ਤਾਂ ਉਦੋਂ ਬਾਹਰ ਅੱਗੇ ਪਿੱਛੇ ਜੇ ਹੁੰਦੇ ਆ ਤਾਂ ਉਹਦੇ ਜਿਹੜੇ ਅਪੀਲ ਪ੍ਰੋਸੈਸ ਦੇ ਅੱਗੇ ਹੋਰ ਆਪਸ਼ਨਸ ਹੁੰਦੀਆਂ ਨੇ ਜੀ, ਹੁਣ ਲਾਅ ਕੀ ਕਹਿੰਦਾ? ਲਾਅ ਇਹ ਕਹਿੰਦਾ ਵੀ ਜਿਹੜਾ ਬਿਜ਼ਨਸ ਹੈ ਆਪਰੇਸ਼ਨਲ ਹੋਣਾ ਚਾਹੀਦਾ, ਤਾਂ ਤੁਸੀਂ ਫਾਇਲ ਨੈਕਸਟ ਡੇ ਲਾ ਸਕਦੇ ਹੋ। ਹੁਣ ਆਪਰੇਸ਼ਨ ਦਾ ਮਤਲਬ ਕੀ ਹੈ ਵੀ ਲੀਜ਼ ਲਈ ਜਿਹਦੇ ਤੁਹਾਡੀ ਪਹਿਲੀ ਰੋਟੀ ਤਵੇ ਤੋਂ ਲੈ ਗਈ ਰੈਸਟੋਰੈਂਟ ਦੇ ਵਿੱਚ, ਇਟ ਮੀਨਸ ਉਹ ਆਪਰੇਸ਼ਨਲ ਹੈ ਜੀ, ਤੁਸੀਂ ਫਾਇਲ ਲਾ ਸਕਦੇ ਹੋ ਜੀ। ਤਾਂ ਉਹਨਾਂ ਨੇ ਕੀ ਕੀਤਾ ਜੀ, ਆਪਦੀ ਪਾਲਿਸੀ ਡਿਜ਼ਾਇਨ ਕਰ ਲਈ। ਲਾਅ ਤਾਂ ਇਹ ਕਹਿੰਦਾ ਵੀ ਬਿਜ਼ਨਸ ਆਪਰੇਸ਼ਨਲ ਹੋਣਾ ਚਾਹੀਦਾ। ਹੁਣ ਇਹ ਚੀਜ਼ ਨੂੰ ਰੋਕਣ ਲਈ ਕਦੋਂ ਉਹ ਕੋਈ ਲਾ ਇੱਕ ਦਿਨ ਤਾਂ ਬਣ ਨਹੀਂ ਜਾਂਦਾ ਜੀ, ਉਹਨੂੰ ਬਣਾਉਣ ਲਈ ਉਹਨਾਂ ਨੂੰ ਆਪਦਾ ਜਿਹੜੀ ਪ੍ਰੋਸੈਸ ਆ ਫੋਲੋ ਕਰਨੀ ਪੈਂਦੀ ਹੈ, ਫਿਰ ਮਿਨਿਸਟਰ ਐਗਰੀ ਹੈ, 100 ਇੰਟਰਨਲ ਪ੍ਰੋਬਲਮਸ ਨੇ। ਤਾਂ ਉਹਨਾਂ ਨੇ ਕੀ ਕੀਤਾ, ਉਹ ਆਪਦੀ ਪਾਲਿਸੀ ਬਣਾ ਕੇ ਰੱਖਦੇ, ਉਹਨਾਂ ਨੇ ਆਪਦੀ ਪਾਲਿਸੀ ਚ ਕੀਤਾ। ਪਾਲਿਸੀ ਇਜ਼ ਨਾਟ ਅ ਲਾਅ, ਪਾਲਿਸੀ ਉਹਨਾਂ ਦੀਆਂ ਆਪਦੇ ਕੇਸ ਅਫੀਸਰਾਂ ਨੂੰ ਇੰਸਟਰਕਸ਼ਨ ਹੁੰਦੀਆਂ ਨੇ। ਤਾਂ ਉਹਨਾਂ ਨੇ ਇੱਕ ਪਾਲਿਸੀ ਬਣਾ ਲਈ ਜੀ ਵੀ ਜੇ ਤੁਹਾਡੇ ਬਿਜ਼ਨਸ ਨੂੰ ਓਪਨ ਹੋਏ ਨੂੰ 6 ਮਹੀਨੇ ਨਹੀਂ ਹੋਏ ਤਾਂ ਅਸੀਂ ਤੁਹਾਡਾ ਵੀਜ਼ਾ ਜਿਹੜਾ ਜੀ ਰਿਫਿਊਜ਼ ਕਰ ਦਾਂਗੇ। ਤਾਂ ਕੀ ਹੋਇਆ ਕਿ ਰੈਸਟੋਰੈਂਟ ਖੁੱਲਿਆ, 6 ਮਹੀਨੇ ਚਲਾਇਆ, ਚਲਾਉਣ ਤੋਂ ਬਾਅਦ ਫਾਇਲ ਲਗੂ, ਥੋੜਾ ਜਿਹਾ ਪ੍ਰੋਸੈਸਿੰਗ ਟਾਈਮ ਵੱਧ ਗਿਆ, 2 ਮਹੀਨੇ ਬਜਾਏ 5 ਮਹੀਨੇ ਹੋ ਗਿਆ। ਟੈਕਨੀਕਲੀ ਬਿਜ਼ਨਸ ਓਪਨ ਹੋਣ ਤੋਂ ਲੈ ਕੇ ਵੀਜ਼ਾ ਗ੍ਰਾਂਟ ਐਪਲੀਕੇਸ਼ਨ ਲਾਉਣ ਤੱਕ ਦਾ ਗ੍ਰਾਂਟ ਹੋਣ ਤੱਕ ਦਾ ਸਾਲ ਤੱਕ ਦਾ ਟਾਈਮ ਲੱਗਣ ਲੱਗ ਗਿਆ। ਇਹਦਾ ਮਤਲਬ ਜਿਹੜਾ ਬੰਦਾ ਜੈਨੂਨ ਆ ਉਹੀ ਰੈਂਟ ਪੇ ਕਰੂ ਨਾ ਸਾਲ ਤੱਕ, ਉਹਦੇ ਨਾਲ ਕੀ ਐਪਲੀਕੇਸ਼ਨਾਂ ਥੋੜੀਆਂ ਜਿਹੀਆਂ ਘਟੀਆਂ। ਤਾਂ ਉਹ ਵੀਜ਼ਾ ਰਿਫਿਊਜ਼ ਕਰਦੇ ਰਹੇ। ਉਦੋਂ ਆਪਾਂ ਰੇਡੀਓ ਤੇ ਆਮ ਗੱਲ ਕਰਿਆ ਕਰਦੇ ਸੀ ਵੀ ਜੇ 6 ਮਹੀਨੇ ਕਰਕੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ, ਮੈਨੂੰ ਦਿਓ, ਆਪਾਂ ਅਪੀਲ ਚ ਲੈ ਕੇ ਜਾਵਾਂਗੇ, ਜਿੱਤਾਂਗੇ। ਕਿਉਂਕਿ ਲਾਅ ਤਾਂ ਇਹ ਗੱਲ ਕਹਿੰਦਾ ਵੀ ਬਿਜ਼ਨਸ ਆਪਰੇਸ਼ਨ ਹੋਣਾ ਚਾਹੀਦਾ। ਇਮੀਗ੍ਰੇਸ਼ਨ ਉਹਦੀ ਬੇਸ ਤੇ ਆਪਦੀ ਪਾਲਿਸੀ ਬਣਾ ਕੇ ਜੇ ਵੀਜ਼ਾ ਰਿਫਿਊਜ਼ ਕਰਦੀ ਹੈ, ਤਾਂ ਉਹ ਆਪਾਂ ਅਪੀਲ ਚ ਲੈ ਕੇ ਜੀ, ਜਦੋਂ ਅਪੀਲ ਚ ਕੋਈ ਲੈ ਕੇ ਜਾਂਦਾ ਜੀ, 2 ਕੇਸ ਗਏ ਤਾਂ ਅਪੀਲ ਜਿਹੜੀ ਟ੍ਰਿਬਿਊਨਲ ਨੇ ਉਹਨਾਂ ਦੇ ਅਨਫੇਵਰ ਚ ਦਿੱਤਾ, ਤੇ ਉਹਨਾਂ ਦੀ ਕਲਾਸ ਲਾਈ ਵੀ ਆ, ਤੁਸੀਂ ਕਰੀਏ ਨੇ ਲਾਅ ਨੂੰ ਤੁਸੀਂ ਸਹੀ ਤਰੀਕੇ ਨਾਲ ਕਿਉਂ ਨੀ ਫਾਲੋ ਕਰਦੇ। ਲਾਅ ਦੇ ਵਿੱਚ ਲਿਖਿਆ ਆਪਰੇਸ਼ਨ ਮੀਨਸ ਪਹਿਲੀ ਰੋਟੀ ਜਿਹਦੇ ਤਵੇ ਤੋਂ ਲੈ ਕੇ, ਉਹਦੇ ਆਪਰੇਸ਼ਨਲ ਹੋ ਗਿਆ ਇਹ ਜਿੱਦੇ ਬੰਦਾ ਪਹਿਲਾਂ ਉੱਥੇ ਖਾਣ ਲਿਆ ਗਿਆ। ਤਾਂ ਕੀ ਹੋਇਆ ਜੀ, ਉਹ ਕਹਿੰਦੇ ਸੋਰੀ ਜੀ, ਅੱਗੇ ਤੋਂ ਆਪਾਂ ਨਾ ਆਪਦੀ ਪਾਲਿਸੀ ਬਦਲ ਲੈਂਦੇ ਜੀ, ਪਲੀਜ਼ ਵੀ ਵਿਲ ਮੇਕ ਸ਼ੋਰ ਕਿ ਅਸੀਂ ਵੀ ਫਾਲੋ ਦੀ ਲਾਅ ਕਰੈਕਟ ਵੇ। ਉਹਦੇ ਕਰਕੇ ਕੀ ਹੋਇਆ ਵੀ 8 ਮਹੀਨੇ ਟੱਪ ਗਏ।
ਮਾਫੀ ਚਾਹੂੰਗਾ ਪਹਿਲਾਂ ਥੋੜੀ ਸੰਧੂ ਸਾਹਿਬ, ਮਾਫੀ ਚਾਹੂੰਗਾ ਪਹਿਲਾਂ ਮਾੜਾ ਜਿਹਾ, ਥੋੜਾ ਜਿਹਾ ਪਾਲਿਸੀ ਤੇ ਲਾਅ ਚ ਕੀ ਡਿਫਰੈਂਸ ਆ, ਮੈਂ ਇੱਥੇ ਉਲਝਿਆ ਹੋਇਆ। ਪਹਿਲਾਂ ਤਾਂ ਇਹ ਮਾੜਾ ਜਿਹਾ ਚੱਲਣਾ ਪਊ ਵੀ ਲਾਅ ਬਣ ਗਿਆ ਜਿਹੜਾ ਬਣ ਰਿਹਾ।
ਜਿਹੜਾ ਲਾਅ ਹੈ ਜੀ, ਲਾਅ ਦੇ ਵਿੱਚ ਮਤਲਬ ਵੀ ਉਹਦੇ ਹਿਸਾਬ ਨਾਲ ਸਾਰਾ ਕੰਮ ਹੋਣਾ। ਲਾਅ ਦਾ ਮਤਲਬ ਇਹ ਹੈ ਕਿ ਜੇ ਉਹਨੇ ਕਹਿਤਾ ਵੀ 4 ਮਹੀਨੇ ਵੀਜ਼ਾ ਨਹੀਂ ਲਾ ਸਕਦੇ, ਉਹਦਾ ਮਤਲਬ 4 ਮਹੀਨੇ ਵੀਜ਼ਾ ਨਹੀਂ ਲਾ ਸਕਦੇ। ਜੇ ਉਹਨੇ ਲਿਖਤਾ ਵੀ ਵੀਜ਼ਾ ਕਦੋਂ ਲਾ ਸਕਦੇ ਹੋ ਜਾਂ ਕਦੋਂ ਨਹੀਂ ਲਾ ਸਕਦੇ, ਉਹ ਲਾਅ ਹੈ। ਉਹ ਲਾਅ ਹਰੇਕ ਬੰਦੇ ਤੇ ਲਾਗੂ ਹੁੰਦਾ, ਉਹਨੂੰ ਫਾਲੋ ਕਰਨਾ ਪੈਂਦਾ ਜੀ। ਦੂਸਰੇ ਪਾਸੇ ਹੁਣ ਜਿਵੇਂ RSMS ਦੇ ਵਿੱਚ ਕੀ ਲਾਅ ਸੀਗਾ ਕਿ ਵੀ ਬਿਜ਼ਨਸ ਆਪਰੇਸ਼ਨਲ ਹੋਣਾ ਚਾਹੀਦਾ ਜੀ, ਕਦੋਂ ਆਪਰੇਟ ਹੋਇਆ, ਕਦੋਂ ਸਟਾਰਟ ਹੋਇਆ, ਉਹਦੇ ਬਾਰੇ ਲਾਅ ਕੁਛ ਨੀ ਕਹਿੰਦਾ, ਸਾਇਲੈਂਟ ਸੀਗਾ ਜੀ। ਸਾਇਲੈਂਟ ਅੱਜ ਵੀ ਸਾਇਲੈਂਟ ਆ ਜੀ, ਠੀਕ ਹੈ ਜੀ, ਉਹਦੇ ਕੀ ਅੱਜ ਵੀ ਸਾਇਲੈਂਟ ਹੈ। ਤੇ ਇਹਦਾ ਮਤਲਬ ਵੀ ਜਿੱਦੇ ਤੁਸੀਂ ਰੈਸਟੋਰੈਂਟ ਖੋਲ ਲਿਆ, ਖੋਲਣ ਤੋਂ ਬਾਅਦ ਤੁਸੀਂ ਆਪਦਾ ਕੰਮ ਸਟਾਰਟ ਕਰਤਾ, 4 ਤੁਹਾਡੇ ਮੀਟ ਦੇ ਬਿੱਲ ਆ ਗਏ, 4 ਤੁਹਾਡੇ ਰੈਸਟੋਰੈਂਟ ਦੇ ਖਾਣੇ ਖਾ ਗਏ, ਤੇ ਚੱਲ ਚੱਕ ਕੇ ਫਾਇਲ ਲਾ ਦੋ ਜੀ। ਜਿਵੇਂ ਹੁਣ ਆਪਾਂ 4-5-7 ਵੀਜ਼ੇ ਚਲਾਉਂਦੇ ਹਾਂ ਅੱਜ ਦੀ ਡੇਟ ਦੇ ਵਿੱਚ, ਬਿਜ਼ਨਸ ਖੋਲਿਆ ਦੂਸਰੇ ਦਿਨ ਲਾ ਦਿੰਦੇ ਹਾਂ
ਜੀ ਜੀ ਜੀ।
ਉਹਨਾਂ ਨੇ ਕੀ ਕੀਤਾ ਵੀ ਆਪਦੀ ਪਾਲਿਸੀ, ਇਹ ਪਾਲਿਸੀ ਦੂਸਰੇ ਪਾਸੇ ਇਹ ਚੀਜ਼ ਹੈ ਜੀ, ਪਾਲਿਸੀ ਬੇਸਿਕਲੀ ਜਿੰਨੇ ਵੀ ਕੇਸ ਆਫੀਸਰ ਇਮੀਗ੍ਰੇਸ਼ਨ ਡਿਪਾਰਟਮੈਂਟ ਚਾਹੁੰਦੇ ਆ ਸਾਰੇ, ਕੋਈ 10 ਮੈਂ ਕੋਈ ਉਹਨਾਂ ਤੇ ਓਬਜੈਕਸ਼ਨ ਨਹੀਂ ਲਾਉਣਾ ਚਾਹੁੰਦਾ ਜੀ, ਉਹ ਨਵੇਂ ਭਰਤੀ ਕੀਤੇ ਹੁੰਦੇ ਆ ਤੇ ਨਾਰਮਲੀ ਜੋਬਾਂ ਬਹੁਤ ਛੇਤੀ ਛੱਡਦੇ ਆ ਜੀ। ਉਹ ਮਤਲਬ 5-6 ਮਹੀਨੇ ਕਿਸੇ ਨੇ ਜੋਬ ਕੀਤੀ, ਕਿਸੇ ਨੇ ਸਾਲ ਕੀਤੀ, ਬਹੁਤ ਘੱਟ ਆਫੀਸਰ ਆ ਜਿਹੜੇ ਬਹੁਤ ਪੁਰਾਣੇ ਆ, ਨਾਰਮਲੀ ਉਹ ਜੋਬਾਂ ਆਪਣੀ ਛੱਡ ਜਾਂਦੇ ਕਿਉਂਕਿ ਹੋਰ ਲੱਭ ਲੈਂਦੇ ਜੀ ਉਹ ਜਾ ਕੇ, ਕਿਉਂਕਿ ਸਟ੍ਰੈਸਫੁਲ ਬਹੁਤ ਜ਼ਿਆਦਾ ਜੋਬ ਹੈ ਜੀ, ਪਹਿਲੀ ਗੱਲ ਤੇ ਹੈ ਜੀ। ਦੂਸਰੀ ਗੱਲ ਹੈ ਕਿ ਬਹੁਤ ਟੈਕਨੀਕਲ ਹੈ, ਤੇ ਉਹਦੇ ਲਈ ਕੀ ਹੁੰਦਾ ਵੀ ਹਰੇਕ ਬੰਦਾ ਤਾਂ ਐਕਸਪਰਟ ਹੁੰਦਾ ਨਹੀਂ। ਜਿਹੜਾ ਬੰਦਾ ਦਿੱਲੀ ਬੈਠਾ ਵੀਜ਼ੇ ਦੇ ਡਿਸੀਜਨ ਦੇ ਰਿਹਾ ਜਾਂ ਜਿਹੜਾ ਬੰਦਾ ਚਾਈਨਾ ਦੇ ਵਿੱਚ ਦੇ ਰਿਹਾ ਜਾਂ ਜਿਹੜਾ ਬੰਦਾ ਕਿਤੇ ਹਾਂਗਕਾਂਗ ਚ ਬੈਠਾ ਦੇ ਰਿਹਾ, ਉਹਨੂੰ ਕਿੱਥੇ ਟ੍ਰੇਨਿੰਗ ਹੋਊਗੀ? ਉਹਨਾਂ ਨੇ ਕੀ ਕੀਤਾ ਵੀ ਸੈਂਟਰਲਾਈਜ਼ ਇਮੀਗ੍ਰੇਸ਼ਨ ਨੇ ਆਪਦੇ ਕੇਸ ਆਫੀਸਰ ਇੰਟਰਨਲ ਗਾਈਡਲਾਈਨਸ ਬਣਾਈਆਂ ਹੋਈਆਂ ਨੇ ਵੀ ਤੁਸੀਂ ਕਿਹੜੇ ਕੇਸ ਚ ਕੀ ਕਰਨਾ। ਐਵੇਂ ਨਾ ਕੇਸ ਆਫੀਸਰ ਨੂੰ, ਹੈੱਡ ਆਫਿਸ ਨੂੰ ਫੋਨ ਕਰਕੇ ਤੁਸੀਂ ਕੰਨ ਖਾਈ ਕਰੋ, ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ, ਜੇ ਤੁਹਾਨੂੰ ਕੋਈ ਇਸ਼ੂ ਆ ਜੇ ਤਾਂ ਆਹ ਗਾਈਡਲਾਈਨਸ ਬਣਾਈਆਂ, ਇਹਨਾਂ ਨੂੰ ਪੜੋ, ਇਹਦੇ ਹਿਸਾਬ ਨਾਲ ਤੁਸੀਂ ਹਿਸਾਬ। ਉਹ ਕਹਿੰਦੇ ਪਾਲਿਸੀ, ਉਹ ਕਿਸੇ ਵੀ ਮੈਟਰ ਨੂੰ ਲੈ ਕੇ ਤੁਹਾਡੀ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਆਪਣਾ ਕੀ ਸਟੈਂਡ ਆ, ਉਹਨੇ ਆਪਣੇ ਸਾਰੇ ਕੇਸ ਆਫੀਸਰਾਂ ਨੂੰ ਓਪਨ ਐਕਸੈਸ ਦਿੱਤਾ ਹੋਇਆ ਵੀ ਜੇਕਰ ਆਹ ਫਾਇਲ ਆ ਜੇ ਕੀ ਕਰਨਾ ਜੀ, ਆਹ ਫਾਇਲ ਆ ਜੇ ਕੀ ਕਰਨਾ ਜੀ, ਐਂ ਹੋ ਜੇ ਕੀ ਕਰਨਾ, ਹਰ ਚੀਜ਼ ਦੀ ਲਾਅ ਦੀ ਐਕਸਪਲੇਨੇਸ਼ਨ ਦਿੱਤੀ ਹੋਈ ਹੈ। ਮੁੱਖ ਦੀ ਗੱਲ ਇਹ ਹੈ ਜੀ ਪੰਜਾਬੀ ਚ ਤੁਸੀਂ ਦੂਸਰੇ ਪਾਸੇ ਲੈ ਗਏ ਸੀ, ਪੁਆਇੰਟ ਕਲੀਅਰ ਕਰ ਦਿੰਦੇ ਕਿਉਂਕਿ ਬਹੁਤ ਵਧੀਆ ਸਮਝ ਆਜੂਗਾ, ਅਦਰਵਾਈਜ਼ ਉਹੀ ਪ੍ਰੋਬਲਮ ਉੱਥੇ ਦੀ ਉੱਥੇ ਜੀ। ਇਸੇ ਤਰੀਕੇ ਨਾਲ ਜੇ ਤੁਸੀਂ ਰੇਡੀਓ ਨਵਾਂ ਸੁਣ ਰਹੇ ਹੋ, ਪਲੀਜ਼ ਡਿਸਕਨੈਕਟ ਰਿਕਾਰਡਿੰਗ ਸੁਣਿਓ, ਕਿਉਂਕਿ ਤੁਹਾਨੂੰ ਗੱਲ ਸਮਝ ਨਹੀਂ ਆਉਣੀ। ਹੁਣ ਭਾਜੀ ਪੁਆਇੰਟ ਫਿਰ ਉੱਥੇ ਵਾਪਸ ਚੱਲਦੇ ਜੀ। ਤਾਂ ਉਹ ਕੀ ਕਰਿਆ ਜੀ ਉਹਨਾਂ ਨੇ ਵੀ ਮਤਲਬ ਜਦੋਂ ਟ੍ਰਿਬਿਊਨਲ ਦੇ ਐਪਲੀਕੇਸ਼ਨ ਰਿਜੈਕਟ ਕਰਕੇ ਪਰ ਦੂਸਰੇ ਪਾਸੇ ਤੁਸੀਂ ਦੇਖੋ ਜੀ ਕਿੰਨੇ ਮਤਲਬ ਮਾਲ ਪ੍ਰੈਕਟਿਸ ਆ ਜਿਹੜੀ ਉਹਨਾਂ ਨੇ ਆਪਦੇ ਅੰਦਰ ਰੋਕ ਲਈ, ਮੈਨੇਜ ਕਰ ਲਈ, ਲਾ ਉਹੀ ਹੈ, ਲਾ ਦੇ ਵਿੱਚ ਕੋਈ ਚੇਂਜ ਨਹੀਂ ਹੈ। ਤੇ ਉਹਨਾਂ ਨੇ ਉਹਨਾਂ ਦਾ ਕੰਮ ਇਹ ਨੀ ਕਿ ਕਿਸੇ ਨੂੰ ਵੀਜ਼ਾ ਨਹੀਂ ਦੇਣਾ, ਕੋਈ ਜੈਨੂਇਨ ਬੰਦਾ ਉਹਨਾਂ ਨੂੰ ਦੇਣਾ ਉੱਥੇ ਸਾਰਾ ਕੁਛ। ਪਰ ਐਨੀਵੇ ਇਹ ਪਾਲਿਸੀ ਉਹਨਾਂ ਨੇ ਆਪਦੀ ਮਤਲਬ ਆਪਦੀ ਜਿਹੜੀ ਕੀ ਸੋਚਣੀ ਹੈ ਉਹਦੇ ਅਕੋਰਡਿੰਗਲੀ ਜੀ ਜਿਹੜੇ ਵੀਜ਼ੇ ਹੈ ਉਹ ਲਾਈਕ ਰਿਫਿਊਜ਼ ਕੀਤੇ ਉਹਦੇ ਕਰਕੇ ਭਾਜੀ ਫਿਰ ਵਟ ਹੈਪਨ ਕੇ ਜਦੋਂ ਅਪੀਲ ਚ ਗਏ ਬਹੁਤ ਘੱਟ ਕੇਸ ਗਏ ਜਿਹੜਿਆਂ ਨੇ ਪੈਸੇ ਲੈ ਦੇ ਕੇ ਕੰਮ ਕੀਤਾ ਸੀ ਅੱਧੇ ਬੰਦੇ ਦੀ ਅਪੀਲ ਚ ਨਹੀਂ ਗਏ ਜੀ ਉਹ ਆਪੇ ਵਾਪਸ ਆਉਣੇ ਹੋਣੇ ਸੀਗੇ ਜੀ। ਇਸ ਕਰਕੇ ਕੀ ਕਰਦੇ ਜਦੋਂ ਉਹਨਾਂ ਨੂੰ ਲੱਗਦਾ ਵੀ ਬਹੁਤ ਸਾਰਾ ਰੋਂਗ ਹੋ ਰਿਹਾ ਕਈ ਵਾਰੀ ਉਹ ਲਾਅ ਨੂੰ ਸਹੀ ਤਰੀਕੇ ਨਾਲ ਆਪ ਹੀ ਨਹੀਂ ਫੋਲੋ ਕਰਦੇ ਅਟੈਂਸ਼ਨਲੀ ਫੋਲੋ ਨਹੀਂ ਕਰਦੇ ਪਰ ਉਹਦਾ ਦੂਸਰੇ ਪਾਸੇ ਇਹ ਵੀ ਪੁਆਇੰਟ ਆ ਜਾਂਦਾ ਕਿ ਵੀ ਉਹ ਰੋਂਗ ਨਹੀਂ ਹੈਗੇ ਉਹ ਕਿਉਂਕਿ ਉਹ ਵੀ ਇੰਟਰਪ੍ਰੀਟੇਸ਼ਨ ਆਫ ਲਾਅ ਜੀ ਉਹਦਾ ਵੀ ਗਲਾਸ ਅੱਧਾ ਭਰਿਆ ਜਾਂਦਾ ਖਾਲੀ ਹੈ ਜਿਵੇਂ ਆਪਾਂ ਮਤਲਬ ਕੱਢ ਸਕਦੇ ਉਹ ਵੀ ਆਪਦਾ ਮਤਲਬ ਕੱਢ ਸਕਦੇ ਕਿਉਂਕਿ ਇਮੀਗ੍ਰੇਸ਼ਨ ਇਜ਼ ਆਲਸੋ ਵਨ ਪਾਰਟੀ ਟੂ ਦੀ ਲਾਅ ਲਾਈਕ ਆਪਾਂ ਹੁਣ ਆ ਜਾਓ ਜੀ ਬੈਕ ਇੰਡੀਆ ਦੇ ਵਿੱਚ ਜੀ ਹੁਣ ਇੰਡੀਆ ਦੇ ਵਿੱਚ ਆਪਾਂ ਤੁਹਾਡੀ ਗੱਲ ਸੁਣ ਸ਼ਾਇਦ ਸਮਝ ਆ ਜਾਈਏ ਪੁਆਇੰਟ ਇਜ਼ ਦਿਸ ਵਨ ਕੇ ਭਾਜੀ ਕਿ ਇੰਡੀਆ ਦੇ ਵਿੱਚ ਤੁਸੀਂ ਇੱਥੇ ਸਾਊਥ ਆਸਟ੍ਰੇਲੀਆ ਦੇ ਵਿੱਚ ਬੈਠੇ ਹੋ ਬਰਾੜ ਸਾਹਿਬ ਤੁਹਾਡੇ ਕੋਲ ਮੈਂ ਇੱਕ ਜੋਬ ਦਾ ਬਾਇਓਡਾਟਾ ਆ ਗਿਆ ਵੀ ਮੈਂ ਪੰਜਾਬ ਤੋਂ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੈਕੰਡ ਡਿਵੀਜ਼ਨ ਚ ਮੈਂ ਬੀ ਕੀਤੀ ਹੋਈ ਹੈ ਜੀ ਆਪਣਾ ਦੂਸਰੇ ਬੰਦੇ ਦੀ ਕਿਸੇ ਦੀ ਚਾਈਨਾ ਯੂਨੀਵਰਸਿਟੀ ਚੋਂ ਆ ਗਿਆ ਕਿਸੇ ਦੀ ਤਾਇਵਾਨ ਚੋਂ ਆ ਗਿਆ ਕਿਸੇ ਦਾ ਹੰਗਰੀ ਚੋਂ ਆ ਗਿਆ ਕਿਸੇ ਦਾ ਇਟਲੀ ਚੋਂ ਆ ਗਿਆ ਕਿਸੇ ਦਾ ਬੈਲਜੀਅਮ ਚੋਂ ਆ ਗਿਆ ਕਿਸੇ ਦਾ ਕੈਨੇਡਾ ਚੋਂ ਆ ਗਿਆ ਜੀ ਤੁਹਾਡੇ ਕੋਲ ਵੀ ਬਾਇਓਡਾਟਾ ਆ ਗਿਆ ਜੀ ਤੁਹਾਨੂੰ ਕੀ ਪਤਾ ਭਾਈ ਕਿਹੜੀ ਐਜੂਕੇਸ਼ਨ ਦੀ ਕੀ ਵੈਲਿਊ ਆ ਜੀ ਤੁਸੀਂ ਇੱਕ ਆਮ ਆਮ ਆਪਦਾ ਲਾਈਕ ਬਿਜ਼ਨਸ ਕਰਨ ਵਾਲੇ ਜਾਂ ਆਮ ਇੰਪਲਾਇਰ ਜਾਂ ਆਮ ਗੌਰਮੈਂਟ ਏਜੰਸੀ ਹੋ ਤੁਸੀਂ ਸਾਊਥ ਆਸਟ੍ਰੇਲੀਆ ਦੀ ਤੁਹਾਨੂੰ ਸਾਰੇ ਵਰਲਡ ਦਾ ਐਜੂਕੇਸ਼ਨ ਸਿਸਟਮ ਕੀ ਹੈ ਐਜੂਕੇਸ਼ਨ ਸਿਸਟਮ ਦੇ ਵਿੱਚ ਕੀ ਕੱਢਣ ਪਾਉਣ ਨੂੰ ਹੈਗਾ ਕਿਹੜੀ ਕੰਟਰੀ ਦੀ ਕਿਹੜੀ ਇੰਸਟੀਟਿਊਸ਼ਨ ਦੀ ਕੀ ਵੈਲਿਊ ਹੈ ਕਿਹੜਾ ਗੁੱਡ ਹੈ ਕਿਹੜਾ ਬੈਡ ਹੈ ਉਹਦਾ ਤਾਂ ਕਿਤੇ ਤੁਹਾਨੂੰ ਨਹੀਂ ਨਾ ਰਿਕਾਰਡ ਪਤਾ ਜੀ ਤਾਂ ਉਹਨਾਂ ਨੇ ਕੀ ਕੀਤਾ ਹੋਇਆ ਜੀ ਇਸੇ ਕਰਕੇ ਆਸਟ੍ਰੇਲੀਅਨ ਗੌਰਮੈਂਟ ਨੇ ਇਹ ਚੀਜ਼ ਨੂੰ ਸੌਖਾ ਕਰ ਲਈ ਕਿਉਂਕਿ ਜਿੰਨੇ ਵੀ ਇੱਥੇ ਮਲਟੀਕਲਚਰਲ ਕੰਟਰੀ ਆ ਡਿਫਰੈਂਟ ਕੰਟਰੀਜ਼ ਤੋਂ ਲੋਕ ਆਉਂਦੇ ਨੇ ਉਹਨਾਂ ਦੇ ਡਿਫਰੈਂਟ ਕੰਟਰੀਜ਼ ਤੋਂ ਡਿਫਰੈਂਟ ਲੈਵਲ ਦੀਆਂ ਡਿਫਰੈਂਟ ਕੁਆਲੀਫਿਕੇਸ਼ਨ ਨੇ ਉਹਨਾਂ ਨੇ ਕਦੇ ਲਾਇਸੈਂਸ ਲੈਣਾ ਹੁੰਦਾ ਇੱਥੇ ਆ ਕੇ ਕਦੇ ਮਾਈਗ੍ਰੇਸ਼ਨ ਦੇ ਬੇਸਿਸ ਤੇ ਕੋਈ ਵੀਜ਼ਾ ਲੈਣਾ ਹੁੰਦਾ ਹੈ ਜਾਂ ਕਿਸੇ ਹੋਰ ਯੂਜ਼ ਲਈ ਉਹ ਕੁਆਲੀਫਿਕੇਸ਼ਨ ਯੂਜ਼ ਕਰਨੀ ਹੁੰਦੀ ਹੈ ਤਾਂ ਤੁਹਾਨੂੰ ਕੀ ਪਤਾ ਲੱਗੇ ਵੀ ਕੁਆਲੀਫਿਕੇਸ਼ਨ ਕਿੱਥੇ ਸਟੈਂਡ ਕਰਦੀ ਹੈ ਕੰਪੇਅਰਿੰਗ ਟੂ ਆਸਟ੍ਰੇਲੀਅਨ ਕੁਆਲੀਫਿਕੇਸ਼ਨ ਫਰੇਮਵਰਕ ਇਹ ਸਾਡੀ ਆਸਟ੍ਰੇਲੀਆ ਦਾ ਡਿਪਲੋਮਾ ਦੇ ਬਰਾਬਰ ਹੈ ਜਾਂ ਇਹ ਆਸਟ੍ਰੇਲੀਆ ਦੇ ਸੀਨੀਅਰ ਸੈਕੰਡਰੀ ਦੇ ਬਰਾਬਰ ਹੈ ਕਿਹਦੇ ਬਰਾਬਰ ਰੱਖਦਾ ਹੈ ਜਿਵੇਂ ਆਪਾਂ ਪੰਜਾਬ ਚ ਕਹਿੰਦੇ ਨੇ ਵੀ ਸਾਡੇ ਫੈਡਰਲ ਇਲੈਕਸ਼ਨ ਜੀ ਆਪਣੇ ਐਮ ਪੀ ਵਾਲੇ ਇਲੈਕਸ਼ਨਾਂ ਦੇ ਬਰਾਬਰ ਹੈ ਜੀ ਕੰਪੇਅਰ ਨਹੀਂ ਕਰ ਦਿੰਦੇ ਜੀ ਜਦੋਂ ਆਪਾਂ ਕਹਿੰਦੇ ਵੀ ਲੋਕਲ ਇਲੈਕਸ਼ਨ ਹੁੰਦੇ ਆ ਜੀ ਤਾਂ ਆਪਾਂ ਕਹਿੰਦੇ ਨੇ ਦੇਖੋ ਜੀ ਆਪਣੇ ਪੰਜਾਬ ਦੇ ਐਮ ਐਲ ਏ ਦੇ ਇਲੈਕਸ਼ਨ ਇਹ ਉਹ ਇਲੈਕਸ਼ਨ ਹੈ ਜੀ ਜਦੋਂ ਆਪਣੇ ਐਮ ਸੀ ਦੇ ਇਲੈਕਸ਼ਨ ਵਿੱਚ ਲੋਕਲ ਹੁੰਦੇ ਆਪਾਂ ਕਹਿੰਦੇ ਨੇ ਉਹ ਪਿੰਡ ਦੇ ਸਰਪੰਚੀ ਵਾਲੇ ਇਲੈਕਸ਼ਨ ਹੈ ਸਾਡੇ ਆਪਾਂ ਕੰਪੇਅਰ ਕਰ ਲੈਂਦੇ ਇਸੇ ਤਰੀਕੇ ਨਾਲ ਸੋਰੀ ਕੁਆਲੀਫਿਕੇਸ਼ਨਾਂ ਕੰਪੇਅਰ ਹੁੰਦੀਆਂ ਜੀ ਤਾਂ ਉਹਨਾਂ ਨੇ ਕੀ ਕੀਤਾ ਹੋਇਆ ਜੀ ਇੱਕ ਆਸਟ੍ਰੇਲੀਅਨ ਜਿਹੜੇ ਮਸੂਰ ਦੀਆਂ ਗਾਈਡਲਾਈਨਸ ਆਪਾਂ ਨੂੰ ਕਹਿ ਦਿੰਦੇ ਨੇ ਏ ਜੀ ਆਈ ਹੈ ਬੇਸਿਕਲੀ ਉਹ ਜੀ ਤੇ ਆਪਣਾ ਉਹਨਾਂ ਨੇ ਕੀ ਕੀਤਾ ਹੋਇਆ ਜੀ ਕਿ ਉਹਨਾਂ ਨੇ ਡਿਫਰੈਂਟ ਕੰਟਰੀਜ਼ ਦਾ ਇੱਕ ਪ੍ਰੋਫਾਈਲ ਬਣਾਏ ਹੋਏ ਨੇ ਹੁਣ ਅਸੀਂ ਸੀਈਪੀ ਕਹਿੰਦੇ ਨੇ ਕੰਟਰੀ ਐਜੂਕੇਸ਼ਨ ਪ੍ਰੋਫਾਈਲ ਇੰਡੀਆ ਦਾ ਕੰਟਰੀ ਐਜੂਕੇਸ਼ਨ ਪ੍ਰੋਫਾਈਲ ਬਣਾਇਆ ਉਹਨਾਂ ਨੇ ਚਾਈਨਾ ਦਾ ਬਣਾਇਆ ਹੋਇਆ ਜੀ ਅਲੱਗ ਅਲੱਗ ਕੰਟਰੀਆਂ ਦੀ ਪ੍ਰੋਫਾਈਲ ਬਣਾ ਕੇ ਰੱਖਤੀ ਵੀ ਮਤਲਬ ਸਮਰੀ ਬਣਾ ਕੇ ਰੱਖਤੀ ਕੰਟਰੀ ਦਾ ਬਾਇਓਡਾਟਾ ਬਣਾ ਕੇ ਰੱਖਤਾ ਵੀ ਇਹਦੀ ਕੰਟਰੀ ਚ ਆਹਾ ਐਜੂਕੇਸ਼ਨ ਸਿਸਟਮ ਹੈ
ਠੀਕ
ਆਹਾ ਇਸ ਕੰਟਰੀ ਦੇ ਵਿੱਚ ਇੰਸਟੀਟਿਊਸ਼ਨ ਨੇ ਆਹਾ ਇਸ ਕੰਟਰੀ ਦੇ ਵਿੱਚ ਲਾਈਕ ਕਿਹੜੀ ਇੰਸਟੀਟਿਊਸ਼ਨ ਦੀ ਜੇ ਕਿੰਨੇ ਮਾਰਕਸ ਆ ਜਾਣ ਤਾਂ ਆਸਟ੍ਰੇਲੀਆ ਦੇ ਕਿਹੜੀ ਸਟੱਡੀ ਦੇਖੋ ਲੈਂਦਾ ਜੇ ਫਾਰ ਐਗਜ਼ਾਮਪਲ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀ ਕੌਮ ਜਾਂ ਬੀ ਏ ਬੈਚਲਰ ਡਿਗਰੀ ਕੀਤੀ ਹੈ ਦੈਟਸ ਇਕੁਲੈਂਟ ਟੂ ਆਸਟ੍ਰੇਲੀਅਨ ਬੈਚਲਰ ਡਿਗਰੀ ਡਜ਼ਨਟ ਮੈਟਰ ਤੁਸੀਂ ਕਿਹੜੇ ਗ੍ਰੇਡ ਚ ਕਰਦੇ ਹੋ ਚਾਹੇ ਥੋੜਾ ਥਰਡ ਗ੍ਰੇਡ ਹੋਵੇ ਪਰ ਆਉਂਦੀ ਨਾ ਤਾਂ ਫਾਇਦਾ ਜੇ ਤੁਸੀਂ ਬੈਚਲਰ ਡਿਗਰੀ ਇਗਨੋ ਯੂਨੀਵਰਸਿਟੀ ਤੋਂ ਕੀਤੀ ਹੈ ਓਪਨ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ ਤਾਂ ਜੇ ਉਹ ਤੁਹਾਡੀ ਫਸਟ ਡਿਵੀਜ਼ਨ ਚ ਨਹੀਂ ਹੈਗੀ ਤਾਂ ਉਹ ਬੈਚਲਰ ਨਹੀਂ ਮੰਨਦੇ ਜੀ ਜੇ ਸੈਕੰਡ ਡਿਵੀਜ਼ਨ ਚ ਕੀਤੀ ਹੈ ਜਾਂ ਥਰਡ ਚ ਕੀਤੀ ਹੈ ਉਹ ਤੁਹਾਡੇ ਡਿਪਲੋਮੇ ਦੇ ਇਕੁਲੈਂਟ ਆ ਜਾਂਦੀ ਆ ਉਹ ਬੈਚਲਰ ਦੇ ਇਕੁਲੈਂਟ ਨਹੀਂ ਜਾਂਦੀ ਉਹਨਾਂ ਨੇ ਉਹ ਲਿਸਟਾਂ ਬਣਾਈਆਂ ਹੋਈਆਂ ਨੇ ਕੰਟਰੀ ਐਜੂਕੇਸ਼ਨ ਪ੍ਰੋਫਾਈਲ ਦੇ ਵਿੱਚ ਪਰ ਹੁਣ ਜਿਹੜਾ ਕੰਟਰੀ ਐਜੂਕੇਸ਼ਨ ਪ੍ਰੋਫਾਈਲ ਏ ਜੀ ਆਈ ਨੇ ਬਣਾਇਆ ਹੋਇਆ ਉਹਦੇ ਵਿੱਚ ਉਹਨਾਂ ਨੇ ਵੈਰੀ ਕਲੀਅਰਲੀ ਡਿਫਾਈਨ ਕੀਤਾ ਹੈ ਵੀ ਉਹ ਦੇ ਅਸੈਸ ਟੈਕਨੀਕਲ ਐਂਡ ਹਾਇਰ ਸਕਿੱਲਸ ਕਿਉਂਕਿ ਜੇ ਇੰਪਲਾਇਰ ਨੂੰ ਜੋ ਲੋੜ ਹੈ ਜਾਂ ਕਿਸੇ ਨੂੰ ਵੀਜ਼ੇ ਲਈ ਲੋੜ ਹੈ ਤਾਂ ਉਹਨਾਂ ਨੂੰ ਸਕੂਲ ਐਜੂਕੇਸ਼ਨ ਦੀ ਕੋਈ ਲੋੜ ਨਹੀਂ ਪੈਂਦੀ ਅਸੈਸ ਕਰਨ ਦੀ ਉਹਨਾਂ ਨੂੰ ਅਸੈਸ ਕਰਨ ਦੀ ਲੋੜ ਪੈਂਦੀ ਹੈ ਜਾਂ ਤਾਂ ਟੈਕਨੀਕਲ ਸਕਿੱਲਸ ਹੋਣ ਤੇ ਜਾਂ ਉਹ ਹਾਇਰ ਐਜੂਕੇਸ਼ਨ ਹੋ ਬੈਚਲਰ ਹੋ ਗਈ ਮਾਸਟਰਸ ਹੋ ਗਈ ਪੋਸਟ ਗ੍ਰੈਜੂਏਟ ਹੋ ਗਈ ਲਾਈਕ ਟੈਂਥ ਜਾਂ ਟਵੈਲਵ ਨੂੰ ਦੀ ਲੋੜ ਨਹੀਂ ਪੈਂਦੀ ਇਸੇ ਕਰਕੇ ਉਹਨਾਂ ਨੇ ਵੈਰੀ ਕਲੀਅਰ ਕੀਤਾ ਵੀ ਸੋਰੀ ਅਸੀਂ ਟੈਕਨੀਕਲ ਤੇ ਹਾਇਰ ਕੁਆਲੀਫਿਕੇਸ਼ਨਾਂ ਨੂੰ ਅਸੈਸ ਕਰਦੇ ਹਾਂ ਉਹਦੇ ਲਈ ਸਾਡੇ ਕੋਲ ਗਾਈਡਲਾਈਨਸ ਪਈਆਂ ਨੇ ਪਰ ਆ ਜਿਹੜਾ ਸਕੂਲ ਸੈਕਟਰ ਹੈ ਸੋਰੀ ਇਹਦੀ ਅਸੀਂ ਅਸੈਸਮੈਂਟ ਨਹੀਂ ਕਰਦੇ ਇਹਦੇ ਲਈ ਅਸੈਸਮੈਂਟ ਗਾਈਡਲਾਈਨਸ ਅਸੀਂ ਪ੍ਰੋਵਾਈਡ ਨਹੀਂ ਕਰ ਫਿਰ ਵੀ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਹੈ ਕੰਟਰੀ ਦੀ ਐਜੂਕੇਸ਼ਨ ਬਾਰੇ ਵੱਧ ਤੋਂ ਵੱਧ ਇਨਫੋਰਮੇਸ਼ਨ, ਉਹਨਾਂ ਨੇ ਕੀ ਕੀਤਾ ਹੈ ਸਕੂਲ ਸੈਕਟਰ ਨੂੰ ਲੈ ਕੇ CBSE ਬੋਰਡ ਹੋ ਗਿਆ ਜਾਂ ਓਪਨ ਸਕੂਲ ਬੋਰਡ ਹੋ ਗਿਆ, ਜੇ ਆਪਾਂ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਨੂੰ ਆਪਾਂ ਕੰਪੇਅਰ ਕਰੀਏ ਤਾਂ ਉਹਦੀ ਬੈਚਲਰ ਡਿਗਰੀ ਜੇ ਥਰਡ ਡਿਵੀਜ਼ਨ ਚਾਹੇ ਤਾਂ ਉਹ ਡਿਪਲੋਮੇ ਦੇ ਇਕੁਲੈਂਟ ਹੈ, ਤਾਂ ਉੱਥੇ ਉਹਨਾਂ ਨੂੰ ਓਪਨ ਬੋਰਡ ਵੀ ਮੈਂਸ਼ਨ ਕੀਤਾ, ਓਪਨ ਬੋਰਡ ਦੀ ਸਟੱਡੀ ਵੀ A12 ਦੇ ਇਕੁਲੈਂਟ ਹੈ। ਉਹਨਾਂ ਨੇ ਦੋ ਚਾਰ ਬੋਰਡਾਂ ਦੇ ਨਾਂ ਲਿਖਤੇ ਪਰ ਐਟ ਦੀ ਸੇਮ ਟਾਈਮ ਦੈਟਸ ਨੋਟ ਆ ਫਾਈਨਲ ਲਿਸਟ, ਕਿਉਂਕਿ ਉਹ ਉਸ ਚੀਜ਼ ਨੂੰ ਅਸੈਸ ਹੀ ਨਹੀਂ ਕਰਦੇ ਐਜੂਕੇਸ਼ਨ ਸੈਕਟਰ ਨੂੰ। ਤੇ ਦੂਸਰੇ ਪਾਸੇ ਜੇ ਕੋਈ ਟੈਕਨੀਕਲ ਬੋਰਡ ਆ ਜਾਂ ਹਾਇਰ ਐਜੂਕੇਸ਼ਨ ਆ ਜਾਂ ਕੋਈ ਯੂਨੀਵਰਸਿਟੀ ਆ, ਉਹਦਾ ਨਾਮ ਉਸ ਲਿਸਟ ਤੇ ਨਹੀਂ ਹੈਗਾ, ਮਤਲਬ ਇਹ ਕੰਟਰੀ ਐਜੂਕੇਸ਼ਨ ਪ੍ਰੋਫਾਈਲ ਦੀਆਂ ਲਿਸਟਾਂ ਤੇ ਨਹੀਂ ਹੈਗਾ, ਉਹਦੇ ਕੇਸ ਦੇ ਵਿੱਚ ਵੀ ਉਹਨਾਂ ਨੇ ਗਾਈਡਲਾਈਨਸ ਦਿੱਤੀਆਂ ਹੋਈਆਂ ਵੀ ਭਾਈ ਤੁਸੀਂ ਕੀ ਕਰਨਾ ਹੈ ਜੇ ਮੰਨ ਲਾ ਕੋਈ ਬੰਦਾ ਇਸ ਲਿਸਟ ਤੇ ਨਹੀਂ ਗਿਆ। ਫਾਰ ਐਗਜ਼ਾਮਪਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਹੈ ਜੀ, ਕਹਿੰਦੀ ਕੌਂ ਦੀ ਜਲੰਧਰ ਦੇ ਵਿੱਚ ਫਗਵਾੜੇ 'ਚ ਯੂਨੀਵਰਸਿਟੀ ਹੈ ਜੀ, ਇਹ 4-5 ਸਾਲ ਪਹਿਲਾਂ ਦੀ ਗੱਲ ਹੈ ਜੀ ਕਿ ਉਹਦਾ ਨਾਮ ਇਸ ਲਿਸਟ ਤੇ ਨਹੀਂ ਸੀਗਾ। ਕਿਉਂ ਨਹੀਂ ਸੀਗਾ ਲਿਸਟ ਤੇ? ਕਿਉਂਕਿ ਨਵੀਂ ਯੂਨੀਵਰਸਿਟੀ ਸੀ, ਅਗਲੇ ਨੇ ਟੈਂਸ਼ਨ ਨਹੀਂ ਲਈ ਤੇ ਨਾ ਕਦੇ ਕੰਟਰੀ ਐਜੂਕੇਸ਼ਨ ਦਾ ਉਹ ਅਪਡੇਟ ਕਰਨ ਲਈ ਵੀ ਭੁੱਲ ਗਈ ਜੀ। ਤਾਂ ਮੈਂ ਕੋਈ ਕੇਸ ਲਾਇਆ ਤਾਂ ਜਦੋਂ ਮੈਨੂੰ ਕੇਸ ਆਫਿਸਰ ਦਾ ਰਿਮਟ ਬੈਕ ਆਇਆ ਅਸੈਸਿੰਗ ਅਥਾਰਟੀ ਦਾ ਵੀ ਤਾਂ ਤੁਹਾਡੀ ਯੂਨੀਵਰਸਿਟੀ ਐਕਸੈਪਟ ਨੇ ਜੀ, ਤਾਂ ਅਸੀਂ ਵੈਰੀ ਸਿੰਪਲ ਈਮੇਲ ਡਰਾਫਟ ਕੀਤੀ ਯੂਨੀਵਰਸਿਟੀ ਵਾਲਿਆਂ ਨੂੰ ਜੀ, ਤੇ ਯੂਨੀਵਰਸਿਟੀ ਵਾਲਿਆਂ ਨੇ ਆਪਦੇ ਅੰਡ ਤੇ ਉਹ ਕੰਟਰੀ ਐਜੂਕੇਸ਼ਨ ਪ੍ਰੋਫਾਈਲਾਂ ਨੂੰ ਆਪਦੀ ਯੂਨੀਵਰਸਿਟੀ ਬਾਰੇ ਸਾਰੀ ਇਨਫੋਰਮੇਸ਼ਨ ਦਿੱਤੀ, ਉਹਨਾਂ ਨੇ ਲਿਸਟ ਕਰਤੀ ਉੱਥੇ ਜੀ। ਈਵਨ ਇਨ ਦੈਟ ਕੇਸ ਉਹਨਾਂ ਨੇ ਗਾਈਡਲਾਈਨਸ ਦਿੱਤੀਆਂ ਹੋਈਆਂ ਨੇ, ਜੇਕਰ ਭਾਜੀ ਕੋਈ ਯੂਨੀਵਰਸਿਟੀ ਤੁਹਾਡੀ ਲਿਸਟ ਤੇ ਨਹੀਂ ਤਾਂ ਫਾਈਨਲ ਡਿਸੀਜਨ ਆ ਲੈ ਲਓ, ਤੁਸੀਂ ਦੇਖੋਗੇ ਯੂਨੀਵਰਸਿਟੀ ਕਿੱਥੇ ਰਜਿਸਟਰਡ ਹੈ, ਉਹ ਕੰਟਰੀ ਚ ਉਹਦਾ ਕੀ ਸਟੇਟਸ ਹੈ ਜਾਂ ਉਹ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਕੋਲ ਕੀ ਸਟੇਟਸ ਹੈ। ਸੋ ਲਾਈਕ ਦੀ ਥਿੰਗਸ ਉਹ ਵੀ ਇੱਕ ਫਾਈਨਲ ਲਿਸਟ ਨਹੀਂ ਮੰਨੀ ਜਾਂਦੀ ਕਿਉਂਕਿ ਇੱਕ ਗਾਈਡਲਾਈਨਸ ਨੇ, ਉਹ ਕੋਈ ਲਾਅ ਨਹੀਂ ਹੈ। ਸੋ ਜਿਹੜੇ ਮਸ਼ਹੂਰ ਗਾਈਡਲਾਈਨਸ ਦੀ ਇਮੀਗ੍ਰੇਸ਼ਨ ਡਿਪਾਰਟਮੈਂਟ ਗੱਲ ਕਰੇ ਜਾਂ ਆਪਾਂ ਅਖਬਾਰਾਂ 'ਚ ਨਾਰਮਲ ਪੜ੍ਹੀ ਜਾਂਦੇ ਹਾਂ, ਉਹ ਤਾਂ ਜੀ ਸਕੂਲ ਸੈਕਟਰ ਨੂੰ ਅਸੈਸ ਹੀ ਨਹੀਂ ਕਰਦੇ, ਠੀਕ ਹੈ ਨਾ ਜੀ, ਉਹਦਾ ਸਕੂਲ ਸੈਕਟਰ ਨੂੰ ਅਸੈਸ ਹੀ ਨਹੀਂ ਕਰਦੇ। ਦੇ ਪ੍ਰੋਵਾਈਡ ਵੈਰੀ ਜਨੈਰਿਕ ਗਾਈਡਲਾਈਨ, ਉਹਦੀ ਕੰਪਲੀਟ ਲਿਸਟ ਉਹਨਾਂ ਕੋਲ ਨਾ ਹੈਗੀ ਆ। ਹਾਂ ਹੁਣ ਸ਼ਾਇਦ ਅਪਡੇਟ ਕਰ ਦੇਣ ਜੇ ਇੰਨਾ ਰੌਲਾ ਪਿਆ ਪੰਜਾਬ ਐਜੂਕੇਸ਼ਨ ਬੋਰਡ ਜਾਂ ਦੂਸਰੇ ਪਾ ਦੇਣ, ਉੱਥੇ ਅਪਡੇਟ ਕਰ ਦੇਣਗੇ ਵੀ ਕੋਈ ਗੱਲ ਨਹੀਂ। ਪਰ ਉਹਨਾਂ ਨੇ ਕਲੀਅਰਲੀ ਕਿਹਾ ਵੀ ਸਕੂਲ ਦਾ ਜਿਹੜਾ ਜਿਹੜਾ ਸੈਕੰਡਰੀ ਸਕੂਲ ਦੀ ਕੁਆਲੀਫਿਕੇਸ਼ਨ ਆ ਇਕੁਇਲੈਂਟ ਟੂ A12 ਹੈ। ਸੋ ਹੁਣ ਕਮਿੰਗ ਬੈਕ ਇਮੀਗ੍ਰੇਸ਼ਨ ਡਿਪਾਰਟਮੈਂਟ ਵਾਪਸ ਦਿੱਲੀ ਦੇ ਵਿੱਚ
ਜੀ,
ਇਹ ਭਾਜੀ ਹੁਣ ਮੇਨ ਚੀਜ਼ ਹੈ ਜਿਹੜੀ ਆਪਾਂ ਡਿਸਕਸ਼ਨ ਕਰਨੀ ਹੈ ਹੁਣ ਇੱਥੋਂ ਤੱਕ ਭਾਜੀ। ਬਰਾੜ ਸਾਹਿਬ ਮੈਂ ਇਹ ਕਹਿਣਾ ਚਾਹੁੰਦਾ ਸੀ, ਪਹਿਲੀ ਗੱਲ ਤਾਂ ਮੈਂ ਹੁਣ ਤੱਕ ਇਹ ਜਿਹੜੀ ਮੇਨ ਪੁਆਇੰਟ ਤੇ ਆਪਾਂ ਭਾਜੀ ਹੁਣ ਆਏ ਆ। ਹਾਂਜੀ ਬਰਾੜ ਭਾਜੀ
ਜਾਰੀ ਰੱਖੋ, ਕੋਈ ਨਹੀਂ ਤੁਸੀਂ ਪਹਿਲਾਂ ਮੇਰੇ ਪੁਆਇੰਟ ਕਲੀਅਰ ਕਰੋ, ਫਿਰ ਮੈਂ ਆਪਦੇ ਸ਼ੰਕ ਜ਼ਾਹਰ ਕਰੂੰਗਾ
ਭਾਜੀ। ਹੁਣ ਤੱਕ ਭਾਜੀ ਆਪਾਂ ਇਹੀ ਡਿਸਕਸ਼ਨ ਕੀਤੀ ਹੈ, ਪਹਿਲੀ ਗੱਲ ਹਰੇਕ ਜਿਹੜਾ ਵੀਜ਼ਾ ਸਾਹਿਬ ਕਲਾਸ ਬਣਦੀ ਆ ਉਹਦਾ ਕੋਈ ਰੀਜ਼ਨ ਹੈ ਤੇ ਉਹਦੀਆਂ ਆਪਣੀਆਂ ਰਿਕੁਆਇਰਮੈਂਟਸ ਨਹੀਂ ਆ। ਜੇ ਕੋਈ ਬੰਦਾ ਸਟੂਡੈਂਟ ਵੀਜ਼ਾ ਇੱਥੇ ਆ ਕੇ ਆਉਂਦਾ ਤਾਂ ਉਹਨੂੰ ਸਟੂਡੈਂਟ ਵੀਜ਼ਾ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਚੱਲਣਾ ਪੈਂਦਾ, ਭੁੱਲ ਜਾਓ ਕਿ ਹੋਰ ਵੀਜ਼ਾ ਸਾਹਿਬ ਕਲਾਸਾਂ ਕੀ ਕਹਿੰਦੀਆਂ ਨੇ ਜੀ। ਇਸੇ ਤਰੀਕੇ ਨਾਲ ਜੀ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਉਹ ਲਾਅ ਉਹਨੂੰ ਫੋਲੋ ਕਰਨਾ ਪੈਂਦਾ, ਉਹਨਾਂ ਤੇ ਵੀ ਇਕੁਅਲੀ ਅਪਲਾਈ ਹੁੰਦਾ। ਜੇ ਉਹ ਕੋਈ ਗਲਤ ਕਰਦੇ ਤਾਂ ਜਿਹੜਾ ਮਾਈਗ੍ਰੇਸ਼ਨ ਏਜੰਟ ਹੈ ਜਾਂ ਉਹਦਾ ਰੀਪ੍ਰੈਜੈਂਟੇਟਿਵ ਹੈ ਉਹਨਾਂ ਨਾਲ ਗੱਲ ਕਰ ਸਕਦਾ, ਉਹਦੇ ਮੈਨੇਜਰ ਨਾਲ ਗੱਲ ਕਰ ਸਕਦਾ, ਤੁਸੀਂ ਲਾਅ ਨੂੰ ਕਿਉਂ ਨਹੀਂ ਫੋਲੋ ਕਰ ਰਹੇ, ਜੋ ਨਹੀਂ ਕਰਦੇ ਤਾਂ ਅੱਗੇ ਅਪੀਲ 'ਚ ਜਾ ਸਕਦਾ ਬੰਦਾ। ਪਰ ਦੂਸਰੇ ਪਾਸੇ ਜੀ ਇਮੀਗ੍ਰੇਸ਼ਨ ਦੀ ਆਪਦੀ ਪਾਲਿਸੀ ਹੁੰਦੀ ਹੈ ਜਿਹੜੀ ਕਿ ਆਪਦੇ ਕੇਸ ਆਫਿਸਰ ਨੂੰ ਸਟੈਂਡਰਡ ਗਾਈਡਲਾਈਨਸ ਹੁੰਦੀਆਂ ਨੇ। ਗਾਈਡਲਾਈਨਸ ਦਾ ਮਤਲਬ ਇਹ ਵੀ ਤੁਸੀਂ ਕਿਵੇਂ ਨੂੰ ਅਸੈਸ ਕਰਨਾ ਹੈ, ਕਿਉਂਕਿ ਨਵਾਂ ਕੇਸ ਆਫਿਸਰ ਇਮੀਗ੍ਰੇਸ਼ਨ ਲਾਅ ਇੱਕ ਦਿਨ 'ਚ ਤਾਂ ਸਾਰਾ ਲਰਨ ਨਹੀਂ ਕਰਦਾ ਜੀ, ਉਹਦੇ ਲਈ ਵੈਰੀ ਸਿੰਪਲ ਐਕਸਪਲੇਨੇਸ਼ਨ ਦਿੱਤੀ ਹੁੰਦੀ ਆ। ਹੁਣ ਉਹ ਆਪਦੀ ਪਾਲਿਸੀ ਨੂੰ ਭਾਂਡੇ ਤੋੜਦੇ ਰਹਿੰਦੇ ਆ, ਕਿਉਂਕਿ ਜੇ ਉਹਨਾਂ ਨੂੰ ਲੱਗੇ ਵੀ ਕੋਈ ਆ ਗਲਤ ਹੋ ਰਹੀ ਹੈ ਤਾਂ ਪਾਲਿਸੀ ਦੇ ਅਕੋਰਡਿੰਗਲੀ ਚੇਂਜ ਕਰਕੇ, ਪਰ ਉਹ ਪਾਲਿਸੀ ਰੁਕ ਜਾਂਦੀ ਹੈ ਅੱਗੇ ਜਾ ਕੇ ਜਦੋਂ ਵੀ ਅੱਗੇ ਉਹਨੂੰ ਅਪੀਲ ਅਥਾਰਟੀ 'ਚ ਆਪਾਂ ਅਪਲਾਈ ਕਰ ਦਿੰਦੇ ਹਾਂ ਤਾਂ ਉਹਨਾਂ ਨੂੰ ਲਾਅ ਦੇ ਨੇੜੇ ਫਿਰ ਆਉਣਾ ਪੈਂਦਾ। ਹੁਣ ਲਾਸਟ ਗੱਲ ਰਹੀ ਜਿਹੜੀ ਕੰਟਰੀ ਐਜੂਕੇਸ਼ਨ ਪ੍ਰੋਫਾਈਲ ਹੈ ਇੰਡੀਆ ਦਾ, ਉਹਦੇ ਵਿੱਚ ਜਿਹੜੇ ਸਕੂਲ ਬੋਰਡ ਨੇ ਜੀ ਉਹ ਜਨੈਰਿਕ ਦੇ ਵਿੱਚ, ਵੈਸੇ ਉਹਨਾਂ ਨੇ ਦੱਸਿਆ ਵੀ ਆ ਚਾਰਕ ਬੋਰਡ ਅਸੀਂ ਇੱਥੇ ਹੈਗੇ, ਕਿਉਂਕਿ ਉਹ ਸਾਰੇ ਸੈਂਟਰ ਲੈਵਲ ਦੇ ਬੋਰਡ ਨੇ। ਜਿਹੜਾ ਬੋਰਡ ਆ ਉਹ ਵੀ ਕੰਟਰੀ ਲੈਵਲ ਤੇ ਰਨ ਕਰਦਾ, ਜਿਹੜਾ CBSE ਆ ਉਹ ਵੀ ਕੰਟਰੀ ਲੈਵਲ ਤੇ ਗੱਲ ਕਰਦਾ, ਤੇ ਉਹ ਤਾਂ ਉੱਥੇ ਜਿੰਨੇ ਮਤਲਬ ਸਟੇਟ ਲੈਵਲ ਤੇ ਬੋਰਡ ਆ ਸਾਰਿਆਂ ਦੀ ਲਿਸਟ ਇਸ ਕਰਕੇ ਨੀ ਪਾਈ ਉਹਨਾਂ ਨੇ, ਕਿਸੇ ਦੀ ਨੀ ਪਾਈ ਥੱਲੇ ਪੰਜਾਬ, ਨਾ ਕਦੇ ਪਾਈ ਸੀ, ਨਾ ਕਦੇ ਪਾਈ ਸੀ, ਉਹ ਕਦੇ ਕੱਢਤਾ ਜੀ, ਕੱਢਿਆ ਤਾਂ ਹੋਊ ਜੇ ਕਦੇ ਹੋਊਗਾ, ਉੱਥੇ ਨਾ ਕਦੇ ਪਾਈ ਸੀ ਜੀ। ਤੇ ਕੱਲੇ ਪੰਜਾਬ ਸਕੂਲ ਟੈਕਨੀਕਲ ਬੋਰਡ ਦੀ ਇਨਫੋਰਮੇਸ਼ਨ ਉੱਥੇ ਗਿਆ, ਕਿਉਂਕਿ ਉਹ ਟੈਕਨੀਕਲ ਬੋਰਡ ਹੈ, ਟੈਕਨੀਕਲ ਬੋਰਡ ਤੇ ਹਾਇਰ ਐਜੂਕੇਸ਼ਨ ਬੋਰਡ ਨੂੰ ਹੀ ਉਹ ਗਾਈਡਲਾਈਨਸ ਪ੍ਰੋਵਾਈਡ ਕਰਦਾ। ਹੁਣ ਕਮਿੰਗ ਬੈਕ ਮੇਨ ਪੁਆਇੰਟ ਭਾਜੀ, ਇਮੀਗ੍ਰੇਸ਼ਨ ਡਿਪਾਰਟਮੈਂਟ ਨਿਊ ਦਿੱਲੀ, ਭਾਜੀ ਜਿੰਨੇ ਵੀ ਸਟੂਡੈਂਟ ਵੀਜ਼ੇ ਪੰਜਾਬ ਤੋਂ ਲੱਗੇ ਆ ਜੀ ਜਾਂ ਹਰਿਆਣੇ ਤੋਂ ਲੱਗੇ ਆ ਜੀ, ਮੈਂ ਉਹਨਾਂ ਨੂੰ ਆਈਡੈਂਟੀਫਾਈ ਨਹੀਂ ਕਰਦਾ, ਪਰ ਜਿੰਨੇ ਵੀ ਸਟੂਡੈਂਟ ਉੱਥੋਂ ਵੀਜ਼ਾ ਲੈ ਕੇ ਆਏ ਨੇ ਜੀ, ਚੰਗੀਆਂ ਚੰਗੀਆਂ ਯੂਨੀਵਰਸਿਟੀ ਦੇ ਵਿੱਚ ਆਏ ਨੇ ਜੀ, ਜਿਵੇਂ ਇੱਥੇ ਫਿਰ ਦੂਸਰੀ ਪਰ ਭਾਜੀ ਉਹ ਬੰਦੇ ਇੱਥੇ ਆਏ, ਇੱਥੇ ਆ ਕੇ ਜਦੋਂ ਸਟੂਡੈਂਟ ਵੀਜ਼ੇ ਤੇ ਆਏ ਤਾਂ ਸਟੂਡੈਂਟ ਵੀਜ਼ੇ ਦੀਆਂ ਰਿਕੁਆਇਰਮੈਂਟ ਇਹ ਕਹਿੰਦੇ ਵੀ ਬੰਦਾ ਪੜ੍ਹਨ ਲਈ ਆਇਆ, ਬੰਦੇ ਦਾ ਇੱਕ ਸਟੱਡੀ ਪਲਾਨ ਹੈ, ਲਾਈਫ ਦਾ ਪਲਾਨ ਹੈ, ਬੰਦੇ ਨੇ ਐਜੂਕੇਸ਼ਨ ਕਰਨਾ, ਕੱਢ ਕੇ ਵਾਪਸ ਜਾਊਗਾ। ਉਹਦੇ ਵਿੱਚ ਆ ਕੇ ਭਾਜੀ ਦੂਸਰੇ ਦਿਨ ਆ ਕੇ 457 ਦੀ ਐਪਲੀਕੇਸ਼ਨ ਪਾਈ ਹੁੰਦੀ ਹੈ ਜੀ, ਠੀਕ ਹੈ। ਉਹ ਕਹਿੰਦੇ ਵੀ 100 ਬੰਦੇ ਗਏ ਸੀ, 100 ਦੇ ਵਿੱਚੋਂ 10-15 ਬੰਦੇ ਕਾਲਜ ਚੇਂਜ ਕਰ ਗਏ, ਯੂਨੀਵਰਸਿਟੀ ਚੇਂਜ ਕਰ ਗਏ, 20 ਚੇਂਜ ਕਰ ਗਏ, 50 ਚੇਂਜ ਕਰ ਗਏ। ਚਲੋ ਗੱਲ ਲੌਜਿਕ ਬਣਦੀ ਹੈ ਵੀ ਜਿਹੜਾ ਕੋਈ ਨਾ ਕੋਈ ਯੂਨੀਵਰਸਿਟੀ 'ਚ ਗਲਤੀ ਹੋਊਗੀ, ਹੋ ਸਕਦਾ ਉਹਨਾਂ ਦਾ ਸਿਸਟਮ ਵਧੀਆ ਨਾ ਹੋਵੇ, ਤੁਸੀਂ ਕੋਈ ਬੈਟਰ ਕੋਲ ਸੀ ਬੈਸਟ ਇੰਟਰਸਟ 'ਚ ਜਾ ਸਕਦੇ ਹੋ, ਠੀਕ ਹੈ ਜੀ। ਅਤੇ ਇਮੀਗ੍ਰੇਸ਼ਨ ਤਾਂ ਭਾਜੀ ਇੰਨਾ ਫੇਵਰੇਬਲ ਹੈ ਕਿ ਪਹਿਲਾਂ ਸਟੂਡੈਂਟ ਵੀਜ਼ਾ ਇੱਕ ਵਾਰੀ ਤੁਸੀਂ ਕਾਲਜ ਨੇ ਜਾਂ ਯੂਨੀਵਰਸਿਟੀ ਨੇ ਰਿਪੋਰਟ ਕੀਤਾ, ਤੁਹਾਡਾ ਵੀਜ਼ਾ ਆਟੋਮੈਟਿਕਲੀ ਕੈਂਸਲ ਹੋ ਜਾਂਦਾ। ਉਹਨਾਂ ਨੇ ਉਹ ਰੋਕਿਆ ਇਸੇ ਚੀਜ਼ ਨੂੰ ਲੈ ਕੇ ਵੀ, ਨਹੀਂ ਤੁਹਾਡੇ ਨਾਲ ਧੱਕਾ ਨਹੀਂ ਹੋਣ ਦੇਣਾ, ਤੁਹਾਡੀ ਗੱਲ ਸੁਣਾਂਗੇ, ਸੁਣ ਕੇ ਤੁਹਾਡੇ ਅਗੇਂਸਟ ਜੇ ਤੁਸੀਂ ਬਾਹਲੇ ਗਲਤ ਹੋਵੋਗੇ ਤਾਂ ਵੀਜ਼ਾ ਕੈਂਸਲ ਕਰਾਂਗੇ, ਨਹੀਂ ਵੀਜ਼ਾ ਨਹੀਂ ਕੈਂਸਲ ਕਰ। ਇਸ ਕਰਕੇ ਜਿਹੜੀਆਂ ਮੰਡੇਟਰੀ ਪ੍ਰੋਵੀਜ਼ਨ ਨੇ ਵੀਜ਼ਾ ਕੈਂਸਲੇਸ਼ਨ ਦੇ ਵਿੱਚ 116 ਸੈਕਸ਼ਨ ਦੇ ਅੰਦਰ ਭਾਜੀ, ਉਹ ਸਾਰੀਆਂ ਬੰਦ ਕੀਤੀਆਂ, ਸੋਰੀ ਮੰਡੇਟਰੀ ਦੀ ਥਾਂ ਤੇ ਹੁਣ ਭਾਜੀ ਉਹ ਡਿਸਕ੍ਰੇਸ਼ਨਰੀ ਕਰਿਆ, ਮਤਲਬ ਕੇਸ ਆਫਿਸਰ ਨੂੰ ਪਾਵਰਾਂ ਦਿੱਤੀਆਂ ਵੀ ਭਰਾ ਜੇ ਯੂਨੀਵਰਸਿਟੀ ਨੇ ਰਿਪੋਰਟ ਕਰਤਾ ਤਾਂ ਇਹਦਾ ਮਤਲਬ ਨਹੀਂ ਤੁਸੀਂ ਵੀਜ਼ਾ ਕੈਂਸਲ ਕਰਨਾ ਹੀ ਕਰਨਾ, ਨਾ ਵੀਜ਼ਾ ਨਹੀਂ ਕੈਂਸਲ ਕਰਨਾ, ਸੁਣੋ ਸਮਝੋ ਇਹਦੇ ਨੋਟਸ ਬਣਾਓ, ਜੇ ਲੱਗਦਾ ਬੰਦਾ ਬਾਕੀ ਬੰਦੇ ਨਾਲ ਧੱਕਾ ਹੋਇਆ ਤਾਂ ਬੰਦੇ ਨੂੰ ਤੁਸੀਂ ਮਾਫ਼ ਕਰ ਦਿਓ, ਕੋਈ ਗੱਲ ਨਹੀਂ, ਤੁਹਾਡੇ ਲਈ ਮਸਟ ਨਹੀਂ ਕਿ ਤੁਸੀਂ ਵੀਜ਼ਾ ਕੈਂਸਲ ਕਰੋ, ਉਹਨਾਂ ਨੇ ਇਹੋ ਜਿਹੀਆਂ ਪ੍ਰੋਵੀਜ਼ਨਾਂ ਲੈ ਕੇ ਆਉਂਦੀਆਂ ਜੀ। ਪਰ ਭਾਜੀ ਹੁਣ ਪੁਆਇੰਟ ਇਜ਼ ਦਿਸ ਵਨ, ਜਦੋਂ ਵੀ ਇਮੀਗ੍ਰੇਸ਼ਨ ਡਿਪਾਰਟਮੈਂਟ ਜਾਂ ਕੋਈ ਵੀ ਉਹ ਵੀਜ਼ਾ ਸਭ ਕਲਾਸ ਦੇ ਰਿਗਾਰਡਿੰਗ ਵਰਕ ਕਰਦੇ, ਆਪਣੇ ਵਾਂਗੂ ਪੰਜਾਬੀਆਂ ਵਾਂਗੂ ਜਿਹੜੀ ਵੀ ਕਦੋਂ ਕਿੱਥੇ ਕੀ ਹੋਇਆ ਸੀ, ਦੇ ਰਹੇ ਹਾਂ ਪ੍ਰੋਪਰ ਡਾਟਾ ਐਨਾਲਿਸਿਸ ਭਾਜੀ ਵੀ ਕਿੰਨੇ ਬੰਦੇ ਉੱਥੇ ਗਏ, ਉਹਨਾਂ ਬੰਦਿਆਂ ਨੇ ਕੀ ਕੀਤਾ, ਕਿੰਨੇ ਬੰਦਿਆਂ ਨੇ ਉੱਥੇ ਜਾ ਕੇ ਮਤਲਬ ਦੀਆਂ ਸੀਓਈਆਂ ਕੈਂਸਲ ਕਰਾ ਕੇ ਦੂਸਰੇ ਕਾਲਜਾਂ 'ਚ ਦਾਖਲੇ ਲਏ, ਜਾਂ ਉਹਨਾਂ ਬੰਦਿਆਂ ਨੂੰ ਕਿੰਨੇ ਬੰਦੇ ਵਾਪਸ ਆ ਗਏ, ਕਿੰਨੇ ਬੰਦੇ ਉੱਥੇ ਰਹਿ ਗਏ, ਕਿੰਨਿਆਂ ਨੇ ਉੱਥੇ ਜਾ ਕੇ ਰਿਫਿਊਜੀ ਵੀਜ਼ਾ ਅਪਲਾਈ ਕੀਤਾ, ਐਂਡ ਮੋਰ ਇੰਪੋਰਟੈਂਟ ਜਿਹੜੇ ਵੀਜ਼ੇ ਰਿਫਿਊਜ਼ ਹੋਏ, ਕਿੰਨੇ ਵੀਜ਼ੇ ਫਰਾਡੂਲੈਂਟ ਡਾਕੂਮੈਂਟ ਕਰਕੇ, ਹਰ ਪ੍ਰਕਾਰ ਦਾ ਰਿਕਾਰਡ ਹੈ। ਤਾਂ ਕੀ ਹੁੰਦਾ ਭਾਜੀ ਕਿ ਦੇ ਆਈਡੈਂਟੀਫਾਈ ਹਾਈ ਰਿਸਕ ਏਰੀਆ, ਵੀ ਹਾਈ ਰਿਸਕ ਏਰੀਆ ਕਿਹੜਾ, ਉਹ ਦੇਖਦੇ ਆ ਵੀ ਨੋਰਮਲੀ ਅਨਫੋਰਚੁਨੇਟਲੀ ਫੋਰਚੁਨੇਟਲੀ, ਕਿਉਂਕਿ ਚੰਗੀ ਕਿਸਮਤ ਨਾਲ ਮਾੜੀ ਕਿਸਮਤ ਨਾਲ ਭਾਜੀ ਇਕੱਲਾ ਪੰਜਾਬ ਦਾ ਹੀ ਸਭ ਤੋਂ ਜ਼ਿਆਦਾ ਇੰਟਰਸਟ ਆ ਆਸਟ੍ਰੇਲੀਆ ਦੇ ਵਿੱਚ ਕੰਪੇਅਰਿੰਗ ਟੂ ਅਦਰ ਸਟੇਟ ਜਾਂ ਗੁਜਰਾਤ ਦਾ ਵੀ ਹੋ ਸਕਦਾ। ਤੇ ਫਿਰ ਜਿੱਥੇ ਬੰਦਾ ਜ਼ਿਆਦਾ ਬੰਦੇ ਵੀਜ਼ਾ ਐਪਲੀਕੇਸ਼ਨ ਅਪਲਾਈ ਕਰਨਗੇ, ਰਿਫਿਊਜ਼ਲ ਵੀ ਅਨਫੋਰਚੁਨੇਟਲੀ ਜਾਂ ਅਨਫੋਰਚੁਨੇਟ ਉਸੇ ਏਰੀਆ ਹੋਣਗੀਆਂ ਨਾ ਜੀ, ਤਾਂ
ਤੁਸੀਂ
ਕਾਮਨ ਸੈਂਸ ਦੀ ਗੱਲ ਹੈ ਨਾ ਭਾਜੀ, ਜਦੋਂ ਇੱਥੇ ਆਏ ਭਾਜੀ ਉਹਨਾਂ ਨੇ ਯੂਨੀਵਰਸਿਟੀਆਂ ਚੇਂਜ ਕੀਤੀਆਂ, ਕਾਲਜ ਚੇਂਜ ਕਰੇ, ਤਾਂ ਸਾਰਾ ਡਾਟਾ ਭਾਜੀ ਉਸ ਏਰੀਆ ਦੇ ਅਗੇਂਸਟ ਲਿਸਟ ਹੋ ਰਿਹਾ ਨਾ ਜੀ। ਹੁਣ ਜੇ ਕਿਸੇ ਚੰਗੀ ਯੂਨੀਵਰਸਿਟੀ ਕੋਲ ਜਾਊਗਾ ਛੇਤੀ ਛੇਤੀ ਉਹਨਾਂ ਨੂੰ ਦਾਖਲੇ ਨਹੀਂ ਦਿੰਦੇ, ਇਹਦਾ ਮਤਲਬ ਇਹ ਨਹੀਂ ਕਿ ਉਹ ਰੋਂਗ ਹੈ ਜੀ, ਨਹੀਂ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਜਨੈਰਿਕ ਲਾ ਕੇ ਸਾਰਿਆਂ ਨੂੰ ਨਹੀਂ ਦਿੰਦੇ, ਜੋ ਦੇ ਲੁੱਕ ਕੇਸ ਬਾਏ ਕੇਸ। ਤਾਂ ਤੁਸੀਂ ਭਾਜੀ ਜਦੋਂ ਹੁਣ ਇੰਡੀਆ ਦੇ ਵਿੱਚ ਜਿਹੜੀ ਆਪਾਂ ਨਿਊ ਦਿੱਲੀ ਦੀ ਗੱਲ ਕਰਦੇ ਹਾਂ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜੀ, ਉਹਦੇ ਵਿੱਚ ਕੀ ਸੀਗਾ ਭਾਜੀ ਵੀ ਜਿੰਨੇ ਸਟੂਡੈਂਟ ਗਏ ਸੀ ਨੋਰਮਲੀ ਪੰਜਾਬ, ਉਹਨਾਂ ਨੇ ਆਈਡੈਂਟੀਫਾਈ ਕਰਿਆ ਵੀ ਪੰਜਾਬ ਵਾਲਿਆਂ ਨੂੰ ਕਿਵੇਂ ਰੋਕਿਆ ਜਾਵੇ। ਜੇ ਆਪਾਂ ਮੈਂ ਆਪਦਾ ਮਤਲਬ ਬੈਕਗ੍ਰਾਉਂਡ 'ਤੇ ਗੱਲ ਕਰਦਾ, ਅਨਆਫੀਸ਼ੀਅਲ ਜੀ, ਆਫੀਸ਼ੀਅਲ ਹੀ ਨਹੀਂ ਹੈਗਾ, ਕਿਤੇ ਲੀਗਲ 'ਚ ਨਹੀਂ ਲਿਖਿਆ, ਉਹਨਾਂ ਦੀ ਸਟ੍ਰੈਟਜੀ ਕੀ ਬਣਾਈ ਹੋਣੀ ਉਹਨਾਂ ਨੇ ਜੀ। ਤਾਂ ਉਹ ਕਹਿੰਦੇ ਵੀ ਇਹਨੂੰ ਕਿਵੇਂ ਰੋਕਿਆ ਜਾਵੇ ਵੀ ਯਾਰ ਵੀ ਇਹ ਅਪਲਾਈ ਨਾ ਕਰ ਪਾਉਣ ਜਾਂ ਅਦਰਵਾਈਜ਼, ਠੀਕ ਹੈ ਨਾ ਜੀ। ਤਾਂ ਉਹਨਾਂ ਨੇ ਬੇਸਿਕਲੀ ਇੱਕ ਦੋ ਵੀਜ਼ੇ ਉਹਨਾਂ ਨੇ ਜਿਹੜੇ ਡਿਕਲਾਈਨ ਕੀਤੇ ਆ ਭਾਜੀ ਕਿ ਨਸੂਰ ਗਾਈਡਲਾਈਨਸ ਦੇ ਅੰਡਰ ਜੇ ਕੀਤੇ ਆ, ਮੈਂ ਦੇਖੇ ਨੀ ਭਾਜੀ ਜੇ ਕੀਤੇ ਆ, ਤਾਂ ਉਹ ਵੀ ਲਾਅ ਦੀਆਂ ਲਿਮਟਾਂ 'ਚ ਨੇ ਭਾਜੀ। ਉਹਦਾ ਰੀਜ਼ਨ ਇਹ ਆ ਭਾਜੀ ਵੀ ਜੇ ਕਰ ਨਸੂਰ ਦੇ ਵਿੱਚ ਇਹ ਲਿਖਿਆ ਹੈ ਕਿ ਵੀ ਨਹੀਂ ਮੰਨੇ ਜਾਂਦੇ, ਠੀਕ ਹੈ ਨਾ ਜੀ, ਸੋਰੀ ਇਹ ਲਿਖਿਆ ਮੰਨੇ ਜਾਂਦੇ ਆ, ਤਾਂ ਇਹ ਕਿੱਥੇ ਲਿਖਿਆ ਇਹ ਨਹੀਂ ਮੰਨੇ ਜਾਂਦੇ, ਕਿਉਂਕਿ ਤਾਂ ਕੁਛ ਲਿਖਿਆ ਨੀ ਜੀ, ਜਨੈਰਿਕ ਗਾਈਡਲਾਈਨਸ ਨੇ ਜੀ। ਉਹਨਾਂ ਨੇ ਆਪਦਾ ਸਟੈਂਡ ਰੱਖ ਲਿਆ ਜੀ, ਸਟੈਂਡ ਰੱਖ ਕੇ ਜੀ ਉਹਦੇ 'ਤੇ ਡਿਕਲਾਈਨ ਵੀ ਕਰਤਾ, ਦੇ ਆਰ ਇਨ ਲੀਗਲ ਲਿਮਟ ਭਾਜੀ, ਦੇ ਆਰ ਸਟਿਲ ਇਨ ਲੀਗਲ ਲਿਮਟ। ਤੇ ਕਿਉਂਕਿ ਤਾਂ ਆਪਾਂ ਕਿਹਾ ਸੀ, ਕਹਿੰਦੇ ਆਪਾਂ ਕਹਿ ਤਾ ਜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਅੱਧਾ ਗਲਾਸ ਭਰਿਆ ਜੀ, ਠੀਕ ਹੈ ਜੀ, ਇਮੀਗ੍ਰੇਸ਼ਨ ਕਹਿੰਦਾ ਨਾ ਅੱਧਾ ਖਾਲੀ ਹੈ ਜੀ। ਉਵੇਂ ਜੋ ਕਰੀ ਉਹਨਾਂ ਨੇ ਆਪਦਾ ਸਟੈਂਡ ਲੈ ਕੇ ਆਪਦੀ, ਜੇ ਉਹਨਾਂ ਨੇ ਵੀਜ਼ੇ ਰਿਫਿਊਜ਼ ਕਰੇ ਭਾਜੀ, ਉਹ ਵੀ ਵਿਦ ਇਨ ਲੀਗਲ ਲਿਮਟ ਉਹਨਾਂ ਲਈ, ਪਰ ਉਹ ਰੋਂਗ ਨੇ ਇਹੋ ਜੀ, ਕਿਉਂਕਿ ਜਿਹੜਾ ਕੰਟਰੀ ਐਜੂਕੇਸ਼ਨ ਪ੍ਰੋਫਾਈਲ ਆ ਉਹ ਸਕੂਲ ਸੈਕਟਰ ਨੂੰ ਅਸੈਸ ਹੀ ਨਹੀਂ ਕਰਦਾ, ਉਹਦੇ ਬਾਰੇ ਗਾਈਡਲਾਈਨਸ ਪ੍ਰੋਵਾਈਡ, ਕੰਪਰੀਹੈਂਸਿਵ ਗਾਈਡਲਾਈਨਸ, ਕਿਹੜਾ ਸਟੇਟ ਬੋਰਡ ਆ ਉਹਦੀ ਕੀ ਵੈਲਿਊ ਆ ਤਾਂ ਪ੍ਰੋਵਾਈਡ ਕਰੂਗਾ ਜੇ ਉਹਨੂੰ ਅਸੈਸ ਕਰੂਗਾ ਜੀ, ਉਹਦੀ ਸਪੈਸ਼ਲਾਈਜੇਸ਼ਨ ਨਹੀਂ
ਤਕਰੀਬਨ
ਟੈਕਨੀਕਲ ਐਂਡ ਹਰ ਸਪੈਸ਼ਲਾਈਜੇਸ਼ਨ ਹੈ।
ਮੈਂ ਸਾਰੀਆਂ ਗੱਲਾਂ ਤੁਹਾਡੀਆਂ ਬੜੀ ਗਹਿਰਾਈ ਨਾਲ ਸੁਣੀਆਂ ਸੰਧੂ ਸਾਹਿਬ,
ਹੁਣ ਹੁਣ
ਜਿਹੜੀ ਜੀ ਜੀ
ਐਂਡ ਆ ਭਾਜੀ ਕਿ ਇਮੀਗ੍ਰੇਸ਼ਨ ਲਾਅ ਦੇ ਵਿੱਚ ਭਾਜੀ ਪਹਿਲੀ ਗੱਲ ਤਾਂ ਈਅਰ 12 ਦੀ ਜ਼ਰੂਰਤ ਹੀ ਨਹੀਂ ਹੈ ਐਟ ਆਲ, ਪਹਿਲਾ ਪਾਣੀ। ਦੂਸਰੀ ਗੱਲ, ਜੇ ਤੁਹਾਡੀ ਐਸ ਡੀ ਪੀ ਪ੍ਰੋਵਾਈਡਰ ਯਾਨੀ ਕਿ ਸਟ੍ਰੀਮਲਾਈਨ ਵੀਜ਼ਾ ਪ੍ਰੋਵਾਈਡਰ ਜਿਹੜੇ ਕਿ ਨੋਰਮਲੀ ਯੂਨੀਵਰਸਿਟੀ ਜਾਂ ਲਿਮਿਟਡ ਜੀ ਇੰਸਟੀਟਿਊਸ਼ਨ ਹਨ, ਜਿਵੇਂ ਲਾਈਕ ਇੱਥੇ ਕਿੰਜ ਫੋਰਡ ਹੈ ਸਾਡੇ ਬ੍ਰਿਸਬਨ ਦੇ ਵਿੱਚ, ਜਾਂ ਏ ਸੀ ਟੀ ਬੀ ਕਾਲਜ ਹੈ, ਤਾਂ ਤੁਹਾਨੂੰ ਕੁਆਲੀਫਿਕੇਸ਼ਨ ਦੀ ਲੋੜ ਹੀ ਨਹੀਂ ਫਾਰਮਲ ਕੁਆਲੀਫਿਕੇਸ਼ਨ ਦੀ। ਹੁਣ ਦੂਸਰੇ ਪਾਸੇ ਆ ਜਾਓ ਭਾਜੀ, ਇਸੇ ਤਰੀਕੇ ਨਾਲ ਭਾਜੀ ਕਿ ਜਿਹੜੇ ਦੂਸਰੇ ਇੰਸਟੀਟਿਊਸ਼ਨ ਨੇ ਜੀ, ਜਿਹੜੇ ਆਪਣਾ ਨੋਨ ਐਸ ਬੀ ਪੀ ਨੇ, ਜਿਵੇਂ ਇੱਥੇ ਪ੍ਰਾਈਵੇਟ ਕਾਲਜ ਨੇ ਜੀ ਬਹੁਤ ਜ਼ਿਆਦਾ, ਜਿਵੇਂ ਸਾਡੇ ਇਨਟੈਕ ਕਾਲਜ ਹੈ ਜੀ ਬ੍ਰਿਸਬਨ ਦੇ ਵਿੱਚ ਜੀ, ਜਾਂ ਕੋਈ ਹੋਰ ਆ ਜੀ, ਉਹਨਾਂ ਦੇ ਕੇਸ ਦੇ ਵਿੱਚ ਭਾਜੀ ਜੇ ਤੁਸੀਂ ਲਾਈਕ ਐਪਲੀਕੇਸ਼ਨ ਲਗਾ ਤੀ ਤਾਂ ਤੁਹਾਨੂੰ ਈਅਰ 12 ਦੀ ਜ਼ਰੂਰਤ ਨਹੀਂ ਆਈ, ਓਨਲੀ ਈਅਰ 11 ਚਾਹੀਦਾ ਜੀ। ਤੇ ਜੇ ਮੰਨ ਲਓ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਈਅਰ 12 12 ਦੇ ਇਕੁਲੈਂਟ ਨਹੀਂ ਤਾਂ 11ਵੀਂ ਦੇ ਇਕੁਲੈਂਟ ਤਾਂ ਫਿਰ ਵੀ ਹੈਗਾ ਜੀ, ਜੇ ਤੁਹਾਡੀ ਲਿਸਟ ਤੇ ਨਹੀਂ ਹੈਗਾ। ਇਸ ਕਰਕੇ ਜੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਜੇ ਕੋਈ ਵੀਜ਼ਾ ਗਲਤ ਕੀਤਾ, ਇੱਕ ਅੱਧਾ ਗਲਤੀ ਨਾਲ ਕੀਤਾ, ਇਸ ਕਰਕੇ ਜਿਹੜੀਆਂ ਬੇਸਿਕ ਰਿਕੁਆਇਰਮੈਂਟ ਨੇ ਕੁਆਲੀਫਿਕੇਸ਼ਨ ਦੀਆਂ, ਉਹਨਾਂ ਦੀ ਜਿਸ ਤੇ ਉਹ ਵੀਜ਼ਾ ਡਿਕਲਾਈਨ ਨਹੀਂ ਕਰ ਸਕਦੇ ਜੀ, ਜੇ ਕਰਨਗੇ ਤਾਂ ਫੈਡਰਲ ਕੋਰਟ ਦੇ ਵਿੱਚ ਕੇਸ ਜਾ ਸਕਦਾ ਜੀ, ਤਾਂ ਉਹਨਾਂ ਨੇ ਛਿੱਤਰ ਲਾ ਕੇ ਉਹਨਾਂ ਦੇ ਬਿਠਾ ਦੇਣਾ ਉਹਨਾਂ ਨੂੰ ਚੁੱਪ ਕਰਕੇ, ਤੇ ਅੱਗੇ ਤੋਂ ਬੰਦ ਹੋ ਜਾਣਾ ਜੀ। ਤੇ ਹੁਣ ਮੇਨ ਪੁਆਇੰਟ ਇਜ਼ ਇਹ ਹੈ ਭਾਜੀ ਕਿ ਮੈਂ ਫਿਰ ਆਸਟ੍ਰੇਲੀਆ ਹਾਈ ਕਮਿਸ਼ਨ ਦੇ ਨਾਲ ਬਹੁਤ ਵਧੀਆ ਡਿਸਕਸ਼ਨ ਹੋਈ ਸੀ ਕੱਲ, ਘੱਟੋ ਘੱਟ ਬਾਹਲਾ ਤਾਂ ਨਹੀਂ ਮੇਰੇ ਖਿਆਲ ਚ ਜੀ ਅਰਾਊਂਡ 90-95 ਮਿੰਟ ਦੀ ਡਿਸਕਸ਼ਨ ਹੋਈ ਡਿਫਰੈਂਟ ਚੀਜ਼ਾਂ ਨੂੰ ਲੈ ਕੇ ਜੀ, ਬਹੁਤ ਵਧੀਆ ਉਹਨਾਂ ਨੇ ਟਾਈਮ ਦਿੱਤਾ ਜੀ। ਤੇ ਕਮਿੰਗ ਬੈਕ ਭਾਜੀ ਕਿ ਉਹ ਸਾਰੀ ਤਾਂ ਮੈਂ ਡਿਸਕਸ਼ਨ ਸ਼ੇਅਰ ਨਹੀਂ ਕਰੂੰਗਾ ਕਿਉਂਕਿ ਬਹੁਤ ਸਾਰੀ ਕੰਫੀਡੈਂਸ਼ੀਅਲ ਹੈ ਭਾਜੀ, ਉਹ ਉਹਨਾਂ ਦੇ ਐਂਗਲ ਤੋਂ ਕੀ ਰਿਜ਼ਾਈਨ ਹੈ ਕੀ ਲਾਈਕ ਦੀ ਥਿੰਗਸ, ਪਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੋ ਪ੍ਰੋਬਲਮ, ਲਾਓ ਯੂਅਰ ਐਪਲੀਕੇਸ਼ਨ ਬੇਸਿਕ ਸਕੈਜੂਲ 2 ਕਹਿੰਦੇ ਜੀ ਅਸੀਂ ਉਹਨੂੰ, ਸਕੈਜੂਲ 2 ਦੇ ਅੰਦਰ ਅੱਗੇ ਜਾ ਕੇ ਸਕੈਜੂਲ 5A ਜੀ, ਮੈਂ ਉਹ ਈਮੇਲ ਚ ਵੀ ਲਿਖਿਆ, ਉਸ ਗਰਾਊਂਡ ਤੇ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਵੀਜ਼ਾ ਡਿਕਲਾਈਨ ਰਿਫਿਊਜ਼ ਨਹੀਂ ਕਰਨਗੇ ਜੀ, ਦੇ ਕਨਫਰਮ, ਪਹਿਲੀ ਗੱਲ ਜੀ। ਦੂਸਰੀ ਗੱਲ ਭਾਜੀ, ਪਰ ਇਹਦਾ ਮਤਲਬ ਇਹ ਨਹੀਂ ਕਿ ਵੀ ਹਰੇਕ ਨੂੰ ਵੀਜ਼ਾ ਗ੍ਰਾਂਟ ਹੋਣਾ ਭਾਜੀ, ਪ੍ਰੋਬਲਮਾਂ ਤਾਂ ਉੱਥੇ ਦੇ ਉੱਥੇ ਖੜੀਆਂ ਜੀ। ਮੈਂ 2 ਦਿਨ ਪਹਿਲਾਂ ਜੀ ਇੰਟਰਵਿਊ ਸੁਣ ਰਿਹਾ ਸੀ ਸਾਡੇ ਬਲਵਿੰਦਰ ਸਿੰਘ ਭੋਂਦਰ ਦੀ, ਬਹੁਤ ਸੀਨੀਅਰ ਲੀਡਰ ਨੇ ਅਕਾਲੀ ਦਲ ਬਾਦਲ ਦੇ ਜੀ, ਉਹ ਡਿਬੇਟ ਕਰ ਰਹੇ ਸੀਗੇ ਇਸ ਮੈਟਰ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਪੰਜਾਬ ਚ ਕੀ ਸੋਲੂਸ਼ਨ ਦੇਊਗੀ। ਉਹ ਕਹਿ ਰਹੇ ਸੀ ਵੀ ਸਾਡੇ ਤਾਂ ਅਨਇੰਪਲਾਇਮੈਂਟ ਇੰਨੀ ਕੁ ਜ਼ਿਆਦਾ ਹੈ ਯਾਰ, ਮੈਨੂੰ ਅੰਕੜੇ ਦੇ ਕੇ ਦੱਸੋ ਵੀ ਇਹਦਾ ਸੋਲੂਸ਼ਨ ਦੇਣਗੇ ਕਿੱਥੋਂ ਦੇਣਗੇ, ਮੈਨੂੰ ਬੇਸਿਸ ਦੱਸੋ ਆਪਦੀ ਥਾਂ ਤੇ ਸਹੀ ਨੇ ਜੀ। ਹੁਣ ਇੱਕ ਪਾਸੇ ਤਾਂ ਸਟੂਡੈਂਟ ਵੀਜ਼ੇ ਦੀਆਂ ਰਿਕੁਆਇਰਮੈਂਟ ਇਹ ਨੇ ਭਾਜੀ ਵੀ ਤੁਸੀਂ ਬਾਹਰਲੀ ਕੰਟਰੀ, ਜਿਵੇਂ ਆਪ ਸਟਾਰਟ ਦੇ ਗੱਲ ਕੀਤੀ ਵੀ ਤੁਸੀਂ ਆਸਟ੍ਰੇਲੀਆ ਜਾਣਾ ਸਟੱਡੀ ਕਰਕੇ ਵਾਪਸ ਆਉਣਾ। ਤੇ ਦੂਸਰੇ ਪਾਸੇ ਭਾਜੀ ਤੁਹਾਡੇ ਗਵਰਨਮੈਂਟ ਦੇ ਸੀਨੀਅਰ ਲੀਡਰ ਖੁਦ ਕਹਿ ਰਹੇ ਨੇ ਕਿ ਵੀ ਭਰਾ ਇੱਥੇ ਤਾਂ ਸਾਡੇ ਜੋਬਾਂ ਹੀ ਨਹੀਂ ਹੈਗੀਆਂ, ਕਿੱਥੋਂ ਗ੍ਰੇਡ ਕਰਨਗੇ ਇਹ, ਜੋਬਾਂ ਹੋਣੀਆਂ ਤਾਂ ਦੇਣਗੇ ਆਮ ਆਦਮੀ ਪਾਰਟੀ ਵਾਲੇ ਜੀ। ਇਸੇ ਤਰੀਕੇ ਨਾਲ ਭਾਜੀ ਕਿੰਨੇ ਵੀਜ਼ੇ ਇੱਥੇ ਆ ਕੇ ਕੈਂਸਲ ਹੋਏ, ਪਹਿਲਾਂ ਨੂੰ ਜਿਹੜੇ ਵੀਜ਼ੇ ਦਿੱਤੇ ਸੀ ਉਹਨਾਂ ਨੇ ਕੀ ਰੰਗ ਦਿਖਾਏ ਜੀ, ਕਿੰਨੇ ਬੰਦੇ ਵਾਪਸ ਆਏ, ਉਹਨਾਂ ਨੂੰ ਮੋਨੀਟਰ ਕਰਦੇ ਭਾਜੀ। ਪਰ ਕੰਮ ਲਾਸਟ ਤੇ ਆਇਆ ਜੀ, ਫਿਰ ਆਪਾਂ ਹਰੇਕ ਬੰਦਾ ਕਹਿੰਦਾ ਵੀ ਇਹਨਾਂ ਨੂੰ ਪਤਾ ਹੀ ਹੈ ਸਾਰਾ ਕੁਝ, ਵੀ ਆਪਾਂ ਕਿਹੜਾ ਵਾਪਸ ਜਾਣਾ, ਬਿਲਕੁਲ ਜੀ ਪਤਾ ਹੈ, ਇਹ ਜੀ ਗੱਲ ਤਾਂ ਨਹੀਂ ਕਿ ਪਤਾ ਨਹੀਂ ਹੈਗਾ। ਇਸੇ ਕਰਕੇ ਤਾਂ ਭਾਜੀ ਫਿਰ ਜਿਹੜੇ ਬੰਦੇ ਕਿਸ ਕੰਟਰੀ ਤੋਂ ਘੱਟ ਆਉਂਦੇ ਆ ਵਾਪਸ ਚੱਲ ਜਾਂਦੇ ਆ, ਜਾਂ ਕਿ ਵੀਜ਼ਾ ਕੰਡੀਸ਼ਨ ਘੱਟ ਵਾਇਲੇਟ ਕਰਦੇ ਆ, ਉਹਨਾਂ ਨੂੰ ਵੀਜ਼ੇ ਜ਼ਿਆਦਾ ਦਿੰਦੇ ਆ ਜੀ, ਕਿਉਂਕਿ ਉਹਨਾਂ ਦੀ ਪ੍ਰਾਇਓਰਿਟੀ ਹੈ ਕਿ ਵੀ ਪਹਿਲਾਂ ਜੇ ਮੰਨ ਲਓ ਆਪਾਂ 20 ਕਿਲੋ ਸੇਬ ਚਾਹੀਦੇ ਆ,
ਆਪਾਂ ਕਹਿੰਦੇ ਆ ਕਿ ਆਪ ਹੀ ਘੋਲੀ ਹੋਈ ਆ, ਆਪਾਂ ਆਪਦੀ ਕੜੀ ਆਪ ਹੀ ਘੋਲ ਰਹੇ
ਹਾਂ, ਆਪਾਂ ਸ਼ੌਂਕ ਨਾਲ ਘੋਲੀ ਹੋਈ ਆ ਭਾਜੀ, ਠੀਕ ਹੈ ਨਾ ਜੀ। ਪੰਜਾਬ ਦੇ ਵਿੱਚ
ਜੋ ਵੀ ਹੈ
ਜੋਬ ਕਿਸੇ ਨੂੰ, ਹਾਂ ਉਹ ਡਿਫਰੈਂਟ ਮੈਟਰ ਹੈ ਨਾ ਭਾਜੀ। ਇਸ ਕਰਕੇ ਹੁਣ ਇਹ ਭਾਜੀ ਇਹ ਅਖਬਾਰਾਂ ਚ ਕਿਉਂ ਆ ਗਈ, ਹੁਣ ਤੁਸੀਂ ਦੱਸੋ ਬਰਾੜ ਸਾਹਿਬ, ਇੰਡੀਆ ਦਾ ਸਾਰਾ ਮੀਡੀਆ ਨੈਸ਼ਨਲ ਤੋਂ ਲੈ ਕੇ ਇੰਟਰਨੈਸ਼ਨਲ ਲੈਵਲ ਤੱਕ ਸਾਰਾ ਬੰਦਾ ਜੀ ਇੱਕ ਪਾਸੇ ਆ ਜੀ, ਤੁਸੀਂ ਮੈਨੂੰ ਇੱਕ ਪਾਸੇ ਕਰਤਾ ਇਕੱਲੇ ਨੂੰ ਜੀ, ਪਰ ਮੈਂ ਭਾਜੀ ਮਾਈਗ੍ਰੇਸ਼ਨ ਕੰਸਲਟੈਂਟ ਕਾਹਦਾ ਜੀ, ਜਾਂ ਮੈਂ ਇੱਕ ਲੀਗਲ ਬੈਕਗਰਾਉਂਡ ਬੰਦਾ ਕਾਹਦਾ, ਜੇ ਮੈਂ ਲੀਗਲ ਚੀਜ਼ ਤੇ ਸਟੈਂਡ ਹੀ ਨਹੀਂ ਲੈ ਸਕਦਾ ਜੀ, ਡਜ਼ਨਟ ਮੈਟਰ ਵਰਲਡ ਕੀ ਕਹਿੰਦਾ ਜੀ, ਇਮੀਗ੍ਰੇਸ਼ਨ ਦੀ ਜਦੋਂ ਮੈਂ ਧੌਣ ਚ ਹੱਥ ਪਾ ਸਕਦਾ ਜਾ ਕੇ ਭਾਜੀ, ਜੇ ਇਸ ਗੱਲ ਤੇ ਰਿਫਿਊਜ਼ ਕਰਦੇ ਆ, ਤੇ ਫਿਰ ਭਾਜੀ ਦੈਨ ਵਾਈ ਆਈ ਸ਼ੁਡਨ ਟੇਕ ਸਟੈਂਡ, ਆਮ ਆ ਕੰਸਲਟੈਂਟ, ਮੈਂ ਮੀਡੀਆ ਨੂੰ ਦੇਖ ਕੇ ਭਾਜੀ ਆਪਦੇ ਵਿਊ ਜਾਂ ਆਪਦੀ ਓਪੀਨੀਅਨ ਨਹੀਂ ਨਾ ਚੇਂਜ ਕਰ ਸਕਦਾ ਜੀ। ਹਾਂ ਉਹ ਅੱਜ ਲਾ ਚੇਂਜ ਕਰ ਦੇਣ, ਅੱਜ ਲਾ ਚੇਂਜ ਕਰ ਦੇਣ ਨੋ ਪ੍ਰੋਬਲਮ, ਅੱਜ ਕਰ ਦੇਣ, ਰੈਟ੍ਰੋਸਪੈਕਟਲੀ ਵੀ ਕਰ ਸਕਦੇ ਕਿਉਂਕਿ ਲਾ ਚ ਪਾਵਰ ਆ ਮਿਨਿਸਟਰ ਕੋਲੇ ਭਾਜੀ, ਕੁਛ ਵੀ ਕਰ ਸਕਦੇ ਅਗਲੇ ਆਪਦੇ ਕੰਟਰੀ ਦੇ ਮਾਰਕ ਹੈ, ਪਰ ਅੱਜ ਤੱਕ ਦਾ ਵੈਰੀ ਟੂਡੇ ਤੱਕ ਦਾ ਜੀ, ਅੱਜ ਕਿੰਨੇ ਵੱਜ ਗਏ ਜੀ, 14 April ਹੋ ਗਈ, 9:42 ਹੋ ਗਏ ਜੀ ਬ੍ਰਿਸਬਨ ਟਾਈਮ ਜੀ, ਇਸ ਟਾਈਮ ਤੱਕ ਦਾ ਜਿਹੜਾ ਲੈਜੀਸਲੇਸ਼ਨ ਹੈ ਇਹਦੇ ਬੇਸਿਸ ਤੇ ਜੀ, ਦੇ ਕੈਨੋਟ ਡਿਕਲਾਈਨ ਐਪਲੀਕੇਸ਼ਨ ਔਨ ਦੀ ਗਰਾਊਂਡ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਜਿਹੜਾ ਕਿ ਕਹਿੰਦੇ ਆ ਜੀ ਜੇ ਅਸੀਂ ਉਹਨੂੰ ਸਕੈਜੂਲ ਉਹਦੀ ਠੀਕ ਕੁਆਲੀਫਿਕੇਸ਼ਨ ਰਿਕੁਆਇਰਮੈਂਟ ਲਈ ਨਹੀਂ ਮੰਨਦੇ, ਜਿਵੇਂ ਦੂਸਰੇ ਬੋਰਡ ਮੰਨੇ ਜਾਂਦੇ ਆ, ਓਪਨ ਸਕੂਲ ਐਜੂਕੇਸ਼ਨ ਬੋਰਡ ਮੰਨਿਆ ਜਾਂਦਾ, CBSE ਮੰਨਿਆ ਜਾਂਦਾ, ਮੁਝ ਪਰ ਜਿੰਨੇ ਸਟੇਟ ਬੋਰਡ ਹੈ, ਹਰਿਆਣਾ ਸਕੂਲ ਹੈ, ਹਿਮਾਚਲ ਹੈ, ਪੰਜਾਬ ਹੈ, ਗੁਜਰਾਤ ਹੈ, ਜਿੰਨੇ ਵੀ ਹੈ, ਦੇ ਆਰ ਇਕੁਅਲੀ ਐਕਸੈਪਟਡ ਐਸ ਲੌਂਗ ਐਜ਼ ਦੇ ਆਰ ਐਸਟੈਬਲਿਸ਼ਡ ਅੰਡਰ ਸਟੇਟ ਐਕਟ, ਜੇ ਉਹ ਡਿਕਲਾਈਨ ਕਰਦੇ ਆ ਭਾਜੀ, ਤਾਂ ਵੈਰੀ ਸਿੰਪਲ ਫੈਡਰਲ ਕੋਰਟ ਦੇ ਵਿੱਚ ਦੇਅਰ ਇਜ਼ ਨੋ ਲੌਜਿਕ, ਉਹ ਤਾਂ ਚਲੋ ਤੁਹਾਨੂੰ ਸੋਲੀਸਿਟਰ ਨੇ ਐਡਵਾਈਸ ਕਰਨਾ ਜੀ ਕਿਹੜੀ ਗਰਾਊਂਡ ਤੇ ਲੀਗਲ ਐਡਵਾਈਸ ਆ ਜਾਂਦੀ ਹੈ, ਦਿਸ ਮੈਟਰ ਕੈਨ ਗੋ ਫਰਦਰ ਐਂਡ ਆਮ ਨੋ ਪ੍ਰੋਬਲਮ ਭਾਜੀ ਐਟ ਆਲ ਇਸ ਗਰਾਊਂਡ ਨੂੰ ਲੈ ਕੇ। ਦੂਸਰਾ ਪੁਆਇੰਟ, ਦੂਸਰਾ
ਸੰਧੂ ਸਾਹਿਬ, ਵੈਸੇ ਤਾਂ ਤੁਸੀਂ ਦੂਜੀਆਂ ਰਿਕੁਆਇਰਮੈਂਟਾਂ ਨੇ ਖੋਲ ਕੇ ਗੱਲ ਕਰਤੀ ਆ ਸੰਧੂ ਸਾਹਿਬ, ਵੈਸੇ ਕਿਤੇ ਦਰਜ ਨਹੀਂ ਹੈ ਵੀ ਭਾਈ ਇਸ ਕਾਰਨ ਵੀਜ਼ਾ ਰਿਜੈਕਟ ਹੋ ਰਿਹਾ ਵੀ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪੜ੍ਹਿਆ ਕੁਝ ਇੱਕ ਟੈਕਨੀਕਲ ਗੱਲਾਂ ਉਹਦੇ ਤੇ ਵਰਤੀਆਂ ਜਾ ਰਹੀਆਂ ਪਾਲਿਸੀਜ਼ ਵਰਤੀਆਂ ਜਾ ਰਹੀਆਂ ਪਰ ਇਹ ਨਹੀਂ ਹੈ ਵੀ ਹੁਣ ਤੱਕ ਉਹਨੂੰ ਬੈਨ ਜਾਂ ਜਿਸ ਢੰਗ ਨੂੰ ਪ੍ਰਮੋਟ ਕੀਤਾ ਜਾ ਰਿਹਾ ਕੁਝ ਇੱਕ ਅਖਬਾਰਾਂ ਵਿੱਚੋਂ ਜਾਂ ਕੁਝ ਇੱਕ ਅਧੂਰੀ ਨੌਲੇਜ ਅਖਬਾਰਾਂ ਜ਼ਰੀਏ ਭੇਜੀ ਜਾ ਰਹੀ ਆ ਸੋ ਇੱਕ ਮਿੰਟ ਜੀ ਮੈਂ ਚਾਹੁੰਦਾ ਵੀ ਸਾਡੇ ਸਰੋਤਿਆਂ ਦੇ ਮਨ ਚ ਇਹੀ ਸ਼ੰਕਾ ਸੀ ਵੀ ਕੀ ਇਹ ਵਾਕਈ ਕਾਨੂੰਨ ਬਣ ਗਿਆ ਵੀ ਭਾਈ ਜੇ ਕਾਨੂੰਨ ਇੱਕ ਕਾਮਨ ਸੈਂਸ ਗੱਲ ਆ ਵੀ ਇੱਕ ਦੁਨੀਆ ਭਰ ਦੇ ਵਿੱਚ ਕੋਈ ਮੁਲਕ ਇਹ ਗੱਲ ਨਹੀਂ ਕਹਿ ਸਕਦਾ ਵੀ ਭਾਈ ਤੁਹਾਡੇ ਇੰਡੀਆ ਦੇ ਬਾਕੀ ਸਾਰੇ ਸੂਬੇ ਠੀਕ ਆ ਇਕੱਲੇ ਪੰਜਾਬ ਦੀ ਐਜੂਕੇਸ਼ਨ ਨੂੰ ਅਸੀਂ ਨਹੀਂ ਲੈਂਦੇ ਇਹ ਜੀ ਜਿਹੜੀ ਸਬੂਤ ਇਹੋ ਜੀ ਸੈਂਸ ਕੱਲ ਪਰਸੋਂ ਦੀਆਂ ਖ਼ਬਰਾਂ ਦੇ ਵਿੱਚੋਂ ਆ ਰਹੀ ਸੀ ਸੋ ਇਹ ਤਕਰੀਬਨ ਕਲੀਅਰ ਹੋ ਗਈ ਆ ਵੀ ਹੁਣ ਤੱਕ ਕੋਈ ਇਹੋ ਜਿਹਾ ਲਾ ਨਹੀਂ ਆਇਆ ਕੋਈ ਇਹੋ ਜਿਹੀ ਗੱਲ ਨਹੀਂ ਆਈ ਜਿਹਦੇ ਨਾਲ ਕਿ ਕੱਲ ਨੂੰ ਆ ਜੇ ਬਦਲ ਦੇਣ ਉਹ ਵੱਖਰੀ ਚੀਜ਼ ਆ ਇਹ ਕਾਨੂੰਨ ਚ ਜਿਹੜੀਆਂ ਸਖਤੀਆਂ ਆਈਆਂ ਸੰਧੂ ਸਾਹਿਬ ਦਾ ਵੀ ਕਹਿਣਾ ਤੇ ਅਸੀਂ ਵੀ ਰੋਜ਼ ਕਹਿੰਦੇ ਆ ਉਹ ਤਾਂ ਆਈਆਂ ਵੀ ਅਸੀਂ ਕਾਨੂੰਨ ਨੂੰ ਯੂਜ਼ ਕਰਦੇ ਆ ਮਿਸ ਯੂਜ਼ ਕਰਦੇ ਆ ਕਾਨੂੰਨ ਨੂੰ ਤੇ ਅਸੀਂ ਕੋਸ਼ਿਸ਼ ਕਰਦੇ ਆ ਉਹਦੇ ਵਿੱਚ ਦੀ ਕਿਹੜਾ ਇੰਟਰ ਹੋ ਜਾਈਏ ਤੇ ਉਦੋਂ ਬਾਅਦ ਅਸੀਂ ਆਪਦੇ ਢੰਗ ਨਾਲ ਜਾਣਾ ਚਾਹੁੰਦੇ ਆ ਸੋ ਇਹ ਕੁਝ ਕੁ ਕਾਰਨ ਹੋ ਸਕਦੇ ਆ ਸਾਡੇ ਵੀਜ਼ਿਆਂ ਦੇ ਉੱਤੇ ਸਖਤੀ ਦੇ ਉੱਤੇ ਦੂਜੀ ਜਿਹੜੀ ਇੱਕ ਮੈਂ ਹੋਰ ਜਿਹੜੇ ਜਾਂਦੇ ਜਾਂਦੇ ਸੰਧੂ ਸਾਹਿਬ ਤੁਹਾਡੇ ਤੋਂ ਇੱਕ ਗੱਲ ਕਲੀਅਰ ਕਰਨੀ ਚਾਹੂੰਗਾ ਵੀ ਜਦੋਂ ਕੋਈ ਰਿਫਿਊਜ਼ਲ ਹੁੰਦਾ ਕਿਸੇ ਵੀ ਕਿਸੇ ਦਾ ਵੀਜ਼ਾ ਰਿਫਿਊਜ਼ਲ ਹੁੰਦਾ ਤੇ ਉਹ ਵੀਜ਼ਾ ਰਿਫਿਊਜ਼ਲ ਦੇ ਉੱਤੇ ਪਹਿਲਾਂ ਤਾਂ ਸਾਨੂੰ ਇਹ ਪੁੱਛਣਾ ਵੀ ਕੀ ਉਹਦੇ ਤੇ ਕੋਈ ਕਾਰਨ ਲਿਖਿਆ ਹੁੰਦਾ ਵੀ ਕੀ ਕਿਸ ਕਾਰਨ ਰਿਫਿਊਜ਼ਲ ਹੋਇਆ ਤੇ ਦੂਜਾ ਇਹ ਵੀ ਕੀ ਜਿਵੇਂ ਹੁਣ ਕਿਸੇ ਕਾਲਜ ਬੰਨੀ ਉਹ ਵੀਜ਼ਾ ਕਿਸੇ ਸਟੂਡੈਂਟ ਦਾ ਵੀਜ਼ਾ ਰਿਫਿਊਜ਼ਲ ਹੋਇਆ ਤੇ ਉਹ ਕਾਲਜ ਨੂੰ ਵੀ ਕੋਈ ਲੈਟਰ ਆਉਂਦੀ ਆ ਜਿਹਦੇ ਚ ਲਿਖਿਆ ਜਾਂਦਾ ਵੀ ਭਾਈ ਤੁਹਾਡੇ ਲੋਕਲ ਬੜੇ ਸੀਨੀਅਰ ਪੱਤਰਕਾਰ ਆ ਸਰਦਾਰ ਗੁਰਮੀਤ ਸਿੰਘ ਵਾਲੀਆ ਉਹਨਾਂ ਨੇ ਇੱਕ ਨਿਊਜ਼ ਵੀ ਲਾਈ ਅੱਜ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਅਣਗਿਣਤ ਐਪਲੀਕੇਸ਼ਨਾਂ ਉਹਨਾਂ ਨੇ ਦੇਖੀਆਂ ਰਿਫਿਊਜ਼ਲ ਹੋਈਆਂ ਕਾਲਜਾਂ ਚ ਤੇ ਉਹ ਮੈਂ ਉਹ ਕਹਿੰਦੇ ਉਹਨਾਂ ਕੋਲ ਸਬੂਤ ਦੇ ਤੌਰ ਤੇ ਕੋਲ ਵੀ ਹੈ ਨਾ ਐਪਲੀ ਉਹ ਚੀਜ਼ਾਂ ਤੇ ਆਪਾਂ ਕੋਸ਼ਿਸ਼ ਕਰਾਂਗੇ ਉਹ ਵੀ ਲੈਣ ਦੀ ਤੇ ਉਹਨਾਂ ਨੂੰ ਮਿਲ ਕੇ ਵੀ ਇਸ ਗੱਲ ਦੇ ਉੱਤੇ ਹੋਰ ਅੱਗੇ ਜਾਣ ਦੀ ਬਹੁਤ ਸਾਰੇ ਕਾਲਜਾਂ ਨਾਲ ਵੀ ਆਪਾਂ ਸੰਪਰਕ ਕਰਾਂਗੇ ਪਰ ਇਹ ਮੇਰੇ ਸਵਾਲ ਦਾ ਬਰੀਫ ਚ ਜਵਾਬ ਦਿਓ ਵੀ ਕੀ ਇਹ ਜਿਹਾ ਹੁੰਦਾ ਜਾਂ ਇਹਦੀਆਂ ਐਪਲੀਕੇਸ਼ਨ ਆਉਂਦੀਆਂ ਜਾਂ ਕੀ
ਬਰਾੜ ਸਾਹਿਬ ਜਿਹੜਾ ਵੀ ਵੀਜ਼ਾ ਰਿਫਿਊਜ਼ ਹੁੰਦਾ ਜਾਂ ਕੈਂਸਲ ਹੁੰਦਾ ਬਕਾਇਦਾ ਕੇਸ ਆਫੀਸਰ ਨੂੰ ਰੀਜ਼ਨ ਲਿਸਟ ਕਰਨੇ ਪੈਂਦੇ ਆ ਜੀ ਉਹਨੂੰ ਲੈਜੀਸਲੇਸ਼ਨ ਦੀ ਰੈਫਰੈਂਸ ਦੇਣੀ ਪੈਂਦੀ ਵੀ ਮੈਂ ਕਿਹੜੇ ਲੈਜੀਸਲੇਸ਼ਨ ਦੇ ਕਿਹੜੇ ਰੀਜ਼ਨ ਕਰਕੇ ਨੂੰ ਮੈਂ ਰਿਫਿਊਜ਼ ਕਰ ਰਿਹਾ ਜੀ ਬਕਾਇਦਾ ਉੱਥੇ ਲਿਸਟਿੰਗ ਹੁੰਦੀ ਹੈ ਜੀ ਪਰ ਜਿਹੜੀ ਗੱਲ ਤੁਸੀਂ ਮਤਲਬ ਬਾਲੀਆ ਸਾਹਿਬ ਦੀ ਜਾਂ ਕਿਸੇ ਹੋਰ ਦੀ ਕੀਤੀ ਹੈ ਮਤਲਬ ਇਹ ਨਹੀਂ ਕਿ ਵੀ ਮਤਲਬ ਉਹ ਗੁੱਡ ਲਾਈਕ ਉਹਨਾਂ ਕੋਲ ਇਨਫੋਰਮੇਸ਼ਨ ਨਹੀਂ ਜਾਂ ਕੋਈ ਅਦਰਵਾਈਜ਼ ਉਹਨਾਂ ਦੀ ਜਿਹੜੀ ਕਵਰੇਜ ਆ ਬਹੁਤ ਸੋਹਣੀ ਕਵਰੇਜ ਹੁੰਦੀ ਆ ਆਲ ਦੀ ਟਾਈਮ ਐਂਡ ਬੜੀ ਓਨੈਸਟੀ ਦੇ ਨੇੜੇ ਰਹਿ ਕੇ ਹੁੰਦੀ ਆ ਤੇ ਆਪਾਂ ਉਹਨਾਂ ਦੇ ਫੈਨ ਆ ਜੀ ਆਪਣੇ ਆਪ ਦੇ ਵਿੱਚ ਜੀ ਪਰ ਦੂਸਰੇ ਪਾਸੇ ਰਹੀ ਗੱਲ ਕਿ ਆਪਣਾ ਵੀ ਉਹ ਜਿਹੜੇ ਵੀਜ਼ੇ ਨੇ ਉਹਨਾਂ ਦੀ ਗੱਲ ਸਹੀ ਹੈ ਬਹੁਤ ਵੀਜ਼ੇ ਰਿਫਿਊਜ਼ ਹੋਏ ਨੇ ਪੰਜਾਬ ਤੋਂ ਜੀ ਤੇ ਉਹ ਰਿਫਿਊਜ਼ ਹੋ ਰਹੇ ਵੀ ਤੇ ਹੋਣਗੇ ਵੀ ਜੀ ਪਰ ਉਹ ਇਸ ਗੱਲ ਕਰਕੇ ਹੋਣਗੇ ਕਿ ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇਜ਼ ਨੋਟ ਐਕਸੈਪਟਡ ਕੁਆਲੀਫਿਕੇਸ਼ਨ ਉਹ ਨਹੀਂ ਹੋਊਗਾ ਠੀਕ ਹੈ ਜੀ ਪਹਿਲਾ ਪੁਆਇੰਟ ਇਜ਼ ਦਿਸ ਵਨ ਦੂਸਰੇ ਪਾਸੇ ਆ ਜਾਓ ਜੀ ਕਿ ਪੰਜਾਬ ਦੇ ਵਿੱਚ ਭਾਜੀ ਜੇ ਤੁਸੀਂ ਸਟੂਡੈਂਟ ਵੀਜ਼ਾ ਦੇਣਾ ਹੋਵੇ ਤੇ ਮੈਂ ਇਮੀਗ੍ਰੇਸ਼ਨ ਮਿਨਿਸਟਰ ਹੋਵਾਂ ਭਾਜੀ ਓਨੈਸਟਲੀ ਭਾਈ ਮੈਂ ਵੈਸੇ ਪਹਿਲੀ ਗੱਲ ਤਾਂ ਹੈ ਨੀ ਗਾ ਜੀ ਤੇ ਮੈਨੂੰ ਦੱਸੋ ਮੇਰੇ ਕੋਲ ਇੱਕ ਵੀ ਰੀਜ਼ਨ ਨਹੀਂ ਹੈਗਾ ਵੀ ਉੱਥੇ ਬੰਦਾ ਇੱਕ ਵੀ ਬੰਦਾ ਪੜ੍ਹ ਕੇ ਵਾਪਸ ਜਾਊਗਾ ਜੀ ਤੇ ਮੈਂ ਤਾਂ ਜਾਂ ਤਾਂ ਲਾ ਚ ਚੇਂਜ ਕਰਕੇ ਮੈਂ ਸਿੱਧੀ ਕੰਡੀਸ਼ਨ ਬਣਾ ਦੂੰਗਾ ਵੀ ਤੁਸੀਂ ਪੰਜਾਬ 'ਚ ਰਹਿੰਦੇ ਨੂੰ 4 ਸਾਲ ਹੋ ਗਏ ਮੈਂ ਪੰਜਾਬ ਦਾ ਮਿਨਿਸਟਰ ਸਾਰਿਆਂ ਨੂੰ PR ਦਿੱਤੇ ਲਾਅ ਬਣਾ ਕੇ ਉਹਨੂੰ ਲੈ ਕੇ ਜ਼ਰੂਰ ਆ ਸਕਦਾ ਜੀ ਪਰ ਸਟੂਡੈਂਟ ਵੀਜ਼ਾ ਤਾਂ ਜੀ ਉਹਨਾਂ ਨੂੰ ਅਲਾਅ ਨਹੀਂ ਕਰਦਾ ਇੱਥੇ ਆਉਣ ਲਈ ਜਿਹੜਾ ਹੈਗਾ ਅੱਜ ਦੀ ਰੇਟ ਦੇ ਵਿੱਚ ਕਿਉਂਕਿ ਜਿਹੜੀਆਂ ਉੱਥੇ ਪਰਵੇਲਿੰਗ ਸਰਕਮਸਟਾਂਸ ਨੇ ਸਟੇਟ ਦੇ ਵਿੱਚ ਜੀ ਜਾਂ ਸਟੇਟ ਦੇ ਵਿੱਚ ਹਾਲਾਤ ਨੇ ਅਨਇੰਪਲਾਇਮੈਂਟ ਦਾ ਸਟੇਟਸ ਹੈ ਓਵਰਆਲ ਇੰਡੀਆ ਦੀ ਗੱਲ ਕਰਦਾ ਜੀ ਜਾਂ ਉਹਨਾਂ ਦੀ ਲਾਅ ਦੀ ਮੈਂ ਲਾਅ ਦੇ ਨਜ਼ਰੀਏ ਤੋਂ ਗੱਲ ਕਰ ਰਿਹਾ ਭਾਜੀ ਜਿਹੜੀ ਉਹਦੀ ਇਮੀਗ੍ਰੇਸ਼ਨ ਹਿਸਟਰੀ ਹੈ ਬੈਕਗਰਾਉਂਡ ਹੈ ਤੇ ਉਹ ਭਾਜੀ ਲਾਈਕ ਉਹ ਸਪੋਰਟ ਨਹੀਂ ਕਰਦੀ ਕਰੰਟ ਸਟੂਡੈਂਟ ਵੀਜ਼ਾ ਦੇ ਲਾਅ ਨੂੰ ਉਹਦੇ ਚ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਾਜੀ ਇੱਕ ਮਾਈਗ੍ਰੇਸ਼ਨ ਏਜੰਟ ਇੱਕ ਮੇਲ ਨੂੰ ਫੀਮੇਲ ਪ੍ਰੂਵ ਕਰਨ ਲੱਗਿਆ ਰਹਿੰਦਾ ਭਾਜੀ ਸਾਡਾ ਕੰਮ ਭਾਜੀ ਇੱਕ ਮੇਲ ਨੂੰ ਫੀਮੇਲ ਪ੍ਰੂਵ ਕਰਨਾ ਜੀ ਅਸੀਂ ਪ੍ਰੂਵ ਕਰਦੇ ਹਾਂ ਲਾਅ ਕਹਿੰਦਾ ਬਹੁਤ ਹੀ ਚੰਗੇ ਪਰਿਵਾਰ ਦਾ ਬੱਚਾ ਜੀ ਇਹਨੇ ਪੜ੍ਹ ਕੇ ਕੰਟਰੀ ਚ ਵਾਪਸ ਆ ਜਾਣਾ ਤਾਂ ਅਸੀਂ ਵੀਜ਼ਾ ਦੇ ਲਾਂਗੇ ਜੀ ਇਹ ਪ੍ਰੂਵ ਹੁੰਦੀ ਹੈ ਗੱਲ ਨੂੰ ਜੀ ਤੇ ਅਸੀਂ ਬਿਲਕੁਲ ਜੀ ਮੁੰਡਾ ਬੇਚਾਰਾ ਹੁੰਦਾ ਬੇਚਾਰਾ ਅਨਇੰਪਲਾਇਮੈਂਟ ਦਾ ਮਾਰਿਆ ਜੀ ਆੜ੍ਹਤੀਆਂ ਤੋਂ ਲਾਉਣ ਤੇ ਪੈਸੇ ਚੱਕੇ ਹੁੰਦੇ ਆ ਜੀ ਉਹਨੂੰ ਇਹ ਚੀਜ਼ ਪ੍ਰੂਵ ਕਰਨ ਤੇ ਲੱਗੇ ਰਹਿੰਦੇ ਜੀ ਨਹੀਂ ਜੀ ਤਾਂ ਰਾਜੀਵ ਗਾਂਧੀ ਫੈਮਿਲੀ ਨੂੰ ਬਿਲੋਂਗ ਕਰਦਾ ਜੀ ਇਹ ਕੋਈ ਪ੍ਰੋਬਲਮ ਨਹੀਂ ਜੀ ਪੈਸਿਆਂ ਦੀ ਕੋਈ ਟੈਨਸ਼ਨ ਹੀ ਨਹੀਂ ਜੀ ਆ ਪੈਸੇ ਦਾ ਸਿੱਟਦੇ ਫਿਰਦੇ ਆ ਜੀ ਨੋ ਡਰਾਮਾ ਸਟੱਡੀ ਕਰਨੀ ਆ ਵਾਪਸ ਜਾਣਾ ਜੋਬਾਂ ਦੀ ਕੋਈ ਭਾਵੀ ਨਹੀਂ ਲੈਣਾ ਲੱਗੀਆਂ ਪਈਆਂ ਨੇ ਜੀ ਹੁਣ ਦੱਸੋ ਭਾਜੀ ਉਹਦੇ ਚ ਕਿੰਨਿਆਂ ਨੂੰ ਪ੍ਰੂਵ ਕਰ ਲਾਂਗੇ ਜੀ ਉਹਦੇ ਚ 10 ਬੰਦੇ ਰਹਿ ਗਏ ਭਾਜੀ ਗਾਲਾਂ ਦੇ ਕੇ ਭਾਜੀ ਪੰਜਾਬ ਤੱਕ ਸੁਣਾ ਦਿੰਦੇ ਆ ਜੀ ਤੇ ਸੁਣਾਉਣੀਆਂ ਵੀ ਚਾਹੀਦੀਆਂ ਅਗਲੇ ਨੇ ਜੀ ਪਰ ਲਾਅ ਦਾ ਕ੍ਰਾਈਟੀਰੀਆ ਭਾਜੀ ਮੈਚ ਨਹੀਂ ਕਰਦੇ ਜੀ ਨੋਰਮਲੀ ਤੇ ਪਰ ਇਹਦਾ ਮਤਲਬ ਇਹ ਨੀ ਕਿ ਸਾਰਾ ਪੰਜਾਬ ਹੀ ਐਵੇਂ ਚੁੱਕਰਾ ਭਾਜੀ, ਪੰਜਾਬ ਦੇ ਵਿੱਚ ਬਹੁਤ ਵਧੀਆ ਫੈਮਿਲੀਆਂ ਨੇ, ਚੰਗੇ ਚੰਗੇ ਬੱਚੇ ਆ ਭਾਜੀ, ਇੱਥੇ ਵੀ ਆਏ ਨੇ, ਮਿਲਦੇ ਸੀ ਸਾਰਾ ਦਿਨ ਜੀ, ਉਹਨਾਂ ਦਾ ਕੋਈ ਸਕੋਪ ਇੱਥੇ ਆ ਕੇ ਵਧੀਆ ਐਸਟੈਬਲਿਸ਼ ਕੀਤਾ, ਦਸ ਦਸ ਪੰਦਰਾਂ ਪੰਦਰਾਂ ਗੋਰਿਆਂ ਨੂੰ ਕੰਮ ਤੇ ਲਾਇਆ ਹੋਇਆ ਜੀ, ਤੇ ਉਹ ਉਹ ਇਹ ਚੀਜ਼ਾਂ ਨੂੰ ਦੇਖਦੇ ਆ ਭਾਜੀ, ਇਹੋ ਜਿਹੀ ਗੱਲ ਨੀ, ਤੇ ਇਸੇ ਕਰਕੇ ਉਹਨਾਂ ਨੇ ਇੰਪਲਾਇਮੈਂਟ ਸੈਕਸ਼ਨ ਜਾਂ ਆਰ ਐਸ ਐਮ ਐਸ ਈ ਐਨ ਐਸ ਵਰਗੇ ਵੀਜ਼ੇ ਡਿਜ਼ਾਇਨ ਕੀਤੇ ਹੋਏ ਨੇ ਕਿ ਉੱਥੇ ਜੋਬਾਂ ਕਰਨ, ਬਿਜ਼ਨਸ ਵੀਜ਼ੇ ਡਿਜ਼ਾਇਨ ਕੀਤੇ ਵੀ ਇਨਵੈਸਟ ਕਰਨ, ਬਿਜ਼ਨਸ ਖੜੇ ਕਰਨ, ਪਰ ਹਰ ਵੀਜ਼ੇ ਦਾ ਇੱਕ ਆਪਣਾ ਰੀਜ਼ਨ ਹੈ, ਉਹਦਾ ਇੱਕ ਆਪਦਾ ਲੌਜਿਕ ਹੈ, ਆਪਦੀਆਂ ਰਿਕੁਆਇਰਮੈਂਟਸ ਨੇ, ਸੋ
ਕੋਈ ਸਵਾਲ ਦਲਜੀਤ ਸਿੰਘ ਦਾ ਨਾ ਰਹਿ ਗਿਆ ਹੋਵੇ, ਦਲਜੀਤ ਸਿੰਘ ਸਰੋਤੇ ਬਣ ਕੇ ਸੁਣ ਰਹੇ ਸਾਰੀ ਗੱਲ ਸਾਡੀ, ਤੇ ਦਲਜੀਤ ਪ੍ਰੋਗਰਾਮ ਤੁਹਾਡਾ ਤੇ ਅਸੀਂ ਕਬਜ਼ਾ ਕਰੀ ਬੈਠੇ ਆ, ਤੇ ਕੋਈ ਤੁਹਾਡੇ ਮਨ ਚ ਕੋਈ ਸ਼ੰਕਾ ਤਾਂ ਹੁਣ ਜਾਂਦੇ ਜਾਂਦੇ ਲਾਹਾ ਲੈ ਲੋ।
ਨਹੀਂ ਮੈਂ ਤਾਂ ਸੰਧੂ ਸਾਹਿਬ ਵੈਸੇ ਬਹੁਤ ਐਕਸਪਲੇਨ ਦੇ ਨਾਲ ਦੱਸ ਰਹੇ ਆ, ਆਪਣੇ ਨਾਲ ਸੰਧੂ ਸਾਹਿਬ ਜਸਪਾਲ ਜੁੜੇ ਆਪਣੇ ਨਾਲ, ਜਸਪਾਲ ਸਾਹਿਬ ਉਹ ਕਹਿੰਦੇ ਆ ਵੀ ਜਿਹੜਾ 489 ਵੀਜ਼ਾ ਆ ਉਹਦੇ ਬਾਰੇ ਥੋੜੀ ਜਿਹੀ ਜ਼ਰੂਰ ਜਾਣਕਾਰੀ ਦੇ ਦੋ, ਪੇਪਰ ਵਰਕ ਕੀ ਹੋਣਾ ਚਾਹੀਦਾ ਉਹਦੇ ਲਈ।
ਮੈਨੂੰ ਲੱਗਦਾ ਜਸਪਾਲ ਸਿੰਘ ਹੋਰਾਂ ਨੂੰ ਕਹਾਂਗੇ ਵੀ ਮਾਈਗ੍ਰੇਸ਼ਨ ਮੈਟਰ ਦੇ ਪ੍ਰੋਗਰਾਮ ਚ ਇਹ ਚੱਲੂਗੀ ਗੱਲ, ਇਹ ਕਾਫੀ ਲੰਮੀ ਚੌੜੀ ਹੋ ਜਾਣੀ ਹੈ ਆਪਣੇ ਕੋਲ, ਮਿੰਟ 5-7 ਰਹਿ ਗਏ ਜੀ।
ਨਹੀਂ ਭਾਜੀ ਸਟੂਡੈਂਟ ਵੀਜ਼ੇ ਨਾਲ ਲਿੰਕ ਕਰਦੇ ਉਹਨੂੰ ਇੰਡੀਆ ਦੇ ਵਿੱਚ, ਜਿਹੜੇ ਨੇ ਬੰਦੇ ਨੇ ਇੰਡੀਆ ਤੋਂ ਬੈਚਲਰ ਡਿਗਰੀ ਕਰ ਲਈ 2-3 ਸਾਲ ਭਾਜੀ ਉਹਨੂੰ ਉੱਥੇ ਕੰਮ ਕਰਦੇ ਹੋ ਗਏ, ਜੇ ਉਹਨੂੰ ਸਟੂਡੈਂਟ ਵੀਜ਼ੇ ਤੇ ਆਉਂਦਾ ਕਿਉਂ ਮੈਨੂੰ ਤਾਂ ਸਮਝ ਨਹੀਂ ਆਉਂਦੀ, ਉਹਦੀ 489 ਵੀਜ਼ਾ ਸਿਰਾ ਦੇ ਸਿਰੇ ਦਾ ਵੀਜ਼ਾ ਭਾਜੀ, ਸਭ ਤੋਂ ਵਧੀਆ ਵੀਜ਼ਾ ਸਭ ਕਲਾਸ ਹੈ, ਪਰ ਦੂਸਰੇ ਪਾਸੇ ਪ੍ਰੋਬਲਮ ਭਾਜੀ ਇਹਦੇ ਬਾਰੇ ਬਹੁਤ ਹੀ ਦੁੱਖ ਰੋਏ ਹੋਏ ਨੇ ਪੁਰਾਣੇ ਟਾਈਮ ਭਾਜੀ, ਕਿਉਂ ਨੀ ਚੰਗੇ ਏਜੰਟ ਇਹਨੂੰ ਵੱਲੋਂ ਨੋ ਕਹਿ ਦਿੰਦੇ ਆ ਜੀ, ਅਗਲਾ ਹੁੰਦਾ ਯਾਰ ਛੱਡ ਪਰਾਂ ਕੌਣ ਟੱਕਰਾਂ ਮਾਰੂਗਾ, ਉਹਦੇ ਆਪਦੇ ਰੀਜ਼ਨ ਨੇ ਭਾਜੀ, ਠੀਕ ਹੈ ਨਾ ਜੀ। ਤੇ ਸਟੂਡੈਂਟ ਵੀਜ਼ੇ ਚ ਭਾਜੀ ਫਾਇਲ ਲਾਓ, ਵੀਜ਼ਾ ਗ੍ਰਾਂਟ ਹੋਇਆ ਕਾਲਜ ਯੂਨੀਵਰਸਿਟੀ ਨੇ 30-40% ਤੱਕ ਕਮਿਸ਼ਨ ਤੁਹਾਨੂੰ ਖਾਤੇ ਚ ਪਾ ਦੇਣਾ ਜੀ, ਠੀਕ ਹੈ ਜੀ, 50 ਸਟੂਡੈਂਟ ਆ ਗਏ ਜੀ, ਕਹਾਣੀ ਖਤਮ, ਜ਼ਰੂਰਤ ਹੀ ਨਹੀਂ ਭਾਜੀ, ਉਹ ਆਪਣੇ ਇਸੇ ਤਰੀਕੇ ਜਿਹੜੇ ਮੈਕੈਨਿਜ਼ਮ ਆ, ਪਰ ਇਹਨੂੰ ਜੇ ਮੈਂ ਦੂਸਰੇ ਪਾਸੇ ਲਵਾਂ, ਹਾਂਜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤਾਂ ਮੰਨਿਆ ਨਹੀਂ ਜਾਂਦਾ ਜੀ, ਮੈਂ 200-400 ਸਟੂਡੈਂਟ ਵੀ ਉੱਥੇ ਇਨਰੋਲ ਕਰਦਾ ਇੱਕ ਚੀਜ਼ ਭਾਜੀ ਮੇਰੇ ਕੋਲ ਹੈਗੀ ਹੈ ਦੇਣ ਵਾਸਤੇ, ਜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਉਹ ਬੈਨ ਕਰ ਦਿੰਦੇ ਨਾ ਜੀ, ਬੈਨ ਕਰ ਦਿੰਦੇ ਆ ਤਾਂ ਵੀ ਇਲਾਜ ਹੈਗਾ ਜੀ,
ਸੰਧੂ ਸਾਹਿਬ ਇੱਕ ਇਹ ਵੀ ਹੁੰਦਾ ਨਾ ਜਿੱਦਾਂ ਪਿੱਛੇ ਜੇ ਵੀ ਇੱਕ ਵਾਰੀ ਅਫਵਾਹ ਹੋਣੀ ਸੀ 2 ਸਾਲ ਪਹਿਲਾਂ, ਥੋੜੀ ਜਿਹੀ ਬਦਨਾਮੀ ਕਾਨੂੰ ਕਈ ਵਾਰੀ ਕੀ ਹੁੰਦਾ ਏਜੰਟਸ ਜਿਹੜੇ ਆ ਹੋਰ ਪਾਸੇ ਨੂੰ ਭੇਜਣਾ ਚਾਹੁੰਦੇ ਹੁੰਦੇ ਆ ਹਨਾ, ਤੇ ਉਹਨਾਂ ਦਾ ਇਹੋ ਜਿਹੀ ਕੋਈ ਅਫਵਾਹ ਆ, ਦੋ ਇਹ ਵੀ ਸਾਨੂੰ ਲੱਗਦਾ ਨੀ ਵੀ ਇੱਦਾਂ ਦੀ ਕੋਈ ਅਫਵਾਹ ਹੈਗੀ ਇਹਦੇ ਪਿੱਛੇ ਏਜੰਟਸ ਦਾ ਕੀਤਾ ਕਰਾਇਆ ਜਿਹੜਾ ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਰਿਲੇਟਡ ਖਬਰ ਆ ਰਹੀ ਹੈ?
ਨਹੀਂ ਭਾਜੀ, ਮਤਲਬ ਇਹਦੇ ਚ ਬੇਸਿਕਲੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਜੀ ਕਿ ਇਹ ਕਿੱਥੋਂ ਡਿਵੈਲਪ ਹੋਈ ਮੈਨੂੰ ਇਹਦਾ ਰੀਜ਼ਨ ਨਹੀਂ ਪਤਾ ਜੀ, ਮੈਂ ਇਹਦੇ ਤੇ ਕੋਈ ਅੱਜ ਡੋਂਟ ਨੋ ਕੋਈ ਆਨਸਰ ਦੇ ਸਕਦਾ, ਤੇ ਪਰ ਐਜ ਏ ਕੰਸਲਟੈਂਟ ਮੈਂ ਤੁਹਾਨੂੰ ਇਹ ਕਹਿ ਸਕਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇਜ਼ ਅ ਐਕਸੈਪਟਡ ਇੰਸਟੀਟਿਊਸ਼ਨ ਜਿਵੇਂ ਦੂਸਰੇ ਇੰਸਟੀਟਿਊਸ਼ਨ ਨੇ, ਮਸੂਰ ਅਨੁਸਾਰ ਉਹਨਾਂ ਦਾ ਕੋਈ ਲੈਣਾ ਲੈਣਾ, ਕਿਉਂਕਿ ਮਸੂਰ ਸਕੂਲ ਐਜੂਕੇਸ਼ਨ ਸੈਕਟਰ ਨੂੰ ਅਸੈਸ ਹੀ ਨਹੀਂ ਕਰਦੀ ਜੀ, ਉਹ ਇਸੇ ਕਰਕੇ ਕੰਪਰੀਹੈਂਸਿਵ ਲਿਸਟ ਤਾਂ ਦਿਓ ਜੇ ਉਹਦੇ ਬਾਰੇ ਅਸੈਸ ਕਰਦੀ ਹੈ ਜੀ, ਤੇ ਪਰ ਇਹਨਾਂ ਦੀ ਉਹਦਾ ਸਟੈਂਡ ਉਹ ਵੀ ਲੀਗਲ ਹੈ ਕਿਉਂਕਿ ਉਹ ਕਹਿੰਦੀ ਅਸੀਂ ਨਹੀਂ ਮੰਨਦੇ ਜੀ ਕਿਉਂਕਿ ਆਹ ਮਸੂਰ ਨੇ, ਪਰ ਉਹ ਇਹ ਉਹ ਚੀਜ਼ ਪ੍ਰੂਵ ਕਰਨ ਵਾਸਤੇ ਵੀ ਇਹਦਾ ਅਸੈਸ ਹੀ ਨਹੀਂ ਕਰਦੇ, ਉਹ ਆਪਣੇ ਆਪ ਚ ਇੱਕ ਪੁਆਇੰਟ ਹੈ ਨਾ ਜੀ। ਤੇ ਦੂਸਰੇ ਪਾਸੇ ਦੀ ਗੱਲ ਕਿਸੇ ਏਜੰਟ ਦੀ ਜੀ, ਇੰਡੀਆ ਦੇ ਵਿੱਚ ਏਜੰਟ ਕੀ ਕਰਦੇ ਆ ਜੀ, ਮਤਲਬ ਇਹ ਮੈਂ ਤਾਂ ਨਹੀਂ ਕਹਿ ਸਕਦਾ ਵੀ ਉਹ ਜਿੱਦਾਂ ਦਾ ਐਕਸਪੀਰੀਅੰਸ ਉਹੀ ਬੈਟਰ ਐਕਸਪਲੇਨ ਕਰ ਸਕਦੇ ਆ, ਪਰ ਮੇਰੇ ਹਿਸਾਬ ਨਾਲ ਭਾਜੀ ਇਹ ਵੀ ਕਿ ਇਹ ਜੀ ਕਿਸੇ ਦੀ ਮਾਲ ਪ੍ਰੈਕਟਿਸ ਮੈਨੂੰ ਕਿਤੇ ਦਿਖਦੀ ਨਹੀਂ ਹੈ, ਇਹ ਜੀ ਕੋਈ ਗੱਲ ਨਹੀਂ ਹੈ ਕਿ ਉਹਨਾਂ ਨੂੰ ਜੇ ਉਹ ਆਸਟ੍ਰੇਲੀਆ ਭੇਜਣ ਚਾਹੇ ਨਿਊਜ਼ੀਲੈਂਡ ਭੇਜਣ, ਉਹਨਾਂ ਨੂੰ ਤਾਂ ਬਰਾਬਰ ਬੈਨੀਫਿਟ ਆ ਜੀ। ਤੇ ਕਮਿੰਗ ਫਰਦਰ ਦੂਸਰੇ ਸਾਈਡ ਇਹ ਹੈ ਕਿ ਮੈਨੂੰ ਇਹ ਲੱਗਿਆ ਭਾਜੀ ਵੀ ਸ਼ਾਇਦ ਇਹ ਸਿਚੁਏਸ਼ਨ ਬੈਟਰ ਵੇ ਨਾਲ ਹੈਂਡਲ ਨਹੀਂ ਹੋਈ ਹੋਈ, ਇੱਕ ਤਾਂ ਇਹ ਰੀਜ਼ਨ ਹੋ ਸਕਦਾ ਜੀ। ਦੂਸਰੀ ਗੱਲ ਇਹ ਹੈ ਕਿ ਆਪਣਾ ਜੀ ਨਿਊਜ਼ ਆਈ, ਇੱਕ ਨੇ ਚੱਕੀ, ਅਖਬਾਰ ਨੇ ਚੱਕੇ, ਦੂਸਰੇ ਨੇ ਲਾਤੀ, ਦੂਸਰੇ ਨੇ ਤੀਸਰੇ ਨੇ ਲਾਤੀ, ਭਾਜੀ ਉਹ ਫਿਰ ਵੱਡੀ ਬਣ ਜਾਂਦੀ ਹੈ। ਇਸ ਕੇਸ ਚ ਭਾਜੀ ਮੇਰੇ ਵਰਗਾ ਬੰਦਾ ਹੀ ਭਾਜੀ ਸਟੈਂਡ ਲੈ ਸਕਦਾ ਜੀ, ਜਿਹੜਾ ਆਪਦਾ ਪੁਆਇੰਟ ਖੁੱਲ ਕੇ ਮੀਡੀਆ ਦੇ ਖੇਲ ਖੇਡਦਾ, ਕਿਉਂਕਿ ਹਰੇਕ ਬੰਦਾ ਬਿਜ਼ਨਸ ਨੂੰ ਦੇਖ ਕੇ ਚੱਲਦਾ ਜੀ। ਤੇ ਇਸ ਕਰਕੇ ਭਾਜੀ ਇਹ ਲਾਈਕ ਲੀਗਲੀ, ਬਟ ਵੀ ਸੈਡ ਪ੍ਰੋਪਰ ਈਮੇਲ ਚ 10,000 ਭਾਜੀ ਅਸੀਂ ਆਪਦੇ ਕਲੈਂਟਾਂ ਨੂੰ ਵੀ ਦੱਸਿਆ ਜੀ, ਵੀ ਆਰ ਵਿਦ ਦੈਮ, ਤੇ ਐਜ ਏ ਕੰਸਲਟੈਂਟ, ਐਜ ਲੌਂਗ ਐਜ ਲੌ ਚ ਕੋਈ ਚੇਂਜ ਨਹੀਂ ਆਉਂਦੀ। ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਅੱਜ ਤੋਂ 10 ਸਾਲ ਪਹਿਲਾਂ ਵੀ ਲਿਸਟ ਤੇ ਨਹੀਂ ਸੀਗਾ ਤੇ ਅੱਜ ਵੀ ਲਿਸਟ ਤੇ ਨਹੀਂ, ਨਾ ਕਦੇ ਉਹ ਲਿਸਟ ਤੇ ਸੀਗਾ ਤੇ ਨਾ ਕਦੇ ਰਿਮੂਵ ਹੋਇਆ ਜੀ, ਪੁਆਇੰਟ ਇਜ਼
ਜੀ ਜੀ ਜੋ ਸੋ ਗੱਲ ਹੀ ਮੁੱਕ ਗਈ, ਨਾ ਕਿਤੇ ਕਿਤੇ ਲਿਸਟ ਚ ਸੀ ਦਲਜੀਤ ਸਿੰਘ ਤੇ ਨਾ ਇਹ ਲਿਸਟ ਚ ਪਹਿਲਾਂ ਸੀ ਤੇ ਨਾ ਹੁਣ ਰਿਮੂਵ ਕੀਤਾ ਗਿਆ, ਇਹ ਤਾਂ ਕੱਲੇ ਤੇਰੇ ਮੇਰੇ ਵਰਗੇ ਨਹੀਂ ਮੈਨੂੰ ਲੱਗਦਾ ਬੈਠੇ ਮੀਡੀਆ ਦੇ ਰੋਟੀਆਂ ਸੇਕ ਲਈਆਂ।
ਇਹਦਾ ਮਤਲਬ ਇਹ ਨਹੀਂ, ਬਾਕੀ ਗੱਲਾਂ ਜਿੰਨੇ ਆਪਣੇ ਮੀਡੀਆ ਵੀਰ ਜੀ ਕਹਿੰਦੇ ਆ ਸਾਰੇ ਜਾਂ ਲਾਈਕ ਇਸ ਦੇ ਬਹੁਤ ਸਹੀ ਕਹਿੰਦੇ, ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਸੀ ਵੀ ਕਾਲਜ ਵਾਲਿਆਂ ਨੂੰ ਪਤਾ ਲੱਗ ਜਾਂਦਾ ਜੀ ਜੇ ਵੀਜ਼ਾ ਰਿਫਿਊਜ਼ ਹੁੰਦਾ ਜੀ, ਬਿਲਕੁਲ ਪਤਾ ਲੱਗ ਜਾਂਦਾ ਜੀ, ਕਿਉਂਕਿ ਉਹ ਆਪ ਜੀ ਉਹਦੀ COE ਕਨਫਰਮੇਸ਼ਨ ਆਫ ਇਨਰੋਲਮੈਂਟ ਕਿ ਉਹਦਾ ਨੈਟਵਰਕ ਆ ਭਾਜੀ, ਮੈਨੂੰ ਟੈਕਨੀਕਲ ਕੋਈ ਜ਼ਿਆਦਾ ਨਾ ਇਨਫੋਰਮੇਸ਼ਨ ਨਹੀਂ ਹੈਗੀ, ਪਰ ਜਦੋਂ ਵੀ ਉਹਦੇ ਚ ਉਹਦਾ ਪਾਸਵਰਡ ਪਾ ਕੇ COE ਕ੍ਰੀਏਟ ਕਰ ਦਿੰਦੇ ਆ ਕਨਫਰਮੇਸ਼ਨ ਆਫ ਐਨਰੋਲਮੈਂਟ, ਜਦੋਂ ਵੀ ਕੋਈ ਵੀਜ਼ਾ ਰਿਫਿਊਜ਼ ਹੁੰਦਾ ਜਾਂ ਕੈਂਸਲ ਹੁੰਦਾ ਤਾਂ ਉਹਨੂੰ ਪ੍ਰਿਜ਼ਨ ਦੇ ਵਿੱਚ ਅਪਡੇਟ ਹੋ ਜਾਂਦਾ ਵੀ ਭਾਈ ਆਹ ਬੰਦੇ ਦਾ ਵੀਜ਼ਾ ਚੇਂਜ ਹੋ ਗਿਆ, ਸਟੇਟਸ ਚੇਂਜ ਹੋ ਗਿਆ, ਤੇ ਉਹਨਾਂ ਨੂੰ ਪਤਾ ਲੱਗ ਜਾਂਦਾ, ਪਰ ਕਿਸ ਰੀਜ਼ਨ ਕਰਕੇ ਵੀਜ਼ਾ ਕੈਂਸਲ ਹੋਇਆ ਜਾਂ ਕਿਸ ਰੀਜ਼ਨ ਕਰਕੇ ਵੀਜ਼ਾ ਰਿਫਿਊਜ਼ ਹੋਇਆ, ਰੀਜ਼ਨ ਨਹੀਂ ਉੱਥੇ ਪਤਾ ਲੱਗਦਾ, ਉਹ ਰੀਜ਼ਨ ਉਹਦੇ ਰਿਫਿਊਜ਼ਲ ਲੈਟਰ ਚ ਪਤਾ ਲੱਗਦਾ।
ਸੋ ਸੰਧੂ ਸਾਹਿਬ ਟਾਈਮ ਇੱਥੋਂ ਨਿਕਲ ਗਿਆ ਜੀ, ਮਾਫੀ ਚਾਹੁੰਦੇ ਹਾਂ, ਤੇ ਮੈਨੂੰ ਲੱਗਦਾ ਹੁਣ ਮੈਂ ਇਜਾਜ਼ਤ ਲੈਣੀ ਚਾਹੂੰਗਾ, ਤੇ ਦਲਜੀਤ ਸਿੰਘ ਜੀ ਤੁਸੀਂ ਪ੍ਰੋਗਰਾਮ ਦਾ ਜਿਹੜਾ ਸਮਾਪਨ ਹੁਣ ਤੁਸੀਂ ਸਾਰਾ ਸਰੋਤਾ ਬਣ ਕੇ ਸੁਣਿਆ, ਤੇ ਜਿਹੜੀ ਹੁਣ ਮੈਨੂੰ ਲੱਗਦਾ ਕੰਕਲੂਜਨ ਜਿਹੜੀ ਤੁਸੀਂ ਆਪ ਹੀ ਕੱਢ ਦਿਓ ਪ੍ਰੋਗਰਾਮ ਦੀ, ਤੇ ਮੇਰਾ ਸੰਧੂ ਸਾਹਿਬ ਦਾ ਵੀ ਆਪਾਂ ਧੰਨਵਾਦ ਕਰੀਏ, ਉਹਨਾਂ ਨੇ ਬੜੀ ਵਧੀਆ ਤੇ ਡਿਟੇਲ ਦੇ ਵਿੱਚ ਪਿਛਲੇ ਤਿੰਨ ਦਿਨਾਂ ਚ ਪਹਿਲਾਂ ਤਾਂ ਮਿਹਨਤ ਕੀਤੀ, ਉਦੋਂ ਬਾਅਦ ਕਾਫੀ ਪਰਦੇ ਸਾਡੇ
ਇਨਫੋਰਮੇਸ਼ਨ ਆ ਜੀ ਇਹ।
ਚਲੋ ਚਲੋ ਜੋ ਵੀ ਹੈ ਸਾਡੇ ਲਈ ਤਾਂ ਨਵੀਂ ਆ, ਤੇ ਪਰ ਦੂਜਾ ਇਹ ਹੈ ਵੀ ਸਾਡੇ ਸਰੋਤੇ ਬਹੁਤ ਸਾਰੇ ਡਿਮਾਂਡ ਕਰ ਰਹੇ ਵੀ ਇਹਨੂੰ ਫੇਸਬੁੱਕ ਦੇ ਉੱਤੇ ਜਾਂ ਬਹੁਤ ਸਾਰੇ ਪੇਜਸ ਦੇ ਉੱਤੇ ਜ਼ਰੂਰ ਸਾਂਝੀ ਕਰਿਓ। ਸੋ ਸਰਬਜੀਤ ਹੋਰਾਂ ਨੂੰ ਬੇਨਤੀ ਕਰਦੇ ਹਾਂ ਵੀ ਇੰਟਰਵਿਊ ਜ਼ਰੂਰ ਤੁਸੀਂ ਸਾਰੇ ਕਿਤੇ ਸਾਂਝੀ ਕਰਿਓ। ਸੋ ਮੈਨੂੰ ਇਜਾਜ਼ ਦਿਓ ਜੀ, ਤੇ ਸੰਧੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ।
ਸ਼ੁਕਰੀਆ ਭਾਜੀ, ਥੈਂਕ ਯੂ ਭਾਜੀ ਬਰਾੜ ਸਾਹਿਬ ਤੁਹਾਨੂੰ। ਦਲਜੀਤ ਭਾਜੀ ਤੁਸੀਂ ਤਾਂ ਮੇਰੇ ਖਿਆਲ ਚ ਹੈਗੇ ਉੱਥੇ, ਜਾਣ ਨੂੰ ਜੀ ਨਹੀਂ ਕਰਦਾ ਰੇਡੀਓ ਤੋਂ ਜੀ, ਤੇ
ਜੀ ਜੀ ਤੁਸੀਂ ਦਲਜੀਤ ਸਿੰਘ ਜਾਰੀ ਰੱਖੋ ਜਿਹੜੇ 5-7 ਮਿੰਟ
ਹੁਣ ਥੋੜਾ ਜਿਹਾ ਭਾਜੀ ਮੈਂ
ਬਹੁਤ ਬਹੁਤ ਧੰਨਵਾਦ ਜੀ
ਰਿਕੁਐਸਟ ਰੁਕਵਾ ਨਹੀਂ। ਦਲਜੀਤ ਸਿੰਘ ਜੀ ਤੁਸੀਂ ਤਾਂ ਹੈਗੇ ਹੋ ਨਾ ਜੀ?
ਜੀ ਜੀ ਜੀ
ਹੈਲੋ ਭਾਜੀ, ਭਾਜੀ ਸਟੋਰੀ ਦੱਸਣ, ਪਹਿਲੀ ਗੱਲ ਤੇ ਇਹ ਵੀ ਜਿੰਨੇ ਵੀ ਵਿਚਾਰੇ ਸਟੂਡੈਂਟ ਇੱਥੋਂ ਆਏ ਆ ਬੜੀਆਂ ਮਿਹਨਤਾਂ ਕਰੀਆਂ ਉਹਨਾਂ ਨੇ, ਇੱਥੇ ਆ ਕੇ ਭਾਜੀ ਇੰਨੀ ਨੈਗੇਟਿਵਿਟੀ ਗੱਲ ਨਹੀਂ ਹੈਗੀ ਜਿੰਨੀ ਉਹ ਸੋਚ ਰਹੀ ਹੈ ਜੀ। ਪੁਆਇੰਟ ਇਜ਼ ਦਿਸ ਵਨ, ਹਰ ਕੰਮ ਨੂੰ ਕਰਨ ਦਾ ਇੱਕ ਤਰੀਕਾ ਭਾਜੀ, ਕਈ ਵਾਰੀ ਉਹ ਵੈਸੇ ਤਰੀਕਾ ਸਹੀ ਹੁੰਦਾ ਉਹ ਡਾਕੂਮੈਂਟ ਦੇ ਅਕੋਰਡਿੰਗਲੀ ਜਾਂ ਲੀਗਲ ਵੇ ਦੇ ਨਾਲ, ਜਿਹੜੀ ਡਿਪਾਰਟਮੈਂਟਲ ਪਾਲਿਸੀ ਉਹਨੂੰ ਉਸ ਚੀਜ਼ ਉਹ ਸਪੋਰਟ ਨਹੀਂ ਕਰਦੀ, ਉਹਦੇ ਅਕੋਰਡਿੰਗਲੀ ਉਹਨਾਂ ਨੂੰ ਆਪਣੀਆਂ ਨਵੀਆਂ ਪਾਲਿਸੀਆਂ ਟਾਈਮ ਟੂ ਟਾਈਮ ਡਿਜ਼ਾਈਨ ਕਰਨੀਆਂ ਪੈਂਦੀਆਂ ਨੇ ਜਾਂ ਉਹਨਾਂ ਨੂੰ ਬਹਾਨੇ ਲੱਭਣੇ ਪੈਂਦੇ ਆ ਜੀ। ਹੁਣ ਕਮਿੰਗ ਬੈਕ ਭਾਜੀ, ਲੋਕ ਮੈਨੂੰ ਸਮਝ ਆਉਂਦਾ ਜਿਹਦੇ ਈਅਰ 12 ਕਰਦੇ ਕਿਉਂ ਨੇ ਜੀ, ਜਿਹਦੇ ਨੇ ਆਉਣੀ ਆਪਸੇ ਦਿਆ ਜੀ, ਈਅਰ 11 ਤੋਂ ਬਾਅਦ ਕਿਉਂ ਨਹੀਂ ਹੁੰਦੇ ਜੀ? ਪਹਿਲੀ ਗੱਲ ਤੇ ਆ ਜੀ, ਸਾਲ ਇੱਥੇ ਹੋਰ ਖਰਾਬ ਕੀਤਾ ਨੈਸੈਸਰੀ, ਠੀਕ ਹੈ ਨਾ ਜੀ। ਤੇ ਦੂਸਰੀ ਰਹੀ ਗੱਲ ਭਾਜੀ ਕਿ ਇਹ ਹੈ ਕਿ ਵੀ ਜਿਹੜੇ ਬੰਦੇ ਨੇ ਉੱਥੇ BA ਕਰ ਲਈ, ਬੈਚਲਰ ਡਿਗਰੀ ਕਰ ਲਈ, 2-3 ਸਾਲਾਂ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ, ਯੂਨੀਵਰਸਿਟੀਆਂ ਦੇ ਵਿੱਚ ਵੀਜ਼ੇ ਸਾਲ ਤੋਂ ਲੈ ਕੇ 1.5 ਸਾਲ ਤੱਕ ਦੀ ਪ੍ਰੋਸੈਸ ਹੁੰਦੀ ਹੈ, ਵੀਜ਼ਾ ਸਭ ਕਲਾਸ 485 ਜਨਰਲ ਸਕਿੱਲਡ ਮਾਈਗ੍ਰੇਸ਼ਨ, ਠੀਕ ਹੈ ਜੀ। ਤੇ ਉਹ ਮੇਰੇ ਆਫਿਸ ਜਿੰਨੀਆਂ ਕਲਾਂ ਦੀਆਂ ਅਨਫੋਰਚੁਨਲੀ ਮੈਂ ਉਹ ਹੈਂਡਲ ਨਹੀਂ ਕਰਦਾ, ਨਾ ਹੈਂਡਲ ਕਰਨ ਦਾ ਕਾਰਨ ਹੈ ਭਾਜੀ ਕਿ ਦੂਸਰੇ ਕੰਮ ਹੀ ਇੰਨੇ ਕੁ ਜ਼ਿਆਦਾ ਨੇ, ਲੋਡਰ ਨੇ ਜਿਹਨਾਂ ਤੇ ਲਾਈਕ ਕੰਮ ਕਰਨਾ ਪੈਂਦਾ, ਐਂਡ ਮੋਰ ਓਵਰ ਜਿੰਨਾ ਚਿਰ ਤੁਸੀਂ ਕਿਸੇ ਕੇਸ ਨੂੰ ਜਸਟਿਸ ਨਹੀਂ ਦੇ ਸਕਦੇ, ਉਹਨੂੰ ਟਾਈਮ ਨਹੀਂ ਦੇ ਸਕਦਾ, ਤੁਹਾਡਾ ਕੋਈ ਐਥਿਕਲੀ ਰਾਈਟ ਨਹੀਂ ਕਿ ਤੁਸੀਂ ਉਹ ਕੇਸ ਐਕਸੈਪਟ ਕਰੋ। ਇਸ ਕਰਕੇ ਮੈਂ ਸਾਰਿਆਂ ਨੂੰ ਵਿਚਾਰਿਆਂ ਨੂੰ ਨੋ ਕਹਿਣਾ ਹੁੰਦਾ ਵਿਦ ਰਿਸਪੈਕਟ, ਕਿ ਪਰ ਉਹ ਕੇਸ 489 ਵੀਜ਼ਾ ਸਭ ਕਲਾਸ ਜਨੈਰਿਕ ਗਾਈਡ, ਸਾਡੀ ਫੇਸਬੁੱਕ ਦਾ ਜੀ ਪੇਜ ਦੇਖੋਗੇ ਨਾ FWC ਆਸਟ੍ਰੇਲੀਆ ਦਾ, ਉਹਨੂੰ ਥੱਲੇ ਤੁਸੀਂ ਡਾਊਨਲੋਡ ਕਰੋਗੇ ਜੀ, ਤਾਂ ਥੋੜਾ ਡਾਊਨ ਕਰੋਗੇ ਇੱਕ ਡਰੋਪ ਬਾਕਸ ਦਾ ਲਿੰਕ ਦਿੱਤਾ ਹੋਇਆ ਵੱਡਾ ਸਾਰਾ ਜੀ, ਉਹਦੇ ਨਾਲ ਪਾਸਵਰਡ ਵੀ ਦਿੱਤਾ ਹੈ, ਉੱਥੇ ਸਾਰੀ ਇਨਫੋਰਮੇਸ਼ਨ ਦਿੱਤੀ ਹੈ, 485 ਵੀਜ਼ਾ ਕੀ ਹੈ, ਜਨਰਲ ਸਕਿੱਲ ਵੀਜ਼ਾ ਹੈ, ਕਿਵੇਂ ਵਰਕ ਕਰਦਾ ਹੈ, ਕਿਹੜੀਆਂ ਕਿਹੜੀਆਂ ਆਪਸ਼ਨ ਆ, ਤੁਸੀਂ ਕਿਵੇਂ ਆ ਸਕਦੇ, ਵੈਰੀ ਸਿੰਪਲ ਹੈ ਜੀ, ਬਹੁਤ ਡਿਟੇਲਡ ਇਨਫੋਰਮੇਸ਼ਨ ਹੈ
ਜੀ।
ਤੇ ਇਸ ਕਰਕੇ ਉਹਨਾਂ ਨੂੰ ਜਿਹੜੇ ਬੰਦੇ ਨੇ ਬੈਚਲਰ ਕਰ ਲਈ ਜਾਂ 3-3, 4-4 ਸਾਲਾਂ ਦਾ ਤੁਹਾਡਾ ਐਕਸਪੀਰੀਅੰਸ ਹੈਗਾ, ਪਲੀਜ਼ ਫੋਲੋ ਅਦਰ ਪਾਥਵੇ, ਅਦਰ ਪਾਥਵੇ ਮੀਨਸ ਜਨਰਲ ਸਕਿੱਲਡ ਮਾਈਗ੍ਰੇਸ਼ਨ 485 ਇਸੇ ਤਰੀਕੇ ਨਾਲ। ਜੇ ਤੁਹਾਡੇ ਕੋਲ ਇੰਪਲਾਇਰ ਆ, ਤੁਸੀਂ ਸਿੱਧੇ ਇੰਡੀਆ ਤੋਂ ਪਰਮਾਨੈਂਟ ਆਪਣੀ ਸੋਰੀ ਫਾਈਲ ਲਗਾਓ, ਜ਼ਰੂਰੀ ਥੋੜੀ ਪਹਿਲਾਂ ਸਟੂਡੈਂਟ ਵੀਜ਼ਾ ਲੈ ਕੇ ਇੱਥੇ ਆਉਣਾ, ਫਿਰ ਤੁਸੀਂ 457 ਦੀ ਫਾਈਲ ਲਗਾਉਣੀ ਹੈ। ਐਂਡ ਕਮਿੰਗ ਬੈਕ
ਜੀ,
ਤੇ ਸਟੂਡੈਂਟ ਵੀਜ਼ਾ ਜਿਹੜਾ ਜੀ, ਪਲੀਜ਼ ਸੋਰੀ ਟੂ ਸੇ, ਪੰਜਾਬ ਹਾਈਲੀ ਵਾਇਲੇਟਿੰਗ ਵੀਜ਼ਾ ਕੰਡੀਸ਼ਨ ਵਾਲਾ ਸਟੇਟ, ਇਹ ਨਹੀਂ ਕਿ ਵੀ ਉਹ ਹੈਗੇ ਨੇ ਵਿਚਾਰੇ, ਉਹਦਾ ਬੰਦੇ ਬੜੇ ਮਿਹਨਤੀ ਨੇ, ਪਰ ਅਨਫੋਰਚੁਨੇਟਲੀ ਜਦੋਂ ਇੱਥੇ ਆਉਂਦੇ ਆ, ਉਹ ਜਿਹੜੇ ਢਾਂਚੇ ਨਾਲ ਇੱਥੇ ਆਉਂਦੇ ਆ, ਕਿਸੇ ਏਜੰਟ ਨੇ ਮਿਸਗਾਈਡ ਕਰਤਾ ਜਾਂ ਕੋਈ ਉੱਥੇ ਆ ਕੇ ਉਹਨਾਂ ਦੀਆਂ ਸਰਕਮਸਟਾਂਸਿਸ ਚੇਂਜ ਹੋ ਗਈਆਂ, ਜਾਂ ਅਦਰਵਾਈਜ਼ ਦੇ ਨੀਡ ਟੂ ਚੇਂਜ ਦੇਅਰ ਕਾਲਸ ਪ੍ਰਾਈਵੇਟ ਜਾਂ ਫੀਸਾਂ ਨਹੀਂ ਕੱਢ ਪਾਉਂਦੇ ਕਿਸੇ ਨਾ ਕਿਸੇ ਕਾਰਨ ਕਰਕੇ, ਉਹ ਕਰਦੇ ਆ, ਪਰ ਉਹ ਅਨਫੋਰਚੁਨੇਟਲੀ ਉਹ ਲਾਅ ਦੇ ਅਗੇਂਸਟ ਚੀਜ਼ ਹੈ, ਉਹਨਾਂ ਦੀ ਜਿਹੜੀ ਪਾਲਿਸੀ ਹੈ ਸਟੂਡੈਂਟ ਵੀਜ਼ੇ ਜਿਹੜੀ ਰਿਕੁਆਇਰਮੈਂਟ ਆ, ਉਹਨਾਂ ਦੇ ਅਗੇਂਸਟ ਹੈ, ਤੇ ਉਹਨਾਂ ਨੂੰ ਫਿਰ ਆਫਕੋਰਸ ਆ ਫਿਰ ਪਿੱਛੇ ਰੈਂਕਿੰਗ ਬਣਦੀ ਰਹਿੰਦੀ ਹੈ, ਤਾਂ ਫਿਰ ਉਸ ਰੀਜ਼ਨ ਦਾ ਵੀਜ਼ਾ ਫੀਸ ਰੇਟ ਫਿਰ ਅੱਗੇ ਅੱਗੇ ਵੱਧਦਾ ਜਾਂਦਾ, ਕਿਉਂਕਿ ਉਹ ਫਿਰ ਨੋਟ ਕਰਦੇ ਹੁਣ ਉਹਨਾਂ ਨੇ ਸਟੂਡੈਂਟ, ਜੇ ਮਤਲਬ 50 ਸਟੂਡੈਂਟ ਆਪਣਾ ਵੈਰੀ ਪੰਜਾਬੀ ਦੇਸੀ ਐਗਜ਼ਾਮਪਲ ਦੇਣੀ ਆ, ਜੇ ਆਪਾਂ 20 ਕਿਲੋ ਸੇਬ ਲੈਣੇ ਆ, ਤਾਂ ਆਪਾਂ ਪਹਿਲਾਂ ਚੰਗੇ ਚੰਗੇ ਛਾਂਟਾਂਗੇ ਵੀ ਜਿਹੜੇ ਵਧੀਆ ਵਧੀਆ ਅਵੇਲੇਬਲ ਆ, ਇਵੇਂ ਜੋ ਕੋਈ ਇਹ ਇਹਨੂੰ ਲੱਗਦਾ ਵੀ ਜੇ ਅਸੀਂ ਸਟੂਡੈਂਟ ਵੀਜ਼ੇ ਤੇ ਮਤਲਬ 10,000 ਸਟੂਡੈਂਟ ਲੈ ਕੇ ਆਉਣਾ ਕਿਤੋਂ, ਤਾਂ ਦੇ ਪ੍ਰੈਫਰ ਵੀ ਪਹਿਲਾਂ ਆਪਾਂ ਉੱਥੋਂ ਲੈ ਕੇ ਇਹ ਵੀ ਜਿੱਥੇ ਅੱਛੇ ਅੱਛੇ ਸਟੂਡੈਂਟ ਆਉਂਦੇ ਆ, ਇੱਥੇ ਆ ਕੇ ਪੜ੍ਹਾਈ ਕਰਦੇ ਆ, ਯੂਨੀਵਰਸਿਟੀਆਂ ਚੇਂਜ ਨਹੀਂ ਕਰਦੇ, ਉਦੋਂ ਬਾਅਦ ਫਿਰ ਉਹ ਲਾਈਕ ਵਾਪਸ ਵੀ ਚਲ ਜਾਂਦੇ ਆ, ਕੋਈ ਵੀਜ਼ਾ ਕੰਡੀਸ਼ਨ ਵਾਇਲਟ ਨਹੀਂ, ਇਹ ਨੀ ਕਿ ਪੰਜਾਬ ਬਲੈਕਲਿਸਟ ਹੋਇਆ, ਨਹੀਂ ਕਦੇ ਬਲੈਕਲਿਸਟ ਨਹੀਂ, ਪਰ ਕਿਉਂਕਿ ਉੱਥੋਂ ਦਾ ਨੋਰਮ ਸੋਨੂੰ ਪ੍ਰੂਵ ਕਰਨਾ ਪੈਣਾ ਹੁਣ। ਪਹਿਲਾਂ ਤਾਂ ਹੁੰਦਾ ਸੀ ਬਾਏ ਡਿਫਾਲਟ ਐਪਲੀਕੇਸ਼ਨ ਲਗਾ ਤੀ, ਮੰਨ ਲੈਂਦੇ ਸੀ ਕਿ ਯੈਸ ਨੋ ਪ੍ਰੋਬਲਮ, ਤੁਸੀਂ ਆ ਜਾਓ, ਤੁਹਾਨੂੰ ਦਾਖਲਾ ਦੇ ਦਿੰਦੇ ਹਾਂ, ਕੋਈ ਟੈਨਸ਼ਨ ਨਹੀਂ। ਪਰ ਨਾਓ ਯੂ ਨੀਡ ਟੂ ਪ੍ਰੂਵ ਕਿ ਯੈਸ ਯੂ ਆਰ ਗੁੱਡ ਪਰਸਨ, ਨਾਓ ਨੀ ਕਦੋਂ ਦਾ, ਕਾਫੀ ਸਾਲ ਡੇਢ ਸਾਲ ਦਾ ਚੱਲੀ ਜਾਂਦਾ। ਯੂ ਨੀਡ ਟੂ ਪ੍ਰੂਵ ਕਿ ਤੁਸੀਂ ਜੈਨੂਅਨ ਸਟੂਡੈਂਟ ਨੂੰ ਪੜੋਗੇ, ਫੰਡ ਹੈਗੇ ਤੁਹਾਡੇ, ਮੋਸਟ ਵੈਲਕਮ। ਤੇ ਜੁਲਾਈ ਤੋਂ ਭਾਜੀ ਨਵਾਂ ਲੈਜੀਸਲੇਸ਼ਨ ਆ ਰਿਹਾ ਭਾਜੀ, 1 July ਆਨਵਰਡ, ਉਹਨੂੰ SSBF ਆਈ, ਉਹਦੀ ਵੀ ਲੈਜੀਸਲੇਸ਼ਨ ਥੋੜੇ ਦਿਨਾਂ ਤੱਕ ਕਲੀਅਰ ਹੋ ਜਾਣਾ। ਤੇ ਜਿਹੜੇ SBP ਹੈ ਜਿਹਨੂੰ ਖਤਮ ਹੋ ਜਾਣੀ ਹੈ ਭਾਜੀ, ਸਟ੍ਰੀਮਲਾਈਨ ਵੀਜ਼ਾ ਪ੍ਰੋਸੈਸਿੰਗ ਹੈ। ਤੇ ਆਪਣੀ ਈਮੇਲ ਹੋਊਗੀ ਭਾਜੀ info@ssbf.com.au, ਉਹ ਡੋਮੇਨ ਆਪਣੇ ਕੋਲ ਹੀ ਹੈ ਜੀ। ਤੇ ਸਾਡਾ ਦਿੱਲੀ ਦੇ ਵਿੱਚ ਬੈਕਐਂਡ ਆਫਿਸ ਹੈਗਾ ਜੀ, ਪਰ ਅਸੀਂ ਉੱਥੇ ਸੋਰੀ ਕੇਸ ਨਹੀਂ ਲੈਂਦੇ ਇੰਡੀਆ ਦੇ ਵਿੱਚ, ਕੋਈ ਵੀ ਜਿਹੜਾ ਵੀ ਕੇਸ ਦੇਣਾ ਉਹ ਬਰਿਸਬਨ ਐਕਸੈਪਟ ਹੋਊਗਾ ਜੀ, ਉਹਦੀ ਪੂਰੀ ਅਸੈਸਮੈਂਟ ਹੋਊਗੀ। ਉਹਦੇ ਲਈ ਭਾਜੀ ਤੁਹਾਨੂੰ ਅੱਜ ਕੱਲ੍ਹ ਦੇ ਵਿੱਚ ਮਤਲਬ ਟੈਲੀਫੋਨ ਮਿਲ ਜਾਣੇ ਲਗਭਗ 40-45 ਕੰਟਰੀਜ਼ ਦੇ, ਕਿਸੇ ਵੀ ਕੰਟਰੀ ਤੋਂ ਤੁਸੀਂ ਆਪਦੇ ਲੋਕਲ ਟੈਲੀਫੋਨ ਤੇ ਕਾਲ ਕਰ ਸਕਦੇ ਹੋ, ਆਪਦੇ ਜਿੰਨੀ ਦੁੱਖ ਤਕਲੀਫ ਆ ਸਾਰਾ ਕੇਸ ਉਹਨਾਂ ਨੂੰ ਸਮਝਾ ਦਿਓ, ਸਾਡੇ ਕੇਸ ਆਫਿਸਰ ਨੂੰ, ਉਹਦੀ ਕੋਈ ਫੀਸ ਨਹੀਂ, ਕੋਈ ਸਰਵਿਸ ਨਹੀਂ, ਦੈਨ ਵੀ ਵਿਲ ਐਡਵਾਈਜ਼ ਯੂ ਫਰੀ। ਪਰ ਜੇ ਤੁਸੀਂ ਕਹੋਗੇ ਵੀ ਸਿੱਧੀ ਕਾਲ ਬ੍ਰਿਸਬਨ ਆਫਿਸ ਚ ਆਵੇ, ਤੇ ਫਿਰ ਉਦੋਂ ਬਾਅਦ ਜਸਪਾਲ ਸੰਧੂ ਤੁਹਾਨੂੰ ਐਡਵਾਈਸ ਦੇ ਦੇ ਔਨ ਦੀ ਸਪੋਟ, ਸੋਰੀ, ਉਹਦੇ ਲਈ ਫਿਰ ਭਾਜੀ ਪੇਡ ਸਰਵਿਸ ਆ, ਉਹਦਾ ਅਸੀਂ $220 ਲਵਾਂਗੇ ਜੀ। ਪਰ ਦੂਸਰੇ ਪਾਸੇ ਤੁਸੀਂ ਕਾਲ ਕਰ ਸਕਦੇ ਹੋ, ਪੋਰਟਫੋਲੀਓ ਕਰ ਸਕਦੇ ਹੋ, ਸਾਡਾ ਜਿਹੜਾ ਇੰਟਰਵਿਊਇੰਗ ਆਫਿਸਰ ਨੇ ਜਿਹੜੇ ਕੋਆਰਡੀਨੇਟਰ ਨੇ ਸਾਡੇ ਜੀ, ਦੇ ਵਿਲ ਮੇਕ ਪ੍ਰੋਫਾਈਲ ਫਾਰ ਯੂ ਫਰੀ ਆਫ ਕੋਸਟ, ਕੋਈ ਕੋਸਟ ਨਹੀਂ ਹੈ, ਤਾਂ ਜੋ ਕਿ ਕਿਉਂਕਿ ਜਦੋਂ ਵੀ ਕੋਈ ਮਾਈਗ੍ਰੇਸ਼ਨ ਏਜੰਟ ਦਲਜੀਤ ਦੀ ਐਡਵਾਈਸ ਦਿੰਦਾ ਨਾ, ਤਾਂ 90% ਟਾਈਮ ਉਹਦੀ ਬੰਦੇ ਦੀ ਇਨਫੋਰਮੇਸ਼ਨ ਇਕੱਠੀ ਕਰਨ ਤੇ ਲੱਗਦਾ ਵੀ ਸਲਾਹ ਦੇਣ ਤੋਂ ਪਹਿਲਾਂ ਮੈਂ ਇਹਦੀ ਇਨਫੋਰਮੇਸ਼ਨ ਇਕੱਠੀ ਕਰਾਂ, ਫਿਰ 10% ਟਾਈਮ ਉਹਦਾ ਲੱਗਦਾ ਉਹਨੂੰ ਸਲਾਹ ਦੇਣ ਤੇ, ਸਲਾਹ ਦੇ ਤਾਂ ਟਾਈਮ ਹੀ ਨਹੀਂ ਲੱਗਦਾ ਜੀ। ਉਹ 90% ਟਾਈਮ ਜੇ ਤੁਸੀਂ ਸਾਡਾ ਬਚਾ ਦੋਗੇ ਕਿ ਸਾਡੇ ਕੋਆਰਡੀਨੇਟਰ ਤੁਹਾਡੀ ਇਨਫੋਰਮੇਸ਼ਨ ਕਲੈਕਟ ਕਰ ਲੈਣ ਵੀ ਤੁਸੀਂ ਕਿੱਥੋਂ ਪੜ੍ਹੇ ਹੋ, ਕੀ ਸਟੱਡੀ ਕੀਤੀ, ਅੱਛਾ ਕਿਹੜਾ ਮਦਰ ਫਾਦਰ ਕਿੱਥੇ ਹੈ, ਦਾਦਾ ਦਾਦੀ ਕਿੱਥੇ ਹੈ, ਕੋਈ ਚਾਚਾ ਤਾਇਆ ਆਸਟ੍ਰੇਲੀਆ 'ਚ, ਕੋਈ ਸਿਟੀਜ਼ਨ, ਕੀ ਫਾਈਨੈਂਸ਼ੀਅਲ ਫੰਡਿੰਗ, ਉਹ ਤਾਂ ਤੁਹਾਡੀ ਇਨਫੋਰਮੇਸ਼ਨ ਕਲੈਕਟ ਕਰ ਰਹੇ ਹੈ, ਐਂਡ ਵੀ ਆਰ ਬਾਉਂਡ ਬਾਈ ਆਸਟ੍ਰੇਲੀਅਨ ਲੈਜਿਸਲੇਸ਼ਨ, ਬਿਕੋਜ਼ ਜਿਹੜਾ ਵੀ ਸਾਡਾ ਬੈਕਐਂਡ ਆਫਿਸ ਦਿੱਲੀ ਦੇ ਵਿੱਚ ਹੈ ਜੋ ਕੰਮ ਕਰਦਾ, ਦੇ ਯੂ ਨੀਡ ਟੂ ਵਰਕ ਔਨ ਆਰ ਸਰਵਰ ਇਨ ਆਸਟ੍ਰੇਲੀਆ, ਤੁਹਾਡੀ ਇਨਫੋਰਮੇਸ਼ਨ ਸਾਰੀ ਸਿਕਿਓਰ ਹੈ, ਪ੍ਰੋਪਰ ਇਨਕ੍ਰਿਪਟਡ ਫਾਰਮ ਦੇ ਵਿੱਚ ਆ, ਪ੍ਰੋਪਰ ਸਿਸਟਮ ਇਨ ਪਲੇਸ ਨੇ ਜੀ। ਤੇ ਉਹਦੇ ਨਾਲ ਕੀ ਹੋਊਗਾ, ਸਾਡੀ 90% ਟਾਈਮ ਬਚ ਜੂਗਾ, ਤਾਂ ਫਿਰ 10% ਜੇ ਅਸੀਂ ਲਾਭ ਵੀ ਦੇਵਾਂਗੇ ਸਾਡੇ ਆਪਦੇ ਲੋਕ ਨੇ, ਸਾਨੂੰ ਕੋਈ ਪ੍ਰੋਬਲਮ ਨਹੀਂ, ਕੋਈ ਫੀਸ ਨਹੀਂ, ਕੋਈ ਸਰਵਿਸ ਨਹੀਂ, ਇਸ ਕਰਕੇ ਇਹ ਰਿਕੁਐਸਟ ਹੈ। ਪਰ ਰਹੀ ਗੱਲ ਕਿ ਇੰਡੀਆ ਤੋਂ ਸਟੂਡੈਂਟ ਵੀਜ਼ਾ ਜੀ, ਆਮ ਅਗੇਨ ਰਿਪੀਟਿੰਗ, ਕੋਈ ਪ੍ਰੋਬਲਮ ਨਹੀਂ, ਚਾਹੇ ਤੁਸੀਂ ਪੰਜਾਬ ਤੋਂ, ਚਾਹੇ ਹਰਿਆਣੇ ਤੋਂ, ਚਾਹੇ ਗੁਜਰਾਤ ਤੋਂ, ਡਜ਼ਨ ਮੈਟਰ, ਜੈਸ ਕੁਝ ਏਰੀਆ ਦਾ ਵੀਜ਼ਾ ਰਿਫਿਊਜ਼ਲ ਰੇਟ ਜ਼ਿਆਦਾ ਹੈ, ਇਸ ਰੀਜ਼ਨ ਕਰਕੇ ਨਹੀਂ ਉੱਥੋਂ ਦਾ ਬੋਰਡ ਅਸੈਪਟਡ ਨਹੀਂ, ਉਹਦੇ ਅਦਰ ਰੀਜ਼ਨ ਨੇ, ਜੇ ਕਿਤੇ ਲਿਸਟ ਹੋ ਗਿਆ ਤਾਂ ਉਹਦੇ ਕੇਸ ਆਫਿਸਰ ਦੀ ਗਲਤੀ ਹੈ, ਉਹਨੇ ਗਲਤੀ ਕਰਕੇ ਲਿਸਟ ਕੀਤਾ ਹੋਇਆ, ਉਹਨੂੰ ਪਹਿਲੀ ਗੱਲ ਤਾਂ ਉਹਦੇ ਕੇਸ ਮੈਨੇਜਰ ਦੇ ਨਾਲ ਗੱਲ ਕਰਕੇ ਉਹਨੂੰ ਕਰੈਕਟ ਕਰਾਇਆ ਜਾ ਸਕਦਾ ਜੀ। ਪਰ ਨੋਰਮਲੀ ਅਨਫੋਰਚੁਨੇਟਲੀ ਹੁੰਦਾ ਦਲਜੀਤ, ਜਿੰਨੇ ਵੀ ਵੀਜ਼ੇ ਲੱਗਦੇ ਇੰਡੀਆ ਦੇ ਵਿੱਚ ਲਾ ਲਓ ਜਾਂ ਕਿਤੇ ਵੀ ਲਾ ਲਓ, ਅਨਰਜਿਸਟਰਡ ਏਜੰਟ ਲਾਉਂਦੇ ਆ ਜੀ, ਉਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੁੰਦਾ, ਕੇਸ ਆਫਿਸਰ ਨਾਲ ਛੇਤੀ ਛੇਤੀ ਗੱਲ ਨਹੀਂ ਕਰ ਸਕਦੇ, ਜਿਹਦੇ ਕਰਕੇ ਕੀ ਪ੍ਰੋਬਲਮ ਆਉਂਦੀ ਹੈ, ਫਿਰ ਉਹ ਪ੍ਰੋਬਲਮ ਅੱਗੇ ਉਹ ਫਿਰ ਜਿਹੜਾ ਡਿਸੀਜਨ ਆ ਗਿਆ ਉਸਨੂੰ ਮੰਨਣਾ ਪੈਂਦਾ ਜੀ, ਕਿਉਂਕਿ ਦੂਸਰੇ ਬੰਦੇ ਨਾਲ ਤੁਸੀਂ ਡਿਬੇਟ ਤਾਂ ਕਰ ਨਹੀਂ ਸਕਦੇ ਜੀ। ਦੂਸਰੇ ਪਾਸੇ ਜਿਹੜਾ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਆ ਭਾਜੀ, ਫਿਰ ਉਹਨੂੰ ਆਪਦੇ ਰਿਕਾਰਡ 10-10 ਸਾਲਾਂ ਤੱਕ ਰੱਖਣੇ ਪੈਂਦੇ ਆ ਜੀ, ਹਰ ਕੇਸ ਦਾ ਕੀ ਕਮਿਊਨੀਕੇਸ਼ਨ ਆ, ਰਿਟੇਨਰ ਐਗਰੀਮੈਂਟ ਸਾਈਨ ਕਰਨੇ ਪੈਂਦੇ, ਅਥਾਰਿਟੀ ਲੈਟਰਾਂ ਲੈਣੀਆਂ ਪੈਂਦੀਆਂ, ਜਿੰਨਾ ਕੰਮ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਕਰਨਾ ਕਿਸੇ ਕੇਸ ਦਾ ਭਾਜੀ, ਉਦੋਂ ਜ਼ਿਆਦਾ ਤੁਹਾਨੂੰ ਆਪਦਾ ਕਰਨਾ ਪੈਂਦਾ ਪਹਿਲਾਂ ਕੇਸ ਲੈਣ ਤੋਂ ਪਹਿਲਾਂ ਜੀ, ਜਿਹਦੇ ਕਰਕੇ ਭਾਜੀ ਫਿਰ ਟਾਈਮ ਜ਼ਿਆਦਾ ਲੱਗਦਾ, ਕੋਸਟ ਆਫ ਆਪਰੇਸ਼ਨ ਵੱਧ ਜਾਂਦੀ ਹੈ ਭਾਜੀ, ਜਿਹਦੇ ਕਰਕੇ ਫਿਰ ਪ੍ਰਾਈਸ ਵੱਧ ਜਾਂਦੀ ਹੈ, ਉਹ ਮੈਚ ਨਹੀਂ ਕਰਦਾ ਜੀ। ਮੈਂ ਨੋਰਮਲੀ ਜੇ ਕਿਸੇ ਨੇ ਟੂਰਿਸਟ ਵੀਜ਼ੇ ਦੀ ਫਾਈਲ ਲਾਉਣੀ ਆ ਆਫਿਸ ਚ ਕਾਲ, ਮੈਂ ਕਹਿੰਦਾ ਬਾਈ ਯਾਰ ਇੰਡੀਆ ਲਾ ਲਾ ਯਾਰ, ਤੇਰੇ ਪੈਸੇ ਵੱਧ ਜਾਣਗੇ, ਠੀਕ ਹੈ ਜੀ, ਪੈਸੇ ਜ਼ਰੂਰ ਵੱਧ ਜਾਂਦੇ ਆ, ਪਰ ਆਪਾਂ ਤਾਂ ਕਹਿਣਾ ਸਾਡਾ ਫਰਜ਼ ਹੈ ਵੀ ਭਾਈ ਤੈਨੂੰ ਉੱਥੇ ਸਸਤੀ ਲੱਗਦਾ, ਪਰ ਦੂਸਰੇ ਪਾਸੇ ਫਿਰ ਕਈ ਵਾਰੀ ਫਿਰ 40-20 ਵੀ ਲੱਗ ਜਾਂਦੀ ਹੈ, 3-3 ਸਾਲਾਂ ਦਾ ਬੈਨ ਵੀ ਲੱਗ ਜਾਂਦਾ, ਕਿਉਂਕਿ ਏਜੰਟ ਇਸ ਤਰੀਕੇ ਨਾਲ ਹੈਂਡਲ ਕਰਦਾ ਹੈ ਕਿ ਉਹਦੇ ਰਿਐਲਿਟੀ ਹੋਰ ਹੁੰਦੇ ਆ ਜੀ। ਸੋ ਹੈਵਿੰਗ ਸੈਡ ਦੈਟ ਭਾਜੀ, ਇੱਕ ਬਹੁਤ ਮਾਈਗ੍ਰੇਸ਼ਨ ਸਿਸਟਮ ਤੇ ਆਪਣੇ ਆਪ PhD ਹੋ ਸਕਦੀ ਹੈ, ਤੇ ਜੇ ਤੁਸੀਂ ਮੈਨੂੰ ਕਰੀਡੀਅਰ ਦੇ ਦਿਓ ਨਾ ਭਾਜੀ, ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ, ਮੈਨੂੰ ਲੱਗਦਾ ਜੀ ਸਭ ਤੋਂ ਵਧੀਆ ਕਮਿਊਨੀਕੇਸ਼ਨ ਦਾ ਵੀ ਹੈ, ਸਾਰੀਆਂ ਗੱਲਾਂ ਇੱਕ ਪਹੁੰਚ ਜਾਣਗੀਆਂ, ਸੱਚਮੁੱਚ ਰੱਬ ਨੇ ਲਾਈਕ ਮੌਕਾ ਦਿੱਤਾ ਹੈ ਸਰਵ ਕਰਨ ਦਾ, ਦੈਨ ਵੀ ਆਰ ਹੀਅਰ
ਜੀ। ਬਹੁਤ ਬਹੁਤ ਧੰਨਵਾਦ ਜੀ,
ਤੁਹਾਡਾ ਕੁਐਸਚਨ ਹੈ, ਕੁਐਰੀ ਹੈ ਤੁਸੀਂ ਪੁੱਛ ਸਕਦੇ ਹੋ।
ਸੰਧੂ ਸਾਹਿਬ, ਬਸ ਤੁਸੀਂ ਸਾਰਾ ਜਵਾਬ ਜਿਹੜੇ ਆ ਦੇ ਹੀ ਦਿੱਤੇ ਆ, ਲਗਭਗ ਜੋ ਜੋ ਹੈਗੇ ਸੀਗੇ ਕੁਐਸਚਨ, ਜ਼ਿਆਦਾਤਰ ਤਾਂ ਜਿੰਨੇ ਵੀ ਸਰੋਤਿਆਂ ਦੇ ਆਏ ਸੀ ਸਵਾਲ ਉਹ ਰਿਗਾਰਡਿੰਗ ਇਸੇ ਸੀ। ਤੁਸੀਂ ਜੈਸ ਕਹਿ ਦਿੱਤਾ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਹੁਣ ਜਿਹੜਾ ਕੋਈ ਪ੍ਰੋਬਲਮ ਨਹੀਂ ਹੈਗੀ, ਤੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਫੇਸਬੁੱਕ ਦੇ ਉੱਤੇ ਇਹ ਜਿਹੜੀ ਇੰਟਰਵਿਊ ਆ ਉਹ ਪਾ ਦਿੱਤੀ ਜਾਵੇ, ਤੇ ਨਾਲ ਦੀ ਨਾਲ ਤੁਸੀਂ ਆਪਣਾ ਨੰਬਰ ਜ਼ਰੂਰ ਬੋਲ ਦਿਓ।
ਜੀ ਤੇ ਵੈਸੇ ਵੀ ਤੁਸੀਂ ਦੋਸਤੋ ਜੇ ਜਾਣਕਾਰੀ ਕੋਈ ਚਾਹੁੰਦੇ ਆ ਤਾਂ ਤੁਸੀਂ ਹਰਮ ਰੇਡੀਓ ਤੇ ਵੀ ਤੁਸੀਂ ਕਾਲ ਕਰਕੇ ਕਦੀ ਵੀ ਸਾਨੂੰ ਮੈਸੇਜ ਭੇਜ ਸਕਦੇ ਆ। ਜੇ ਸੰਧੂ ਸਾਹਿਬ ਨਾਲ ਕੰਟੈਕਟ ਕਰਨਾ ਕਿਸੇ ਵੇਲੇ ਵੀ ਤੁਸੀਂ ਮੈਸੇਜ ਇਸ ਲਹਿਰਾਂ ਪ੍ਰੋਗਰਾਮ ਵਿੱਚ ਜਾਂ ਹੋਰ ਕਿਸੇ ਵੀ ਪ੍ਰੋਗਰਾਮ ਵਿੱਚ ਭੇਜੋ, ਅਸੀਂ ਇਹਨਾਂ ਦਾ ਜਿਹੜਾ ਕੰਟੈਕਟ ਨੰਬਰ ਆ ਉਹ ਤੁਹਾਡੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਾਂਗੇ। ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ।
ਸ਼ੁਕਰੀਆ ਦਲਜੀਤ ਭਾਜੀ ਤੇ ਬਾਕੀ ਮੈਂ ਜਾਨਣ ਵੀਰਵਾਰ ਫਿਰ ਲਾਸਟ ਟਾਈਮ ਰਿਕੁਐਸਟ, ਜੇ ਕੋਈ ਵੀ ਵੀਜ਼ਾ ਰਿਫਿਊਜ਼ ਕਰ ਰਿਹਾ ਔਨ ਦੀ ਗਰਾਊਂਡ ਆਫ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇਜ਼ ਨਾਟ ਐਕਸੈਪਟਡ ਇੰਸਟੀਟਿਊਸ਼ਨ, ਪਲੀਜ਼ ਈਮੇਲ ਕਾਪੀ ਟੂ ਮੀ, ਆਈ ਕੈਨ ਟਾਕ ਟੂ ਦੀ ਹਾਈ ਕਮਿਸ਼ਨ ਇਨ ਬੈਕ ਇੰਡੀਆ ਔਰ ਲਾਈਕ ਆਮ ਹੈਵਿੰਗ ਅਦਰ ਡਾਇਰੈਕਟ ਲਾਈਨਸ ਡਾਇਰੈਕਟ ਟੈਲੀਫੋਨ ਨੰਬਰਸ, ਵੀ ਕੈਨ ਈਮੇਲ ਦੈਟ ਬੈਕ।
ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ। ਜੀ ਧੰਨਵਾਦ ਜੀ। ਦੋਸਤੋ ਇਹ ਸਨ ਜਸਪਾਲ ਸੰਧੂ ਸਾਹਿਬ ਤੇ ਗੁਰਸੇਵਕ ਸਿੰਘ ਜੀ, ਤੁਸੀਂ ਵੀ ਥੋੜੇ ਜਿਹੇ ਢਿੱਲੇ ਪੈ ਗਏ ਹੋਣੇ ਆ।
ਨਹੀਂ ਨਹੀਂ ਜੀ, ਮੈਂ ਸੁਣ ਰਿਹਾ ਸੀ, ਬਹੁਤ ਵਧੀਆ ਜਸਪਾਲ ਸਿੰਘ ਸੰਧੂ ਜੀ ਨੇ ਜਾਣਕਾਰੀ ਦਿੱਤੀ ਆ। ਵੈਸੇ ਜ਼ਿਆਦਾਤਰ ਹੁੰਦਾ ਕਿ ਆਪਣੇ ਮਾਈਗ੍ਰੇਸ਼ਨ ਏਜੰਟ ਦਿੰਦੇ ਨੀ ਇੰਨੀ ਜ਼ਿਆਦਾ ਜਾਣਕਾਰੀ ਸਵਾਲਾਂ ਤੋਂ। ਹਾਂਜੀ ਨਹੀਂ, ਬਿਨਾਂ ਸਵਾਲਾਂ ਤੋਂ ਹੀ ਬਹੁਤ ਵਧੀਆ ਜਾਣਕਾਰੀ ਸਾਰੇ ਸਰੋਤਿਆਂ ਨੇ ਦਿੱਤੀ ਆ, ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਤੇ ਸਰੋਤਿਆਂ ਨੂੰ ਵੀ ਵੈਸੇ ਤਾਂ ਬ੍ਰਿਸਬਨ ਵਿੱਚ ਜਾਣਕਾਰੀ ਦੇ ਮੁਤਾਜ ਨਹੀਂ ਆ ਜਸਪਾਲ ਸਿੰਘ ਸੰਧੂ ਜੀ, ਪਰ ਜਿਹੜੇ ਬਾਹਰਲੇ ਹੋਰ ਸਟੇਟਾਂ ਤੋਂ ਵੀ ਜੇਕਰ ਉਹਨਾਂ ਨੂੰ ਕੋਈ ਕੰਟੈਕਟ ਕਰਨਾ ਚਾਹੁੰਦੇ ਤੇ ਬਹੁਤ ਵਧੀਆ ਮਾਈਗ੍ਰੇਸ਼ਨ ਏਜੰਟ ਆ, ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਨਾਲ। ਹੁਣ ਤਾਂ ਦਲਜੀਤ ਸਿੰਘ ਜੀ ਟਾਈਮ ਹੋ ਗਿਆ, ਆਪਾਂ ਨੂੰ ਹੁਣ ਅਲਵਿਦਾ ਕਹੀਏ।
ਅਲਵਿਦਾ ਕਹਿਣ ਤੋਂ ਪਹਿਲਾਂ ਆਪਾਂ ਦੋਸਤਾਂ ਦੇ ਮੈਸੇਜ ਜਰੂਰ ਲੈ ਲਈਏ ਤਾਂ ਕਿ ਦੋਸਤ ਜਿਹੜੇ ਆਪਣੇ ਨਾਲ ਜੁੜੇ ਆ ਉਹਨਾਂ ਦਾ ਫਿਰ ਨਾਲ ਗਲਤ ਹੋ ਜਾਣਾ ਨਾ ਕੰਮ। ਤੇ ਆਪਣੇ ਨਾਲ ਪਹਿਲਾਂ ਤਾਂ ਰਜਵੰਤ ਸੇਖੋ ਸਾਹਿਬ, ਉਹਨਾਂ ਨੇ ਵੀ ਸ਼ਿਰਕਤ ਇਸ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸਤਨਾਮ ਸਿੰਘ ਲੋਪੋ ਜੁੜੇ ਆ, ਉਹਨਾਂ ਨੇ ਵੀ ਲਾਈਕ ਕੀਤੀ ਇੰਟਰਵਿਊ ਤੇ ਉਹਨਾਂ ਨੇ ਨੰਬਰ ਵਗੈਰਾ ਇਨਫੋਰਮੇਸ਼ਨ ਜਿਹੜੀ ਮੰਗੀ ਹੈ। ਤੇ ਦੋਸਤੋ ਇਨਫੋਰਮੇਸ਼ਨ ਸਾਰੀ ਆਪਾਂ ਕੋਸ਼ਿਸ਼ ਕਰਾਂਗੇ ਫੇਸਬੁੱਕ ਜਿਹੜਾ ਹਰਮ ਰੇਡੀਓ ਦਾ ਹੈਗਾ ਉਹਦੇ ਉੱਤੇ ਆਪਾਂ ਪਾਵਾਂਗੇ। ਤੇ ਨਾਲ ਦੀ ਨਾਲ ਕੁਲਦੀਪ ਸਿੰਘ ਔਲਖ ਸਾਹਿਬ ਜੁੜੇ ਆ ਤੇ ਉਹਨਾਂ ਨੇ ਵੀ ਜਾਣਕਾਰੀ ਜਿਹੜੀ ਮੰਗੀ ਆ, ਤੇ ਔਲਖ ਸਾਹਿਬ ਤੁਸੀਂ ਸੰਧੂ ਸਾਹਿਬ ਨਾਲ ਡਾਇਰੈਕਟਲੀ ਜਿਹੜੀ ਗੱਲ ਕਰ ਸਕਦੇ, ਜਿਹੜਾ ਨੰਬਰ ਉਹਨਾਂ ਨੇ ਦੇ ਦਿੱਤਾ ਆ 31290 ਮੋਰੇ 07 ਲਾ ਲਿਓ। ਜੇ ਤੁਸੀਂ ਆਸਟ੍ਰੇਲੀਆ ਤੋਂ ਬਾਹਰ ਆ ਤਾਂ ਮੋਰੇ 61 ਨੰਬਰ ਜਿਹੜਾ ਆ ਜਰੂਰ ਲਾ ਲਿਓ। ਆਪਾਂ ਥੋੜੀ ਜਿਹੀ ਗੱਲਬਾਤ ਕਰ ਲਈਏ, ਮੈਸੇਜ ਆਇਆ ਸੀ ਜਗਤਾਰ ਢੁੱਡੀ ਕੇ ਹਾਂਗਕਾਂਗ ਗਿੱਲ ਸਾਹਿਬ ਦਾ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਸੀ ਤੇ ਨਾਲੇ ਕਹਿੰਦੇ ਕਦੇ ਕਦੇ ਕਈ ਲੀਡਰ ਕਹਿੰਦੇ ਹਾਸੋਹੀਣੀ ਗੱਲ ਕਰ ਜਾਂਦੇ ਆ। ਤਲਵੰਡੀ ਸਾਬੋ ਵਿਖੇ ਹੋਈਆਂ ਕਾਨਫਰੰਸਾਂ ਦੇ ਵਿੱਚ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ, ਅਕਾਲੀ ਕਾਂਗਰਸੀਆਂ ਦੇ ਨਿਸ਼ਾਨੇ ਆਮ ਆਦਮੀ ਪਾਰਟੀ ਰਹੀ। ਕੈਪਟਨ ਸਾਹਿਬ ਹਲਕੀਆਂ ਜਿਹੀਆਂ ਗੱਲਾਂ ਕਰਦੇ ਨਜ਼ਰ ਆਏ, ਜਿਵੇਂ ਕਿ ਜਦੋਂ ਦੇ ਐਮ ਪੀ ਚੁਣੇ ਗਏ ਨੇ ਪਾਰਲੀਮੈਂਟ ਵਿੱਚ ਇੱਕ ਦਿਨ ਵੀ ਨਹੀਂ ਗਏ, ਪਰ ਭਗਵੰਤ ਮਾਨ ਬਾਰੇ ਕਿਹਾ ਕਿ ਪਾਰਲੀਮੈਂਟ ਵਿੱਚ ਇਹਨਾਂ ਕੋਲੋਂ ਇੱਕ ਵੱਖਰੀ ਤਰ੍ਹਾਂ ਦੀ ਮੁਸ਼ਕ ਆਉਂਦੀ ਹੈ, ਕੋਈ ਐਸਾ ਯੰਤਰ ਲਾਇਆ ਲੱਗਦਾ ਜਿਹਦੇ ਨਾਲ ਇਹਨਾਂ ਨੂੰ ਸ਼ਾਇਦ ਇਹਨਾਂ ਘਰ ਬੈਠਿਆਂ ਨੂੰ ਮੁਸ਼ਕ ਆ ਜਾਂਦੀ ਹੈ। ਇੱਕ ਪੰਜਾਬ ਚ ਚਿੱਟਾ ਬਹੁਤ ਇੱਕ ਆ ਚਿੱਟੀਆਂ ਟੋਪੀਆਂ ਵਾਲੇ ਆ ਗਏ ਆ ਤੇ ਇਹ ਪੰਜਾਬ ਨੂੰ ਬਰਬਾਦ ਕਰ ਦੇਣਗੇ, ਇਸ ਤਰ੍ਹਾਂ ਦੀ ਹਲਕੀ ਗੱਲ ਸੀਨੀਅਰ ਲੀਡਰ ਨੂੰ ਸ਼ੋਭਾ ਦਿੰਦੀ ਹੈ। ਤੁਹਾਡਾ ਕੀ ਕਹਿਣਾ ਇਸ ਬਾਰੇ ਗੁਰਦੇਵ ਸਿੰਘ ਜੀ?
ਹਾਂਜੀ, ਇਹ ਪਿੱਛੇ ਜੇ ਗੁਰਪ੍ਰੀਤ ਘੁੱਗੀ ਜੀ ਦੇ ਇੱਕ ਮੈਂ ਇੰਟਰਵਿਊ ਸੁਣ ਰਿਹਾ ਸੀ ਤੇ ਇਹਨੀ ਇਹੋ ਜਿਹੀ ਹੋਈ ਬਿਆਨ ਉਦੋਂ ਦਿੱਤਾ ਸੀਗਾ ਕੈਪਟਨ ਅਮਰਿੰਦਰ ਸਿੰਘ ਨੇ, ਘੁੱਗੀਆਂ ਕਬੂਤਰ ਕੁਛ ਨੀ ਵਿਗਾੜ ਸਕਦੇ, ਤਾਂ ਉਹਨੀ ਤਾਂ ਕਹਿੰਦੇ ਵੀ ਇੱਕੋ ਗੱਲ ਚ ਨਵੇੜਤੀ ਸੀ ਕਹਿੰਦੇ
ਨੌਜਵਾਨ
ਲੱਗੇ ਇਹਨਾਂ ਨੂੰ ਇਹਨਾਂ ਤੇ ਤਾਂ ਕਮੈਂਟ ਕਰਨਾ ਵੀ ਬੇਫਜ਼ੂਲ ਆ ਜੀ, ਜੇ ਇਹੋ ਜਿਹੇ ਬਿਆਨ ਦਿੰਦੇ ਆ ਹਨਾ। ਚਲੋ ਜੋ ਇਹ ਨੀ ਕਰ ਲਿਆ, ਜੇ ਕੋਈ ਚੰਗੇ ਕੰਮ ਕੀਤੇ ਆ ਸਲੂਟ ਕਰਦੇ ਆ, ਬਹੁਤ ਕੰਮ ਚੰਗੇ ਵੀ ਕੀਤੇ ਹੋਣਗੇ ਨੀ, ਤੇ ਪਰ ਇਹੋ ਜਿਹੀ ਸ਼ੋਭਾ ਨੀ ਦਿੰਦੇ ਸੀਨੀਅਰ ਲੀਡਰ ਨੇ, ਠੀਕ ਹੈ ਜੀ, ਤੇ ਕਿਹੜੀ ਫੈਮਿਲੀ ਨੂੰ ਬਿਲੋਂਗ ਕਰਦੇ ਨੇ, ਇਹਨਾਂ ਨੂੰ ਚਾਹੀਦਾ ਕਿ ਬਿਆਨ ਦੇਣ ਤੋਂ ਪਹਿਲਾਂ ਥੋੜਾ ਬਹੁਤਾ ਦੇਖਣ।
ਪਰ ਲੋਕੀ ਜਦੋਂ ਖੁਸ਼ ਹੁੰਦੇ ਆ ਤਾਂ ਇਹੋ ਜਿਹੀਆਂ ਗੱਲਾਂ ਤੁਸੀਂ ਹੁਣ ਦੇਖੋ ਕਿ ਜਦੋਂ ਕਿਸੇ ਤੇ ਸਿੱਧਾ ਪਰਸਨਲ ਅਟੈਕ, ਇੱਥੇ ਕੋਈ ਸਿੱਧਾ ਪਰਸਨਲ ਅਟੈਕ ਨਹੀਂ ਕਰਦਾ ਹਨਾ, ਰਿਸਪੈਕਟ ਆ ਹਰ ਬੰਦੇ ਦੀ। ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਵੀ ਮਨੁੱਖਤਾ ਦਾ ਸਨਮਾਨ ਕਰੋ, ਹਰ ਬੰਦਾ ਜਿਹੜਾ ਬਰਾਬਰ ਆ, ਦੂਜੇ ਪਾਸੇ ਅਸੀਂ ਉਹਨੂੰ ਹੇਠ ਹੀ ਦਿਖਾਉਂਦੇ ਹਾਂ। ਬਾਦਲ ਸਾਹਿਬ ਨੇ ਬੀਬੀ ਭੱਠਲ ਲਈ ਬਹੁਤ ਗਲਤ ਜਿਹੜੇ ਸ਼ਬਦ ਵਰਤੇ ਸੀ ਇੱਕ ਵਾਰੀ ਹਨਾ, ਯਾਨੀ ਕੋਈ ਵੀ ਜਿਹੜਾ ਆ ਬਚਿਆ ਹੋਇਆ ਲੀਡਰ ਨਹੀਂ ਹੈਗਾ ਜਿਹੜਾ ਜਿਹਦਾ ਸੂਤ ਲੱਗਦਾ ਆ। ਕਈ ਵਾਰੀ ਕੀ ਹੁੰਦੇ ਆ, ਜ਼ਿਆਦਾ ਹੀ ਔਖੇ ਸਿੱਕੇ ਜਿਹੇ ਘਰੋਂ ਜਿਹਦਾ ਲੜ ਕੇ ਆਏ ਹੁੰਦੇ ਆ, ਫਿਰ ਆ ਕੇ ਜਿਹੜਾ ਬਿਆਨ ਇਹੋ ਜਿਹਾ ਦੇ ਦਿੰਦੇ ਆ। ਪਰ ਚਲੋ ਫਿਰ ਵੀ ਸ਼ੁਕਰ ਆ, ਪਹਿਲਾਂ ਤਾਂ ਇਹ ਕੈਪਟਨ ਸਾਹਿਬ ਡਾਂਗ ਖੂੰਡੇ ਨਾਲ ਕਹਿੰਦੇ ਹੁੰਦੇ, ਖੂੰਡੇ ਨਾਲ ਬਦਲਾ ਲੈਣਾ ਮੈਂ ਸਾਰਿਆਂ ਤੋਂ, ਹੁਣ ਖੂੰਡਾ ਵੈਸੇ ਅਜੇ ਚੱਕਿਆ ਨੀ ਹੈਗਾ। ਗੁਰਜੀਤ ਸਿੰਘ ਚਾਹਲ ਸਾਹਿਬ ਜੁੜੇ ਆਪਣੇ ਨਾਲ, ਉਹ ਕਹਿੰਦੇ ਸਤਿ ਸ੍ਰੀ ਅਕਾਲ ਜੀ, ਤੇ ਜੋ ਕੱਲ ਜੰਮੂ ਕਸ਼ਮੀਰ ਦੇ ਵਿੱਚ ਫੌਜ ਦੁਆਰਾ ਗੋਲੀ ਮਾਰ ਕੇ ਦੋ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਸੀ ਤੇ ਫੌਜ ਵੱਲੋਂ ਕੁੜੀ ਨਾਲ ਛੇੜਖਾਨੀ ਦਾ ਮਾਮਲਾ ਸੀ, ਇੰਜ ਲੱਗਦਾ ਕਨਈਆ ਜੀ ਸੱਚ ਹੀ ਕਹਿੰਦਾ ਸੀ। ਤੁਹਾਡਾ ਕੀ ਵਿਚਾਰ ਹੈ ਵੀਰ ਜੀ, ਕੀ ਕਹਿਣਾ ਚਾਹੁੰਦੇ ਗੁਰਸੇਵ ਸਿੰਘ ਜੀ ਇਹਦੇ ਬਾਰੇ?
ਮੈਂ ਖਬਰ ਹੁਣੇ ਪੜ੍ਹੀ ਹੈ ਫੇਸਬੁੱਕ ਤੇ, ਮੈਂ ਨਾਲ ਨਾਲ ਦੇਖ ਰਿਹਾ ਸੀਗਾ ਤੇ ਆਹ ਪਤਾ ਹੁਣ ਕੀ ਸੱਚਾਈ ਹੈ ਕੀ ਇਹ ਤਾਂ ਪਤਾ ਨੀ, ਪਰ ਹਾਂਜੀ ਸੁਣਨ ਚ ਤੁਹਾਨੂੰ ਪਤਾ ਹੋਵੇ ਕਿ ਜਦੋਂ ਆਪਣੇ ਗਰਮ ਕੱਪੜੇ ਵੇਚਣ ਅਸੀਂ ਰਸ਼ ਹੀ ਕਹਿ ਦਿੰਦੇ ਹਾਂ,
ਉਹਨਾਂ ਵੱਲੋਂ ਵੀ ਆਹ ਗੱਲਾਂ ਕਾਫੀ ਸੁਣਨ ਚ ਮਿਲਦੀਆਂ ਹੁੰਦੀਆਂ ਸੀਗੀਆਂ ਕਿ ਮਿਲਟਰੀ ਧੱਕਾ ਕਰਦੀ ਉੱਥੇ, ਠੀਕ ਹੈ ਜੀ, ਕਿਉਂਕਿ ਅਸੀਂ ਆਹ ਤਾਂ ਕਹਿ ਸਕਦੇ ਕਿ ਪੰਜਾਬ ਦੇ ਵਿੱਚ ਵੀ ਦੂਜੀਆਂ ਫੋਰਸਿਸ ਵੱਲੋਂ ਕੀਤਾ ਗਿਆ ਉਸ ਸਮੇਂ ਦੇ ਵਿੱਚ ਨਾ ਨਜਾਇਜ਼ ਫਾਇਦਾ, ਸਾਰੇ ਨੂੰ ਅਸੀਂ ਮਾੜਾ ਨੀ ਕਹਿ ਸਕਦੇ ਕਿਉਂਕਿ ਕੁਛ ਕਾਂਸਰਾਂ ਕਰਕੇ ਸਾਰੇ ਬਦਨਾਮੀ ਹੋ ਜਾਂਦੀ ਹੈ ਕੁਛ ਗਲਤ ਬੰਦਿਆਂ ਕਰਕੇ। ਸੋ ਜੇਕਰ ਇਹ ਸੱਚ ਹੋਇਆ ਤਾਂ ਬਹੁਤ ਮੰਦਭਾਗੀ ਗੱਲ ਆ, ਜੇਕਰ ਮਿਲਟਰੀ ਵੱਲੋਂ ਹੋਇਆ ਉਹ ਬਾੜ ਖੇਤ ਨੂੰ ਖਾਣ ਵਾਲੀ ਗੱਲ ਹੋ ਜਾਂਦੀ ਹੈ ਜੀ।
ਜੀ ਬਿਲਕੁਲ,
ਹਾਂਜੀ, ਬਹੁਤ ਮੰਦਭਾਗੀ ਘਟਨਾ ਜੇਕਰ ਉਹਨੀ ਕਿਸੇ ਲੜਕੀ ਨਾਲ
ਛੇੜਖਾਨੀ ਕੀਤੀ ਹੈ ਜੀ। ਵੈਸੇ ਤਾਂ ਫੌਜ ਨੇ ਇਹ ਕਲੀਅਰ ਕੀਤਾ ਆ, ਉਹਨਾਂ ਨੇ ਵੀਡੀਓ ਕਲਿੱਪ ਵਗੈਰਾ ਵੀ ਦਿਖਾਇਆ ਵੀ ਇਹੋ ਜਿਹਾ ਕੋਈ ਗੱਲ ਨੀ ਹੈਗਾ, ਇਹ ਕੁਛ ਉੱਥੇ ਲੋਕਲ ਮੁੰਡੇ ਸੀਗੇ ਜਿਨ੍ਹਾਂ ਨੇ ਛੇੜਖਾਨੀ ਕੀਤੀ ਆ। ਉਹ ਕੁੜੀ ਦੇ ਵੀ ਬਿਆਨ ਜਿਹੜੇ ਆ ਲੈ ਲਏ ਗਏ, ਕੁੜੀ ਨੇ ਕਿਹਾ ਵੀ ਕਿਸੇ ਮੁੰਡੇ ਨੇ ਵੈਸੇ ਉਹਨੂੰ ਛੇੜਿਆ ਸੀ, ਉਹਨੂੰ ਗੱਲ ਨੂੰ ਵਧਾਉਣ ਲਈ ਉਹਨੇ ਫੌਜ ਦਾ ਨਾਂ ਲੈ ਦਿੱਤਾ। ਪਰ ਇਹ ਹੋ ਸਕਦਾ ਕਿੱਦਾਂ ਵੀ, ਪਰ ਇਹਦਾ ਮਤਲਬ ਇਹ ਨੀ ਕਿ ਇਹ ਗੱਲ ਸਹੀ ਹੋਵੇ, ਹਨਾ, ਕਿਉਂਕਿ ਕਈ ਵਾਰੀ ਜਿਹੜਾ ਬਾਈ ਹੁੱਕ ਕਰੁੱਕ ਜਿਹੜਾ ਆ ਜ਼ਰੂਰ ਬਿਆਨ ਬਦਲਾਏ ਵੀ ਜਾ ਸਕਦੇ ਆ, ਪਰ ਇਹ ਜ਼ਰੂਰ ਆ ਕਿ ਇਹੋ ਜਿਹੀਆਂ ਗੱਲਾਂ ਜਿਹੜੀਆਂ ਆ ਜਾਂਦੀਆਂ, ਕਿਉਂਕਿ ਫੌਜ ਦੇ ਵਿੱਚ ਵੀ ਇਹ ਜ਼ਰੂਰੀ ਥੋੜੀ ਵੀ ਧਰਮਾਤਮਾ ਬੰਦੇ ਤਾਂ ਹੈ ਨੀ ਗੇ ਹੈਗੇ।
ਸਹੀ ਗੱਲ, ਹਾਂਜੀ, ਜੇਕਰ ਹੋਇਆ ਫਿਰ ਬਹੁਤ ਮਦਭਾਗੀ,
ਬਹੁਤ ਮਾੜੀ ਗੱਲ ਸਹੀ ਕਹਾਂਗੇ, ਹਾਂਜੀ, ਬਹੁਤ ਮਾੜੀ ਗੱਲ ਹੈ ਇਹੋ ਜਿਹੀ, ਤੇ ਇਹੋ ਜਿਹੀਆਂ ਗੱਲਾਂ ਦੀ ਅਸੀਂ ਬੜੀ ਨਿਖੇਧੀ ਕਰਦੇ ਹਾਂ। ਗੁਰਜੀਤ ਸਿੰਘ ਚਾਲ ਸਾਹਿਬ ਸਾਡਾ ਬਹੁਤ ਬਹੁਤ ਧੰਨਵਾਦ, ਤੇ ਗੁਰਸੇਵ ਸਿੰਘ ਜੀ ਹੁਣ ਤਾਂ ਟਾਈਮ ਆਪਣਾ ਜਾਣਦਾ ਹੋ ਗਿਆ, 10 ਮਿੰਟ ਉੱਪਰੇ ਹੋ ਗਏ ਲਗਭਗ, ਤੇ ਆਪਣੇ ਨਾਲ ਮਹਿੰਦਰ ਸਿੰਘ ਹੰਸ ਸਾਹਿਬ ਵੀ ਜੁੜੇ ਸੀਗੇ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਤੇ ਮਹਿੰਦਰ ਸਿੰਘ ਹੰਸ ਸਾਹਿਬ ਸਾਡਾ ਵੀ ਜਾਂਦੇ ਜਾਂਦੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜੇ ਆ। ਤੇ ਗੁਰਸੇਵ ਸਿੰਘ ਜੀ ਹੁਣ ਅਗਲੇ ਹਫਤੇ ਮਿਲਾਂਗੇ, ਅਗਲੇ ਹਫਤੇ ਗੱਲ ਗੁੱਲ ਕਰਾਂਗੇ ਫਿਰ ਆਪਾਂ।
ਹਾਂਜੀ, ਹੁਣ ਅਗਲੇ ਹਫਤੇ ਤਿਆਰੀ ਕਰੀਏ, ਅਗਲੇ ਕੋਸ਼ਿਸ਼ ਕਰਾਂਗੇ ਵਧੀਆ ਤੋਂ ਵਧੀਆ ਜਾਣਕਾਰੀ ਲੈ ਕੇ ਆ ਸਕੀਏ ਆਪਣੇ ਸਰੋਤਿਆਂ ਦੇ ਲਈ, ਤੇ ਨਾਲ ਸਤਿ ਸ੍ਰੀ ਅਕਾਲ ਬੁਲਾਉਂਦੇ ਸਾਰਿਆਂ ਨੂੰ
ਜੀ। ਤੇ ਪਰ ਆਪਾਂ ਥੋੜਾ ਜਿਹਾ ਹੋਰ